सुन रहे हो अपना हरमल रेडियो 24 घंटे 7 दिन ऑस्ट्रेलिया दा पहला पंजाबी रेडियो हरमल रेडियो
24 घंटे 7 दिन की चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
सवेर दी फिजा च कुली पौणा दी महक पंछियां दी चहचहाट नवे दिन नाल जुड़े कुछ सुपने कुछ उम्मीदां कुछ ख्वाहिशां कुछ गल्लां भुल जाण दी ख्वाहिश ते कुछ समा कुछ यादां जिंदगी दे पल्ले बन अगे तुर पैण दी लोच माघ दे महीने दा जेठा बुधवार 17 जनवरी 2018 दा नवा नरोआ दिन आओ इस दिन दी शुरुआत करिए मुस्कुरा के गुदगुदा के ते हस गा के ते चलो जी फिर स्माइल प्लीज ते इस स्माइल दे नाल मैं सुखप्रीत एडिलेड स्टूडियो तो हाजिर हां जी तुहाडा प्रोग्राम लहरां लैके सो मेरे वालों प्यार भरी सत श्री अकाल आदाब नमस्ते गुड मॉर्निंग ते आओ जी उस परमात्मा नु याद करिए ते रल के फतेह बुलाइए वाहेगुरु जी का खालसा वाहेगुरु जी की फतेह सरबजीत भाजी पटियाला स्टूडियो तो हमेशा दी तरह प्रोग्राम दी तकनीकी देख रेख लई साडे नाल ने जी सो आप सब दा प्रोग्राम दे विच निघा स्वागत है ते शुक्र उस अकाल पुरख परमात्मा दा जिसने जिंदगी दे विच एक होर प्यारा जिहा दिन जिहड़ा ओ शामिल कीता है ए दिन सारे संसार ते खुशियां खेड़े लैके आवे रब दी रजा नू असीं खिड़े मत्थे प्रवान करन दा जिहड़ा वाला ओ सिख सकीए दिलां दे विचों वैर विरोध ईरखा दे ऐबां नू कढ के प्यार मोहब्बत दे बीज जिहड़े आ दिल दे विच बोईए सो अज दी सवेर जी मेरी खास हुंदी है बड़ी फेवरेट हुंदी है जी हां बुधवार दी सवेर क्योंकि तुहाडे सारिआं दा साथ हुंदा है सो तुहाडे सारिआं दे साथ दे नाल मैं जिहड़ी यादां दी पींघ है ओह हमेशा चढ़ाउंदी हुंनी आ सो तुसीं हुलारा दिंदे आ जी जरूर और अज वी तुसीं देणा है साडी यादां दी पींघ नूं जिहड़ी असीं चढ़ाउणी है सो हुलारा देण लई तुसीं जॉइन कर सकते हो प्रोग्राम टैलीग्राम राहीं या ईमेल दे राहीं request@harmanradio.com ईमेल ਦਾ ਪਤਾ ਹੈ ਜੀ ਤੇ @harmanradio ਰਾਹੀ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੇ ਸੁਖ ਸੁਨੇਹੇ ਜਿਹੜੇ ਆ ਮੈਸੇਜਸ ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ ਸੋ ਤੁਹਾਡੇ ਜਿਹੜੇ ਸੁਨੇਹੇ ਹੁੰਦੇ ਆ ਇਸ ਸਵੇਰ ਨੂੰ ਕੁਝ ਹੋਰ ਖਾਸ ਬਣਾ ਦਿੰਦੇ ਆ ਜੀ ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਸੋ 02859812 ਫੋਨ ਨੰਬਰ ਹੈ ਸੋ ਯਾਦਾਂ ਦੀ ਸਾਂਝ ਤੁਸੀਂ ਇਸ ਫੋਨ ਦੇ ਰਾਹੀਂ ਵੀ ਪਾ ਸਕਦੇ ਹੋ ਸਾਡੇ ਨਾਲ ਸੋ ਅੱਜ ਦੀ ਸਵੇਰ ਜੀ ਐਡੀਲੇਡ ਦੇ ਵਿੱਚ ਬੜੀ ਪਿਆਰੀ ਜੀ ਚੜੀ ਹੈ ਇਸ ਵੇਲੇ 7:34 ਹੋ ਚੁੱਕੇ ਨੇ ਐਡੀਲੇਡ ਤੇ ਸਿਡਨੀ ਮੈਲਬਨ ਦੀਆਂ ਘੜੀਆਂ ਇਸ ਵੇਲੇ 8:04 ਜਿਹੜੀਆਂ ਦਿਖਾ ਰਹੀਆਂ ਨੇ ਸੋ ਐਡੀਲੇਡ ਦੇ ਵਿੱਚ ਬੜੀ ਪਿਆਰੀ ਜੀ ਸਵੇਰ ਚੜੀ ਹੈ ਜੀ ਨੀਲਾ ਆਸਮਾਨ ਹੈ ਤੇ ਹਰੀ ਭਰੀ ਬਨਸਪਤੀ ਤੇ ਉਹਦੇ ਉੱਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਇੱਕ ਮਿਕ ਹੋ ਰਹੀਆਂ ਨੇ ਬਹੁਤ ਹੀ ਪਿਆਰੀ ਸਵੇਰ ਜੀ ਸੋ ਤੁਸੀਂ ਕਿਹੋ ਜਿਹੀ ਸਵੇਰ ਨੂੰ ਕਿਹੋ ਜਿਹੇ ਸਮੇਂ ਨੂੰ ਮਾਣ ਰਹੇ ਹੋ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਸੋ ਰੁੱਤ ਚੱਲ ਰਹੀ ਹੈ ਜੀ ਗਰਮੀਆਂ ਦੀ ਮਹੀਨਾ ਮਾਘ ਦਾ ਤੇ ਰੁੱਤ ਗਰਮੀਆਂ ਦੀ ਸੁਣਨ ਨੂੰ ਅਜੀਬ ਲੱਗਦਾ ਹੈ ਜੀ ਪਰ ਆਸਟ੍ਰੇਲੀਆ ਦੇ ਵਿੱਚ ਇਹੀ ਮੌਸਮ ਚੱਲ ਰਿਹਾ ਹੈ ਸੋ ਅਸੀਂ ਗਰਮੀਆਂ ਨੂੰ ਮਾਣ ਰਹੇ ਹਾਂ ਹੰਡਾ ਰਹੇ ਹਾਂ ਇੱਥੇ ਇਸ ਵੇਲੇ ਸੋ ਉਹਦੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਉਹ ਵੀ ਅਸੀਂ ਪਿਛਲੇ ਹਫਤੇ ਤੋਂ ਤਾਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ ਸੀ। ਸੋ ਇਸ ਗਰਮੀ ਦੇ ਵਿੱਚ ਜਦੋਂ ਉਹ ਯਾਦਾਂ ਜਿਹੜੀਆਂ ਸਾਡੇ ਪਿੰਡ ਦੀਆਂ ਸਾਡੇ ਬਚਪਨ ਦੀਆਂ ਚੱਲਦੀਆਂ ਤੇ ਇੱਕ ਠੰਡਾ ਜਿਹਾ ਬੁੱਲਾ ਕੇ ਜਿਵੇਂ ਗਲਵੱਕੜੀ ਪਾ ਲੈਂਦਾ ਏਦਾਂ ਲੱਗਦਾ ਹੁੰਦਾ। ਸੋ ਅੱਜ ਵੀ ਇਹੋ ਜਿਹੀਆਂ ਠੰਡੀਆਂ ਯਾਦਾਂ ਅਸੀਂ ਯਾਦ ਕਰਨੀਆਂ ਪ੍ਰੋਗਰਾਮ ਦੇ ਅਗਲੇ ਦੇ ਹਿੱਸੇ ਦੇ ਵਿੱਚ ਤੇ ਗਰਮੀਆਂ ਦੀ ਰੁੱਤ ਨੂੰ ਅਸੀਂ ਯਾਦ ਕਰਨਾ ਸੀ ਕਿਸ ਤਰ੍ਹਾਂ ਆਪਣੀ ਗਰਮੀਆਂ ਦਾ ਜਿਹੜਾ ਮੌਸਮ ਹੈ ਉਹ ਹੰਢਾਈਦਾ ਸੀ ਆਪਣੇ ਬਚਪਨ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਉਸ ਤੋਂ ਪਹਿਲਾਂ ਬਰਾੜ ਸਾਹਿਬ ਨੇ ਵੀ ਸ਼ਾਮਿਲ ਹੋਣਾ, ਉਹਨਾਂ ਦੇ ਨਾਲ ਖਬਰਾਂ ਕੁਝ ਮੁੱਦੇ ਤੇ ਵਿਚਾਰ ਚਰਚਾ ਕਰਾਂਗੇ। ਸੋ ਤੁਹਾਡੇ ਦਿਲ ਦੇ ਵਿੱਚ ਕੋਈ ਖਬਰ ਜਾਂ ਕੋਈ ਮੁੱਦਾ ਹੈ ਤੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਲਿਖ ਭੇਜੋ ਤਾਂ ਕਿ ਮੈਂ ਉਹ ਮਿੰਟੂ ਭਾਜੀ ਦੇ ਨਾਲ ਸਾਂਝਾ ਕਰ ਸਕਾਂ। ਸੋ ਬਾਕੀ ਜੀ ਗੀਤ ਸੰਗੀਤ ਵੀ ਹੋਣਾ ਹਮੇਸ਼ਾ ਦੀ ਤਰ੍ਹਾਂ, ਕੁਝ ਸਾਡੀ ਪਸੰਦ ਆ, ਮੇਰੀ ਪਸੰਦ ਆ, ਕੁਝ ਸਰਬਜੀਤ ਭਾਜੀ ਵੀ ਪਸੰਦ ਆ ਤੇ ਕੁਝ ਤੁਹਾਡੀ ਪਸੰਦ ਆ। ਸੋ ਇਸ ਸਾਰਿਆਂ ਦੇ ਰਲੇ ਮਿਲੇ ਜਜ਼ਬਾਤ ਇਹਨਾਂ ਦਾ ਨਾਮ ਹੀ ਹੁੰਦਾ ਜੀ ਪ੍ਰੋਗਰਾਮ ਲਹਿਰਾਂ। ਸੋ ਤਿਆਰ ਹੋ ਜੀ ਤੁਸੀਂ ਸਾਰੇ, ਕਰੀਏ ਸ਼ੁਰੂ ਪ੍ਰੋਗਰਾਮ ਤੇ। ਸੋ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਦੇਖਦੇ ਆ ਬਰਾੜ ਸਾਹਿਬ ਸਾਡੇ ਨਾਲ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ ਤੇ ਕਰਾਂਗੇ ਕੁਝ ਖਬਰਾਂ ਤੇ ਵਿਚਾਰ ਚਰਚਾ। ਸੁਣਦੇ ਆ ਜੀ ਇਹ ਗੀਤ।
ਬੰਦਾ ਪਰਵਰ, ਬੰਦਾ ਪਰਵਰ, ਕਾਮ ਲੋ ਜਿਗਰ ਬਨ ਕੇ ਪਿਆਰ ਫਿਰ ਆਇਆ ਹੂੰ, ਖਿਦਮਤ ਮੇਂ ਆਪ ਕੀ ਹਜ਼ੂਰ ਫਿਰ ਵਹੀ ਦਿਲ ਲਾਇਆ ਹੂੰ। ਬੰਦਾ ਪਰਵਰ, ਕਾਮ ਲੋ ਜਿਗਰ ਬਨ ਕੇ ਪਿਆਰ ਫਿਰ ਆਇਆ ਹੂੰ, ਖਿਦਮਤ ਮੇਂ ਆਪ ਕੀ ਹਜ਼ੂਰ ਫਿਰ ਵਹੀ ਦਿਲ ਲਾਇਆ ਹੂੰ। ਜਿਸਕੀ ਤੜਪ ਸੇ ਰੁਖ ਪੇ ਤੁਮਾਰੇ ਆਇਆ ਨਿਖਾਰ ਗਜ਼ਬ ਕਾ, ਜਿਸਕੀ ਤੜਪ ਸੇ ਰੁਖ ਪੇ ਤੁਮਾਰੇ ਆਇਆ ਨਿਖਾਰ ਗਜ਼ਬ ਕਾ, ਜਿਸਕੇ ਲਹੂ ਸੇ ਔਰ ਭੀ ਚਮਕਾ ਰੰਗ ਤੁਮਾਰੇ ਲਬ ਕਾ, ਗੇ ਸੁਖ ਲੇ ਜ਼ੰਜੀਰ ਬਨੇ ਔਰ ਭੀ ਤੁਮ ਤਸਵੀਰ ਬਨੇ, ਆਈ ਨਾ ਦਿਲਦਾਰ ਕਾ ਨਜ਼ਰਾ ਨਾ ਪਿਆਰ ਕਾ ਫਿਰ ਵਹੀ ਦਿਲ ਲਾਇਆ ਹੂੰ। ਬੰਦਾ ਪਰਵਰ, ਬੰਦਾ ਪਰਵਰ, ਕਾਮ ਲੋ ਜਿਗਰ ਬਨ ਕੇ ਪਿਆਰ ਫਿਰ ਆਇਆ ਹੂੰ, ਖਿਦਮਤ ਮੇਂ ਆਪਕੀ ਹਜ਼ੂਰ ਫਿਰ ਵਹੀ ਦਿਲ ਲਾਇਆ ਹੂੰ। ਸ਼ੌਕ ਸੇ ਬਚ ਕਰ ਯਾਰ ਕਹਾਂ ਜਾਓਗੇ, ਮੇਰੀ ਨਿਗਾਹੇ ਸ਼ੌਕ ਸੇ ਬਚ ਕਰ ਯਾਰ ਕਹਾਂ ਜਾਓਗੇ, ਪਾਓ ਜਹਾਂ ਰੱਖ ਦੋਗੇ ਅਦਾ ਸੇ ਦਿਲ ਕੋ ਵਹੀਂ ਪਾਓਗੇ, ਰਹੂੰ ਜੁਦਾ ਯੇ ਮਜਾਲ ਕਹਾਂ ਜਾਉ ਕਹੀਂ ਯੇ ਖਿਆਲ ਕਹਾਂ, ਬੰਦਾ ਦਿਲਦਾਰ ਕਾ ਨਜ਼ਰਾਨਾ ਪਿਆਰ ਕਾ ਫਿਰ ਵਹੀ ਦਿਲ ਲਾਇਆ ਹੂੰ। ਬੰਦਾ ਪਰਵਰ, ਬੰਦਾ ਪਰਵਰ, ਕਾਮ ਲੋ ਜਿਗਰ ਬਨ ਕੇ ਪਿਆਰ ਫਿਰ ਆਇਆ ਹੂੰ, ਖਿਦਮਤ ਮੇਂ ਆਪ ਕੀ ਹਜ਼ੂਰ ਫਿਰ ਵਹੀ ਦਿਲ ਲਾਇਆ ਹੂੰ।
ਬਹੁਤ ਹੀ ਪਿਆਰਾ ਗੀਤ। ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਏਗਾ ਕਸ਼ਮੀਰ ਕੀ ਕਲੀ ਮੂਵੀ ਦੇ ਵਿੱਚੋਂ ਇਹ ਗੀਤ ਜਿਹੜਾ ਤੁਸੀਂ ਸੁਣਿਆ। ਸੋ ਇਸ ਫਿਲਮ ਦੇ ਸਾਰੇ ਗੀਤ ਬੜੇ ਪਿਆਰੇ ਸੀ, ਹਰ ਇੱਕ ਗੀਤ ਇੱਕ ਤੋਂ ਇੱਕ ਵੱਧ ਕੇ ਸੀ। ਔਰ ਜੇ ਗੱਲ ਕਰੀਏ ਤੇ ਪੁਰਾਣਾ ਮਿਊਜ਼ਿਕ ਜਿਹੜਾ ਹੁੰਦਾ ਸੀ ਹੈਨਾ, ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਸੀਗਾ। ਸੋ ਇਹੋ ਜਿਹੀ ਗੱਲ ਨੀ, ਅੱਜ ਕੱਲ ਮਿਊਜ਼ਿਕ ਨਹੀਂ ਹੈਗਾ, ਵਧੀਆ ਮਿਊਜ਼ਿਕ ਵੀ ਆਉਂਦਾ ਪਰ ਉਹ ਬਹੁਤ ਘੱਟ ਰਹਿ ਗਿਆ। ਸੋ ਮੈਨੂੰ ਲੱਗਦਾ ਕਿ ਚੰਗਾ ਜਿੱਦਾਂ ਅਸੀਂ ਆਪਣੀ ਡਾਇਟ ਲਈ ਕੌਨਸ਼ੀਅਸ ਹੁੰਦੇ ਹਾਂ ਕਿ ਚੰਗਾ ਖਾਣਾ ਚਾਹੀਦਾ ਹਨਾ, ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਹੈਲਦੀ ਖਾਣਾ ਚਾਹੀਦਾ, ਤੇ ਮੈਨੂੰ ਲੱਗਦਾ ਆਪਣੇ ਮਾਇੰਡ ਨੂੰ ਫਿੱਟ ਰੱਖਣ ਦੇ ਲਈ ਹਮੇਸ਼ਾ ਜਿਹੜਾ ਚੰਗਾ ਸੁਣਨਾ ਚਾਹੀਦਾ। ਸੋ ਉਹਦੇ ਵਿੱਚ ਜਿਹੜਾ ਮਿਊਜ਼ਿਕ ਹੈ, ਜਿਹੜਾ ਸੰਗੀਤ ਹੈ, ਉਹ ਬਹੁਤ ਅਹਿਮ ਰੋਲ ਅਦਾ ਕਰਦਾ। ਸੋ ਚੰਗਾ ਸੁਣਿਆ ਕਰੋ ਜੀ, ਤੇ ਬਿਲਕੁਲ ਜੀ ਹੈਲਦੀ ਖਾਇਆ ਕਰੋ ਤੇ ਫਿੱਟ ਰਹੋ, ਦਰੁਸਤ ਰਹੋ, ਹੱਸਦੇ ਗਾਉਂਦੇ ਮੁਸਕਰਾਉਂਦੇ ਰਹੋ ਜੀ, ਤੇ ਲਹਿਰਾਂ ਦੇ ਵਿੱਚ ਜਿਹੜੀਆਂ ਲਹਿਰਾਂ ਤੁਸੀਂ ਸਾਰੇ ਲਾਉਂਦੇ ਰਹੋ। ਸੋ ਬਿਲਕੁਲ ਜੀ, ਲਹਿਰਾਂ ਦੇ ਵਿੱਚ ਲਹਿਰਾਂ ਲਾਉਣ ਲਈ ਸਾਡੇ ਨਾਲ ਗੁਰਵਿੰਦਰ ਸਿੰਘ ਹੁਣੇ ਐਡੀਲੇਡ ਤੋਂ ਉਹਨਾਂ ਨੇ ਜੁਆਇਨ ਕਰ ਲਿਆ, ਤੇ ਸਾਡੀ ਭੈਣ ਕੁਲਦੀਪ ਕੌਰ ਵੀ ਆ ਗਈ ਹੈ। ਸੋ ਗੁਰਵਿੰਦਰ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਇੱਕ ਸਾਨੂੰ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਜੀ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਲਿਖਿਆ ਜੀ, ਇੱਕ ਬਜ਼ੁਰਗ ਜੋੜਾ ਅਦਾਲਤ ਵਿੱਚ ਤਲਾਕ ਲਈ ਗਿਆ। ਜੱਜ ਨੇ ਔਰਤ ਨੂੰ ਪੁੱਛਿਆ, ਇਸ ਉਮਰ 'ਚ ਤਲਾਕ ਕਿਉਂ ਲੈਣਾ ਚਾਹੁੰਦੇ ਹੋ? ਔਰਤ ਬੋਲੀ, ਜੱਜ ਸਾਹਿਬ ਮੇਰੇ ਪਤੀ ਮੇਰੇ ਤੇ ਮਾਨਸਿਕ ਅਤਿਆਚਾਰ ਕਰ ਰਹੇ ਹਨ। ਜੱਜ ਕਹਿੰਦਾ, ਉਹ ਕਿਵੇਂ? ਔਰਤ ਕਹਿੰਦੀ ਕਿ ਇਹਨਾਂ ਦੀ ਜਦੋਂ ਮਰਜ਼ੀ ਹੁੰਦੀ ਹੈ ਮੈਨੂੰ ਖਰੀਆਂ ਖੋਟੀਆਂ ਸੁਣਾ ਦਿੰਦੇ ਆ, ਅਤੇ ਜਦੋਂ ਮੈਂ ਬੋਲਣਾ ਸ਼ੁਰੂ ਕਰਦੀ ਹਾਂ ਤੇ ਆਪਣੇ ਕੰਨਾਂ ਚੋਂ ਮਸ਼ੀਨ ਕੱਢ ਦਿੰਦੇ ਆ। ਬਹੁਤ ਵਧੀਆ ਜੀ ਹੈ ਨਾ, ਉਹ ਇਹ ਤਾਂ ਮੈਂ ਸਮਝ ਸਕਦੀ ਹਾਂ ਵੀ ਉਸ ਵਿਚਾਰੀ ਪਤਨੀ ਤੇ ਕੀ ਬੀਤਦੀ ਹੋਊਗੀ ਹੈ ਨਾ, ਵੀ ਜਦੋਂ ਆਪਣੀਆਂ ਸੁਣਾ ਦੇਣੀਆਂ ਤੇ ਜਦੋਂ ਉਹਨੇ ਆਪਣੀ ਪੜਾਸ ਕੱਢਣੀ ਆ ਤੇ ਲਓ ਜੀ ਕੰਨਾਂ ਚੋਂ ਮਸ਼ੀਨ ਹੀ ਕੱਢਦਾ। ਸੋ ਕਿਤੇ ਨਾ ਕਿਤੇ ਵਰਦਾਨ ਹੋ ਜਾਂਦਾ, ਉਹ ਜੇ ਭਾਈ ਨੂੰ ਨਹੀਂ ਵੀ ਸੁਣਦਾ ਹੋਣਾ ਤੇ ਉਹ ਦੇਖ ਲਓ ਉਹਦੇ ਲਈ ਵਰਦਾਨ ਹੋ ਗਿਆ ਨਾ, ਇਹ ਵੀ ਚੀਜ਼। ਬਹੁਤ ਖੂਬ ਜੀ, ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸੁਖਪ੍ਰੀਤ ਜੀ, ਵੀ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਕਹਿੰਦੇ ਆਪ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਕੁਲਦੀਪ ਜੀ ਕਹਿ ਰਹੇ ਆ ਤਿਆਰ ਆ ਜੀ ਆਪਾਂ, ਸੋ ਠੀਕ ਆ ਜੀ, ਉਹ ਯਾਦਾਂ ਦੀ ਪੀਂਘ ਚੜੀ ਚੜਾਉਣੀ ਆ, ਉਹਦੇ ਲਈ ਤਿਆਰ ਬੈਠੇ ਨੇ ਹੁਲਾਰਾ ਦੇਣ ਲਈ ਹੈ ਨਾ। ਸੋ ਇਹਨਾਂ ਨੇ ਕੁਝ ਲਾਈਨਾਂ ਜਿਹੜੀਆਂ ਉਹ ਵੀ ਮੈਨੂੰ ਲਿਖ ਕੇ ਭੇਜੀਆਂ, ਇੱਕ ਪੋਇਮ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਲਿਖਿਆ, ਕੱਚਾ ਜਿਹਾ ਵਿਹੜਾ ਸੀ ਤੇ ਕੱਚਾ ਜਿਹਾ ਦਰ ਨੀ, ਦੱਸੀ ਖਾ ਤੂੰ ਬੀਬੀ ਏ ਉਹ ਕਿੱਥੇ ਗਿਆ ਘਰ ਨੀ, ਓਹੋ ਲੱਸੀ ਨਾ ਨੁਹਾ ਕੇ ਫੇਰ ਪੈਰਾਂ ਚ ਬਿਠਾ ਨੀ, ਗੁੰਦ ਖਾਣੀ ਮੀਡੀਆਂ ਤੇ ਜੂੜਾ ਮੇਰਾ ਕਰਨੀ, ਝੱਸਦੀ ਏ ਸਿਰ ਤੇ ਤੂੰ ਦਿੰਨੀ ਏ ਥਕਾ ਨੀ, ਚੱਲ ਕੁਝ ਦੇਰ ਸਿਰ ਗੋਡਿਆਂ ਚ ਧਰਨੀ, ਪੇਟੀ ਵਿੱਚੋਂ ਕੱਢੀਏ ਨੀ ਪੱਖੀਆਂ ਪੁਰਾਣੀਆਂ, ਲੱਗ ਜਾਣ ਝਾਲਰਾਂ ਤੇ ਪੂਰਿਆਂ ਦਾ ਡਰ ਨੀ, ਹਵਾ ਜੀ ਸੱਚ ਕੁਝ ਖੇਸ ਨਾਲੇ ਦਰੀਆਂ ਵੀ ਕੱਢੀਏ, ਦੱਬੇ ਜਿਹੇ ਦੱਬੇ ਰਹਿ ਜਾਂਦੇ ਨੇ ਤੇ ਲੱਗ ਜਾਂਦੀ ਜਰ ਨੀ, ਘਰ ਦੀ ਨੀ ਕੂਣੀ ਚ ਤੰਦੂਰ ਅਜੇ ਲਿਪਣੇ, ਘਾਣੀ ਕਰ ਸੰਗੜੀ ਤੇ ਜਾਵੇ ਪੂਰਾ ਸਰ ਨੀ, ਪਾਲੇ ਵਿਚ ਬੀਬੀ ਨੀ ਨਿੱਗ ਬੜਾ ਦਊਗਾ, ਕੱਢ ਦੇ ਸਵੈਟਰ ਜੋ ਬੁਣਿਆ ਸੀ ਪਰ ਨੀ, ਵਾਹ ਜੀ ਵਾਹ, ਖਾਨੇ ਜਿਹਨੇ ਅੱਠ ਨੀ ਉਹ ਲੂਣਦਾਨੀ ਕਾਠ ਦੀ, ਖਾਨੇ ਜਿਹਦੇ ਅੱਠ ਨੀ ਉਹ ਲੂਣਦਾਨੀ ਕਾਠ ਦੀ, ਰੱਖੇ ਸੀ ਮਰੱਬਿਆਂ ਦੇ ਡੱਬੇ ਕਿੰਨੇ ਭਰ ਨੀ, ਦੱਸੀ ਖਾਓ ਬੀਬੀ ਏ ਕਿੱਥੇ ਗਿਆ ਘਰ ਨੀ, ਚੇਤਿਆਂ ਚ ਘੁੰਮਦੀ ਨੀ ਟਿੱਬਿਆਂ ਦੀ ਮੂੰਫਲੀ, ਦਿਸਦੇ ਨਿਵਾਣਾ ਵਿਚ ਵਗ ਰਹੇ ਚਰਨੀ, ਅੱਖਾਂ ਸਾਵੇ ਬਾਪੂ ਦਾ ਉਹ ਸਾਈਕਲ ਪੁਰਾਣਾ ਨੀ, ਚੱਲਦਾ ਏ ਘੱਟ ਬਹੁਤਾ ਕਰੇ ਖਰ ਖਰ ਨੀ, ਮੁੜ ਕੇ ਮੈਂ ਜਦੋਂ ਵੀ ਇਹ ਦੁਨੀਆਂ ਤੇ ਆਵਾਂ ਨੀ, ਜੰਮਾ ਉਸੇ ਘਰ ਮੈਨੂੰ ਦੇਣੀ ਐਸਾ ਵਰ ਨੀ, ਕੱਚਾ ਜਿਹਾ ਵਿਹੜਾ ਸੀ ਤੇ ਕੱਚਾ ਜਿਹਾ ਦਰ ਨੀ, ਦੱਸੀ ਖਾ ਤੂੰ ਬੀਬੀ ਏ ਉਹ ਕਿੱਥੇ ਗਿਆ ਘਰ ਨੀ। ਬਹੁਤ ਹੀ ਖੂਬਸੂਰਤ ਕੁਲਦੀਪ ਕੌਰ ਜੀ, ਬਹੁਤ ਹੀ ਪਿਆਰੀਆਂ 1700 ਕਿਸਨੇ ਲਿਖੀਆਂ, ਜੇ ਤੁਹਾਡੇ ਕੋਲ ਉਹਨਾਂ ਦਾ ਨਾਮ ਵੀ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਔਰ ਬਹੁਤ ਹੀ ਪਿਆਰੀਆਂ, ਬਿਲਕੁਲ ਇਮੋਸ਼ਨਲ ਕਰ ਦਿੱਤਾ ਜੀ, ਸਵੇਰੇ ਸਵੇਰੇ ਉਹੀ ਘਰ ਯਾਦ ਆ ਗਿਆ, ਔਰ ਬਿਲਕੁਲ ਉਹਦੇ ਨਾਲ ਮਾਂ ਦੇ ਜਦੋਂ ਸਿਰ ਦੇ ਵਿੱਚ ਤੇਲ ਪਾ ਕੇ ਝੱਸਣਾ ਹੋ ਗਿਆ, ਚਾਹੇ ਉਹ ਪੇਟੀਆਂ ਚੋਂ ਕੱਢੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ ਪੱਖੀਆਂ ਹੁੰਦੀਆਂ ਸੀ ਤੇ ਰਾਤ ਨੂੰ ਬੈਠ ਕੇ ਪੂਰੇ ਗਿਣਦੇ ਹੁੰਦੇ ਸੀ। ਸੋ ਸਾਰਾ ਕੁਝ ਇੱਕ ਵਾਰ ਫੇਰ ਤੋਂ ਤੁਸੀਂ ਜੀ ਯਾਦ ਕਰਵਾ ਦਿੱਤਾ, ਤੇ ਇਹ ਯਾਦਾਂ ਅਸੀਂ ਇਸੇ ਤਰ੍ਹਾਂ ਕੰਟੀਨਿਊ ਰੱਖਣੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਲਈ ਬਚਾ ਕੇ ਰੱਖਦੇ ਹਾਂ ਉੱਥੇ, ਕਿਉਂਕਿ ਅੱਜ ਅਸੀਂ ਕਰਨੀਆਂ ਫੇਰ ਗਰਮੀ ਦੀ ਰੁੱਤ ਨਾਲ ਜੁੜੀਆਂ ਕੁਝ ਯਾਦਾਂ। ਸੋ ਤੁਸੀਂ ਜੀ ਆਪਣੀਆਂ ਯਾਦਾਂ ਜਿਹੜੀਆਂ ਉਹ ਸੰਭਾਲ ਕੇ ਰੱਖੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੀਆਂ ਸਾਰਿਆਂ ਨੇ ਜੀ। ਸੋ ਗੌਰਵ ਸ਼ਰਮਾ ਹੁਣਾਂ ਨੇ ਵੀ ਜੁਆਇਨ ਕਰ ਲਿਆ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਗੌਰਵ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ? ਤੇ ਚਹਿਲ ਸਾਹਿਬ ਵੀ ਆ ਗਏ ਨੇ ਜੀ। ਸੋ ਅੱਜ ਦਾ ਵਿਚਾਰ ਇਹਨਾਂ ਨੇ ਦਿੱਤਾ ਹੈ ਜੀ, ਚੰਗੇ ਅਤੇ ਸੱਚੇ ਰਿਸ਼ਤੇ ਨਾ ਖਰੀਦੇ ਜਾ ਸਕਦੇ ਹਨ ਨਾ ਉਧਾਰ ਮਿਲਦੇ ਹਨ, ਇਸ ਲਈ ਉਹਨਾਂ ਲੋਕਾਂ ਨੂੰ ਸਮਾਂ ਦਿਓ ਜੋ ਤੁਹਾਨੂੰ ਸਮਾਂ ਦਿੰਦੇ ਹਨ। ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਜੀ, ਜਿਹੜੇ ਚੰਗੇ ਰਿਸ਼ਤੇ ਆ ਉਹ ਨੀ ਮੁੱਲ ਮਿਲਦੇ ਤੇ ਨਾ ਹੀ ਉਧਾਰ ਮਿਲਦੇ ਆ, ਬਿਲਕੁਲ। ਸੋ ਚੰਗੇ ਰਿਸ਼ਤੇ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੀ ਪੂੰਜੀ ਹੁੰਦੇ ਆ, ਪਰ ਇਹਨਾਂ ਨੂੰ ਬਣਾਉਣਾ ਪੈਂਦਾ, ਇਹਨਾਂ ਨੂੰ ਸਵਾਰਨਾ ਪੈਂਦਾ। ਔਰ ਇਹ ਰਿਸ਼ਤਿਆਂ ਨੂੰ ਬਣਾਉਣ ਦੇ ਲਈ ਮੈਨੂੰ ਲੱਗਦਾ ਕੋਈ ਪੈਸੇ ਨੀ ਚਾਹੀਦੇ ਹੁੰਦੇ, ਜ਼ਿਆਦਾ ਹੋਰ ਕੁਝ ਨੀ ਚਾਹੀਦਾ ਹੁੰਦਾ, ਜਿੱਦਾਂ ਤੁਸੀਂ ਵਿਚਾਰ ਵਿੱਚ ਕਿਹਾ ਕਿ ਸਮਾਂ ਜਿਹੜਾ ਆ ਉਹ ਜ਼ਰੂਰ ਜ਼ਰੂਰੀ ਹੁੰਦਾ। ਸੋ ਉਹ ਰਿਸ਼ਤੇ ਜੋ ਤੁਹਾਨੂੰ ਪਿਆਰ ਦਿੰਦੇ ਨੇ, ਜੋ ਜ਼ਿੰਦਗੀ ਦੇ ਬਹੁਤ ਕਰੀਬ ਨੇ, ਕਈ ਵਾਰੀ ਅਸੀਂ ਉਹਨਾਂ ਨੂੰ ਔਖੋ ਪਰੋਖੇ ਕਰ ਦਿੰਦੇ ਫੋਰ ਗਰਾਂਟਿਡ ਲੈ ਲੈਂਦੇ ਉਹਨਾਂ ਨੂੰ ਕਿ ਚਲੋ ਜੀ ਇਹ ਤਾਂ ਆਪਣੇ ਰਿਸ਼ਤੇ ਹੈਗੇ, ਹੈ ਨਾ। ਸੋ ਹੌਲੀ ਹੌਲੀ ਕਰਦੇ ਕਿ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਹੀ ਕਰਨ ਲੱਗ ਜਾਂਦੇ, ਕਿਉਂਕਿ ਉਹ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦੇ ਨੇ। ਪਰ ਦੇਖਿਆ ਜਾਵੇ ਤੇ ਸਭ ਤੋਂ ਜ਼ਿਆਦਾ ਸਮਾਂ ਔਰ ਸਭ ਤੋਂ ਜ਼ਿਆਦਾ ਪਿਆਰ ਇਹ ਰਿਸ਼ਤੇ ਹੀ ਮੰਗਦੇ ਨੇ। ਸੋ ਬਾਕੀ ਤੁਸੀਂ ਤਾਂ ਸਾਰੇ ਸਮਝਦਾਰ ਹੋ ਜੀ, ਔਰ ਤੁਹਾਡੇ ਜਿਹੜੇ ਪਿਆਰੇ ਪਿਆਰੇ ਜਿਹੜੇ ਵਿਚਾਰ ਆਉਂਦੇ ਨੇ ਉਹਨਾਂ ਨਾਲ ਕੁਝ ਸਮਝ ਮੈਨੂੰ ਵੀ ਆ ਜਾਂਦੀ ਹੈ। ਸੁਖੀ ਰਹਿਣ ਦਾ ਸਭ ਤੋਂ ਵੱਡਾ ਰਾਜ਼ ਇਹਨਾਂ ਨੇ ਲਿਖਿਆ ਜੀ, ਪਹਿਲਾਂ ਦਿਲ ਦੀ ਸੁਣੋ ਫਿਰ ਦਿਮਾਗ ਦੀ, ਫਿਰ ਉਹੀ ਕਰੋ ਜੋ ਤੁਹਾਡੀ ਬੀਵੀ ਕਹੇ। ਇੱਥੇ ਗਿਆਨ ਖਤਮ ਕਹਿ ਰਹੇ ਨੇ, ਬਿਲਕੁਲ ਜੀ, ਇੱਥੇ ਤਾਂ ਗਿਆਨ ਬਿਲਕੁਲ ਹੀ ਖਤਮ ਹੈ। ਸੋ ਜ਼ਿੰਦਗੀ ਚ ਜੇ ਖੁਸ਼ੀ ਚਾਹੁੰਦੇ ਹੋ, ਸੁਣਨਾ ਵੀ ਚਾਹੀਦਾ ਜੀ, ਇੱਕ ਦੂਜੇ ਦੀ ਸੁਣਨੀ ਚਾਹੀਦੀ ਹੈ, ਕਿਉਂਕਿ ਜਿਹੜੀ ਫੈਮਿਲੀ ਹੁੰਦੀ ਹੈ, ਪਰਿਵਾਰ ਹੁੰਦਾ, ਉੱਥੇ ਕਿਤੇ ਮੰਨਣੀ ਵੀ ਪੈਂਦੀ ਹੈ ਤੇ ਕਿਤੇ ਮਨਾਉਣੀ ਵੀ ਪੈਂਦੀ ਹੈ। ਸੋ ਇਹ ਦੋਨੇ ਗੁਣ ਹੋਣੇ ਚਾਹੀਦੇ ਆ, ਮੰਨਣ ਦਾ ਵੀ ਤੇ ਮਨਵਾਉਣ ਦਾ ਵੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ, ਗੌਰਵ ਸ਼ਰਮਾ ਹੁਣੇ ਵੀ ਆਪਣੇ ਅੰਦਾਜ਼ ਦੇ ਵਿੱਚ ਆਏ ਆ ਫੇਰ ਤੋਂ, ਕਹਿੰਦੇ ਮੈਂ ਔਰ ਨਰਿੰਦਰ ਮੋਦੀ ਜੀ ਇੱਕ ਜੈਸੇ ਹੈ, ਅਗਰ ਦੇਸ਼ ਮੇ ਕੁਛ ਵੀ ਗਲਤ ਹੋ ਤੋ ਮੋਦੀ ਜ਼ਿੰਮੇਦਾਰ, ਔਰ ਅਗਰ ਘਰ ਮੇ ਕੁਛ ਵੀ ਗਲਤ ਹੋ ਤੋ ਮੈਂ ਜ਼ਿੰਮੇਦਾਰ। ਕਹਿਣ ਦੀਆਂ ਹੀ ਗੱਲਾਂ ਜੀ, ਰਹਿਣ ਦੋ ਰਹਿਣ ਦੋ। ਇਹ ਸਾਰੇ ਜਿਹੜੇ ਹਸਬੈਂਡ ਹੁੰਦੇ ਆ ਨਾ, ਬੜੇ ਖਰਾਬ ਹੁੰਦੇ ਆ ਇਹ, ਯਾਨੀ ਲਿਖ ਲਿਖ ਕੇ ਇਹੋ ਜਿਹੇ ਚੁਟਕਲੇ ਬਣਾ ਕੇ ਇਹੋ ਜਿਹੇ ਸ਼ੇਰੋ ਸ਼ਾਇਰੀ ਕਰਕੇ ਨਾ ਵਿਚਾਰੀ ਜਿਹੜੀ ਪਤਨੀ ਹੁੰਦੀ ਆ, ਵਾਈਫ ਹੁੰਦੀ ਆ ਉਹ। ਪਰ ਕੋਈ ਨੀ ਜੀ, ਇਹ ਵੀ ਸੁਣ ਲੈਂਦੇ ਆ। ਬਹੁਤ ਵਧੀਆ ਜੀ। ਸੋ ਬਿੱਟੂ ਬੋਪਾ ਰਾਏ ਮਿਲਡੂਰਾ ਤੋਂ ਜੁੜੇ ਨੇ ਜੀ, ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਜਿਹੜਾ ਤਾਪਮਾਨ ਤੇ ਸਾਡੀ ਨਜ਼ਰ ਦਵਾਈ ਹੈ, ਅੱਜ ਤਾਪਮਾਨ 37 ਡਿਗਰੀ ਤੱਕ ਜਾਣਾ ਹੈ ਜੀ ਮਿਲਡੂਰੇ ਦਾ। ਸੋ ਗਰਮੀ ਹੈ ਜੀ, ਬਿਲਕੁਲ ਜੀ, ਗਰਮੀਆਂ ਦਾ ਮੌਸਮ ਚੱਲ ਰਿਹਾ, ਗਰਮੀ ਮੰਨਣੀ ਵੀ ਚਾਹੀਦੀ ਹੈ ਤੇ ਨਾਲ ਹੀ ਗਰਮੀ ਦੀਆਂ ਜਿਹੜੀਆਂ ਯਾਦਾਂ ਹੈ ਗਰਮੀ ਦੀ ਰੁੱਤ ਨਾਲ ਜੁੜੀਆਂ, ਉਹ ਵੀ ਯਾਦ ਕਰਨੀਆਂ ਚਾਹੀਦੀਆਂ। ਸੋ ਮੈਂ ਤੁਹਾਨੂੰ ਪੱਕਾ ਯਕੀਨ ਦਵਾਉਂਦੀ ਹਾਂ ਬੋਪਾ ਰਾਏ ਜੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਬੇਸ਼ੱਕ ਬਾਹਰ ਤਾਪਮਾਨ ਗਰਮ ਹੈ, ਪਰ ਅਸੀਂ ਆਪਣੀਆਂ ਯਾਦਾਂ ਦੀ ਹਲਕੀ ਹਲਕੀ ਠੰਡੀ ਠੰਡੀ ਜਿਹੜੀ ਮਿੱਠੀ ਮਿੱਠੀ ਮੱਠੀ ਮੱਠੀ ਪੌਣ ਹੈ ਉਹ ਪ੍ਰੋਗਰਾਮ ਦੇ ਵਿੱਚ ਵਗਣੀ ਹੈ। ਸੋ ਜ਼ਰੂਰੀ ਹਿੱਸਾ ਬਣਨਾ ਹੈ ਜੀ, ਤੁਸੀਂ ਆਪਣੀਆਂ ਯਾਦਾਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਵੀ ਕਰਨੀਆਂ ਹੈ ਤੇ। ਸੋ ਲਓ ਜੀ, ਤੁਹਾਡੇ ਸਾਰਿਆਂ ਦੇ ਵਿਚਾਰ, ਤੁਹਾਡੇ ਸਾਰਿਆਂ ਦਾ ਪਿਆਰ ਜਿਹੜਾ ਮੇਰੇ ਤੱਕ ਪਹੁੰਚਣਾ ਸ਼ੁਰੂ ਹੋ ਗਿਆ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਬਰਾੜ ਸਾਹਿਬ ਨੇ ਸ਼ਿਰਕਤ ਕਰਨੀ ਹੈ ਤੇ ਅਸੀਂ ਕੁਛ ਖਬਰਾਂ ਵਿਚਾਰ ਦੇ ਮੁੱਦਿਆਂ ਤੇ ਜਿਹੜੀ ਵਿਚਾਰ ਚਰਚਾ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਕਰਨਗੇ। ਸੋ ਇੱਕ ਗੀਤ ਹੋਰ ਸੁਣ ਲਈਏ ਤੇ ਮੈਂ ਦੇਖਦੀ ਹਾਂ ਜੀ ਬਰਾੜ ਸਾਹਿਬ ਨੂੰ ਲੈ ਕੇ ਵਾਪਿਸ ਆਉਂਦੀ ਹਾਂ। ਸੁਣਦੇ ਹਾਂ ਜੀ ਇਹ ਗੀਤ।
तेरे घर के सामने एक घर बनाऊंगा, तेरे घर के सामने दुनिया बसाऊंगा, तेरे घर के सामने एक घर बनाऊंगा, तेरे घर के सामने। वफाएं हो तो तूफान किनारा है, बिजली हमारे लिए प्यार का इशारा है। तन मन लुटाऊंगा तेरे घर के सामने, दुनिया बसाऊंगा तेरे घर के सामने, एक घर बनाऊंगा तेरे घर के सामने। Thank you. दिल में जो प्यार हो तो आग भी फूल है, सच्ची लगन जो हो तो पर्वत भी धूल है। तारे सजाऊंगा तेरे घर के सामने, दुनिया बसाऊंगा तेरे घर के सामने, एक घर बनाऊंगा तेरे घर के सामने। उल्फत में ताज छूटे ये भी तुम्हें याद होगा, उल्फत में ताज बने ये भी तुम्हें याद होगा। मैं भी कुछ बनाऊंगा तेरे घर के सामने,
देखी
दुनिया बसाऊंगा तेरे घर के सामने, एक घर बनाऊंगा तेरे घर के सामने, दुनिया बसाऊंगा तेरे घर के सामने, एक घर बनाऊंगा तेरे घर के सामने, दुनिया बसाऊंगा तेरे घर के सामने, एक घर बनाऊंगा तेरे घर के सामने।
की पुलिये की चेते रखिए, की सुनिए सुनाइए, आओ रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंदां, कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
जी प्रोग्राम चल रहा जी लहरां ते हरमन रेडियो सुन रहे हो तुसी, सो प्रोग्राम दे विच जल्दी ही ब्राड साहब साडे नाल शामिल होणगे। सो प्रोग्राम दे विच जी तुसी किहो जिहे गीत सुनना चाहुंदे हुंदे हो, किहो जिहे किहो जिहे यादां दी साज तुसी पाउणा चाहुंदे हुंदे हो, सानूं जरूर लिख भेजिया करो, क्योंकि प्रोग्राम तुहाडा सारिआं दा अपना है जी। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਿਡਨੀ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਬਣਾ ਲਈ ਹੈ ਜੀ, ਤੇ ਮੈਂ ਮੈਸੇਜ ਜ਼ਰੂਰ ਪੜ੍ਹਦੀ ਹਾਂ ਉਹ, ਪਰ ਉਸ ਤੋਂ ਪਹਿਲਾਂ ਮੈਂ ਬਰਾੜ ਸਾਹਿਬ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰ ਲਵਾਂ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਕੀ ਹਾਲ ਹੈ ਜੀ?
ਬਿਲਕੁਲ ਭਾਜੀ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ। ਹੈਲੋ, ਆ ਦੇਖ ਲੋ, ਆ ਤੇ ਉਹੀ ਗੱਲ ਹੋ ਗਈ ਹਨਾ, ਮੇਰਾ ਹਾਲ ਚਾਲ ਪੁੱਛ ਲਿਆ ਤੇ ਆਹ ਆਪਣੀ ਵਾਰੀ ਭਾਜੀ ਨੇ ਡਿਸਕਨੈਕਟ ਕਰਤਾ। ਨਹੀਂ ਜੀ, ਮਾਫੀ ਚਾਹੁੰਦੇ ਹਾਂ, ਮੈਨੂੰ ਲੱਗਦਾ ਭਾਜੀ ਦਾ ਸੰਪਰਕ ਜਿਹੜਾ ਥੋੜੀ ਦੇਰ ਦੇ ਪ੍ਰੋਗਰਾਮ ਨਾਲ ਟੁੱਟ ਗਿਆ, ਸੋ ਜਲਦੀ ਹੀ ਸਾਂਝ ਪਾਉਣਗੇ ਪ੍ਰੋਗਰਾਮ ਦੇ ਵਿਚ ਦੁਬਾਰਾ ਜੀ। ਸੋ ਮੈਂ ਜੋਗਿੰਦਰ ਸਿੰਘ ਸੋਹੀ ਹੁਣਾਂ ਦਾ ਮੈਸੇਜ ਲੈਣੀ ਆ ਜੀ। ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਬਰਾੜ ਐਂਡ ਕਹਿੰਦੇ ਆਲ ਹਰਮਨ ਫੈਮਿਲੀ, ਬਿਊਟੀਫੁਲ ਵੈਦਰ ਇਨ ਸਿਡਨੀ, 20 degrees, ਵਾਹ ਜੀ ਵਾਹ, ਬੜਾ ਵਧੀਆ ਮੌਸਮ ਮਾਣ ਰਹੇ ਹੋ ਤੁਸੀਂ ਤਾਂ ਜੀ, ਤੇ ਨਾਲ ਹੀ ਕਹਿ ਰਹੇ ਨੇ ਕਿ ਇੰਜੋਇੰਗ ਯੋਰ ਪ੍ਰੋਗਰਾਮ ਵਾਇਲ ਡਰਾਈਵਿੰਗ ਟੈਕਸੀ। ਬਿਲਕੁਲ ਜੀ, ਡਰਾਈਵ ਸੇਫਲੀ, ਕੰਮ ਕਾਰ ਵੀ ਜ਼ਰੂਰੀ ਹੁੰਦੇ ਆ ਜੀ ਜ਼ਿੰਦਗੀ ਚ, ਸੋਈ ਕੰਮ ਕਾਰ ਕਰਦੇ ਕਰਦੇ ਜੇ ਨਾਲ ਆਪਣਿਆਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲ ਜਾਣ ਤੇ ਫੇਰ ਹੋਰ ਤਾਂ ਜੀ ਸੋਰੇ ਤੇ ਸੁਹਾਗਾ ਹੁੰਦਾ, ਕੰਮ ਦਾ ਪਤਾ ਹੀ ਨੀ ਲੱਗਦਾ ਹੈ ਨਾ। ਸੋ ਖੁਸ਼ਕਿਸਮਤ ਹੋ ਜੀ ਜੋ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਆਪਣੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਸੁਣ ਸਕਦੇ ਹੋ। ਸੋ ਲੋ ਜੀ, ਬਰਾੜ ਸਾਹਿਬ ਸਾਡੇ ਨਾਲ ਨੇ ਇੱਕ ਵਾਰ ਫੇਰ। ਸੋ ਹਾਂਜੀ ਭਾਜੀ, ਤੁਸੀਂ ਸੁਣਾਓ ਹੁਣ ਕੀ ਹਾਲ ਚਾਲ ਹੈ?
ਹਾਲ ਚਾਲ ਚੜ੍ਹਦੀ ਕਲਾ ਚ ਜੀ, ਬਸ ਗਰਮੀ ਸ਼ੁਰੂ ਹੋ ਚੁੱਕੀ ਆ ਅੱਜ, ਕਾਫੀ ਗਰਮ ਦਿਨ ਆ ਤੇ ਇਸ ਕਰਕੇ ਤੜਕੇ ਤੜਕੇ ਸਦਿਆਂ ਕੰਮ ਸ਼ੁਰੂ ਕਰ ਚੁੱਕੇ ਸੀ, ਮਾਫੀ ਚਾਹੁੰਦਾ ਥੋੜਾ ਜਿਹਾ ਇਸ ਦੌਰਾਨ ਮੈਥੋਂ ਮੈਂ ਲੇਟ ਹੋ ਗਿਆ, ਤੇ ਪਰ ਉਮੀਦ ਆ ਜੀ ਸਾਰੇ ਲਿਸਨਰਸ ਵੀ ਬਹੁਤ ਵਧੀਆ ਹੋਣਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਬਿਲਕੁਲ ਜੀ, ਸਾਰੇ ਅਸੀਂ ਆਸਟ੍ਰੇਲੀਆ ਦੇ ਵਿੱਚ ਗਰਮੀ ਦੀ ਰੁੱਤ ਨੂੰ ਮਾਰ ਰਹੇ ਹਾਂ, ਪਰ ਸਿਡਨੀ ਦਾ ਵੈਦਰ ਅੱਜ ਸਾਨੂੰ ਸੋਹੀ ਸਾਹਿਬ ਨੇ ਭੇਜਿਆ, ਬੜਾ ਹੀ ਵਧੀਆ, 20 degrees ਸਿਡਨੀ ਦੇ ਵਿੱਚ ਅੱਜ ਦਾ ਤਾਪਮਾਨ ਹੈ, ਸੋ ਬੜਾ ਹੀ ਸੁਹਾਵਣਾ ਜਿਹਾ ਮੌਸਮ ਉੱਥੇ ਚੱਲ ਰਿਹਾ ਜੀ। ਸੋ ਹੋਰ ਭਾਜੀ ਤੁਸੀਂ ਦੱਸੋ, ਬੜੇ ਖੁਸ਼ ਹੋਣੇ ਹੁਣ ਤੇ, ਵੈਸੇ ਹੀ ਖੁਸ਼ੀ ਚੜ ਜਾਂਦੀ ਹੈ ਨਾ ਜਦੋਂ ਇੰਡੀਆ ਜਾਣ ਲਈ ਥੋੜੇ ਜਿਹੇ ਦਿਨ ਰਹਿ ਜਾਂਦੇ ਹੁਣ ਤੇ, ਐਕਸਾਈਟਿਡ?
ਹਾਂ ਤਾਂ ਹਾਂ ਥੋੜਾ ਬਹੁਤ, ਪਰ ਥੋੜਾ ਜਿਹਾ ਨਾ ਇੱਕ ਮੈਂ ਦੇਖਿਆ ਵੀ ਅਸੀਂ ਅਕਸਰ ਬਚਪਨ ਚ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਬਾਪੂ ਨੂੰ ਆਹ ਗੱਲਾਂ ਨੀ ਚੰਗੀਆਂ ਲੱਗਦੀਆਂ, ਸਾਡੇ ਦਾਦੇ ਨੂੰ ਆਹ ਗੱਲਾਂ ਨੀ ਚੰਗੀਆਂ ਲੱਗਦੀਆਂ, ਪਤਾ ਨੀ ਐ ਜੇ ਕਿਉਂ ਹੋ ਗਏ, ਕਿਉਂ ਭੱਜ ਭੱਜ ਪਈ ਜਾਂਦੇ, ਕਿਉਂ ਜਦੋਂ ਮੈਂ ਪਿਓ ਦਾਦਾ ਬਣ ਗਿਆ ਮੈਂ ਕਰੂੰਗਾ ਮੈਂ ਬਹੁਤ ਕਰੂੰਗਾ, ਤੇ ਕਈ ਗੱਲਾਂ ਦਾ ਐ ਹੁੰਦਾ ਸੀ ਵੀ ਇਹਨਾਂ ਨੂੰ ਮੇਲੇ ਜਾਣ ਦਾ ਚਾਹ ਹੈ ਨੀ, ਇਹਨਾਂ ਨੂੰ ਗਾਣੇ ਸੁਣਨੇ ਨੀ ਚੰਗੇ ਲੱਗਦੇ, ਕਈ ਵਾਰੀ ਬਜ਼ੁਰਗਾਂ ਨੇ ਕਹਿ ਦੇਣਾ ਬੰਦ ਕਰੋ ਹੌਲੀ ਵਜਾਓ, ਉਮਰ ਦੀਆਂ ਤਕਾਜੇ ਹੁੰਦੇ ਆ, ਉਮਰ ਦੇ ਜਿਹੜੇ ਦੌਰ ਚ ਤੁਸੀਂ ਪਹੁੰਚ ਜਾਂਦੇ ਹੋ ਫਿਰ ਓਨਾ ਕੁ ਹੀ ਤੁਹਾਨੂੰ ਉਹਦਾ ਆਨੰਦ ਤੇ ਓਨੀ ਕੁ ਹੀ ਖੁਸ਼ੀ ਹੁੰਦੀ ਆ, ਤੇ ਨਹੀਂ ਤਾਂ ਦੋ ਤਿੰਨ ਚੀਜ਼ਾਂ ਹੁੰਦੀਆਂ, ਇੱਕ ਤਾਂ ਉਮਰ ਦੇ ਨਾਲ ਥੋੜਾ ਜਿਹਾ ਬੈਕ ਹੋਣਾ ਸ਼ੁਰੂ ਹੋ ਜਾਂਦੀਆਂ ਖੁਸ਼ੀਆਂ ਚਾਹ ਸਾਰੇ ਕੁਛ ਨਾ, ਬੰਦੇ ਨੂੰ ਸਹਿਜ ਕਹਿ ਲਓ, ਚਾਹੇ ਤੁਹਾਨੂੰ ਇਹ ਕਹਿ ਲਓ ਵੀ ਬੰਦੇ ਨੂੰ ਸਹਿਜ ਆਉਣ ਲੱਗ ਜਾਂਦਾ, ਚਾਹੇ ਬੰਦੇ ਨੂੰ ਐਂ ਕਹਿ ਲਓ ਵੀ ਬੰਦੇ ਨੇ ਮੱਛੀ ਜਿਹੜੀ ਉਹ ਪੱਥਰ ਚੱਟ ਲਿਆ ਹੁੰਦਾ ਉਹਨੇ ਤੇ ਉਹਨੇ ਦੇਖ ਲਿਆ ਹੁੰਦਾ ਵੀ ਤੇ ਕੁਛ ਨੀ ਨਿਕਲਦਾ, ਤੇ ਇਹ ਜਿਹੀਆਂ ਗੱਲਾਂ ਕਾਰਨ ਬਸ ਜਿਹੜੀ ਇੱਕ ਤਾਂ ਰੁਝੇਵੇਂ ਆ ਹੋਰ ਆ ਕੋਈ ਬਾਹਲਾ ਨੀ ਹੈ, ਚਾਹ ਹੈ ਸੱਜਣਾ ਮਿੱਤਰਾਂ ਨੂੰ ਜਾ ਕੇ ਮਿਲਾਂਗੇ ਕਰਾਂਗੇ ਪਰਿਵਾਰ ਨਾਲ ਵਕਤ ਗੁਜ਼ਾਰਨ ਦਾ ਸਾਰਾ ਕੁਛ ਚਾਹ ਹੈ, ਪਰ ਉਹ ਨਾ ਇੱਕ ਭਾਵਨਾਵਾਂ ਉਸ ਢੰਗ ਦੀਆਂ ਨੀ ਹੈਗੀਆਂ ਜਿਹੜੀਆਂ ਇੱਕ ਟੀਨੇਜ ਚ ਹੁੰਦੀਆਂ ਜਾਂ ਉਦੋਂ ਬਾਅਦ ਦੇ ਦੌਰ ਚ ਹੁੰਦੀਆਂ ਓਨੀਆਂ ਨੀ ਹੈ ਨਾ, ਪਰ ਕੁੱਲ ਮਿਲਾ ਕੇ ਚਲੋ ਜੀ ਤਬਦੀਲੀ ਬਹੁਤ ਜ਼ਰੂਰੀ ਹੁੰਦੀ ਹੈ ਜੀਵਨ ਦੇ ਵਿੱਚ, ਜੇ ਤੁਸੀਂ ਤਬਦੀਲੀ ਨਹੀਂ ਕਰਦੇ ਨਾ ਕਿਤੇ ਵੀ ਜੀਵਨ ਦੇ ਵਿੱਚ ਤਾਂ ਤੁਹਾਨੂੰ ਤੁਹਾਡਾ ਜਿਹੜਾ ਉਹ ਨੀਰਸਤਾ ਆ ਜਾਂਦੀ ਆ, ਉਹ ਬੰਦੇ ਨੇ ਬਹੁਤ ਉਦਾਹਰਨਾਂ ਦਿੱਤੀਆਂ ਹੋਈਆਂ ਖੜੇ ਪਾਣੀ ਵਾਲੀ ਗੱਲ ਹੋ ਜਾਂਦੀ ਆ, ਪਰ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਘਰ ਪਰਿਵਾਰ ਦੇ ਵਿੱਚ ਵੀ, ਘਰ ਪਰਿਵਾਰ ਦੇ ਵਿੱਚ ਵੀ ਜੇ ਤੁਸੀਂ ਸੇਮ ਲਾਈਫ ਸੇਮ ਜਿਉਂਦੇ ਰਹਿੰਦੇ ਹੋ ਉਹੀ ਕੁਛ ਜਿਉਂਦੇ ਰਹਿੰਦੇ ਹੋ ਤਾਂ ਥੋੜੇ ਦਿਨਾਂ ਦੇ ਵਿੱਚ ਤੁਸੀਂ ਉਕਤਾਉਣ ਲੱਗ ਜਾਂਦੇ ਹੋ, ਸਾਲਾਂ ਦੋ ਸਾਲਾਂ ਚ ਤਾਂ ਜਮੇ ਉਕਤਾ ਜਾਂਦੇ ਹੋ। ਸੋ ਚਲੋ ਅੱਜ ਗੱਲ ਛਿੜੀ ਹੈ ਇਸ ਚੀਜ਼ ਦੀ ਤਾਂ ਮੈਂ ਅੱਜ ਸਾਰੇ ਸਰੋਤਿਆਂ ਨੂੰ ਇੱਕ ਸੁਝਾਅ ਜ਼ਰੂਰ ਦੇਊਂਗਾ ਵੀ ਮਜ਼ਾਕ ਨਾਲ ਹੁੰਦਾ ਚੌੜ ਚੌੜ ਨਾਲ ਹੁੰਦੀ ਆ, ਪਰ ਇੱਕ ਸੱਚਾਈ ਵੀ ਹੈ ਉਹਨਾਂ ਚੀਜ਼ਾਂ ਦੇ ਪਿੱਛੇ ਨਾ, ਕਈ ਵਾਰੀ ਉਹ ਮਜ਼ਾਕ ਚ ਚੌੜ ਚ ਸੱਚਾਈ ਹੁੰਦੀ ਆ। ਅਸੀਂ ਕਹਿੰਦੇ ਨਾ ਉਹ ਪਾਕਿਸਤਾਨੀ ਨਜ਼ਮ ਮਸ਼ਹੂਰ ਹੋਈ ਸੀ ਕਦੇ ਤਾਂ ਪੇਕੇ ਜਾ ਨੀ ਬੇਗਮ ਆਵੇ ਸੁੱਖ ਦਾ ਸਾਹ ਨੀ ਬੇਗਮ,
ਬਿਲਕੁਲ
ਠੀਕ ਆ, ਉਹ ਇੱਕ ਵਿਅੰਗ ਸੀ ਉਹ ਇੱਕ ਮਜ਼ਾਕ ਸੀ, ਪਰ ਇੱਕ ਸੱਚਾਈ ਵੀ ਹੈ ਜੇ ਤੁਸੀਂ ਦੋਨੇ ਮੀਆਂ ਬੀਬੀ ਲਗਾਤਾਰ 5-7 ਸਾਲ ਇਕੱਠੇ ਰਹਿ ਰਹੇ ਹੋ ਗਏ ਹੋ ਤੁਸੀਂ ਤਾਂ ਉਹ ਵੀ ਤੁਹਾਨੂੰ ਇੱਕ ਦੂਜੇ ਨੂੰ ਰੂਮ ਨੀ ਮਿਲਦਾ, ਤੁਸੀਂ ਉਕਤਾ ਜਾਂਦੇ ਹੋ। ਮੈਂ ਇਹਦੇ 2-4 ਫਾਰਮੂਲੇ ਜਿਹੜੇ ਮੈਂ ਨੋਟ ਕੀਤੇ ਆ ਜਾਂ ਮੈਂ ਚਾਹੁੰਦਾ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂ ਤਾਂ ਉਹ ਇਹ ਹੈ ਵੀ ਇੱਕ ਤਾਂ ਥੋੜਾ ਜਿਹਾ ਨਾ ਇੱਕ ਦੂਜੇ ਨੂੰ ਰੂਮ ਜ਼ਰੂਰ ਦੇਣਾ ਚਾਹੀਦਾ, ਘਰ ਪਰਿਵਾਰ ਨੂੰ ਬੱਚਿਆਂ ਨੂੰ ਘਰ ਵਾਲੀ ਨੂੰ ਮਾਂ ਬਾਪ ਨੂੰ ਥੋੜੀ ਥੋੜੀ ਤਬਦੀਲੀ ਦੇਣੀ ਚਾਹੀਦੀ ਹੈ। ਦੂਜੀ ਇਹ ਵੀ ਕਈ ਚੀਜ਼ਾਂ ਨਾ ਬਸਤਾਂ ਦੀ ਤਬਦੀਲੀ ਨਾਲ ਹੀ ਤੁਹਾਡਾ ਮਾਇੰਡ ਚੇਂਜ ਹੋ ਜਾਂਦਾ, ਤੁਸੀਂ ਕੋਸ਼ਿਸ਼ ਕਰਿਆ ਕਰੋ ਘਰ ਦੇ ਵਿੱਚ ਵੀ ਨਾ ਹਰ ਸਾਲ ਸੈਟਅਪ ਬਦਲ ਦਿਆ ਕਰੋ ਘਰ ਦਾ ਸੈਟਅਪ ਥੀਮ ਕੁਛ ਨਾ ਕੁਛ ਚੀਜ਼ ਬਦਲ ਦਿਆ ਕਰੋ ਘਰ ਦੀ। ਉਹ ਮੰਨ ਲੈਂਦੇ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਜਿਹੜੀਆਂ ਬਦਲੀਆਂ ਨੀ ਜਾ ਸਕਦੀਆਂ, ਮੰਨ ਲਓ ਅੱਜ ਕੱਲ ਅਸੀਂ ਜਿਹੜੇ ਜੇ ਮੁਲਕ ਚ ਰਹਿੰਦੇ ਹਾਂ ਅਸੀਂ ਕਾਰਨਰ ਵਾਲੇ ਸੋਫੇ ਲਿਆਉਣ ਦੇ ਤੇ ਸਾਡੀ ਲਾਉਣ ਚ ਦੂਜੇ ਸੋਫੇ ਤੇ ਲਿਆ ਕੇ ਲਾਉਣੋ ਰਹੇ ਤੇ ਨਾ ਕਾਰਨਰ ਵਾਲੇ ਦੂਜੇ ਪਾਸੇ
ਪਰਦੇ ਚੇਂਜ ਕਰਤੇ ਚਾਦਰਾਂ ਚੇਂਜ ਹੋ ਗਈਆਂ। ਹਾਂਜੀ
ਹਾਂ, ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਵੀ ਤੁਸੀਂ ਚੀਜ਼ਾਂ ਰੱਖਣ ਦਾ ਥਾਂ ਹੀ ਬਦਲ ਲਓ। ਮੰਨ ਲਓ ਕਈ ਵਾਰੀ ਅਸੀਂ ਜਦੋਂ ਰੱਖਦੇ ਹਾਂ ਨਾ ਕੋਈ ਵੀ ਚੀਜ਼ ਅਸੀਂ ਪਰਫੈਕਟ ਲੋਕੇਸ਼ਨ ਭਾਲ ਕੇ ਰੱਖਦੇ ਹਾਂ ਹਮੇਸ਼ਾ ਹੀ ਵੀ ਇਹ ਪਰਫੈਕਟ ਲੋਕੇਸ਼ਨ ਆ, ਪਰ ਕਈ ਵਾਰੀ ਜਿਹੜੀ ਮਾੜੀ ਲੋਕੇਸ਼ਨ ਦੇ ਉੱਤੇ ਵੀ 1-2 ਮਹੀਨੇ ਰੱਖ ਕੇ ਤੇ ਤੁਸੀਂ ਔਖੇ ਹੋ ਕੇ ਦੇਖੋ ਤੁਹਾਨੂੰ ਤਬਦੀਲੀ ਆਊਗੀ, ਉਹਦੇ ਚ ਚੇਂਜਸ ਆਉਣਗੀਆਂ ਤੁਹਾਨੂੰ ਥੋੜਾ ਜ਼ਿੰਦਗੀ ਦੇ ਚ ਇਹ ਨੀਰਸਤਾ ਥੋੜੀ ਖਤਮ ਕਰਦੀਆਂ ਚੀਜ਼ਾਂ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਸਾਡੀ, ਸਾਨੂੰ ਥੋੜਾ ਥੋੜਾ ਤਬਦੀਲੀ ਥੋੜਾ ਬਦਲਾਅ ਲਿਆਉਣਾ ਚਾਹੀਦਾ। ਇਹ ਬਦਲਾਅ ਬੰਦੇ ਦੇ ਵਿੱਚ ਨਾ ਜਿਹੜੀ ਕੰਮ ਕਰਦੀ ਐਨਰਜੀ ਤੇ ਤੇਜ਼ੀ ਲਿਆਉਂਦਾ, ਜੇ 12 ਐਤਵਾਰ ਛੁੱਟੀ ਨਾ ਬਣਾਈ ਹੁੰਦੀ ਤਾਂ ਕੰਮ ਇਸ ਸਪੀਡ ਨਾਲ ਨੀ ਹੋਣੇ ਸੀਗੇ। ਹੁਣ ਅਸੀਂ ਕਹਿੰਦੇ ਹਾਂ ਵੀ ਇੱਥੇ ਗੋਰਿਆਂ ਨੇ 40 ਘੰਟੇ ਕੰਮ ਕਰਦੇ ਆ, ਬਾਕੀ ਟਾਈਮ ਕਿਉਂ ਨੀ ਕਰਦੇ? ਹੁਣ ਸਾਡੇ ਮੁਲਕ ਦੇ ਵਿੱਚ ਅਸੀਂ 24 ਘੰਟੇ ਸਾਰਾ ਦਿਨ ਕੰਮ 7 ਦਿਨ 365 ਦਿਨ ਕੰਮ ਕਰਦੇ ਹਾਂ ਤੇ ਜ਼ਿੰਦਗੀ ਨੀਰਸਤਾ ਦੇ ਵੱਲ ਆ, ਉਹ ਮਜਬੂਰੀ ਚ ਜਿਉਣ ਵਾਲੀ ਜ਼ਿੰਦਗੀ ਆ, ਪਰ ਉਹ ਜ਼ਿੰਦਗੀ ਤਾਂ ਨਹੀਂ ਨਾ ਕਹਿ ਸਕਦੇ ਅਸੀਂ ਜਿਹੜੀ ਘੰਟਿਆਂ ਚ ਵੱਜ ਕੇ ਆ। ਹੁਣ ਇਹ ਬੰਦਿਆਂ ਨੇ ਛੁੱਟੀ ਜਿਹੜੀ ਕਰੀ ਤਾਂ ਉਹਦਾ ਕਾਰਨ ਹੀ ਆ ਵੀ 40 ਘੰਟੇ ਜਿਹੜਾ ਬੰਦਾ ਪਰਫਾਰਮੈਂਸ ਬਹੁਤ ਵਧੀਆ ਦੇ ਸਕਦਾ, ਉਦੋਂ ਬਾਅਦ ਜਿਹੜੀ ਪਰਫਾਰਮੈਂਸ ਹੁੰਦੀ ਆ ਉਹ ਲਮਕ ਝੂਟਾ ਹੁੰਦਾ, ਐਵੇਂ ਟਾਈਮ ਪਾਸ ਹੁੰਦਾ। ਸੋ ਕੋਸ਼ਿਸ਼ ਕਰਿਆ ਕਰੀਏ ਜੀ ਤਬਦੀਲੀ ਚੇਂਜ ਆਪਣੇ ਆਪ ਚ ਆਪਣੇ ਪਰਿਵਾਰ ਚ ਆਪਦੇ ਆਪ ਚ। ਮੈਂ ਹੁਣ ਇਸ ਨੂੰ ਉਲਟ ਪਾਸੇ ਨਾ ਲਾ ਲਿਓ, ਇਹ ਨਾ ਕਹਿ ਦਿਓ ਕੱਲ ਨੂੰ ਵੀ ਤਬਦੀਲੀ ਦੀ ਥਾਂ ਤੇ ਮੈਂ ਤਾਂ ਆਪਦੇ ਘਰ ਵਾਲੀ ਬਦਲਦਾ। ਸੋ ਇਹ ਏਡਾ ਵੱਡਾ ਨੀ ਮੈਂ ਕਿਹਾ, ਮੈਂ ਸਿੰਪਲੀ ਗੱਲਾਂ ਕਹੀਆਂ ਵੀ ਥੋੜਾ ਜਿਹਾ ਤੁਸੀਂ ਸਟਾਈਲ ਚੇਂਜ ਕਰਿਆ ਕਰੋ।
ਬਿਲਕੁਲ ਠੀਕ ਆ ਭਾਜੀ, ਤਬਦੀਲੀ ਬਹੁਤ ਜ਼ਰੂਰੀ ਹੁੰਦੀ ਆ। ਔਰ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਕਿ ਜਿਹੜੀ ਸਪੇਸ ਦੇਣੀ ਇੱਕ ਰਿਸ਼ਤਿਆਂ ਦੇ ਵਿੱਚ, ਉਹ ਵੀ ਬਹੁਤ ਲਾਜ਼ਮੀ ਹੁੰਦੀ ਆ। ਬਿਲਕੁਲ, ਕੋਈ ਵੀ ਹੋਵੇ, ਚਾਹੇ ਤੁਸੀਂ ਉਹੀ ਰਿਲੇਸ਼ਨ ਜਿੱਦਾਂ ਹਸਬੈਂਡ ਵਾਈਫ ਦਾ ਹੋਵੇ, ਚਾਹੇ ਬੱਚਿਆਂ ਨਾਲ ਹੀ ਹੋਵੇ, ਆਪਣੇ ਬੱਚੇ ਹੁੰਦੇ ਆ ਜੋ ਬੜੇ ਪਿਆਰੇ ਹੁੰਦੇ ਆ, ਪਰ ਕਈ ਵਾਰੀ ਬੰਦਾ ਖਿੱਚ ਵੀ ਜਾਂਦਾ ਹੈ ਨਾ, ਸਾਰਾ ਦਿਨ ਉਹੀ ਕੰਮ, ਉਹੀ ਗੱਲਾਂ ਔਰ ਉਹੀ ਕੁਛ। ਸੋ ਉਹਦੇ ਲਈ ਕਿਤੇ ਨਾ ਕਿਤੇ ਆਪਣੇ ਆਪ ਲਈ ਵੀ ਟਾਈਮ ਕੱਢਣਾ ਚਾਹੀਦਾ, ਤੇ ਆਪਣਿਆਂ ਲਈ ਵੀ ਜਿਹੜਾ ਉਹਨਾਂ ਨੂੰ ਉਹਨਾਂ ਦਾ ਟਾਈਮ ਜਿਹੜਾ ਜ਼ਰੂਰ ਦੇਣਾ ਚਾਹੀਦਾ। ਔਰ ਤਬਦੀਲੀ ਦੀ ਗੱਲ ਤੇ ਤੁਸੀਂ ਵਾਹ ਕਮਾਲ ਕਹੀ ਭਾਜੀ। ਤੇ ਮੇਰੇ ਨਾਲ ਤੇ ਵੈਸੇ ਇਹ ਹੁੰਦਾ ਕਿ ਮੈਂ ਤੇ ਮਹੀਨੇ ਚ ਦੋ ਕੁ ਵਾਰੀ ਚੇਂਜ ਕਰਦੀ ਰਹਿੰਦੀ ਹਾਂ, ਕਦੀ ਸੋਫੇ ਇਧਰੋਂ ਖਿਸਕਾ ਕੇ ਉਧਰ ਨੂੰ ਕਰ ਦਿੱਤੇ ਹਨਾ, ਕਦੀ ਕੁਛ ਘੁਮਾਤਾ, ਕਦੀ ਹੋਰ ਨੀ ਤੇ ਕਿਚਨ ਚ ਭਾਂਡੇ ਚੇਂਜ ਕਰ ਲਏ, ਇਧਰੋਂ ਉਧਰ ਰੱਖ ਦਿੱਤੇ। ਸੋ ਉਹਦੇ ਲਈ ਤਾਂ ਮੈਂ ਸਾਡੇ ਘਰ ਤੇ ਮਾਹੌਲ ਥੋੜਾ ਦੂਸਰਾ ਹੀ ਹੋ ਜਾਂਦਾ। ਸੋ ਮੇਰੇ ਜਿਹੜੇ ਹਸਬੈਂਡ ਆ ਉਹਨਾਂ ਨੂੰ ਜ਼ਿਆਦਾ ਤਬਦੀਲੀ ਪਸੰਦ ਨੀ, ਸੋ ਮੈਨੂੰ ਹੁੰਦਾ ਕਿ ਥੋੜੀਆਂ ਚੇਂਜਿਸ ਹੁੰਦੀਆਂ ਰਹਿਣ। ਸੋ ਇਹ ਵੀ ਆਪਣਾ ਆਪਣਾ ਸੁਭਾਅ ਹੁੰਦਾ।
ਦੇਖੋ ਇਹ ਤਾਂ ਨਾ ਇਹ ਕੁਦਰਤ ਨੇ ਇੱਕ ਹੋਰ ਵੱਡੀ ਚੀਜ਼ ਦਿੱਤੀ ਹੋਈ ਆ, ਜਿਹੜੀ ਅਸੀਂ ਅਕਸਰ ਪਤੀ ਪਤਨੀ ਦੇ ਮਾਮਲੇ ਚ ਜੋਕ ਸੁਣਾਉਣੇ ਆ, ਇੱਕ ਦੂਜੇ ਨੂੰ ਦੱਸਦੇ ਆ ਵੀ ਏਦਾਂ ਨਾ ਹੁੰਦਾ, ਸੈਟਿਸਫੈਕਸ਼ਨ ਕਿਸੇ ਦੀ ਨੀ ਹੈਗੀ ਆਪਦੇ ਪਾਰਟਨਰ ਨਾਲ, ਕਿਸੇ ਪਤੀ ਦੀ ਸੋਚ ਹੋਰ ਸੀ, ਪਤਨੀ ਦੀ ਹੋਰ ਹੁੰਦੀ ਆ, ਜਿੰਨਾ ਮਰਜ਼ੀ ਚਾਹੇ ਕਿਸੇ ਨੇ ਲਵ ਮੈਰਿਜ ਕਰਾਈ ਆ ਚਾਹੇ ਅਰੇਂਜ ਮੈਰਿਜ ਕਰਾਈ ਆ, 100% ਜਿਹੜੀ ਸੈਟਿਸਫੈਕਸ਼ਨ ਇੱਕ ਦੂਜੇ ਤੋਂ ਨਹੀਂ ਹੁੰਦੀ, ਕਿਉਂਕਿ ਉਹ ਗੁਰਬਾਣੀ ਝੂਠੀ ਹੋ ਜੂਗੀ ਜੇ ਇਹ ਗੱਲ ਹੋ ਗਈ ਤਾਂ ਵੀ ਅੱਜ ਕੋਈ ਨੀ ਜੀਵਿਆ, ਅੱਜ ਨੀ ਕੋਈ ਜਿਉਂ ਸਕਦਾ ਇਸ ਦੁਨੀਆਂ ਦੇ ਉੱਤੇ। ਸੋ ਇਸ ਕਰਕੇ ਜਿਹੜੀ ਜਿਹੜੀ ਇਹ ਚੀਜ਼ਾਂ ਨਾ ਇੱਕ ਪਾਰਟ ਆ, ਜਿਹੜਾ ਇਹਦੇ ਪਾਰਟ ਦੇ ਵਿੱਚ ਹਮੇਸ਼ਾ ਹੁੰਦਾ, ਜੇ ਨਾ ਹੁੰਦਾ, ਮੈਂ ਕਈ ਵਾਰੀ ਬਗੈਰਾਈ ਨਾਲ ਸੋਚਦਾ ਵੀ ਜੇ ਮੇਰੀ ਹਰ ਸਟੈਪ ਦੇ ਉੱਤੇ ਮੇਰੇ ਘਰ ਵਾਲੀ ਵਾਹ ਜੀ ਵਾਹ ਕਹਿੰਦੀ ਮੇਰੇ ਨਾਲ, ਮੋਢੇ ਨਾਲ ਮੋਢਾ ਮਿਲਾ ਕੇ ਚੱਲ ਵੀ ਚੱਕ ਦਿਆਂਗੇ ਟਿੱਡੇ, ਤਾਂ ਮੈਂ ਅੱਜ ਨੂੰ ਕਿੱਦੇ ਦਾ ਘਰ ਫੂਕ ਕੇ ਤੇ ਵਿਹਲਾ ਬੈਠਾ ਹੁੰਦਾ ਕਿਤੇ ਨਾ ਕਿਤੇ, ਮੈਂ ਕਿੱਦੇ ਦਾ ਸਭ ਕੁਛ ਨਿਬੇੜ ਕੇ ਨਾ ਤੇ ਬਹਿ ਜਾਂਦਾ। ਉਹ ਰੱਬ ਨੂੰ ਪਤਾ ਹੁੰਦਾ ਵੀ ਇਸ ਬੰਦੇ ਨੂੰ ਕਿਵੇਂ ਔਕਾਤ ਚ ਰੱਖਣਾ, ਕਿਵੇਂ ਇਹਨੂੰ ਰਿਸਪੈਕਟ ਰੱਖਣਾ, ਫਿਰ ਉਸ ਨਾ ਇੱਕ ਦੂਜੇ ਦੀ ਪੂਛ ਇੱਕ ਦੂਜੇ ਦੇ ਹੱਥ ਚ ਫੜਾ ਆਉਂਦਾ, ਜਦੋਂ ਬੰਦਾ ਥੋੜਾ ਜਿਹਾ ਪਛੰਡੇ ਮਾਰਨ ਲੱਗ ਜਾਂਦਾ ਤੇ ਫਿਰ ਨਾਲ ਦਾ ਜਿਹੜਾ ਪਾਰਟਨਰ ਹੁੰਦਾ ਪੂਛ ਨੂੰ ਵਟਾ ਦੇ ਲੈਂਦਾ। ਤੇ ਸੋ ਇਹ ਇੱਕ ਬਹੁਤ ਵਧੀਆ ਜਿਹੜੀ ਇੱਕ ਸਿਸਟਮ ਬਣਾਇਆ ਕੁਦਰਤ ਨੇ, ਤੇ ਉਹ ਸਿਸਟਮ ਦੇ ਤਹਿਤ ਅਸੀਂ ਜ਼ਿਲ੍ਹੇ ਸ਼ਿਕਵੇ ਤਾਂ ਕਰਦੇ ਰਹਿੰਦੇ ਹਾਂ, ਮੈਂ ਵੀ ਕਰਦਾ ਵਿੱਚੋਂ, ਮੈਂ ਕੋਈ ਉੱਤੋਂ ਨੀ ਉਤਰਿਆ, ਮੈਂ ਵੀ ਇਹੀ ਚੀਜ਼ਾਂ ਕਰਦਾ ਰਹਿੰਦਾ ਵੀ ਮੇਰੇ ਘਰ ਵਾਲੀ ਜੇ ਐਂ ਕਰਦੀ ਹੁੰਦੀ, ਮੇਰੇ ਘਰ ਵਾਲੀ ਐਂ ਕੇ ਸੁਣਦੀ ਹੁੰਦੀ ਮੇਰੀ ਜੇ ਐਂ, ਤਾਂ ਮੈਂ ਪਤਾ ਨੀ ਕੀ ਕਰ ਦਿੰਦਾ। ਪਰ ਫਿਰ ਦੂਜਾ ਪੱਖ ਇਹ ਵੀ ਜੇ ਮੇਰੇ ਘਰ ਵਾਲੀ ਉਹਨਾਂ ਚੀਜ਼ਾਂ ਚ ਮੇਰਾ ਸਾਥ ਦਿੰਦੀ ਹੁੰਦੀ, ਤਾਂ ਫਿਰ ਮੈਂ ਜੋ ਦੂਜਾ ਪੱਖ ਦੇਖਦਾ ਤੇ ਗਹਿਰਾਈ ਨਾਲ ਸੋਚਦਾ, ਤਾਂ ਮੈਂ ਵਾਕਿਆ ਉਸ ਥਾਂ ਤੇ ਪਹੁੰਚਦਾ ਵੀ ਮੈਂ ਕਿੱਦੇ ਦਾ ਹੀ ਸੜਕ ਤੇ ਬੈਠਾ ਹੁੰਦਾ, ਮੈਂ ਬਹੁਤ ਚੀਜ਼ਾਂ ਨੂੰ ਕਰਨੀਆਂ ਨੀ ਸੀ, ਬਹੁਤ ਸਾਰੀਆਂ ਚੀਜ਼ਾਂ ਵੱਲ ਧਿਆਨ ਨੀ ਦੇਣਾ ਸੀ, ਬਹੁਤ ਸਾਰਾ ਸਾਂਭ ਸੰਭਾਲੀ ਨੀ ਕਰਨੀ ਸੀ। ਸੋ ਮੈਨੂੰ ਲੱਗਦਾ ਜੇ ਅੱਜ ਮੈਂ ਥੋੜਾ ਜਿਹਾ ਖਾਂਦਾ ਪੀਂਦਾ ਰੋਟੀ ਖਾਂਦਾ ਰਹਿੰਦਾ ਰਹਿ ਗਿਆ, ਤਾਂ ਉਹਦਾ ਕਾਰਨ ਮੇਰੀ ਜਿਹੜੇ ਘਰ ਵਾਲੀ ਵੱਲੋਂ ਹੁੰਦੀ ਟੋਕਾ ਟਾਕੀ ਜਾਂ ਉਹਨੇ ਮੈਨੂੰ ਕਸੀ ਹੋਈ ਜਿਹੜੀ ਮੇਰੀ ਚੂੜੀ ਆ, ਉਹਦੇ ਕਾਰਨ ਆ ਮੈਨੂੰ ਲੱਗਦਾ। ਸੋ ਇਸ ਕਰਕੇ ਨਾ ਕੋਸ਼ਿਸ਼ ਕਰਿਆ ਕਰੋ ਤੁਸੀਂ ਇੱਕ ਦੂਜੇ ਨੂੰ ਫੇਰ ਹੀ ਲੜਾਈ ਲੜੀ ਜਾਂਦੇ, ਬਲੇਮ ਕਰੀ ਜਾਂਦੇ, ਆਹ ਚੰਗਾ ਆਹ ਮਾੜਾ, ਕੋਈ ਬੰਦਾ ਤੁਹਾਡੇ ਨਾਲ ਬੇਵਜ੍ਹਾ ਨੀ ਲੜਦਾ ਹੁੰਦਾ, ਬੇਮਤਲਬ ਨੀ ਲੜਦਾ ਹੁੰਦਾ, ਉਹਦੇ ਵਿੱਚ ਮਤਲਬ ਹੁੰਦਾ, ਥੋੜੀ ਬਹੁਤ ਹੋਮੇ ਵਾੜੇ ਆਉਂਦੀ ਹੁੰਦੀ ਆ, ਜਦੋਂ ਤੁਸੀਂ ਇੱਕ ਪਾਸੇ ਨੇ ਵੀ ਹੋਮੇ ਮਾਰ ਲਈ ਨਾ, ਮੰਨ ਲਓ ਇੱਕ ਜਣਾ ਹੋਮੇ ਮਾਰ ਲਏ, ਦੂਜਾ ਬੰਦਾ ਹੋਮੇ ਨਾਲ ਨਾ ਆਪ ਹੀ ਮਰ ਜਾਂਦਾ, ਉਹਦੀ ਹੋਮੇ ਉਹਨੂੰ ਮਾਰ ਲੈਂਦੀ ਆ, ਫਿਰ ਤੇ ਫਿਰ ਉਹਨੂੰ ਲੱਗਦਾ ਵੀ ਮੈਂ ਇੰਨੀ ਹੋਮੇ ਦਾ ਸ਼ਿਕਾਰ ਹੋਇਆ ਰੱਖਿਆ। ਸੋ ਬੈਟਰ ਆਈਡੀਆ, ਮੈਂ ਤਾਂ ਨਾ ਕਈ ਵਾਰੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦਾ, ਇਹ ਤੁਹਾਡੇ ਕਈ ਵਾਰੀ ਬੰਦਾ ਸੋਚਦਾ, ਇਹ ਮੇਰਾ ਫਾਰਮੂਲਾ, ਵੈਸੇ ਫਾਰਮੂਲਾ ਇਹ ਲੋਕਾਂ ਨੇ ਵੀ ਮੈਨੂੰ ਕਈਆਂ ਨੇ ਦੱਸਿਆ ਵੀ ਸਾਨੂੰ ਬੜਾ ਵਧੀਆ ਲੱਗਿਆ, ਸਾਡੇ ਉਹ ਚ ਤਬਦੀਲੀ ਆਈ। ਫਾਰਮੂਲਾ ਨਾ ਮੈਂ ਕਹਾਵਤਾਂ ਤੇ, ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਕਹਾਵਤਾਂ ਚ ਬਹੁਤ ਵਿਸ਼ਵਾਸ ਕਰਦਾ, ਮੇਰੀ ਬਹੁਤ ਕੋਸ਼ਿਸ਼ ਹੁੰਦੀ ਆ ਵੀ ਜਿਉਣ ਦੇ ਜ਼ਿੰਦਗੀ ਦੇ ਤਰੀਕੇ ਕਹਾਵਤਾਂ ਚੋਂ ਕੱਢੇ ਜਾਣ, ਤੇ ਕਹਾਵਤਾਂ ਦੇ ਵਿੱਚ ਬਹੁਤ ਸਾਰੀਆਂ ਇਹੀਆਂ ਕਹਾਵਤਾਂ ਹੁੰਦੀਆਂ ਜਿਹਨਾਂ ਦੇ ਤਰੀਕੇ ਤੁਹਾਨੂੰ ਜ਼ਿੰਦਗੀ ਦੇ ਲੱਭ ਜਾਂਦੇ ਆ। ਜਿਵੇਂ ਇੱਕ ਸਿੰਪਲ ਕਹਾਵਤ ਆ ਜਿਹੜੀ ਅਸੀਂ ਰੋਜ਼ ਕਹਿੰਦੇ ਆ ਵੀ ਧੀਏ ਕੰਨ ਨੂਹੇ ਕੰਨ ਕਰ ਧੀਏ ਗੱਲ ਸੁਣ, ਤਾਂ ਉਹ ਇੱਕ ਕਹਾਵਤ ਆ, ਨੋਰਮਲ ਜੀ ਕਹਾਵਤ ਆ। ਉਸ ਨੋਰਮਲ ਜੀ ਕਹਾਵਤ ਨੂੰ ਤੁਸੀਂ ਦੱਸੋ ਕਿਵੇਂ ਘਰ ਚ ਯੂਜ਼ ਕਰ ਸਕਦੇ ਹੋ, ਉਹ ਵੀ ਪਰਫੈਕਟ ਯੂਜ਼ ਕਿਵੇਂ ਕਰ ਸਕਦੇ ਹੋ। ਮੈਂ ਰੋਜ਼ ਕਰਦਾ ਜੀ, ਮੈਂ ਰੋਜ਼ ਕਰਦਾ, ਮੈਂ ਰੇਡੀਓ ਤੇ ਆ ਕੇ ਚਲੋ ਜੀਵਨ ਦੀਆਂ ਗੱਲਾਂ ਕਰਦਾ, ਇਦਲੀਆਂ ਉਦਲੀਆਂ ਗੱਲਾਂ ਕਰਦਾ, ਪਿੱਛੇ ਬੇਤੁੱਕੀਆਂ ਕਰਦਾ, ਹੋਰ ਕਰਦਾ। ਪਰ ਹੁਣ ਸਾਰੇ ਲਿਸਨਰਸ ਨੂੰ ਇਹ ਹੁੰਦਾ ਵੀ ਦੇਖੋ ਬਾਈ ਬਾਈ ਆਉਂਦਾ ਆਪਦੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਾ, ਰੇਡੀਓ ਦੇ ਉੱਤੇ ਐਂ ਕਰਦਾ, ਉਹ ਕਰਦਾ, ਸਲਾਨਾ ਕਰਦਾ। ਪਰ ਅਸਲੀਅਤ ਜੇ ਹੁਣ ਮੈਂ ਦੱਸਾਂ, ਅਸਲੀਅਤ ਇਹ ਹੁੰਦੀ ਆ ਵੀ ਮੈਂ ਇਹ ਗੱਲਾਂ ਜਿਹੜੀਆਂ ਤੁਹਾਨੂੰ ਸੁਣਾਉਣਾ ਉਹਨਾਂ ਨਾਲ ਮੇਰੇ ਘਰ ਵਾਲੀ ਵੈਸੇ ਹੀ ਸੁਣੀ ਜਾਂਦੀ ਹੁੰਦੀ, ਇੱਕ ਪਾਸਿਓਂ ਸੁਣ ਰਹੀ ਹੁੰਦੀ, ਜਾਣੀ ਮੈਨੂੰ ਰੇਡੀਓ ਨੀ ਲਾਇਆ ਹੁੰਦਾ, ਉਹ ਮੇਰੀਆਂ ਤਾਂ ਸੁਣੀ ਰਹੀ ਹੁੰਦੀ ਆ ਨਾ। ਤੇ ਹੁਣ ਜੇ ਮੈਂ ਡਾਇਰੈਕਟ ਉਹ ਗੱਲ ਕਹਿੰਦਾ ਤਾਂ ਨਾ ਮੇਰੇ ਚ ਕਹਿਣ ਦੀ ਹਿੰਮਤ ਸੀ ਨਾ ਉਹਨੇ ਸੁਣਨਾ ਸੀ ਠੀਕ ਆ। ਤੇ ਹੁਣ ਮੈਂ ਲੋਕਾਂ ਦੇ ਭਾਣੇ ਆਪਦੇ ਘਰ ਆਈ ਨੂੰ ਸੁਣਾ ਦਿੰਦਾ ਤੇ ਉਹਦੇ ਅਸਰ ਆਏ ਆ, ਮੈਂ ਨਤੀਜੇ ਦੇਖਦਾ ਇਹਨਾਂ ਚੀਜ਼ਾਂ ਦੇ
ਨਤੀਜੇ ਮਤਲਬ।
ਨੌਜਵਾਨ ਮੁੰਡਾ ਆਇਆ ਸੀ ਤੇ ਉਹਨੇ ਫੀਡਬੈਕ ਦਿੱਤੀ, ਕਹਿੰਦਾ ਬਾਈ ਮੈਂ ਨਾ ਮੇਰੇ ਘਰ ਵਾਲੀ ਕਈ ਗੱਲਾਂ ਤੇ ਮੇਰੇ ਨਾਲ ਬਿਲਕੁਲ ਹੀ ਸਹਿਮਤ ਨਹੀਂ ਸੀ। ਕਹਿੰਦਾ ਮੈਂ ਕੀ ਕੀਤਾ ਨਾ, ਮੈਂ ਹੌਲੀ 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 ਮੈਂ ਰੇਡੀਓ ਲਾ ਕੇ ਸੁਣਾਉਣਾ ਸ਼ੁਰੂ ਕੀਤਾ ਤੇ ਕਹਿੰਦਾ ਮੈਂ ਫਿਰ ਤੁਹਾਡੇ ਨਾਲ ਨਾ ਅਸਹਿਮਤੀ ਪ੍ਰਗਟਾਉਣੀ ਸ਼ੁਰੂ ਕੀਤੀ ਕਹਿੰਦਾ, ਕਿਉਂਕਿ ਮੈਂ ਉਹਨੂੰ ਇੱਕ ਦਿਨ ਅਸਲ ਚ ਨਾ ਤਰਕ ਹਰ ਬੰਦੇ ਕੋਲ ਇੱਕ ਤਰਕਸ਼ ਹੁੰਦਾ ਜਿਹਦੇ ਡਿਫਰੈਂਟ ਡਿਫਰੈਂਟ ਕਿਸਮ ਦੇ ਤੀਰ ਹੁੰਦੇ ਆ ਤੇ ਉਹ ਤੀਰਾਂ ਦਾ ਆਦਾਨ ਪ੍ਰਦਾਨ ਵੀ ਹੋ ਜਾਂਦਾ, ਤੀਰ ਵੱਧ ਵੀ ਜਾਂਦੇ ਆ, ਪਰ ਕਈ ਵਾਰੀ ਸਾਨੂੰ ਪਤਾ ਨੀ ਹੁੰਦਾ ਸਾਡੇ ਕੋਲ ਇਹ ਤੀਰ ਹੈਗਾ ਤੇ ਅਸੀਂ ਉਹ ਮੌਕੇ ਤੇ ਤੀਰ ਚਲਾ ਨੀ ਸਕਦੇ ਕਿਉਂਕਿ ਸਾਨੂੰ ਪਤਾ ਹੀ ਨੀ ਸਾਡੇ ਤਰਕਸ਼ ਚੋਂ ਪਿਆ ਤੀਰ। ਸੋ ਉਹ ਤੀਰਾਂ ਦੇ ਆਦਾਨ ਪ੍ਰਦਾਨ ਚ ਮੈਂ ਉਹਨੂੰ ਦੱਸੀ ਸੀ ਗੱਲ, ਮੈਂ ਕਿਹਾ ਨਾ ਜੇ ਤੇਰੇ ਘਰ ਵਾਲੀ ਰੇਡੀਓ ਸੁਣਨਾ ਪਸੰਦ ਨੀ ਕਰਦੀ, ਤੈਨੂੰ ਐਂ ਲੱਗਦਾ ਵੀ ਐਵੇਂ ਮਾਰੀ ਜਾਂਦੇ, ਤੂੰ ਜੋ ਰੇਡੀਓ ਲਾਉਣਾ ਹੁੰਦਾ ਨਾ ਤੂੰ ਨਾਲ ਨਾਲ ਮੈਨੂੰ ਨਿੰਦਿਆ ਕਰ, ਨਾਲ ਨਾਲ ਮੇਰੀ 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 ਨੁਕਤਾ ਚ ਨੀ ਕਰਿਆ ਕਰ, ਦੇਖੀ ਲੈ ਕੀ ਬੋਲੀ ਜਾਂਦਾ, ਇਵੇਂ ਆਖੀ ਜਾਂਦਾ, ਐਂ ਕਿਵੇਂ ਹੋਜੂਗਾ। ਤਾਂ ਉਹ ਮੈਂ ਕਿਹਾ ਤੇਰੇ ਘਰ ਵਾਲੀ ਇਹੀ ਚੀਜ਼ ਹੀ ਚਾਹੁੰਦੀ ਆ, ਉਹ ਇਹੀ ਚਾਹੁੰਦੀ ਆ, ਕਿਉਂਕਿ ਮੇਰੀਆਂ ਗੱਲਾਂ ਨਾਲ ਉਹ ਤਾਂ ਸਹਿਮਤ ਹੈ ਨੀ ਤੇ ਤੂੰ ਸਹਿਮਤ ਆ ਤਾਂ ਤੁਹਾਡੇ ਘਰ ਚ ਲੜਾਈ ਆ, ਤਾਂ ਬਿਹਤਰ ਇਹ ਆ ਤੂੰ ਵੀ ਸਹਿਮਤ ਹੋ ਜਾ ਮੇਰੀਆਂ ਲੈਣਾਂ ਨਾਲ ਗੱਲਾਂ ਨਾਲ, ਅੰਦਰੋਂ ਚਾਹੇ ਮੇਰੇ ਨਾਲ ਸਹਿਮਤ ਰਹਿ ਪਰ ਉੱਤਰੀ ਡਰਾਮੇ ਦੇ ਤੌਰ ਤੇ ਸਹਿਮਤ ਹੋ ਜਾ। ਉਸ ਬੰਦੇ ਨੇ ਨਾ, ਹੁਣ ਮੈਂ ਨਾਂ ਨੀ ਲੈ ਸਕਦਾ ਮਿੱਤਰ ਦਾ, ਤੇ ਉਸ ਬੰਦੇ ਨੇ ਫਾਰਮੂਲਾ ਬਣਾਇਆ ਜੀ, ਤੇ ਉਹ ਫਾਰਮੂਲਾ ਉਹਨੇ ਤਿੰਨ ਕੁ ਮਹੀਨੇ ਕਹਿੰਦਾ ਵਰਤਿਆ, ਮੈਂ ਤਿੰਨ ਕੁ ਮਹੀਨਿਆਂ ਬਾਅਦ ਭਾਜੀ ਕਹਿੰਦਾ ਐਡਾ ਉਲਟਾ ਰੰਗ ਚੜਿਆ ਵੀ ਕਹਿੰਦਾ ਮੈਂ ਤਾਂ ਕਹਿ ਲੱਗਿਆ ਕਰਾਂ ਵੀ ਐਵੇਂ ਮੋਲੀ ਜਾਂਦਾ ਇਹਨੂੰ, ਬਾਈ ਨੂੰ ਵੀ ਬਸ ਇਹਦਾ ਤਾਂ ਦਿਮਾਗ ਹਿੱਲ ਕੇ ਲੱਗਦਾ। ਤੇ ਕਹਿੰਦਾ ਉਹ ਆਖਿਆ ਕਰੇ ਨਹੀਂ ਨਹੀਂ ਕਿੱਡੀ ਤਾਂ ਤਗੜੀ ਗੱਲ ਕਹੀ ਆ, ਵਾਕਈ ਸੱਚਾਈ ਇਸ ਗੱਲ ਚ। ਤੇ ਕਹਿੰਦਾ ਮੈਂ ਤਿੰਨ ਕੁ ਮਹੀਨਿਆਂ ਚ ਕਹਿੰਦਾ ਉਲਟੋ ਗਿਆ ਸਾਡੇ ਘਰ ਦੇ ਵਿੱਚ, ਤੇ ਕਹਿੰਦਾ ਮੈਨੂੰ ਉਹਦੇ ਨਤੀਜੇ ਦੇਖੇ ਤੇ ਅਸਰ ਦੇਖਿਆ ਤੇ ਅੱਜ ਹੈਗਾ। ਇਸ ਕਰਕੇ ਨਾ ਕੋਸ਼ਿਸ਼ ਕਰਿਆ ਕਰੀਏ ਅਸੀਂ ਗੱਲੀ ਬਾਤੀ ਇੱਕ ਦੂਜੇ ਦੇ ਥਰੂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਗੱਲ ਕਈ ਡਾਇਰੈਕਟਲੀ ਨਹੀਂ ਕਹੀ ਜਾਂਦੀ ਤਾਂ ਜਵਾਕਾਂ ਰਾਹੀਂ ਸੁਣਾ ਦਿੱਤੀ ਜਾਂਦੀ ਹੁੰਦੀ ਆ, ਪਰ ਸੁਣਾਉਣ ਦੀ ਜਿਹੜੀ ਭਾਵਨਾ ਸਾਡੀ ਉਹ ਦਵੇਸ਼ ਨੀ ਹੋਣਾ ਚਾਹੀਦਾ ਵੀ ਜਿਵੇਂ ਇੱਕ ਨੀ ਮੈਨੂੰ ਹੋਰਾ ਮਾਰਨਾ ਜਾਂ ਹੋਰ ਕਰਨਾ, ਬਿਹਤਰ ਹੈ ਉਹਨੂੰ ਵਧੀਆ ਜੀ ਇੱਕ ਕਹਾਣੀ ਬਣਾ ਕੇ ਸੁਣਾਈ ਜਾਵੇ ਤੇ ਉਹ ਕਹਾਣੀ ਦੇ ਵਿੱਚ ਕਰੈਕਟਰਾਂ ਦੇ ਨਾਂ ਬਦਲ ਦਿੱਤੇ ਜਾਣ, ਪਰ ਉਸ ਲਈ ਤਾਂ ਆਪਦੇ ਟੱਬਰ ਦੀ ਹੋਵੇ ਉਹ ਚ।
ਬਿਲਕੁਲ ਬਿਲਕੁਲ, ਉਹ ਤੁਹਾਡੇ ਚ ਹੁਨਰ ਹੀ ਹੋਣਾ ਚਾਹੀਦਾ ਜੀ, ਕਿਵੇਂ ਤੁਸੀਂ ਆਪਣੇ ਰਿਸ਼ਤਿਆਂ ਨੂੰ ਕਿਹੜੇ ਰਿਸ਼ਤੇ ਨੂੰ ਕਿੱਦਾਂ ਰੱਖਣਾ, ਕੋਈ ਵੀ ਰਿਸ਼ਤਾ ਹੋ ਸਕਦਾ। ਸੋ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਹੁੰਦਾ ਭਾਜੀ ਜਿਹੜੀ ਗੱਲ ਈਗੋ ਦੀ ਆਉਂਦੀ ਹੈ ਨਾ, ਕਿ ਉਹ ਇੱਕ ਜਿਹੜੀ ਚੁੱਪ ਜਿਹੀ ਆ ਜਾਣੀ ਆ, ਬੋਲਣਾ ਨੀ ਕੁਛ ਸਮਾਂ। ਸੋ ਮੈਨੂੰ ਲੱਗਦਾ ਹੁੰਦਾ ਵੀ ਇੱਕ ਲਾਸਟਿਕ ਨੀ ਹੁੰਦੀ, ਜਿੱਦਾਂ ਉਹਨੂੰ ਜਿੰਨੀ ਦੇਰ ਮਰਜ਼ੀ ਖਿੱਚ ਲਓ, ਜਿੰਨਾ ਜ਼ਿਆਦਾ ਖਿੱਚ ਕੇ ਛੱਡੋਗੇ ਉਨੀ ਉਹਦੀ ਸੱਟ ਜ਼ਿਆਦਾ ਵੱਜਣੀ ਹੈ। ਸੋ ਇਹਦੇ ਨਾਲੋਂ ਚੰਗਾ ਵੀ ਨਾ ਹੀ ਖਿੱਚੋ ਤੇ ਉਸੇ ਵੇਲੇ ਛੱਡ ਦਿਓ, ਉਹ ਈਗੋ ਨੂੰ ਉਹੀ ਸਮਝਿਆ ਕਰੋ ਕਿ ਲਾਸਟਿਕ ਹੀ ਹੈ, ਛੱਡਣੀ ਤੇ ਪੈਣੀ ਹੈ, ਰਿਸ਼ਤੇ ਹੀ ਇਹੋ ਜਿਹੇ ਹੁੰਦੇ ਨੇ ਜੀ ਸਾਰੇ। ਸੋ ਬਿਲਕੁਲ ਜੀ, ਤੁਹਾਡੀਆਂ ਬੜੀਆਂ ਪਿਆਰੀਆਂ ਜਿਹੀਆਂ, ਬੜੀਆਂ ਜ਼ਿੰਦਗੀ ਦੇ ਨਜ਼ਦੀਕ ਜਿਹੜੀਆਂ ਹੁੰਦੀਆਂ ਗੱਲਾਂ ਉਹ ਹੁੰਦੀਆਂ, ਔਰ ਮੈਨੂੰ ਬਹੁਤ ਪਸੰਦ ਆਉਂਦੀਆਂ ਜੀ, ਔਰ ਮੈਨੂੰ ਉਮੀਦ ਆ ਸਾਰੇ ਸਾਡੇ ਲਿਸਨਰਸ ਜਿਹੜੇ ਆ ਉਹ ਵੀ ਜ਼ਰੂਰ ਪਸੰਦ ਕਰਦੇ ਨੇ ਤੁਹਾਡੀਆਂ ਗੱਲਾਂ। ਤੇ ਬਿਲਕੁਲ ਜੀ, ਹੁਣ ਤੁਸੀਂ ਮੈਨੂੰ ਲੱਗਦਾ ਇਸ ਤੋਂ ਬਾਅਦ ਇਹ ਅਗਲੇ ਬੁੱਧਵਾਰ ਨੂੰ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਸ਼ਾਇਦ ਨਹੀਂ ਜੁਆਇਨ ਕਰ ਸਕੋਗੇ ਇੰਡੀਆ ਹੋਣ ਕਰਕੇ।
ਦੇਖੋ ਕੋਸ਼ਿਸ਼ ਤਾਂ ਮੈਂ ਕਰਦਾ ਹੁੰਦਾ ਹਰ ਸਾਲ ਹੀ, ਗਿਆ ਕੋਸ਼ਿਸ਼ ਮੇਰੀ ਹੁੰਦੀ ਹੈ, ਮੈਂ ਵਾਅਦਾ ਵੀ ਕਰਕੇ ਜਾਂਦਾ ਪਰ ਫਿਰ ਮੈਂ ਵਾਅਦੇ ਤੋਂ ਮੁੱਕਰ ਜਾਂਦਾ ਕਿਉਂਕਿ 2:30-3 ਵਜੇ ਉੱਠਿਆ ਨਹੀਂ ਜਾਂਦਾ ਤੇ ਫਿਰ ਮੈਨੂੰ ਆਪਦੇ ਆਪ ਨੂੰ ਬਹੁਤ ਫੀਲ ਹੁੰਦਾ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਜੇ ਕੋਈ ਕਹਿਤਾ ਤੇ ਉਹਦੇ ਤੇ ਪੂਰਾ ਨਾ ਉਤਰਿਆ ਤਾਂ ਮੈਨੂੰ ਬਹੁਤ ਔਖਾ ਲੱਗਦਾ। ਹੁਣ ਐਤਕੀ ਮੈਂ ਇਸ ਵਾਰ ਮੈਂ ਕਹਿ ਨਹੀਂ ਰਿਹਾ, ਮੈਨੂੰ ਬਹੁਤ ਸੱਜਣਾ ਮਿੱਤਰਾਂ ਨੇ ਕਹਿੰਦੇ ਆ, ਸੁਨੇਹੇ ਆਉਂਦੇ ਆ ਵੀ ਬਾਈ ਚਲੋ ਅਸੀਂ ਗੱਲਾਂ ਮਿਸ ਕਰਾਂਗੇ, ਬਾਈ ਅਸੀਂ ਸੁਣਨਾ ਚਾਹਾਂਗੇ, ਤਾਂ ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਯਾਰ ਮੈਂ ਐਤਕੀ ਵਾਅਦਾ ਨੀ ਕਰਦਾ ਕਿਉਂਕਿ ਪ੍ਰੋਬਲਮ ਹੀ ਇਹ ਜਾਂਦੀ ਆ ਜਦੋਂ ਤੁਸੀਂ ਜਾਂਦੇ ਹੋ, ਤੁਸੀਂ ਤੁਹਾਨੂੰ ਰਿਸ਼ਤੇ ਨਾਤੇ ਵਾਲੇ ਵੀ ਮਿਲਦੇ ਆ, ਤੁਸੀਂ ਬਾਹਰ ਅੰਦਰ ਵੀ ਜਾਂਦੇ ਹੋ, ਤੁਰਦੇ ਫਿਰਦੇ ਵੀ ਹੋ, ਥੱਕਣਾ ਤਾਂ ਹੈ ਹੀ, ਨਾਲ ਨਾਲ ਤੁਸੀਂ ਲੇਟ ਸੌਂਦੇ ਹੋ, ਗੱਲਾਂ ਬਾਤਾਂ ਪਰਿਵਾਰ ਮਾਰਦਾ ਲੇਟ ਸੌਂਦੇ ਹੋ, ਤਾਂ ਫਿਰ ਤੁਹਾਨੂੰ 12 ਵਜੇ ਸੌਂ ਕੇ 2:30 ਵਜੇ ਉੱਠਣਾ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਕਈ ਥਾਵਾਂ ਤੇ ਇੰਟਰਨੈਟ ਦੀ ਦਿੱਕਤ ਆ ਜਾਂਦੀ ਹੈ, ਕਵਰੇਜ ਦੀ ਦਿੱਕਤ ਆ ਜਾਂਦੀ ਹੈ, ਇੱਦਾਂ ਕਰਕੇ ਥੋੜੀਆਂ ਜਿਹੀਆਂ ਪ੍ਰੋਬਲਮ ਆਉਂਦੀਆਂ, ਪਰ ਕੋਈ ਚੱਕਰ ਨਹੀਂ ਜੀ, ਆਪਾਂ ਘਾਟ ਕਮੀ ਸਾਰੀ ਪੂਰੀ ਕਰ ਦਾਂਗੇ। ਦੇਖੋ ਤੁਹਾਡਾ ਕੁਛ ਨੀ ਜਾਂਦਾ, ਮੇਰਾ ਹੀ ਜਾਊਗਾ, ਮੈਂ ਜਿਹੜੇ ਮਗਜ ਖਾਣ ਦਾ ਆਦੀ ਹਾਂ, ਮੈਂ ਇੰਨਾ ਭੁੱਖਾ ਘਾਇਆ ਕੱਟੂਗਾ, ਤੁਸੀਂ ਦੇਖੋ ਤੇ ਇਹ ਮੇਰੇ ਤੇ ਤਰਸ ਕਰੋ, ਮੈਂ ਆ ਕੇ ਚੱਕ ਲੂੰਗਾ ਸਾਰਾ ਇਹ ਮਗਜ।
ਬਿਲਕੁਲ ਜੀ, ਇਹ ਹਰਮਨ ਰੇਡੀਓ ਤੇ ਸਾਡੀ ਰੂਹ ਦੀ ਖੁਰਾਕ ਬਣਿਆ ਹੋਇਆ ਹੁਣ, ਸੋ ਇਸ ਤੋਂ ਬਿਨਾਂ ਵੀ ਔਖਾ ਲੱਗਦਾ। ਤੇ ਪਰ ਖਬਰਾਂ ਦੇ ਵੱਲ ਜੇ ਰੁਖ ਕਰੀਏ ਤੇ ਖਬਰਾਂ ਦੇ ਵਿਚ ਜਿਹੜੀ ਸਭ ਤੋਂ ਵੱਡੀ ਅੱਜ ਖਬਰ ਆ ਰਹੀ ਓਹਦੇ ਵਿਚ ਇਹ ਹੈ ਕਿ ਜਿਹੜੀ ਹੱਜ ਤੋਂ ਸਬਸਿਡੀ ਖਤਮ ਕਰ ਦਿੱਤੀ ਗਈ ਹੈ ਤੇ ਓਹਦੇ ਲਈ ਇਹ ਕਿਹਾ ਗਿਆ ਹੈ ਕਿ ਹਰ ਕੋਈ ਜਿਹੜੀ ਹੱਕ ਦੀ ਕਮਾਈ ਦੇ ਨਾਲ ਜਿਹੜਾ ਹੱਜ ਕਰਨਾ ਚਾਹੁੰਦਾ ਸੋ ਇਹ ਸਬਸਿਡੀ ਖਤਮ ਕਰਨ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਅਸਰ ਹੋਏਗਾ ਮੁਸਲਮਾਨ ਭਰਾਵਾਂ ਨੂੰ ਜਾਂ ਨੁਕਸਾਨ ਹੋਏਗਾ?
ਦੇਖੋ ਪਹਿਲਾਂ ਤਾਂ ਮੈਂ ਜਦੋਂ ਇਹ ਖਬਰ ਪੜ੍ਹੀ ਅੱਜ ਸਵੇਰ ਤਾਂ ਮੈਨੂੰ ਇਹ ਲੱਗਿਆ ਵੀ ਜਿਹੜੀ ਮੇਨ ਇਹ ਖਬਰ ਦੇ ਵਿੱਚ ਮੈਨੂੰ ਸਿਆਸਤ ਨੂੰ ਐ ਕਹਿਣ ਨੂੰ ਜੀ ਕਰਿਆ ਸਿਆਸਤਦਾਨਾਂ ਨੂੰ ਵਾਹ ਇਸ ਸਿਆਸਤਦਾਨ ਨੂੰ ਮੇਰੇ ਮੂੰਹ ਚੋਂ ਅਚਾਨਕ ਇਹ ਗੱਲ ਨਿਕਲੀ ਤਾਂ ਤੁਸੀਂ ਦੇਖੋ ਹੁਣ ਸਿਆਸਤਦਾਨ ਕਿੰਨੇ ਕਿੰਨੇ ਤਜਰਬੇਕਾਰ ਹੁੰਦੇ ਆ ਜਾਂ ਕਿੰਨੇ ਕੁ ਘਾਣ ਹੁੰਦੇ ਆ ਜਦੋਂ ਆਮ ਬੰਦੇ ਦਾ ਘਾਣ ਕਰ ਦਿੰਦੇ ਆ ਤੇ ਓਹਦੇ ਤੋਂ ਆਮ ਬੰਦੇ ਤੋਂ ਓਹਦੇ ਹੀ ਚੀਜ਼ ਖੋ ਕੇ ਤੇ ਉਸੇ ਤੋਂ ਬਾਅਦ ਹੀ ਵਾਹ ਕਹਾਉਂਦੇ ਆ ਵੀ ਵਾਹ ਕਿਆ ਬਾਤ ਹੈ ਹੁੰਦੇ ਆ ਸੋ ਇਹੀ ਇਹੀ ਫੈਸਲਾ ਇਸ ਕੰਮ ਚ ਹੋਇਆ ਜੀ ਜਿਹੜੀ ਹੱਜ ਦੀ ਯਾਤਰਾ ਦੇ ਵਿਚ ਪਹਿਲਾਂ ਦੀ ਗੱਲ ਤਾਂ ਮੈਂ ਦੱਸਦਾ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਨਾ ਉਹ ਸਬਸਿਡੀ ਪਹਿਲਾਂ ਵੀ ਡਾਇਰੈਕਟ ਕਿਸੇ ਵੀ ਹਾਜੀ ਨੂੰ ਨਹੀਂ ਦਿੱਤੀ ਜਾਂਦੀ ਸੀ ਨੰਬਰ ਇੱਕ ਕਿਸੇ ਵੀ ਹਾਜੀ ਨੂੰ ਜੇ ਡਾਇਰੈਕਟ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹ ਤੁਸੀਂ ਹੱਕ ਨਾ ਹੱਕ ਦੀ ਕਮਾਈ ਦੀ ਤਾਂ ਕੋਈ ਗੱਲ ਹੀ ਮੁੱਕ ਗਈ ਵਿਚ ਉਹ ਤਾਂ ਦਿੱਤੀ ਜਾਂਦੀ ਸੀ ਏਅਰਲਾਈਨਸ ਨੂੰ ਉਹ ਤਾਂ ਇੰਡੀਅਨ ਏਅਰਲਾਈਨ ਨੂੰ ਜਾਂ ਹੋਰ ਜਿਹੜੀਆਂ ਏਅਰਲਾਈਨਸ ਉਹਨਾਂ ਹੱਜ ਦੇ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਸੀ ਨਾ ਤੇ ਉਹਨਾਂ ਦਾ ਕਟੌਤੀ ਕਰਕੇ ਕਿਰਾਇਆ 10-20% ਕਰਕੇ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਵੀ ਤੁਸੀਂ ਇੰਨਾ ਕਿਰਾਇਆ ਦਿਓ ਤੇ ਹੱਜ ਤੇ ਜਾਓ ਸੋ ਪਹਿਲੀ ਗੱਲ ਤਾਂ ਇਹ ਤਾਂ ਮਸਲਾ ਹੀ ਨਹੀਂ ਸੀ ਪਰ ਦੂਜੇ ਪਾਸੇ ਸਰਕਾਰ ਦਾ ਅਰਬਾਂ ਰੁਪਈਆਂ ਦਾ ਬਜਟ ਜਿਹੜਾ ਇਸ ਚੀਜ਼ ਤੇ ਲੱਗਦਾ ਸੀ ਹੁਣ ਇਹਨੂੰ ਪੁੱਛਾ ਵਾਪਸ ਲੈਣ ਲਈ ਇਸ ਨੂੰ ਤਾਂ ਉਹਨਾਂ ਨੇ ਦੇਖੋ ਕਿੱਡਾ ਪਿਆਰਾ ਤੀਰ ਚਲਾਇਆ ਕਹਿੰਦੇ ਜੀ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਸੀ ਹੱਜ ਹੱਕ ਦੀ ਕਮਾਈ ਨਾਲ ਹੀ ਜਿਹੜੀ ਨਜ਼ਾਰਾ ਆਉਂਦਾ ਤੀਰਥ ਯਾਤਰਾ ਕਰਨ ਦਾ ਦੇਖੋ ਜਮਾ ਨਜ਼ਾਰਾ ਆਉਂਦਾ ਸਭ ਕੁਛ ਆਉਂਦਾ ਨਜ਼ਾਰਾ ਹੱਕ ਦੀ ਜਮਾ ਕਮਾਈ ਦੀ ਰੋਟੀ ਖਾਧੀ ਵੀ ਬੜੇ ਨਜ਼ਾਰੇਦਾਰ ਆਉਂਦੀ ਆ ਪਰ ਹੁਣ ਪਹਿਲੀ ਗੱਲ ਤਾਂ ਇੱਕ ਗੱਲ ਤੁਸੀਂ ਧਿਆਨ ਚ ਰੱਖੋ ਵੀ ਜਿਹੜੀ ਸਬਸਿਡੀ ਆ ਉਹ ਕਿਹਦੇ ਲਈ ਹੁੰਦੀ ਆ ਸਬਸਿਡੀ ਉਸ ਲਈ ਨਹੀਂ ਹੁੰਦੀ ਖੁਦ ਮੋਦੀ ਕਹਿ ਚੁੱਕਿਆ ਜਿਹੜਾ ਗੈਸ ਤੇ ਸਬਸਿਡੀ ਵਾਪਸ ਲੈਣ ਵੇਲੇ ਖੁਦ ਉਹ ਕਹਿ ਚੁੱਕਿਆ ਵੀ ਜੇ ਤੁਸੀਂ ਘਰੋਂ ਸਰਦੇ ਪੁੱਛਦੇ ਤਾਂ ਪਲੀਜ਼ ਸਬਸਿਡੀ ਨਾ ਲਓ ਤਾਂ ਸਬਸਿਡੀ ਉਹਦੇ ਲਈ ਆ ਜਿਹੜੇ ਕੋਲੋਂ ਅਫੋਰਡ ਨਹੀਂ ਹੁੰਦਾ ਹੁਣ ਇੱਕ ਬੰਦਾ 100 ਰੁਪਏ ਦੀ ਦਿਹਾੜੀ ਕਰਦਾ 100 ਰੁਪਏ ਦੀ ਦਿਹਾੜੀ ਕਰਕੇ ਉਹ ਹੱਥਾਂ ਨੂੰ ਆਪਣੇ ਪਰਿਵਾਰ ਦਾ ਰੋਟੀ ਪਾਣੀ ਦਾਣਾ ਪਾਣੀ ਮਸਾਂ ਚਲਾਉਂਦਾ ਤੇ ਜੇ ਉਹਨੂੰ ਕਦੇ 6 ਮਹੀਨੇ ਸਾਲ ਤੋਂ ਕੱਪੜਾ ਲੀੜਾ ਕੁਛ ਲੈਣਾ ਪੈ ਜੇ ਤਾਂ ਉਹਦੀ ਅੱਜ ਦੀ ਨੌਬਤ ਇਹ ਆ ਵੀ ਜਿਹੜਾ ਰੇਹੜੀਆਂ ਤੇ ਵਿਕਦਾ ਜਾਂ ਭਾਂਡਿਆਂ ਵਾਲੇ ਕੱਪੜੇ ਵੇਚਦਾ ਉਹ ਕੱਪੜੇ ਲੈਂਦਾ ਬੰਦਾ 2-2, 4-4 ਰੁਪਈਆਂ ਦੀਆਂ ਸ਼ਰਟਾਂ ਤੇ ਖੁਸ਼ੀ ਮਨਾਉਂਦਾ ਵੀ ਜਮਾ ਹੀ ਨਵਿਆਂ ਵਰਗੀ ਮਿਲ ਗਈ ਦੇਖ ਲਓ ਆਹ ਚੀਜ਼ਾਂ ਉਹਦੀ ਜ਼ਿੰਦਗੀ ਆ ਤੇ ਹੁਣ ਉਹ ਬੰਦਾ ਜੇ ਹੁਣ ਉਹਦਾ ਨੀ ਜੀ ਕਰਦਾ ਹੱਜ ਕਰਨ ਉਹਦਾ ਨੀ ਜੀ ਕਰਦਾ ਧਰਮ ਬਾਰੇ ਜਾਣਨ ਨੂੰ ਧਰਮ ਬਾਰੇ ਜਾਣ ਮਿਲਣ ਦੀ ਇੱਛਾ ਉਹਦੀ ਵੀ ਤਾਂ ਰੱਬ ਪ੍ਰਤੀ ਕੋਈ ਸ਼ਰਧਾ ਇਹ ਸਬਸਿਡੀ ਉਹਨਾਂ ਲੋਕਾਂ ਲਈ ਸੀ ਪਰ ਬੜੀ ਦੁੱਖ ਨਾਲ ਕਹਿਣਾ ਜਾ ਕਹਿ ਰਿਹਾ ਪਹਿਲਾਂ ਵੀ ਉਹ ਲੋਕਾਂ ਦੀ ਜਹਾਜ਼ਾਂ ਤੋਂ ਪਹੁੰਚ ਦੂਰ ਸੀ ਤੇ ਉਹਨਾਂ ਨੂੰ ਪਤਾ ਹੀ ਨੀ ਸੀ ਵੀ ਜਹਾਜ਼ ਸਾਡੇ ਲਈ ਹੱਜ ਨੂੰ ਜਾਂਦੇ ਆ ਤੇ ਸਬਸਿਡੀ ਨਾਲ ਜਾਂਦੇ ਆ ਤੇ ਹੁਣ ਤਾਂ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਲੋਕਾਂ ਨੂੰ ਅਮੀਰਾਂ ਨੂੰ ਦਿੱਤਾ ਜਾ ਰਿਹਾ ਸੀ ਚਲੋ ਉਹ ਵੀ ਖੋਹ ਲਿਆ ਵੈਸੇ ਤਾਂ ਚੰਗਾ ਹੀ ਹੁੰਦਾ ਵੀ ਚਲੋ ਐਵੇਂ ਗਲਤ ਹੱਥਾਂ 'ਚ ਜਾ ਰਿਹਾ ਸੀ ਚਲੋ ਬੰਦ ਹੋ ਗਈ ਸਬਸਿਡੀ ਹੁਣ ਦੂਜੇ ਪਾਸੇ ਕਿਹਾ ਜਾ ਰਿਹਾ ਵੀ ਇਹ ਪੈਸਾ ਜਿਹੜਾ ਉਹ ਮੁਸਲਿਮ ਔਰਤਾਂ ਨੂੰ ਪੜ੍ਹਾਈ ਲਈ ਲਾਇਆ ਜਾਏਗਾ ਹੁਣ ਇਹ ਬਿਆਨ ਦੇ ਦਿਓ ਕੋਈ ਵੀ ਕੁਛ ਕਹਿ ਦਿਓ ਕੀ ਇਹ ਅੱਜ ਤੱਕ ਕਿਸੇ ਨੇ ਇਹਦਾ ਪਿੱਛਾ ਕਰਕੇ ਪੜਤਾਲਿਆ ਵੀ ਇਹ ਉਹੀ ਪੈਸਾ ਤੇ ਕਈ ਹੋਰ ਥਾਂ ਦੇ ਉੱਤੇ ਲੱਗ ਗਿਆ ਇਹ ਇੱਕ ਨਾ ਸਿਆਸਤ ਦੀਆਂ ਚਾਲਾਂ ਤੇ ਇਹਦੇ ਵਿੱਚ ਅਸੀਂ ਬੜੀ ਆਸਾਨੀ ਨਾਲ ਬੜੇ ਆਰਾਮ ਨਾਲ ਇਹਨਾਂ 'ਚ ਉਲਝ ਜਾਂਦੇ ਆ ਫਸ ਜਾਂਦੇ ਹਾਂ ਦੇਖੋ ਸਾਨੂੰ ਨੀ ਫਰਕ ਪੈ ਰਿਹਾ ਪਰ ਮੁਸਲਮਾਨ ਭਰਾਵਾਂ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਇਹ ਹੱਜ ਦੀ ਯਾਤਰਾ ਦੇ ਵਿੱਚੋਂ ਜਿਹੜੀ ਸਬਸਿਡੀ ਕੱਟਣੀ ਆ ਇਕਦਮ ਸਿੱਧੇ 'ਚ ਉਹਨਾਂ ਲੋਕਾਂ ਲਈ ਔਖਾ ਹੋ ਗਿਆ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਤੇ ਸੁਪਨਾ ਵੀ ਨਹੀਂ ਲੈ ਸਕਦੇ ਹੱਜ ਕਰਨ ਦਾ ਤੇ ਉਹ ਦੱਸ ਦਿਓ ਹੱਕ ਦੀ ਕਮਾਈ ਉਹਨਾਂ ਕੋਲ ਕਿੱਦਣ ਜੁੜੂਗੀ ਕਿੱਦਣ ਉਹ ਸਾਊਦੀ ਅਰਬ ਦੀ ਟਿਕਟ ਲੈਣਗੇ ਕਿੱਦਣ ਉਹ ਹੱਜ ਤੇ ਜਾਣਗੇ 15-20 ਦਿਨ ਮਹੀਨੇ ਦੀਆਂ ਛੁੱਟੀਆਂ ਕਰਨਗੇ ਇਹ ਹੁਣ ਤੁਸੀਂ ਆਪ ਦੇਖ ਲਓ ਵੀ ਕੀ ਹੋਊਗਾ ਉਹਨਾਂ ਨਾਲ
ਦੇਖੋ ਬਰਾੜ ਸਾਹਿਬ ਔਰ ਜਿਵੇਂ ਤੁਸੀਂ ਉਹੀ ਕਿਹਾ ਕਿ ਵਾਹ ਵਾਹੀ ਜਿਹੜੀ ਕਹਾਉਂਦੇ ਆ ਉਹ ਜਿਹੇ ਕਰਕੇ ਵੀ ਸੋ ਕਿਹਾ ਕਿ ਜਿਹੜਾ ਸਾਰਾ ਪੈਸਾ ਉਹ ਲੜਕੀਆਂ ਦੀ ਸਿੱਖਿਆ ਤੇ ਖਰਚ ਹੋਏਗਾ ਹੁਣ
ਜੀ ਜੀ ਬਸ ਉਹ ਇਹਨੂੰ ਇਹਦਾ ਕੋਈ ਪਿੱਛਾ ਨੀ ਹੋਣਾ ਤੇ ਉਹਨਾਂ ਦੀ ਮਰਜ਼ੀ ਆ ਜਿੱਥੇ ਮਰਜ਼ੀ ਲਾਉਣ ਪਰ ਸਿਆਸਤਦਾਨਾਂ ਦੀ ਇਹ ਕੁਆਲਿਟੀ ਰਹੀ ਆ ਜੀ ਸਿਆਸਤਦਾਨ ਥੱਪੜ ਮਾਰ ਕੇ ਮੂਹਰ ਲੈਵੇ ਤੇ ਉਹਨੂੰ ਇਹ ਅਹਿਸਾਸ ਕਰਾਉਂਦੇ ਵੀ ਬੜਾ ਕਮਾਲ ਦਾ ਜਿਹੜਾ ਥੱਪੜ ਵੱਜਿਆ ਉਹਦੀ ਨਾ ਗੂੰਜ ਵੀ ਬਹੁਤ ਘੱਟ ਆਈ ਉਹਦੇ ਚ ਖੜਕਾ ਨੀ ਹੋਇਆ ਕੰਨ ਦੇ ਉੱਤੇ ਨਿਸ਼ਾਨ ਹੀ ਨੀ ਛਪਿਆ ਬਿਲਕੁਲ ਕਮਾਲ ਦਾ ਥੱਪੜ ਸੀ ਤੇ ਮੂਹਰਲਾ ਵੀ ਥੱਪੜ ਖਾ ਕੇ ਕਹਿੰਦਾ ਹਾਂਜੀ ਹਾਂਜੀ ਇਹ ਤਾਂ ਨਜ਼ਾਰਾ ਹੀ ਆ ਗਿਆ ਥੱਪੜ ਖਾ ਕੇ ਉਹ ਹੁੰਦਾ ਸਿਆਸਤਦਾਨ
ਬਿਲਕੁਲ ਸੋ ਉਸ ਤੋਂ ਬਾਅਦ ਬਰਾੜ ਸਾਹਿਬ ਸਾਨੂੰ ਮੈਂ ਖਬਰ ਹੀ ਭੇਜੀ ਆ ਜੀ, ਸਾਨੂੰ ਚਾਹਲ ਸਾਹਿਬ ਹੁਣਾਂ ਨੇ ਖਬਰਾਂ ਭੇਜੀਆਂ ਜੀ। ਸੋ ਓਹਦੇ ਵਿਚ ਜਿਹੜੀ ਖਬਰ ਭੇਜੀ ਆ ਉਹ ਜਿਹੜੇ ਜਗਦੀਸ਼ ਸਿੰਘ ਹੁਣਾਂ ਦੇ ਰਿਗਾਰਡਿੰਗ ਆ, ਜਗਦੀਸ਼ ਸਿੰਘ ਜਿਹੜਾ ਨੇ ਆਪਣੀ ਵਾਈਫ ਸੀਗੀ ਉਹਨਾਂ ਨੂੰ ਉਹਨਾਂ ਦਾ ਮਰਡਰ ਕਰਨ ਦੇ ਦੋਸ਼ੀ ਪਾਏ ਗਏ ਸੀਗੇ। ਇਨ ਮਾਰਚ ਲਾਸਟ ਈਅਰ ਆਸਟ੍ਰੇਲੀਆ ਪੰਜਾਬੀ ਕਮਿਊਨਿਟੀ ਵਾਜ ਸ਼ੋਕਡ ਵੈਨ ਸਿਡਨੀ ਬੇਸਡ ਮਦਰ ਆਫ ਟੂ ਮਿਸਿਸ ਹਰਜੀਤ ਕੌਰ ਵਾਜ ਲੀਕਲੀ ਮਰਡਰਡ ਬਾਈ ਹਰ ਹਸਬੈਂਡ ਜਗਦੀਸ਼ ਸਿੰਘ। ਸੋ ਇਹ ਜਿਹੜੀ ਖਬਰ ਆਈ ਸੀ, ਸੋ ਅੱਜ ਇਹ ਖਬਰ ਆ ਰਹੀ ਹੈ ਜੀ ਕਿ ਉਹ ਜਿਹੜੇ ਜਗਦੀਸ਼ ਸਿੰਘ ਜਿਹਨਾਂ ਨੇ ਆਪਣੀ ਵਾਈਫ ਦਾ ਕਤਲ ਕੀਤਾ ਸੀ, ਮਰਡਰ ਕੀਤਾ ਸੀ, ਉਹਨਾਂ ਨੇ ਸੁਸਾਈਡ ਜਿਹੜੀ ਕਰ ਲਈ ਹੈ। ਸੋ ਮੰਨਿਆ ਜਾ ਰਿਹਾ ਕਿ ਜੀ ਇਹ ਆਤਮ ਹੱਤਿਆ ਹੀ ਹੈ। 15 ਜਨਵਰੀ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਇਹਦੇ ਬਾਰੇ ਸ਼ਨਾਖਤ ਅਜੇ ਹੋਣੀ ਬਾਕੀ ਹੈ। ਇਹ ਜਿਹੜੀ ਖਬਰ ਹੈ ਸਾਡੇ ਨਾਲ ਚਾਹਲ ਸਾਹਿਬ ਹੁਣਾਂ ਨੇ ਸਾਂਝੀ ਕੀਤੀ ਹੈ
ਜੀ। ਜੀ ਬਸ ਸਿੰਪਲੀ ਗੱਲ ਹੈ ਜੀ, ਵੀ ਮੰਦੇ ਕਰਮੀ ਨਾਨਕਾ ਜਦ ਕਦ ਮੰਦਾ ਹੋਏਗਾ
ਜੀ। ਤੇ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਵੀ ਸਾਂਝ ਬਣਾਈ ਹੈ ਜੀ। ਸੋ ਕਹਿ ਰਹੇ ਨੇ ਆਪ ਤਾਂ ਤੁਸੀਂ ਇੰਡੀਆ ਚਲੇ ਜਾਣਾ, ਲੋਕਾਂ ਦੀਆਂ ਘਰ ਵਾਲੀਆਂ ਨੂੰ ਬੰਦਿਆਂ ਦੀ ਸੱਚਾਈ ਦੱਸੀ ਜਾਂਦੇ ਹੋ।
ਕੋਈ ਨਾ ਜੀ ਕੋਈ ਨਾ, ਦੇਖੋ ਸੱਚ ਤਾਂ ਸੱਚ ਹੀ ਆ। ਇਹ ਮੈਂ ਦੱਸਦੇ ਆ, ਕੋਈ ਹੋਰ ਦੱਸਦੇ ਤੇ ਪਤਾ ਸਭ ਨੂੰ ਹੁੰਦਾ, ਬਸ ਅਸੀਂ ਐਵੇਂ ਅੱਖਾਂ ਹੀ ਬਚਾਉਣ ਦੀ ਕੋਸ਼ਿਸ਼ ਕਰਦੇ ਆ।
ਬਿਲਕੁਲ ਸਹੀ ਕਿਹਾ ਤੁਸੀਂ। ਸੋ ਕੁਲਦੀਪ ਕੌਰ ਹੁਣਾਂ ਨੇ ਜੀ ਸਾਨੂੰ ਬੜੀਆਂ ਪਿਆਰੀਆਂ ਲਾਈਨਾਂ ਅੱਜ ਕੁਝ ਲਿਖ ਕੇ ਭੇਜੀਆਂ ਸੀਗੀਆਂ, ਜਿਹੜੀਆਂ ਮੈਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਵੀ ਕੀਤੀਆਂ, ਯਾਦਾਂ ਨਾਲ ਰਿਲੇਟਡ ਸੀ। ਸੋ ਇਹਨਾਂ ਨੂੰ ਮੈਂ ਪੁੱਛਿਆ ਸੀ ਭਈ ਕਿਹਨਾਂ ਨੇ ਲਿਖੀਆਂ, ਤੇ ਇਹਨਾਂ ਨੇ ਕਿਹਾ ਕਿ ਕਹਿੰਦੇ ਆਪਾਂ ਤਾਂ ਜੀ ਸਾਰੇ ਕਵੀ ਦੋਸਤਾਂ ਨੂੰ ਕਿਹਾ ਕਿ ਭਾਈ ਸਾਨੂੰ ਯਾਦਾਂ ਤੇ ਲਿਖਤਾਂ ਚਾਹੀਦੀਆਂ ਏ, ਇਸੇ ਬਹਾਨੇ ਉਹ ਵੀ ਜਾ ਆਉਣਗੇ ਨਿੱਘੀਆਂ ਯਾਦਾਂ ਦੇ ਵਿਹੜੇ। ਸੋ ਜੀ ਕਹਿੰਦੇ ਇੱਕ ਦੋਸਤ ਤੇ ਅਸਰ ਹੋਇਆ, ਉਹਨੇ ਭੇਜੀ ਹੈ ਲਿਖਤ, ਪਤਾ ਕਰਕੇ ਦੱਸੂਗੀ ਜੀ ਕਿਹਦੀ ਹੈ। ਸੋ ਬਹੁਤ ਹੀ ਪਿਆਰੀ ਜੀ ਇਹਨਾਂ ਨੇ ਅੱਜ ਸਾਨੂੰ ਇੱਕ ਕਵਿਤਾ ਜਿਹੜੀ ਲਿਖ ਕੇ ਭੇਜੀ ਹੈ ਯਾਦਾਂ ਦੇ ਰਿਗਾਰਡਿੰਗ। ਸੋ ਨਾਲ ਹੀ ਇਹਨਾਂ ਨੇ ਕਿਹਾ ਕਿ ਆਪਾਂ ਤੇ ਭਾਜੀ ਨੂੰ ਸਿਆਣੇ ਭਾਜੀ ਦਾ ਪ੍ਰੋਗਰਾਮ ਚੱਲ ਰਿਹਾ ਕਹਿ ਕੇ ਚੁੱਪ ਕਰਕੇ ਸੁਣੀ ਦਾ ਹੈ ਤੇ ਬਹੁਤ ਕੁਝ ਸਿੱਖੀ ਦਾ ਹੈ ਭਾਜੀ ਤੋਂ।
ਬਹੁਤ ਮਿਹਰਬਾਨੀ ਜੀ
ਜੀ। ਸੋ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਡਰੱਗਸ ਮਾਮਲੇ ਦੇ ਵਿੱਚ ਆ ਰਹੀ ਹੈ ਜੀ। ਸੋ ਡਰੱਗਸ ਮਾਮਲੇ 'ਚ CBI ਨੇ ਕੱਸਿਆ ਸ਼ਿਕੰਜਾ ਤੇ ਭੋਲੇ ਸਮੇਤ 15 ਤੇ ਦੋਸ਼ ਤੈਅ। ਸੋ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਗਦੀਸ਼ ਭੋਲਾ ਕੌਣ ਹੈ ਬਰਾੜ ਸਾਹਿਬ, ਜਿਹਦੇ ਤੇ ਇਹ ਦੋਸ਼ ਮੁਕਰਰ ਹੋਇਆ, ਤੇ ਕੀ ਚੱਲ ਰਿਹਾ ਹੈ ਜਿਹੜੇ ਡਰੱਗਸ ਦੇ ਸੰਬੰਧੀ, ਜੋ ਨਸ਼ਿਆਂ ਦੇ ਸੰਬੰਧੀ ਪੰਜਾਬ ਦੇ ਵਿੱਚ ਕਿੱਥੋਂ ਕੁ ਤੱਕ ਤਹਿਕੀਕਾਤ ਚੱਲ ਰਹੀ ਹੈ?
ਦੇਖੋ ਕਈ ਬੰਦਿਆਂ ਦੇ ਇੱਥੇ ਆਉਂਦਾ ਖਬਰਾਂ ਚ ਰਹਿਣਾ, ਤੇ ਚਾਹੇ ਉਹ ਚੰਗੇ ਪੱਖੋਂ ਆਉਣ ਚਾਹੇ ਮਾੜੇ ਪੱਖੋਂ ਆਉਣ, ਜਗਦੀਸ਼ ਭੋਲਾ ਇੱਕ ਨਾਰਮਲ ਜੇ ਘਰੋਂ ਪੈਦਾ ਹੋਇਆ, ਨਾਨਕਿਆਂ ਦੇ ਘਰ ਰਹਿ ਕੇ ਕਲਾਂ ਦੇ ਵਿੱਚ ਕੁਸ਼ਤੀ ਸਿੱਖੀ, ਮੇਜਰ ਸਿੰਘ ਹੋਰਾਂ ਦਾ ਸ਼ਗਿਰਦ ਬਣਿਆ, ਤੇ ਅਖੀਰ ਇਹੋ ਜਿਹੀਆਂ ਮੱਲਾਂ ਮਾਰੀਆਂ ਵੀ ਕਿੰਗ ਕੌਂਗ ਜਿਹੜਾ ਕਿ ਦੁਨੀਆਂ ਦੇ ਵਿੱਚ ਇੱਕ ਵੱਡਾ ਨਾਂ ਸੀ ਕਿੰਗ ਕੌਂਗ ਦਾ ਉਸ ਟਾਈਮ, ਤੇ ਉਹਨੂੰ ਭਾਰਤੀ ਕਿੰਗ ਕੌਂਗ ਕਿਹਾ ਜਾਣ ਲੱਗ ਗਿਆ। ਹੁਣ ਦੇਖੋ ਇੱਕ ਨਾਰਮਲ ਪਿੰਡ ਦੇ ਵਿੱਚੋਂ ਜੰਮ ਪਲ ਕੇ ਆਪਦੇ ਨਾਨਕੇ ਘਰ ਪਲ ਕੇ ਤੇ ਕੁਸ਼ਤੀ ਦੇ ਵਿੱਚ ਇੰਨਾ ਕੁ ਮੱਲਾਂ ਮਾਰਨੀਆਂ ਕੋਈ ਸੌਖਾ ਗੱਲ ਨਹੀਂ ਸੀ, ਤੇ ਉਹਨੂੰ ਅਰਜਨ ਅਵਾਰਡ ਤੱਕ ਮਿਲਿਆ, ਪਰ ਉਦੋਂ ਬਾਅਦ ਉਹਨੂੰ ਜਿਹੜੀ DSP ਦੀ ਜੋਬ ਮਿਲੀ ਪੁਲਿਸ ਦੇ ਵਿੱਚ। ਪਰ ਮੇਰੇ ਉਹ ਦਿਨ ਯਾਦ ਆ ਜਿਸ ਦਿਨ ਪਹਿਲੇ ਦਿਨ ਰਾਮਪੁਰੇ ਫੋਲ ਪੁਲਿਸ ਨੇ, ਮੈਂ ਉਦੋਂ ਬਠਿੰਡੇ ਦੇ ਵਿੱਚ ਸੀ, ਤੇ ਇੱਕ ਭੁੱਖੀ ਦਾ ਭਰਿਆ ਟਰੱਕ ਫੜਿਆ, ਤੇ ਉਸ ਟਰੱਕ ਦੀ ਜਿਹੜੀ ਪਾਇਲਟ ਕਰ ਰਿਹਾ ਸੀ ਜਾਂ ਉਹਨੂੰ ਅਸਕੌਟ ਦੇ ਰਿਹਾ ਸੀ, ਉਹ ਦੇ ਰਿਹਾ ਸੀ ਜਗਦੀਸ਼ ਭੋਲਾ। ਤਾਂ ਜਗਦੀਸ਼ ਭੋਲੇ ਨੂੰ ਉਦੋਂ ਸੋਚਿਆ ਗਿਆ, ਇਹ ਬਹੁਤ ਸਾਰੀਆਂ ਗੱਲਾਂ ਆਈਆਂ ਵੀ ਇਹ ਸਿਆਸੀ ਇਲੈਕਸ਼ਨਾਂ ਦਾ ਟਾਈਮ ਸੀ, ਸ਼ਾਇਦ ਸਿਆਸੀ ਕਿਸੇ ਦੀ ਖੇਪ ਨੂੰ ਪਹੁੰਚਾ ਰਿਹਾ ਸੀਗਾ, ਮਦਦ ਕਰ ਰਿਹਾ ਸੀ, ਤੇ ਇਸ ਕਰਕੇ ਉਹਨੂੰ ਇੱਕ ਵਾਰੀ ਇਹ ਸਾਰੇ ਘਟਨਾਕ੍ਰਮ ਚੋਂ ਬਰੀ ਕਰ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ, ਕੁਝ ਇੱਕ ਨੂੰ ਹੋਰ ਨੂੰ ਸਜ਼ਾ ਹੋ ਗਈ ਸੀ ਤੇ ਉਹ ਨਿਕਲ ਗਿਆ ਸੀ। ਪਰ ਅਖੀਰ ਦੁਬਾਰੇ ਜਿਹੜਾ ਕੇਸ ਖੁੱਲਿਆ ED ਦੇ ਕੋਲੇ, ਦੁਬਾਰੇ ਜਿਹੜਾ ਇਨਫੋਰਸਮੈਂਟ ਡਾਇਰੈਕਟਰ ਨੇ ਜਿਹੜਾ ਕੇਸ ਨੂੰ ਦੀ ਤਹਿਕੀਕਾਤ ਕੀਤੀ, ਤਾਂ ਉਸ ਤਹਿਕੀਕਾਤ ਦੇ ਵਿੱਚ ਜਿਹੜੀ 1,000 ਕਰੋੜ ਦੀ ਪ੍ਰੋਪਰਟੀ ਬਣਾਈ ਹੈ ਇਸ ਦੌਰਾਨ ਦੇ ਵਿੱਚ ਜਗਦੀਸ਼ ਭੋਲਾ ਤੇ ਉਹਦੇ ਪਰਿਵਾਰ ਨੇ, ਉਹਦੇ ਸੱਸ ਸਹੁਰੇ ਘਰ ਵਾਲੀ ਹੋਰ ਜਿਹੜੇ ਨੇੜੇ ਤੇੜੇ ਦੇ, ਉਹਨਾਂ ਚੋਂ ਸਿਰਫ ਇੱਕ ਬੰਦਾ ਪਿਛਲੇ ਜਦੋਂ ਦਾ ਕੇਸ ਚੱਲ ਰਿਹਾ ਉਹ ਲਾਪਤਾ ਤੇ ਉਹਨੂੰ ਭਗੌੜਾ ਕਰਾਰ ਦਿੱਤਾ ਗਿਆ ਕਿਉਂਕਿ ਉਹ ਕਿਸੇ ਵਿਦੇਸ਼ ਚ ਪਹੁੰਚ ਗਿਆ ਸੀ ਪਹਿਲੇ। ਪਰ ਬਾਕੀ ਸਾਰੇ ਬੰਦਿਆਂ ਨੂੰ ਜਿਹੜੀ ਅੱਜ ਸਜ਼ਾ ਸੁਣਾਈ ਗਈ ਆ, ਤੇ ਉਹ ਸਜ਼ਾ ਦੀ ਜਿਹੜੀ ਉਹਨਾਂ ਦੋਸ਼ੀ ਗਰਦਾਨ ਤਾਂ ਸਜ਼ਾ ਹਜੇ ਦੱਸਣੀ ਹੈ ਵੀ ਕਿੰਨੀ ਕਿੰਨੀ ਹੋਊਗੀ। ਤੇ ਪਰ ਕੁੱਲ ਮਿਲਾ ਕੇ ਦੇਖੋ ਜੀ, ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਾਂ ਜਿਹੜਾ ਕੁਛ ਹੋਇਆ, ਇਹਦੇ ਵਿੱਚ ਸਿਆਸਤਦਾਨਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ, ਚਾਹੇ ED ਦੇ ਵਿੱਚ, ਚਾਹੇ ਕੋਈ ਸੁਪਰੀਮ ਕੋਰਟ ਕਹੇ, ਚਾਹੇ ਹੋਰ ਹਾਈ ਕੋਰਟ ਕਹੇ, ਪਰ ਆਮ ਦੁਨੀਆਂ ਕਹਿੰਦੇ ਨੀ ਜੇ ਪਬਲਿਕ ਹੈ ਸਭ ਜਾਣਦੀ ਹੈ, ਸੋ ਇਹ ਪਬਲਿਕ ਆ ਜਿਹੜੀ ਇਹ ਸਭ ਜਾਣਦੀ ਆ ਵੀ ਅਸਲ ਦੇ ਵਿੱਚ ਜਿਹੜੀ ਗੱਲ ਇਹ ਆ ਵੀ ਅਸਲ ਚ ਜਿਹੜਾ ਜਗਦੀਸ਼ ਭੋਲੇ ਦਾ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਜਾਂ ਕੀਤਾ ਉਹਦੇ ਵਿੱਚ ਬਹੁਤ ਵੱਡੀ ਗੇਮ ਸੀ, ਬਹੁਤ ਵੱਡਾ ਹੱਥ ਸੀ ਲੋਕਾਂ ਦਾ। ਇਹ ਵੱਖਰੀ ਗੱਲ ਆ ਵੀ ਉਹ ਆਪਣੇ ਆਪ ਨੂੰ ਕਲੀਨ ਚਿੱਟ ਦੇ ਗਏ ਆ ਜਾਂ ਬਾਹਰ ਨਿਕਲ ਗਿਆ ਸਜ਼ਾ ਸਾਰੀ ਪਰਿਵਾਰ ਨੂੰ ਜਾਂ ਉਹਨਾਂ ਨੂੰ ਹੋਈ ਆ, ਪਰ ਇਹਨਾਂ ਨੂੰ ਵੀ ਹੋਣੀ ਚਾਹੀਦੀ ਸੀਗੀ ਚਾਹੇ ਪਰਿਵਾਰ ਸੀ ਚਾਹੇ ਜਦੋਂ ਤੁਸੀਂ ਇੱਕੇਦਮ ਏਦਾਂ ਪੈਸਾ ਘਰੇ ਆਉਂਦਾ ਤਾਂ ਅਸੀਂ ਘਰਦਿਆਂ ਨੂੰ ਕਿਵੇਂ ਨੀ ਦੋਸ਼ੀ ਕਹਿ ਸਕਦੇ, ਘਰਦਿਆਂ ਨੂੰ ਤਾਂ ਪਤਾ ਹੀ ਆ ਨਾ ਵੀ ਕਿੱਧਰੋਂ ਆਈ ਆ 9 ਕਰੋੜਾਂ ਦੀ ਜਾਇਦਾਦ ਕਿਵੇਂ ਬਣੀ ਜਾਂਦੀ ਆ। ਤਾਂ ਫਿਰ ਘਰ ਦੇ ਵਿੱਚ ਕਿਸੇ ਦੀ ਨੀ ਜ਼ਮੀਰ ਜਾਗਦੀ ਸੀ, ਕਿਸੇ ਨੇ ਨੀ ਇਹ ਕਿਹਾ ਵੀ ਕਿਉਂ ਕਿਸੇ ਦਾ ਲਾਈਏ ਨਾ ਕਿਸੇ ਦਾ ਪੁੱਤਰ ਨਸ਼ੇ ਤੇ ਸੁਲਫੇ ਸੂਟੇ ਤੇ ਵਾਲੀ ਗੱਲ ਆ। ਤਾਂ ਫਿਰ ਸੁਲਫੇ ਸੂਟੇ ਤੇ ਜਦੋਂ ਲਾ ਰਿਹਾ ਸੀ ਘਰ ਦਾ ਕੋਈ ਜੀ ਤਾਂ ਉਦੋਂ ਕਿਸੇ ਦੀ ਜ਼ਮੀਰ ਨੀ ਜਾਗੀ। ਸੋ ਕੁੱਲ ਮਿਲਾ ਕੇ ਦੇਖੋ ਇਹ ਘਟਨਾਕ੍ਰਮ ਆ ਜਿਹੜਾ ਉਹ ਵਾਪਰਿਆ ਸੱਚ ਆ, ਇਹਦੇ ਚ ਕੋਈ ਝੂਠ ਨੀ, ਪਰ ਰੌਲਾ ਇਹ ਆ ਵੀ ਅਸਲੀ ਬੰਦੇ ਜਿਹੜੇ ਹਜੇ ਵੀ ਪਹੁੰਚ ਤੋਂ ਬਾਹਰ ਆ।
ਜੀ ਬਿਲਕੁਲ। ਸੋ ਇੱਕ ਜਿਹੜੀ ਪਦਮਾਵਤੀ ਜਿਹੜੀ ਫਿਲਮ ਜਿਹੜੀ ਸੰਜੇ ਲੀਲਾ ਬੰਸਾਲੀ ਦੀ ਬਰਾੜ ਸਾਹਿਬ ਬੜੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਉਹਦੇ ਕੁਝ ਸੀਨ ਜਿਹੜੇ ਆ ਉਹ ਵੀ ਵਾਦਗ੍ਰਸਤ ਲੱਗ ਰਹੇ ਜੀ ਆਪਣੇ ਭਾਰਤ ਦੇ ਵਿੱਚ ਸਰਕਾਰ ਨੂੰ। ਸੋ ਉਹਦੇ ਉੱਤੇ ਬੜੀ ਦੇਰ ਤੋਂ ਰੋਕ ਲੱਗੀ ਹੋਈ ਹੈ। ਸੋ ਹਰਿਆਣੇ ਚ ਅਜੇ ਵੀ ਜਿਹੜੀ ਪਦਮਾਵਤੀ ਤੇ ਰੋਕ ਲੱਗੀ ਹੋਈ ਹੈ। ਹਰਿਆਣਾ ਸਰਕਾਰ ਨੇ ਸੰਜੇ ਲੀਲਾ ਬੰਸਾਲੀ ਦੀ ਵਿਵਾਦਤ ਫਿਲਮ ਪਦਮਾਵਤ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਆਪਣੀਆਂ ਜਿਹੜੀਆਂ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਮੂਵੀਜ਼ ਹੁੰਦੀਆਂ ਫਿਲਮਾਂ ਬਣਦੀਆਂ ਉਹਨਾਂ ਦੇ ਉੱਤੇ ਆਮ ਤੌਰ ਤੇ ਇਹੋ ਜਿਹੀਆਂ ਪਾਬੰਦੀਆਂ ਜਿਹੜੀਆਂ ਭਾਰਤ ਵਿੱਚ ਲੱਗਦੀਆਂ ਰਹਿੰਦੀਆਂ। ਕੀ ਕਹਿਣਾ ਤੁਹਾਡਾ ਇਸ ਬਾਰੇ?
ਦੇਖੋ ਅਸਲ ਚ ਗੱਲ ਇਹ ਆ ਵੀ ਜਦੋਂ ਵੀ ਕੋਈ ਫਿਲਮ ਡਾਇਰੈਕਟਰ ਪ੍ਰੋਡਿਊਸਰ ਇਹ ਜਿਹੀਆਂ ਫਿਲਮਾਂ ਬਣਾਉਂਦਾ ਨਾ ਉਹਦਾ ਲੱਖ ਵਾਰ ਦਿਖਾਈ ਜਾਵੇ ਵੀ ਮੈਂ ਦੇਸ਼ ਭਗਤੀ ਆ, ਮੈਂ ਦੇਸ਼ ਭਗਤੀ ਕਰਕੇ ਬਣਾ ਰਿਹਾ ਜਾਂ ਮੈਂ ਹਿਸਟਰੀ ਸਾਂਭ ਰਿਹਾ ਜਾਂ ਮੇਰੀ ਡਿਊਟੀ ਆ, ਫਰਜ਼ ਆ, ਮੇਰੀ ਸੇਵਾ, ਅਜੇ ਲੱਖ ਕਹਿ ਦੇ ਪਰ ਅਸਲ ਚ ਗੱਲ ਹੁੰਦੀ ਆ ਪੈਸੇ ਬਣਾਉਣਾ। ਅਸਲ ਚ ਗੱਲ ਹੁੰਦੀ ਆ ਵੀ ਵੱਧ ਤੋਂ ਵੱਧ ਪੈਸੇ ਬਣਾਏ ਜਾਣ ਤੇ ਫਿਰ ਜੋ ਪੈਸੇ ਬਣਾਏ ਜਾਂਦੇ ਆ ਉਹ ਹਿਸਟਰੀ ਨੂੰ ਟਵਿਸਟ ਕੀਤਾ ਜਾਂਦਾ, ਉਹ ਹਿਸਟਰੀ ਨੂੰ ਟਵਿਸਟ ਕਰਕੇ ਤੇ ਉਹਦੇ ਵਿੱਚੋਂ ਫਿਰ ਕੋਈ ਪੁੱਠੇ ਸਿੱਧੇ ਜਾਂ ਕੋਈ ਇਹੋ ਜਿਹੇ ਚਟਪਟੇ ਸਵਾਲ ਚਟਪਟੀਆਂ ਗੱਲਾਂ ਕੱਢੀਆਂ ਜਾਂਦੀਆਂ ਜਿਹੜੀਆਂ ਕਿ ਐਕਚੁਅਲ ਚ ਹੋਈਆਂ ਨੀ ਹੁੰਦੀਆਂ। ਸੋ ਇਸ ਕਰਕੇ ਪਰ ਜਿਹੜੀ ਨਵੀਂ ਜਨਰੇਸ਼ਨ ਆ ਕਿਉਂਕਿ ਹਰ 20 ਸਾਲ ਬਾਅਦ ਪੀੜੀ ਬਦਲ ਜਾਂਦੀ ਆ, ਇੱਕ ਪੀੜੀ ਬਦਲਦੇ ਬਦਲਦੇ ਨਵੀਂ ਜਨਰੇਸ਼ਨ ਨੂੰ ਉਹੀ ਗੱਲ ਸਮਝ ਆਉਂਦੀ ਹੈ ਜੇ ਜੀ ਤੁਸੀਂ ਉਹਨੂੰ ਪਰੋਸ ਕੇ ਦੇ ਦੇਵੋਗੇ ਜੇ ਜਿਹੀਆਂ ਗੱਲਾਂ। ਹੁਣ ਸਾਨੂੰ ਜਿਹੜਾ 84 ਦਾ ਘਟਨਾਕ੍ਰਮ ਸੀ ਜਾਂ 90 ਤੱਕ ਦਾ ਜਿਹੜਾ ਮਾੜਾ ਦੌਰ ਰਿਹਾ ਅਸੀਂ ਕਾਲਜਾਂ ਚ ਪੜ੍ਹਦੇ ਸੀ ਉਸ ਟਾਈਮ, ਸਾਡੇ ਲਈ ਉਹ ਹੋਰ ਦੌਰ ਸੀ, ਸਾਡੇ ਜਹਿਨ ਚ ਇੱਕ ਹੋਰ ਪਿਕਚਰ ਬਣੀ ਹੋਈ ਆ ਉਸ ਦੌਰ ਦੀ ਕਿਉਂਕਿ ਅਸੀਂ ਹੰਢਾਈ ਆ, ਉਹ ਹੰਢੀ ਹੰਢਾਈ ਆ ਤੇ ਅਸੀਂ ਹੋਰ ਢੰਗ ਨਾਲ ਲੈਂਦੇ ਹਾਂ। ਪਰ ਜਿਹੜਾ ਅੱਜ ਦਾ ਯੂਥ ਆ ਉਹ ਹੋਰ ਢੰਗ ਨਾਲ ਲੈਂਦਾ ਕਿਉਂਕਿ ਉਹਨੇ ਪੜ੍ਹੀ ਆ, ਉਹਨੂੰ ਜੇ ਜਿਹਾ ਲਿਟਰੇਚਰ ਪਰੋਸਿਆ ਗਿਆ, ਜੇ ਜਿਹੀਆਂ ਗੱਲਾਂ ਦੱਸੀਆਂ ਗਈਆਂ ਉਹ ਉਹਨਾਂ ਨੂੰ ਪੜ੍ਹ ਰਿਹਾ। ਸੋ ਉਹਦੇ ਵਿੱਚ ਜਿਹੜੀਆਂ ਦੱਸੀਆਂ ਪੁੱਛੀਆਂ ਗੱਲਾਂ ਜਾਂਦੀਆਂ ਉਹਨਾਂ ਦੇ ਵਿੱਚ ਘੁਸਪੈਠ ਕਰ ਦਿੰਦੇ, ਆਪਦੇ ਵਿਚਾਰਾਂ ਦੀ ਘੁਸਪੈਠ ਕਰ ਦਿੰਦੇ। ਮੈਂ ਲੱਖ ਅਕਸਰ ਲਿਖਿਆ ਵੀ ਆ ਵੀ ਲੇਖਕ ਲੱਖ ਕਹਿ ਦੇ ਮੈਂ ਨਿਰਪੱਖ ਹਾਂ, ਮੇਰੇ ਵਰਗਾ ਕਹਿੰਦਾ ਮੈਂ ਨਿਰਪੱਖ ਹੋ ਕੇ ਲਿਖਦਾ, ਪਰ ਨਹੀਂ ਹੁੰਦਾ ਨਿਰਪੱਖ। ਐਂਡ ਆਫ ਦੀ ਡੇ ਉਹ ਆਪਦੀ ਸੋਚ ਆ ਜਿਹੜੀ ਉਸ ਲੇਖ ਦੇ ਵਿੱਚ ਘਸਾੜ ਦਿੰਦਾ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚ ਨਾ ਆਪਦੀ ਸੋਚ ਜਾਂ ਉਹ ਕੀ ਚਾਹੁੰਦਾ ਜਾਂ ਕੀ ਨਹੀਂ ਚਾਹੁੰਦਾ ਉਹ ਚੀਜ਼ ਉਹ ਕਿਸੇ ਨਾ ਕਿਸੇ ਰੂਪ ਚ ਐਡ ਆਨ ਕਰ ਹੀ ਦਿੰਦਾ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਨਾ ਇਹ ਹਿਸਟਰੀ ਨਾਲ ਜਿਹੜੇ ਖਿਲਵਾੜ ਕਰਦੇ ਆ ਲੋਕ ਫਿਲਮਾਂ ਦੇ ਵਿੱਚ ਪੈਸਾ ਬਣਾਉਂਦੇ ਆ, ਇਹਨਾਂ ਲੋਕਾਂ ਦੇ ਉੱਤੇ ਸ਼ਿਕੰਜਾ ਮੈਂ ਨਾ ਕਸਿਆ ਜਾਣਾ ਚਾਹੀਦਾ। ਮੈਂ ਇੱਥੇ ਕਰਨੀ ਸੈਨਾ ਨੂੰ ਜਾਂ ਉਹਨਾਂ ਨੂੰ ਦੋਸ਼ੀ ਨਹੀਂ ਕਰਦਾ ਆਉਂਦਾ, ਪਰ ਉਹ ਥੋੜਾ ਜਿਹਾ ਉਹ ਵੀ ਓਵਰ ਰਿਐਕਟ ਕਰ ਰਹੇ ਆ, ਉਹਨਾਂ ਨੂੰ ਤੋੜ ਭੰਨਾ ਜਾਂ ਇਹ ਕਰਨ ਦੀ ਥਾਂ ਦੇ ਉੱਤੇ ਬੈਠ ਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਸੀ। ਪਰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿਸੇ ਵੀ ਬੰਦੇ ਦਾ ਕਰੈਕਟਰ ਛਾਲਣਾ ਜਾਂ ਉਹਦੇ ਚ ਮਨ ਘੜਤ ਗੱਲਾਂ ਕਰਨੀਆਂ ਉਹ ਹਿਸਟਰੀ ਦੇ ਵਿੱਚ ਥੋੜਾ ਜਿਹਾ ਤੋੜ ਫੋੜ ਆ ਜਾਂਦੀ ਹੈ। ਮੇਰੇ ਯਾਦ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਸੀਰੀਅਲ ਚੱਲ ਰਿਹਾ ਸੀ, ਰਾਜ ਬੱਬਰ ਹੋਰਾਂ ਨੇ ਬਣਾਇਆ ਸੀ, ਮੈਂ ਉਦੋਂ ਵੀ ਉਹਦੇ ਪ੍ਰੋਡਿਊਸਰ ਨੂੰ ਮੇਲ ਪਾਈ ਸੀ, ਪੁੱਛਿਆ ਸੀ ਇੱਕ ਦੋ ਘਟਨਾਕ੍ਰਮ ਉਹਦੇ ਵਿੱਚ ਸੀ, ਤਾਂ ਉਹਦਾ ਜਵਾਬ ਇਹੀ ਆਇਆ ਸੀ ਵੀ ਥੋੜਾ ਜਿਹਾ ਡਰਾਮਾਟਿਕ ਕਰਨ ਲਈ ਉਹਨੂੰ ਇਹ ਚੀਜ਼ਾਂ ਸਾਡੀ ਮਜਬੂਰੀ ਹੁੰਦੀ ਆ। ਤਾਂ ਉਹ ਆਦੇ ਕਹਿੰਦੇ ਜੀ ਮੈਨੂੰ ਕਹਿੰਦੇ ਵੀ ਅਸੀਂ ਇਹਦੇ ਲਈ ਡਿਸਕਲੇਮਰ ਲਿਖਿਆ ਹੋਇਆ ਮੂਹਰੇ, ਤੇ ਤੁਸੀਂ ਹੁਣ ਤੁਸੀਂ ਇਹ ਦੱਸੋ ਵੀ ਇੰਨੇ ਸਰੋਤੇ ਸੁਣ ਰਹੇ ਇਸ ਟਾਈਮ ਦੁਨੀਆ ਭਰ ਦੇ ਵਿੱਚੋਂ, ਕਿਸੇ ਕਿਸੇ ਨੇ ਡਿਸਕਲੇਮਰ ਪੜਿਆ, ਕਿਤੇ ਕਿਸੇ ਮੂਹਰੇ ਲਿਖ ਦਿੰਦੇ ਸੱਚੀ ਕਹਾਣੀ ਪਰ ਆਧਾਰਿਤ ਸ਼ਬਦ ਹੀ ਆਪਦੇ ਆਪ ਇੱਕ ਡਿਸਕਲੇਮਰ ਆ। ਜੇ ਸਹੀ ਮਾਇਨੇ ਚ ਆਧਾਰਿਤ ਸ਼ਬਦ ਦੇ ਤੁਸੀਂ ਮੀਨਿੰਗ ਦੇਖੋਗੇ ਤਾਂ ਉਹ ਇਹ ਕਿਹਾ ਜਾਂਦਾ ਆਧਾਰਿਤ ਮੀਨ ਕੋਈ ਆਧਾਰ ਉਸ ਚੀਜ਼ ਦਾ ਹੋਣਾ ਨਾ ਕਿ ਉਹ ਹੋਣੀ, ਮੰਨੇ ਨਾ ਵੀ ਆਧਾਰ ਉਹ ਲੈ ਲਿਆ, ਬੇਸ ਉਹ ਲੈ ਲਿਆ ਪਰ ਉੱਤੇ ਬਿਲਡਿੰਗ ਇਹਨਾਂ ਨੇ ਆਪਦੀ ਸਾਰ ਲਈ। ਸੋ ਆਧਾਰਿਤ ਹੋਣਾ ਤੇ ਸੇਮਸਟ ਹੋਣਾ ਉਹ ਵੱਖਰੀ ਗੱਲ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਸ਼ਿਕੰਜਾ ਮੇਰੇ ਹਿਸਾਬ ਨਾਲ ਕਸਿਆ ਜਾਣਾ ਚਾਹੀਦਾ, ਨਹੀਂ ਤਾਂ ਸਾਡੀ ਜਿਹੜੀ ਅਮੀਰ ਹਿਸਟਰੀ ਆ ਜੇ ਮਹਾਰਾਣੀ ਪਦਮਾਵਤੀ ਹੋਈ ਆ ਤੇ ਉਹਦੀ ਅੱਜ ਵੀ ਚਰਚਾ ਛਿੜ ਰਹੀ ਹੈ ਇੰਨੇ ਸਾਲਾਂ ਬਾਅਦ, ਤਾਂ ਉਹਦੇ ਚ ਕੋਈ ਤਾਂ ਮਹਾਨਤਾ ਹੋਊਗੀ ਨਾ, ਉਹਦੇ ਕਰੈਕਟਰ ਦੇ ਲਾਸ਼ਣ ਲਾਉਣੇ ਜਾਂ ਉਹਨੂੰ ਉਹਦਾ ਮਾੜਾ ਪੱਖ ਹੀ ਦਿਖਾਉਣਾ, ਤਾਂ ਕੋਈ ਫਿਲਮ ਨੀ ਨਾ ਉਹ ਤੁਸੀਂ ਆਪਣੇ ਬੱਚਿਆਂ ਨੂੰ ਕੀ ਦੇ ਸਕਦੇ ਹੋ। ਹੁਣ ਅਸੀਂ ਮੈਂ ਪਿੱਛੇ ਜੇ ਰੌਲਾ ਪਿਆ ਸੀ, ਸ਼ਾਰਟ ਮੂਵੀਜ਼ ਦਾ ਰੌਲਾ ਪਿਆ ਪੰਜਾਬ ਦੀਆਂ ਪੁਰਾਣੀਆਂ ਕਹਾਣੀਆਂ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸ਼ਾਰਟ ਮੂਵੀਜ਼ ਬਣਾਈਆਂ, ਇੱਕ ਹੜ ਜਾ ਆ ਗਿਆ ਸੀ, ਪੰਜ ਚਾਰ ਮੂਵੀ ਇੱਕੇ ਦਾ ਵੀ ਆਈਆਂ, ਪਰ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਵੀ ਯਾਰ ਇੱਕ ਘਟਨਾਕ੍ਰਮ ਇੱਕ ਪਿੰਡ ਚ ਮਾੜਾ ਵਰਤਾਰਾ ਹੋਇਆ, ਉਹ ਤਾਂ ਤੁਸੀਂ ਉਹਦੀ ਲੇਖਕ ਨੇ ਕਹਾਣੀ ਲਿਖਤੀ ਤੇ ਤੁਸੀਂ ਉਹਦੀ ਫਿਲਮ ਬਣਾਤੀ, ਉਹ ਤਾਂ ਹਿਸਟਰੀ ਚ ਹੋਈਆਂ ਦਰਜ, ਤੇ ਜਿਹੜੇ ਇੱਕ ਪਿੰਡ ਦੇ ਵਿੱਚ ਹਜ਼ਾਰ ਚੰਗੇ ਪਤਾਰੇ ਹੋਏ ਆ ਉਹਨਾਂ ਬਾਰੇ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ। ਹੁਣ ਮੈਂ ਤੁਹਾਨੂੰ 5-7 ਫਿਲਮਾਂ ਦੀਆਂ ਗੱਲਾਂ ਜਾਂ ਪੁਰਾਣੇ ਸਾਡੇ ਨਾਵਲਕਾਰਾਂ ਦੀਆਂ ਜਾਂ ਲੇਖਕਾਂ ਦੀਆਂ ਕਹਾਣੀਆਂ ਦੱਸ ਦਿੰਦਾ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਇਹੋ ਜਿਹੇ ਕਰੈਕਟਰ ਖੜੇ ਕੀਤੇ ਆ, ਕੋਈ ਫੌਜੀ ਦਾ ਕਰੈਕਟਰ, ਕੋਈ ਛੜੇ ਦਾ ਕਰੈਕਟਰ ਜਾਂ ਹੋਰ, ਉਹ ਹੁੰਦੇ ਆ ਪਿੰਡਾਂ 'ਚ, ਮੈਂ ਮੁਨਕਰ ਨਹੀਂ ਹੈਗਾ ਇਹਨਾਂ ਚੀਜ਼ਾਂ ਤੋਂ ਵੀ ਪਿੰਡਾਂ 'ਚ ਇਹਦਾ ਕੁਛ ਨਹੀਂ ਹੁੰਦਾ, ਪਰ ਨਾਲ ਨਾਲ ਮੰਨ ਲਓ ਇੱਕ ਪਿੰਡ ਦੀ 1000 ਆਬਾਦੀ ਆ ਤੇ 995 ਚੰਗੇ ਬੰਦੇ ਵੀ ਰਹਿੰਦੇ ਆ, 995 ਇਹੋ ਜਿਹੇ ਬੰਦੇ ਵੀ ਆ ਜਿਨ੍ਹਾਂ ਨੇ ਪਿੰਡ ਲਈ ਕੁਰਬਾਨੀਆਂ ਦਿੱਤੀਆਂ, ਪਿੰਡ ਲਈ ਕੰਮ ਕੀਤੇ, ਪਿੰਡ ਦਾ ਨੁਹਾਰ ਬਦਲਤੀ ਜਾਂ ਹੋਰ ਨਹੀਂ ਤਾਂ ਕਿਸੇ ਨਾ ਕਿਸੇ ਰੂਪ 'ਚ ਸੇਵਾ ਤਾਂ ਕੀਤੀ ਹੈ ਨਾ ਪਿੰਡ ਦੇ ਵਿੱਚ, ਤੇ ਉਹ ਉਹਨਾਂ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਆਉਂਦਾ ਕਿਤੇ, ਉਹ ਤਾਂ ਹਿਸਟਰੀ 'ਚ ਆਉਂਦੇ ਹੀ ਨਹੀਂ, ਪਰ ਹਿਸਟਰੀ 'ਚ ਉਹ ਆ ਗਿਆ ਕਿ ਕੈਲਾ ਬੁੜਾ ਆ ਗਿਆ ਜੀ, ਕਿਉਂਕਿ ਉਹ ਸਾਰਾ ਦਿਨ ਦਾੜੀ ਮੁੱਟਦਾ ਹੁੰਦਾ ਸੀ, ਸਾਰਾ ਦਿਨ ਉਹਦੇ ਨੂੰ ਖੱਤ ਕੱਢ ਕੇ ਤੇ ਆਉਂਦੀਆਂ ਜਾਂਦੀਆਂ ਜਨਾਨੀਆਂ ਨੂੰ ਬੋਲਦਾ ਹੁੰਦਾ ਸੀ ਤੇ ਕੈਲੇ ਬੁੜੇ ਤੇ ਫਿਲਮ ਵੀ ਬਣ ਗਈਆਂ। ਸੋ ਕਹਿਣ ਦਾ ਮੇਰਾ ਭਾਵ ਇਹ ਆ ਵੀ ਸਾਡੇ ਜਿਹੜੇ ਕਮਰਸ਼ੀਅਲ ਲੋਕ ਆ ਨਾ, ਇਹਨਾਂ ਲਈ ਪੈਸਾ ਸਭ ਕੁਝ ਆ, ਇਹਨਾਂ ਲਈ ਕੋਈ ਚੀਜ਼ਾਂ ਨੀ ਇਹ ਵੀ ਭਾਈ ਜਦੋਂ ਹਿਸਟਰੀ ਨਾਲ ਖਿਲਵਾੜ ਕਰ ਰਿਹਾ ਜਾਂ ਕੋਈ ਆਉਣ ਵਾਲੀ ਜਨਰੇਸ਼ਨ ਨੂੰ ਗਲਤ ਕੁਛ ਪਰੋਸ ਕੇ ਦੇ ਰਿਹਾ।
ਬਿਲਕੁਲ ਡਾਕਟਰ ਸਾਹਿਬ। ਸੋ ਅਗਲੀ ਖਬਰ ਵੱਲ ਵਧਦੇ ਹਾਂ ਜੀ। ਸ਼੍ਰੋਮਣੀ ਕਮੇਟੀ ਕਾਰਜਕਾਰਨੀ ਨੇ ਅੱਜ ਦੀ ਮੀਟਿੰਗ ਵਿਚ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਖਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਖ਼ਤ ਕਾਰਵਾਈ ਦੀ ਸਿਫਾਰਿਸ਼ ਕਰਦਿਆਂ ਕਿਹਾ ਹੈ ਕਿ ਚੱਡਾ ਨੂੰ ਵੀ ਸੁੱਚਾ ਸਿੰਘ ਲੰਗਾਹ ਵਾਂਗ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸੋ ਚੱਡਾ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਸਿਫਾਰਿਸ਼ ਸ਼੍ਰੋਮਣੀ ਕਮੇਟੀ ਨੇ।
ਦੇਖੋ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਸਿਫਾਰਿਸ਼, ਪਰ ਦੇਖੋ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੇਸ ਵਿਚਾਰ ਅਧੀਨ ਆ, ਇਹ ਜ਼ਰੂਰ ਸਜ਼ਾ ਹੋਊਗੀ, ਉਹਨਾਂ ਨੂੰ ਦੇਣਗੇ ਸਜ਼ਾ, ਸਭ ਕੁਛ ਹੋਊਗਾ, ਪਰ ਕੁੱਲ ਮਿਲਾ ਕੇ ਜਿਹੜਾ ਇਹ ਘਟਨਾਕ੍ਰਮ ਆ ਇਹ ਇੱਕ ਵੱਡਾ ਡੈਮੇਜ ਆ, ਖਾਸ ਕਰਕੇ ਐਜੂਕੇਸ਼ਨਲ ਸਿਸਟਮ ਨੂੰ, ਸਿੱਖੀ ਦੇ ਐਜੂਕੇਸ਼ਨਲ ਸਿਸਟਮ ਨੂੰ ਕਰ ਗਿਆ, ਜਿਹਦੇ ਲਈ ਜਿਹੜਾ ਕੰਮ ਕੀਤਾ ਗਿਆ ਸੀ, ਜਿਹੜੇ ਕੰਮ ਲਈ ਛੱਡਿਆ ਗਿਆ ਸੀ, ਉਹ ਤੀਰੋ ਆਪਦਾ ਟਿਕਾਣੇ ਤੇ ਲੱਗ ਕੇ ਸਿੱਖਿਜ਼ਮ ਨੂੰ ਪੜ੍ਹ ਰਹੇ ਬੱਚੇ, ਸਿੱਖੀ ਨਾਲ ਜੁੜੇ ਬੱਚੇ, ਦਵਾਨ ਖਾਲਸਾ ਨਾਲ ਜੁੜੇ ਬੱਚੇ, ਉਹਨਾਂ ਦੇ ਐਜੂਕੇਸ਼ਨ ਅਦਾਰਿਆਂ ਨਾਲ ਜੁੜੇ ਬੱਚਿਆਂ ਦੇ ਮਨ ਦੇ ਅੰਦਰ ਜਿਹੜੀ ਸ਼ੰਕਾ ਜਾਂ ਜਿਹੜੀ ਮਨ ਦੇ ਅੰਦਰ ਜਿਹੜੀ ਇੱਕ ਭਾਵਨਾ ਜਾਗਤੀ ਜਾਂ ਮਨ ਦੇ ਅੰਦਰ ਇੱਕ ਤਸਵੀਰ ਬਣ ਗਈ ਪ੍ਰਬੰਧਕਾਂ ਦੀ ਜਾਂ ਸਿੱਖਿਜ਼ਮ ਦੀ ਜਾਂ ਉਹਨਾਂ ਦੇ ਬਜ਼ੁਰਗਾਂ ਦੀ, ਉਹ ਹੁਣ ਕਦੇ ਨੀ ਸਾਫ਼ ਹੋ ਸਕੂਗੀ। ਲੱਖ ਸਜ਼ਾਵਾਂ ਹੋ ਜਾਣ, ਲੱਖ ਕੁਛ ਵੀ ਹੋ ਜੇ, ਤੇ ਉਹ ਨਾ ਉਸ ਪਰਿਵਾਰ ਦਾ ਚਾਹੇ ਉਹ ਕਿਵੇਂ ਕਿਸੇ ਵੀ ਰੂਪ ਚ ਮੌਤ ਹੋਈ ਉਹ ਮੌਤ ਵਾਪਸ ਆ ਸਕੇ, ਤੇ ਪਰ ਕੁੱਲ ਮਿਲਾ ਕੇ ਜਿਹੜਾ ਇਹ ਘਟਨਾਕ੍ਰਮ ਆ, ਜਿੱਥੋਂ ਤੱਕ ਮਰਜ਼ੀ ਦੋਸ਼ ਕਿਸੇ ਦਾ ਲਾਈ ਜਾਣ, RSS ਦਾ ਲਾਈ ਜਾਣ, ਕ੍ਰਿਸਚੀਅਨਾਂ ਦਾ ਲਾਈ ਜਾਣ, ਕਿਸੇ ਦਾ ਲੱਗੀ ਜਾਵੇ ਦੋਸ਼, ਪਰ ਜਿਹਨੇ ਵੀ ਇਹ ਘਟਨਾਕ੍ਰਮ ਕੀਤਾ ਉਹ ਆਪਦਾ ਨਿਸ਼ਾਨਾ ਫੁੰਡਣ ਚ ਕਾਮਯਾਬ ਰਿਹਾ, ਤੇ ਸਾਡੀ ਸਿੱਖ ਕੌਮ ਆ ਹੁਣ ਜਿਹੜੀ ਉਹ ਇਹਨਾਂ ਜ਼ਖਮਾਂ ਨੂੰ ਜਿੰਨੀ ਛੇਤੀ ਭਰ ਲੂਗੀ ਜਾਂ ਇਹਨਾਂ ਨੂੰ ਕਰੇਦਣ ਦੀ ਥਾਂ ਤੇ ਇਹਨਾਂ ਨੂੰ ਥੱਪ ਲੂਗੀ, ਉਹਨਾਂ ਨੂੰ ਅੰਦਰੂਨੀ ਬੈਨੀਫਿਟ ਹੋਊਗਾ, ਇਹ ਚੀਜ਼ ਦੇਖਣਾ ਪੈਣਾ। ਅਸੀਂ ਆਪ ਹੀ ਨਾ ਇਸ ਮੁੱਦੇ ਨੂੰ ਵੱਧ ਤੋਂ ਵੱਧ ਉਛਾਲ ਕੇ ਆਪਦੇ ਹਾਸੀ ਦੇ ਪਾਤਰ ਬਣਦੇ ਜਾਈਏ ਤੇ ਕੁਛ ਇਹ ਜਿਹਾ ਕੁਛ ਬਣਾ ਲਈਏ ਜਿਹਦੇ ਨਾਲ ਕਿ ਆਉਣ ਵਾਲੀ ਜਨਰੇਸ਼ਨ ਦਾ ਪਹਿਲਾਂ ਹੀ ਸਾਡੇ ਤੋਂ ਦੂਰ ਹੋ ਰਹੀਆਂ, ਪਹਿਲਾਂ ਹੀ ਅਕਸਰ ਡਾਇਲੋਗ ਨੂੰ ਸੁਣਨ ਨੂੰ ਮਿਲਦਾ ਵੀ ਇਹ ਗੁਰਦੁਆਰਿਆਂ 'ਚ ਜਾ ਕੇ ਲੜਾਈਆਂ ਕਰਦੇ ਆ, ਕਿਰਪਾਨਾਂ ਇੱਕ ਦੂਜੇ ਵੱਲ ਖਿੱਚਦੇ ਆ, ਜਿਹੜੀ ਕਿਰਪਾ ਲਈ ਉੱਠਣੀ ਚਾਹੀਦੀ ਸੀ ਉਹ ਇੱਕ ਦੂਜੇ ਤੇ ਚਮਕਾਉਂਦੀਆਂ, ਇਹਦੀਆਂ ਚੀਜ਼ਾਂ ਲਈ ਅਸੀਂ ਪਹਿਲਾਂ ਹੀ ਬਹੁਤ ਸਾਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਕੋਸ਼ਿਸ਼ ਇਹੀ ਹੋਈ ਹੈ ਜੇ ਹੋਣੀ ਚਾਹੀਦੀ ਹੈ ਜੀ ਵੀ ਇਹਦੀਆਂ ਚੀਜ਼ਾਂ ਗਾਂਹ ਨੂੰ ਨਾ ਵਾਪਰਨ ਨੂੰ ਉਹ ਜਿਹੇ ਢੰਗ ਦੇ ਸਖ਼ਤ ਕਦਮ ਚੱਕੇ ਜਾਣੇ ਚਾਹੀਦੇ ਆ, ਜੋ ਵੀ ਬਣਦੀ ਸਜ਼ਾ ਉਹਨੂੰ ਛੇਤੀ ਤੋਂ ਛੇਤੀ ਦੇ ਕੇ ਕੰਮ ਨਿਬੇੜ ਦੇਣਾ ਚਾਹੀਦਾ।
ਬਿਲਕੁਲ। ਜੇ ਤਰਗਿਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਂਝ ਪਾਈ ਹੈ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ, ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਫੋਟੋ ਮੈਸੇਜ ਦੇ ਨਾਲ ਵਿਚਾਰ ਸਾਂਝਾ ਕੀਤਾ। ਲਿਖਿਆ ਕਿ ਹੰਕਾਰ ਵਕਤੀ ਤੌਰ ਤੇ ਤੁਹਾਡੀ ਹੋਮੇ ਨੂੰ ਪੱਠੇ ਪਾ ਸਕਦਾ ਹੈ, ਪਰ ਸਕੂਨ ਤੁਹਾਨੂੰ ਮੁਆਫ ਕਰਨ ਚ ਹੀ ਮਿਲਦਾ ਹੈ। ਸੋ ਬਹੁਤ ਹੀ ਵਧੀਆ ਵਿਚਾਰ ਜੀ। ਇਸ ਅੰਦਾਜ਼ ਦੇ ਵਿਚ ਗੁਡ ਮਾਰਨਿੰਗ ਕਿਹਾ ਹੈ ਜਗਤਾਰ ਭਾਜੀ ਨੇ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ।
ਗੱਲਾਂ ਬੜੀ ਸਿੰਪਲ ਗੱਲ ਆ, ਸਿੰਪਲ ਫਾਰਮੂਲਾ ਇਹ, ਪਰ ਸਾਡੇ ਸਾਨੂੰ ਵਰਤਣਾ ਨੀ ਆਉਂਦਾ, ਕਿਉਂਕਿ ਸਾਡੇ ਮੂੰਹ ਚ ਸੌਰੀ ਅੜ ਜਾਂਦੀ ਹੈ, ਸਾਡੇ ਮੂੰਹ ਚ ਮਾਫ਼ੀ ਅੜ ਜਾਂਦੀ ਆ, ਸਾਡਾ ਹੋਮੇ ਸਾਨੂੰ ਝੁਕਣ ਨੀ ਦਿੰਦਾ, ਤੇ ਪਰ ਜੇ ਅਸੀਂ ਇਹਨੂੰ ਝੁਕਣਾ ਸ਼ੁਰੂ ਕਰ ਦਈਏ, ਜੇ ਗੱਲਾਂ ਕਈ ਚੀਜ਼ਾਂ ਨਾ ਅਸਲ ਚ ਬੰਦੇ ਦੀ ਮੈਂਟੈਲਿਟੀ ਚ ਸੈੱਟ ਆ, ਵੀ ਉਹ ਨਾ ਪਹਿਲਾਂ ਪ੍ਰੀ ਲੋਡਡ ਸੋਫਟਵੇਅਰ ਨੀ ਹੁੰਦੇ ਜਿਹੜੇ, ਉਹ ਆ ਸੋ ਇਹ ਪੰਜ ਤੱਤਾਂ ਦੇ ਵਿਚੋਂ ਜਿਹੜਾ ਇਹ ਇੱਕ ਤੱਤ ਵੀ ਸਾਡੇ ਚ ਮੌਜੂਦ ਆ, ਹੰਕਾਰ ਵਾਲਾ ਵੀ, ਜਾਂ ਜਿਹੜਾ ਅਸੀਂ ਹੋਮਿਓ ਜਿਹੜੀ ਚੀਜ਼ ਆ ਸਾਡੇ ਚ, ਤਾਂ ਉਸ ਕਰਕੇ ਅਸੀਂ ਨਾ ਲਾਲਚ ਸਾਡੇ ਚ, ਮੋਹ ਸਾਡੇ ਚ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਸਾਡੇ ਚ, ਤਾਂ ਉਹ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ, ਜਿੰਨਾ ਕਹਿ ਦੇ ਓਨਾ ਹੀ ਤੰਗ ਕਰਦੀਆਂ, ਤੇ ਉਹਨਾਂ ਦੇ ਵਿਚੋਂ ਨਿਕਲਣਾ ਬਹੁਤ ਸੌਖਾ ਵੀ ਹੁੰਦਾ ਤੇ ਔਖਾ ਵੀ ਹੁੰਦਾ। ਮੈਂ ਆਪਦੇ ਅਕਸਰ ਨਿੱਜੀ ਤਜਰਬਿਆਂ ਚ ਤੁਹਾਨੂੰ ਇਹ ਗੱਲਾਂ ਅਕਸਰ ਸ਼ੇਅਰ ਕਰਦਾ ਰਹਿੰਦਾ ਹੁੰਦਾ ਵੀ ਭਾਈ ਏਦਾਂ, ਮੈਂ ਨਾ ਕੱਲ ਦੇ ਦੋ ਵਰਤਾਰੇ ਦੱਸਦਾ, ਇੱਕ ਮੋਹ ਤੇ ਡਿਪੈਂਡ ਆ, ਇੱਕ ਲਾਭ ਤੇ ਡਿਪੈਂਡ ਆ। ਇਹ ਮੇਰੇ ਇੱਕ ਦੱਸਣ ਦੇ ਕਾਰਨ ਮੈਂ ਸਰੋਤਿਆਂ ਨੂੰ ਪਹਿਲਾਂ ਦੱਸਦਿਆਂ ਵੀ ਖਬਰਾਂ ਖੁਬਰਾਂ ਦੀ ਮਾਰੋ ਢੂਹੀ, ਇਹ ਗੱਲਾਂ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ, ਹੋ ਸਕਦਾ ਮੇਰੀਆਂ ਗੱਲਾਂ ਗਲਤ ਹੋਣ, ਗਲਤ ਹੋਣ ਤਾਂ ਉਹਨਾਂ ਨੂੰ ਉੱਥੇ ਛੱਡ ਦਿਓ, ਪਰ ਹੋ ਸਕਦਾ ਕਿਸੇ ਦੇ ਕੰਮ ਆ ਜਾਣ। ਮੇਰੀ ਇੱਕ ਆਦਤ ਆ, ਮੈਂ ਸੈਲਫ ਸਮੀਖਿਆ ਬਹੁਤ ਕਰਦਾ। ਇੱਕ ਤਾਂ ਇਹ ਆਦਤ ਹਰ ਬੰਦੇ ਨੂੰ ਪਾਉਣੀ ਚਾਹੀਦੀ ਹੈ, ਮੈਨੂੰ ਬੜੀ ਪਿਆਰੀ ਲੱਗਦੀ ਹੈ ਆਦਤ, ਵੀ ਮੈਨੂੰ 5 ਮਿੰਟ ਵੀ ਮਿਲ ਜਾਣ, 10 ਮਿੰਟ ਵੀ ਮਿਲ ਜਾਣ, ਮੈਂ ਆਪਦੇ ਕਿਸੇ ਨਾ ਕਿਸੇ ਵਰਤਾਰੇ ਨੂੰ ਉਧੇੜ ਲੈਣਾ ਤੇ ਫਿਰ ਉਹਨੂੰ ਬੁਣੀ ਜਾਂਦਾ। ਮੈਂ ਹੁਣ ਇਦੋਂ ਬਾਅਦ ਮੈਂ ਟਰੈਕਟਰ ਨਾਲ ਖੇਤ ਮਲਚਰ ਫੇਰਨਾ, ਉਦੋਂ ਬਾਅਦ ਮੈਂ ਸਪਰੇ ਕਰਨੀ ਅੱਜ, ਤੇ ਮੈਂ ਟਰੈਕਟਰ ਦੇ ਉੱਤੇ 8-10 ਘੰਟੇ ਅੱਜ ਰੱਬ ਗੁਜ਼ਾਰੂਗਾ, ਤੇ 8-10 ਘੰਟੇ ਮੈਂ ਕੋਈ ਗਾਣੇ ਨੀ ਸੁਣਦਾ, 8-10 ਘੰਟੇ ਮੈਂ ਕੁਛ ਹੋਰ ਨੀ ਕਰਦਾ, 8-10 ਘੰਟੇ ਮੈਂ ਸੈਲਫ ਸਮੀਖਿਆ ਤੇ ਲਾਊਂਗਾ ਆਪਦੀ, ਤੇ ਵੀ ਕਿਹੜੀ ਚੀਜ਼ ਕਿੱਥੇ ਤੇ ਕੀ ਹੋਣੀ ਚਾਹੀਦੀ ਹੈ, ਤੇ ਉਹਦੇ ਮੈਨੂੰ ਬੜੇ ਨਜ਼ਾਰੇ ਆਉਂਦੇ ਆ, ਮੈਨੂੰ ਆਪਦੀਆਂ ਮਜ਼ਾ ਆਉਂਦਾ ਤੇ ਮੈਂ ਉਹਨੂੰ ਸੈੱਟ ਕਰਦਾ। ਮੈਂ ਕੱਲ ਦੇ 2 ਸਮੀਖਿਆ ਮੈਂ ਦੱਸਦਾ ਤੁਹਾਨੂੰ, ਇੱਕ ਲੋਭ ਤੇ ਇੱਕ ਮੋਹ ਤੇ। ਹੁਣ ਮੋਹ ਦੀ ਤਾਂ ਗੱਲ ਇਹ ਸੀ ਵੀ ਕੱਲ ਮੇਰੇ ਪੁੱਤਰ ਨੇ ਇੰਡੀਆ ਨੂੰ ਜਾਣਾ ਸੀ, ਅਸੀਂ ਉਹਨੂੰ ਚੜਾਉਣ ਏਅਰਪੋਰਟ ਤੇ ਗਏ ਆ, ਤਾਂ ਉਹ ਇੱਕ ਇਹੋ ਜਿਹਾ, ਦੇਖੋ ਸਭ ਨੂੰ ਪਤਾ ਨੌਜਵਾਨ ਆ, ਆਪਦਾ ਆਪ ਸਾਂਭਦਾ, ਵਧੀਆ ਜੋਬ ਕਰਦਾ, ਇੰਜੀਨੀਅਰ ਆ, ਪਰ ਮੇਰਾ ਤੇ ਮੇਰੇ ਘਰ ਦਾ ਮੋਹ ਇਹੋ ਜਿਹਾ ਚੀਜ਼ ਸੀ ਵੀ ਅਸੀਂ ਜਿੰਨਾ ਚ ਕੋਲ ਸ਼ੀਸ਼ੇ ਚ ਵੀ ਦਿਖੀ ਗਿਆ, ਉਹਨਾਂ ਚ ਕਿ ਅਸੀਂ ਨਾ ਇੱਕ ਦੂਜੇ ਕਿ ਤਰਸ ਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ, ਇੱਕ ਦੂਜੇ ਕਿ ਨੀ ਦੇਖ ਰਹੇ ਸੀ, ਅੱਖਾਂ ਨਾਲ ਅੱਖਾਂ ਦਲਾਸੇ ਦੇ ਰਹੇ ਸੀ, ਲੇਟ ਤੱਕ ਅਸੀਂ ਦਿਨ ਤੱਕ ਐਂ ਕਰਦੇ ਰਹੇ ਵੀ ਘਰ ਸੁਣਾ ਜਾ ਲੱਗੀ ਜਾਂਦਾ, ਹਾਲਾਂਕਿ ਉਹ ਸਾਰਾ ਦਿਨ ਦਿਨੇ ਜੋਬ ਤੇ ਹੁੰਦਾ, ਆਪਣੇ ਆਪ ਦੇ ਲੈਪਟਾਪ ਤੇ ਬੈਠਾ ਹੁੰਦਾ, ਰਾਤ ਨੂੰ ਕਮਰੇ ਚ ਹੁੰਦਾ, ਅਸੀਂ ਕਿੰਨਾ ਕੁ ਇੱਕ ਦੂਜੇ ਨੂੰ ਫੇਸ ਕਰਦੇ ਹਾਂ, ਤੇ ਪਰ ਉਹ ਇੱਕ ਮੋਹ ਸੀ। ਤੇ ਫਿਰ ਮੈਂ ਬਹੁਤ ਆਪਣੇ ਆਪ ਨੂੰ ਸਮਝਾਇਆ, ਮੈਂ ਆਪਦੇ ਪਰਿਵਾਰ ਨੂੰ ਸਮਝਾਇਆ ਵੀ ਦੇਖੋ ਜਾਨਵਰ ਆਪਦੇ ਬੱਚੇ ਜਦੋਂ ਉਡਾਰ ਹੋ ਜਾਂਦੇ ਨੇ, ਉਹਨਾਂ ਨੂੰ ਲਾ ਦਿਆ ਵੀ ਭਰੋ ਉਡਾਰੀ ਜਾਓ, ਤਾਂ ਇਹ ਉਡਾਰੀ ਆ ਉਹਦੀ, ਭਰਨ ਦੇ ਉਹਨੂੰ ਕੋਈ ਚੱਕਰ ਨੀ, ਛੱਡ ਤੁਸੀਂ ਇਹਨੂੰ ਛੱਡੋ, ਤੇ ਇਹ ਇੱਕ ਮੋਹ ਆ ਜਿਹਦੇ ਜਾਲ ਚ ਆਪਾਂ ਫਸੀ ਜਾਂਦੇ ਹਾਂ, ਤੇ ਜਿੰਨਾ ਮਰਜ਼ੀ ਫਸੀ ਜਾਈਏ। ਚਲੋ ਇੰਨਾ ਕਹਿ ਕੇ ਅਸੀਂ ਆਪਦੇ ਮੋਹ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਹੁਣ ਆ ਜੋ ਲੋਭ ਦੀ ਗੱਲ, ਲੋਭ ਬੰਦੇ ਦੇ ਅੰਦਰ ਇਹੋ ਜਿਹੀ ਚੀਜ਼ ਆ ਜੀ, ਜਿਹੜਾ ਤੁਹਾਨੂੰ ਕਹਿੰਦੇ ਨੀ ਜਿਵੇਂ ਪੈਸਾ ਨਚਾਵੇ ਬੰਦਾ ਨੱਚੀ ਜਾਂਦਾ ਹੈ, ਜਾਂ ਕਹਿੰਦੇ ਆ ਵੀ ਬੰਦਾ 2-3 ਤਰੀਕਿਆਂ ਨਾਲ ਹੀ ਕੰਮ ਕਰਦਾ, ਉਹ ਸਰਤਾਜ ਦੇ ਗਾਣੇ ਵਾਲੀ ਗੱਲ ਆ, ਤੇ ਉਹਦੇ ਚ ਨਾ ਲੋਹ ਵਾਲੀ ਗੱਲ ਮੈਨੂੰ ਘਰੇ ਕਹਿ ਦਿੰਦੇ ਆ ਰੋਜ਼ ਵੀ ਤੁਸੀਂ ਹਜ਼ਾਰਾਂ ਲੋਕਾਂ ਦੇ ਕੈਮਰੇ ਇੰਸਟਾਲ ਕਰਦੇ, ਤੇ ਆਪਾਂ ਇੰਡੀਆ ਜਾਣਾ, ਮੈਨੂੰ ਪਿਛਲੇ 6 ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਸੀਗੀ ਵੀ ਭਾਈ ਆਪਣੇ ਘਰੇ ਕਿਉਂ ਨੀ ਲਾਉਂਦੇ ਬੰਦੇ ਨੂੰ, ਚੱਲ ਜਾਵਾਂਗੇ ਥੋੜੀ ਜਿਹੀ ਤਸੱਲੀ ਹੋ ਜੀ, ਉੱਥੇ ਲਾ ਦਿਓ, ਆਇਆ ਢੇਰ ਲੱਗਿਆ ਪਿਆ ਸਟਾਕ ਦਾ ਕੈਮਰਿਆਂ ਦਾ, ਵੀ ਤੁਸੀਂ ਇੱਕ ਕੈਮਰੇ ਲਾਉਣੇ ਆ, ਘੰਟਾ 2 ਘੰਟਿਆਂ ਦਾ ਕੰਮ ਹੀ ਆ, ਤੇ ਲਾ ਦਿਓ। ਉਹ ਨਾ ਕੋਈ ਜੀਜਾ ਹੀ ਨਾ ਕਰਿਆ ਕਰੇ, ਕਿਤੇ ਵੀ ਕੋਈ ਗੱਲ ਹੀ ਨਾ ਕਰਿਆ ਕਰੇ, ਤੇ ਕੱਲ ਨਾ ਮੇਰੇ ਕੋਲ ਜਮਾ ਲਾਸਟ ਆਪਸ਼ਨ ਰਹਿ ਗਈ, ਕਿਉਂਕਿ ਹੁਣ ਮੇਰੇ ਕੋਲ ਉਸ ਤੋਂ ਬਾਅਦ ਟਾਈਮ ਨੀ ਸੀ ਜਾਣ ਦਾ, ਤੇ ਕੱਲ ਮੇਰੇ ਕੋਲ 2 ਘੰਟੇ ਲਾਸਟ ਆਪਸ਼ਨ ਤੇ 2 ਘੰਟਿਆਂ ਦੀ ਜੋਬ ਤੇ ਵੀ ਹੁਣ ਮੈਨੂੰ ਲਾਉਣੇ ਪੈਣੇ ਆ। ਮੈਂ ਅਣਮਣੇ ਜੇ ਨਾਲ ਜੋ ਕੰਮ ਸ਼ੁਰੂ ਕਰ ਲਿਆ, ਮੈਂ ਇੱਕ ਕੈਮਰਾ ਜਿਹਾ ਕੱਸਿਆ, ਮੈਂ ਕੈਮਰਾ ਜਿਹਾ ਕੱਸ ਕੇ ਅੰਦਰ ਗਿਆ ਕਿਚਨ ਚ, ਘਰਾਂ ਨੂੰ ਕਿਹਾ, ਉਹਨੂੰ ਐਂ ਕਹਿੰਦੇ ਹੁਣ ਵੀ ਚਾਹ ਬਣਾ ਦੇ, ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਕ ਕੰਮ ਕਰੀ, ਮੈਂ ਕਿਹਾ ਤੂੰ ਮੈਨੂੰ ਐਂ ਕਹਿ ਦੇ ਵੀ ਤੈਨੂੰ ਕੈਮਰੇ ਇੰਸਟਾਲ ਜਿਹੜੇ ਕਰੇਗਾ ਤੈਨੂੰ ਮੈਂ $500,000 ਦੇਊਂਗੀ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਇੰਨੇ ਨਾਲ ਪੈਸੇ ਦੇ ਲਾਲਚ ਨਾਲ ਜੋਬ ਜੀ ਕਰ ਦੂੰਗਾ, ਤੇ ਮੈਂ ਕਿਹਾ ਊਂ ਤਾਂ ਹੁੰਦੀ ਨੀ, ਕੀ ਕਰਾਂ ਫਿਰ ਉਹ ਹੱਥੀ ਨੀ ਚੱਲਦੇ ਮੇਰੇ, ਤੇ ਮੈਂ ਕਿਹਾ ਤੂੰ ਕਹਿ ਲੈ ਵੀ ਤੈਨੂੰ ਲੇਬਰ ਦੇਊਂਗੀ, ਮੈਂ ਜਿੰਨੇ ਪੈਸੇ ਨਾ ਲੱਗਣਗੇ ਤੈਨੂੰ ਦੇ ਦੂੰਗੀ। ਕਹਿੰਦੇ ਠੀਕ ਆ, ਮੈਂ ਟੁੱਕੇ ਬਟੂਕੇ ਚੋਂ ਕੱਢ ਕੇ ਤੁਹਾਨੂੰ ਦੇ ਦੂੰਗੀ। ਮੈਂ ਕਿਹਾ ਪਲੀਜ਼ ਇੰਨਾ ਪੈਸੇ ਬਿੰਦ ਨੀ ਕਰਦੇ, ਵੀ ਤੈਨੂੰ ਨਾ ਮੈਨੂੰ ਐਂ ਕਹੂੰ, ਮੈਂ ਤੇਰੇ ਤੋਂ ਕੁਛ ਵੀ ਪੈਸੇ ਨੀ ਛਡਾਉਂਦੀ, ਫੁੱਲ ਪੈਸੇ ਦੇਊਂਗੀ, ਤੇ ਮੈਂ ਨਾ ਹੁਣ ਲਾ ਦਿੰਦਾ, ਮੈਂ ਕਿਹਾ 1.5 ਘੰਟੇ ਚ ਲਾ ਦੂੰ 2 ਘੰਟਿਆਂ ਵਾਲੇ। ਸੋ ਇਹ ਇੱਕ ਨਾ ਸਾਡੇ ਅੰਦਰ ਪ੍ਰੀ ਲੋਡਡ ਚੀਜ਼ਾਂ, ਇਹ ਵੀ ਇੱਕ ਲੋਭ ਆ, ਹੈ ਨਾ? ਤੁਸੀਂ ਦੇਖੋ, ਤੁਸੀਂ ਅਸੀਂ ਕੰਮ ਕਰਦੇ ਹਾਂ, ਅਸੀਂ ਜਦੋਂ ਕੰਮ ਕਰਕੇ ਜਦੋਂ ਕਿਸੇ ਵੀ ਜੋਬ ਨੂੰ ਫਿਨਿਸ਼ ਕਰ ਦਿੰਦੇ ਹਾਂ, ਪੈਸੇ ਲੈ ਲੈਂਦੇ ਹਾਂ, ਉਦੋਂ ਬਾਅਦ ਜੇ ਨਿੱਕੀ ਜਿਹੀ ਵੀ ਗੱਲ ਉਹਦੇ ਤੇ ਹੋ ਜੇ, ਸਾਨੂੰ ਕਰਨੀ ਪਵੇ, ਅਕਸਰ ਸਾਡੀ ਡਿਊਟੀ ਆ ਉਹ ਕਰਨੀ, ਪਰ ਸਾਡੇ ਨਾ ਕਰੇ ਪਿੱਛੂ ਪੈ ਜਾਂਦਾ ਵੀ ਹੁਣ ਦੁਬਾਰੇ ਜਾ ਕੇ ਉਸ ਜੋਬ ਚ ਆਹ ਕੰਮ ਕਰਨਾ ਪਊ 5 ਮਿੰਟ, ਹਾਲਾਂਕਿ ਸਾਡੀ ਡਿਊਟੀ ਆ, ਕਰਨਾ ਪੈਣੇ, ਉਹਨੇ ਪੈਸੇ ਦਿੱਤੇ ਸਾਨੂੰ 6 ਮਹੀਨਿਆਂ ਦੀ ਵਾਰੰਟੀ ਦੇ ਪੈਸੇ ਦਿੱਤੇ ਆ, ਪਰ ਜਿਹੜਾ ਲੋਭ ਆ ਸਾਨੂੰ ਉਹ ਕਹਿੰਦਾ ਵੀ ਇਸ ਟਾਈਮ ਤੁਸੀਂ ਇੰਨੇ ਪੈਸੇ ਫਲਾਣੇ ਤੋਂ ਕਮਾ ਸਕਦੇ ਹੋ, ਕਿਉਂ ਕਮਾਈਏ ਕਿਉਂ ਕਰੀਏ। ਸੋ ਇਹ ਮੈਂ ਨਾ ਆਪਦੇ ਕੱਲ ਦੀਆਂ ਸੈਲਫ ਸਮੀਖਿਆ ਮੈਂ ਦੱਸੀ ਨਾ, ਇਹ ਵਾਕਈ ਸੱਚਾਈ ਦੀ ਗੱਲ ਆ ਵੀ ਤੁਸੀਂ ਮੁਫ਼ਤ ਦੇ ਵਿੱਚ ਕੁਛ ਨੀ ਕਰ ਸਕਦੇ, ਤੇ ਤੁਸੀਂ ਮੋਹ ਦੇ ਨਾਲ ਕਰ ਸਕਦੇ ਹੋ ਜਾਂ ਲੋਭ ਨਾਲ ਕਰ ਸਕਦੇ।
ਪਰ ਇਹਨਾਂ ਤੋਂ ਉੱਪਰ ਵੀ ਇੱਕ ਚੀਜ਼ ਹੁੰਦੀ ਹੈ ਭਾਜੀ, ਜਿੱਦਾਂ ਤੁਸੀਂ ਕਿਹਾ ਕਿ ਲੋਭ ਨਾ ਕਰ ਸਕਦੇ, ਹਨਾ, ਮੋਹ ਨਾ ਕਰ ਸਕਦੇ, ਪਰ ਇਸ ਤੋਂ ਉੱਪਰ ਵੀ ਇੱਕ ਚੀਜ਼ ਹੈ ਜਿਹੜੀ ਇਸ ਵੇਲੇ ਤੁਹਾਨੂੰ ਲਹਿਰਾਂ ਦੇ ਵਿੱਚ ਜਿੰਨੇ ਬਿਠਾਇਆ ਹੋਇਆ, ਹੈ ਨਾ, ਜਿਹੜੀ ਤੁਸੀਂ ਇੰਡੀਆ ਵੀ ਜਾ ਰਹੇ ਹੋ ਤਾਂ ਵੀ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪਤਾ ਨੀ ਇੰਨੀ ਦੇਰ ਕੋਈ ਚੀਜ਼ ਖੁੱਸ ਜਾਣੀ ਹੈ ਨਾ, ਉਹਦੇ ਚ ਮੇਰਾ ਹੀ ਨੁਕਸਾਨ ਹੈ। ਸੋ ਇਹ ਕਿਹੜੀ ਚੀਜ਼ ਹੈ, ਇਹਦੇ ਬਾਰੇ ਵੀ ਦੱਸੋ।
ਦੇਖੋ ਇਹ ਵੀ ਹੈ ਤਾਂ ਇਹ ਜਿਹੜਾ ਮਾੜਾ ਤਾਤੀ ਮੈਂ ਕਹੂੰਗਾ ਇਹਨੂੰ, ਵੀ ਜੇ ਮੋਹ ਲੋਭ ਹੰਕਾਰ ਜਿਹੜੀਆਂ ਚੀਜ਼ਾਂ ਇਹ ਵੀ ਆਉਂਦੀ ਤਾਂ ਜਿਹੜੀ ਮੋਹ ਤੇ ਲੋਭ ਦੇ ਅੰਦਰ ਹੀ ਆ, ਵੀ ਜੇ ਸਾਡਾ ਇੱਕ ਲੋਭ ਹੀ ਆ ਵੀ ਸਾਡੇ ਤੋਂ ਕੁਛ ਖੁੱਸੇ ਨਾ, ਸਾਨੂੰ ਮਿਲੇ ਹੀ ਸਭ ਕੁਛ, ਤਾਂ ਇਹ ਵੀ ਅੰਦਰ ਤਾਂ ਇਸੇ ਚੀਜ਼ਾਂ ਦੇ ਆਉਂਦੀ ਆ। ਪਰ ਮੇਰਾ ਨਾਲ ਨਾਲ ਇਹ ਆ ਵੀ ਅਸੀਂ ਫਿਰ ਮੈਂ ਕੀ ਕਰਦਾ ਨਾ, ਜਿਹੜੀ ਚੀਜ਼ ਮੇਰੇ ਉੱਤੇ ਹੈਵੀ ਹੁੰਦੀ ਦਿਖੀ ਜਾਵੇ ਤੇ ਮੈਂ ਕਹਿ ਦਿੰਦਾ ਵੀ ਹੁਣ ਨਜ਼ਰੀਆ ਬਦਲ ਲਓ। ਕਹਿੰਦੇ ਨਜ਼ਰੀਆ ਬਦਲੋ, ਨਜ਼ਰੇ ਬਦਲੋ, ਨਜ਼ਰੀਆ ਬਦਲ ਜਾਏਗਾ ਵਾਲੀ ਗੱਲ ਹੁੰਦੀ ਆ। ਫਿਰ ਮੈਂ ਯੂ ਟਰਨ ਮਾਰ ਜਾਂਦਾ, ਫਿਰ ਮੈਂ ਉਹਨੂੰ ਸਾਰੇ ਦਾ ਸਾਰਾ ਐਂਗਲ ਹੀ ਦੂਜੇ ਪਾਸੇ ਲੈ ਲੈਂਦਾ। ਜਦੋਂ ਮੈਨੂੰ ਇਹ ਬੜੀ ਵਧੀਆ ਲੱਗਦੀ ਆ, ਜੇ ਮੇਰੇ ਹੁਣ ਹੱਥ ਤੇ ਸੱਟ ਵੱਜ ਗਈ, ਮੈਂ ਹੁਣ ਇੱਥੇ ਮਲਚਰ ਜਿਹਾ ਠੀਕ ਕਰੀ ਜਾਂਦਾ ਜੀ, ਤੇ ਮੇਰੇ ਤੋਂ ਸਲਿਪ ਹੋ ਗਿਆ, ਚਾਬੀ ਸਲਿਪ ਹੋ ਗਈ, ਹੱਥ ਤੇ ਸੱਟ ਵੱਜ ਗਈ, ਤੇ ਮੈਂ ਉਹ ਇੱਕ ਵਾਰੀ ਜ਼ਰੂਰ ਉਹ ਮੈਂ ਹੱਥ ਝੜ ਗਿਆ ਚੀਕ ਮਾਰੀ, ਤੇ ਬਾਅਦ ਚ ਮੈਂ ਨਾ ਉਹ ਦੇਖਿਆ ਵੀ ਕਿੰਨੀ ਪੀੜ ਹੋਈ ਆ, ਦੇਖੋ ਕਿੰਨੀ ਮਿੱਠੀ ਮਿੱਠੀ ਜੀ ਪੀੜ ਹੋ ਰਹੀ ਆ, ਤੇ ਮੈਂ ਉਸਨੂੰ ਇਸ ਫੀਲਿੰਗ ਲੈਣ ਲੱਗ ਗਿਆ। ਉਹ ਉਹਨੂੰ ਚਾਹੇ ਤੁਸੀਂ ਬਸ਼ਰਮ ਦੀ ਕੈਟਾਗਰੀ ਚ ਗੰਨ ਲਓ, ਚਾਹੇ ਤੁਹਾਨੂੰ ਬਸ਼ਰਮੀ ਦੀ ਕੈਟਾਗਰੀ ਚ ਮੰਨ ਲਓ, ਵੀ ਮੈਂ ਤਾਂ ਭਾਈ ਇਹ ਤਾਂ ਬਸ਼ਰਮ ਬੰਦਾ ਸੱਟ ਖਾ ਕੇ ਹੋਣੇ ਚੋਂ ਪੀੜ ਚੋਂ ਵੀ ਨਜ਼ਾਰੇ ਲੈਂਦਾ। ਪਰ ਜਦੋਂ ਤੁਸੀਂ ਇਹ ਨਜ਼ਰੀਆ ਬਦਲ ਕੇ ਦੇਖੋਗੇ ਨਾ, ਮੈਂ ਦਾਅਵੇ ਨਾਲ ਕਹਿਣਾ ਜੇ ਤੁਹਾਨੂੰ ਉਸ ਪੀੜ ਤੋਂ ਨਾ ਨਜ਼ਾਰਾ ਆਇਆ ਤਾਂ ਮੈਨੂੰ ਕਹਿ ਦਿਓ।
ਨਹੀਂ ਮੈਂ ਉਹ ਗੱਲ ਨੀ ਕਰਦੀ ਭਾਜੀ, ਮੈਂ ਇਹ ਗੱਲ ਕਹਿ ਰਹੀ ਹਾਂ ਕਿ ਜਿੱਦਾਂ ਕਿ ਇੱਕ ਲੋਭ ਤੇ ਮੋਹ ਹੈ ਨਾ, ਬਿਲਕੁਲ ਹਰ ਚੀਜ਼ ਨੂੰ ਜਦੋਂ ਅਸੀਂ ਕੁਛ ਕਰਦੇ ਹਾਂ ਸਾਨੂੰ ਇਹ ਹੁੰਦਾ ਕਿ ਇਹਦੇ ਵਿੱਚੋਂ ਸਾਨੂੰ ਕੀ ਮਿਲੇਗਾ ਹਨਾ, ਜਾਂ ਉਹ ਲੋਭ ਹੁੰਦਾ। ਪਰ ਇੱਕ ਜਿਹੜੀ ਚੀਜ਼ ਇਸ ਵੇਲੇ ਤੁਸੀਂ ਜਿਸ ਤਰ੍ਹਾਂ ਹਰਮਨ ਰੇਡੀਓ ਨਾਲ ਜੁੜੇ ਹੋਏ ਹੋ, ਜਾਂ ਕਹਿ ਲਓ ਅਸੀਂ ਸਾਰੇ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਹੋਏ ਹਾਂ, ਜਾਂ ਕੁਝ ਗੱਲਾਂ ਐਕਚੁਅਲ ਚ ਗੱਲ ਬਿਲਕੁਲ ਸਹੀ ਕਹੀ ਕਿ ਗੱਲ ਸਕੂਨ ਦੀ ਹੁੰਦੀ ਹੈ। ਜਿਹੜੀ ਚੀਜ਼ ਤੁਹਾਡੀ ਦਿਲ ਨੂੰ ਸਕੂਨ ਦਿੰਦੀ ਹੈ ਨਾ, ਉਹਦੇ ਲਈ ਤੁਹਾਨੂੰ ਕੋਈ ਵੀ ਚੀਜ਼ ਦੀ ਲੋੜ ਨਹੀਂ ਹੁੰਦੀ, ਨਾ ਤੁਸੀਂ ਉਹਦੇ ਲਈ ਕੋਈ ਪੈਸਿਆਂ ਦਾ ਮੁਹਤਾਜ ਹੁੰਦਾ, ਨਾ ਕਦੀ ਮੋਹ ਹੁੰਦਾ। ਸੋ ਸਾਰਿਆਂ ਤੋਂ ਉੱਪਰ ਇੱਕ ਆਪਣੀ ਜਿਹੜੀ ਸੈਲਫ ਸੈਟਿਸਫੈਕਸ਼ਨ ਹੁੰਦੀ ਹੈ ਉਹ ਸਭ ਤੋਂ ਵੱਡੀ ਹੁੰਦੀ ਹੈ, ਔਰ ਉਹਦੇ ਲਈ ਮੈਨੂੰ ਲੱਗਦਾ ਕੋਈ ਵੀ ਐਬ ਜਿਹੜਾ ਆ ਉਹ ਆੜੇ ਨਹੀਂ ਆਉਂਦਾ, ਲੋਭ ਮੋਹ ਹੰਕਾਰ ਕੁਛ ਵੀ ਨਹੀਂ ਰਹਿੰਦਾ ਉਹਦੇ ਵਿੱਚ।
ਪਰ ਮੈਂ ਇੱਥੇ ਇੱਕ ਗੱਲ ਦੱਸਦਾ ਤੁਹਾਨੂੰ, ਅਖੀਰ ਚ ਜਿਹੜੀਆਂ ਤੰਦਾਂ ਨਾ, ਜਿਹੜਾ ਦਰਖਤ ਆ, ਦਰਖਤ ਲੱਖ ਚਾਰ ਸਪਰੇ ਟਾਹਣੀਆਂ ਕੱਢ ਲੇ, ਪਰ ਉਹਦੀ ਜੜ ਆ ਜਿਹੜੀ ਉੱਥੇ ਹੀ ਆਉਂਦੀ ਆ, ਉਹਨੂੰ ਜੀ ਖੁਰਾਕ ਆ ਉੱਥੇ ਹੀ ਆਉਂਦੀ ਆ, ਉਹਦਾ ਮੂਲ ਕਾਰਨ ਉਹਦੀ ਜੜ ਆ, ਠੀਕ ਹੈ ਨਾ। ਸੋ ਇਹ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਮੂਲ ਕਾਰਨ ਲੱਭੋਗੇ ਨਾ, ਤਾਂ ਮੂਲ ਕਾਰਨ ਪਤਾ ਕੀ ਆ, ਮੂਲ ਕਾਰਨ ਇਹ ਆ ਵੀ ਮੈਂ ਇੱਕ ਐਬ ਜਾਂ ਇੱਕ ਬੈਲ ਆ ਮੈਨੂੰ ਜ਼ਿੰਦਗੀ ਦੇ ਵਿੱਚ ਲੱਗਿਆ ਹੋਇਆ, ਮੈਨੂੰ ਮੇਰੇ ਚ ਇੱਕ ਬੁਰਾਈ ਆ, ਮੇਰੇ ਦੇ ਵਿੱਚ ਅਸਲ ਚ ਬੁਰਾਈ ਆ, ਸਹੀ ਮਾਇਨੇ ਚ ਦੇਖਿਆ ਜਾਵੇ ਭਾਵੇਂ ਨਜ਼ਰੀਏ ਹੀ ਆ ਗਈ ਹੈ, ਪਰ ਆਪਾਂ ਇਹਦਾ ਜਿੰਨਾ ਕੁ ਪੋਜੀਟਿਵ ਪੱਖ ਆ ਉਹ ਲੈਂਦੇ ਹਾਂ, ਵੀ ਜੇ ਅਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਹੋ ਸਕਦਾ ਉਹ ਚ ਚੰਗਾ ਸਮਾਜਿਕ ਲਾਈਫ ਬਣੇ, ਇਹੀ ਹੈ ਨਾ। ਜੇ ਅਧਿਆਤਮਿਕ ਪੱਧਰ ਤੇ ਦੇਖਿਆ ਜਾਵੇ ਤਾਂ ਇਹ ਇੱਕ ਐਬ ਤੇ ਇੱਕ ਬੈਲ ਆ, ਅਸੀਂ ਇੱਕ ਗੁਰੂ ਨਾਲੋਂ ਵਿਛੜ ਕੇ ਵਿਛੜੇ ਹੋਏ ਅੰਸ਼ ਆ, ਤੇ ਅਖੀਰ ਅਸੀਂ ਉੱਥੇ ਮਿਲਣਾ, ਠੀਕ ਆ, ਇੱਕ ਅਕਾਲ ਪੁਰਖ ਨਾਲੋਂ ਕਹਿ ਸਕਦੇ ਹਾਂ ਵਿਛੜੇ ਹੋਏ ਅੰਸ਼ ਆ, ਤੇ ਅਖੀਰ ਉੱਥੇ ਮਿਲਣਾ। ਤੇ ਇਹ ਪੀਰੀਅਡ ਦੌਰਾਨ ਸਾਡੀ ਜਿਹੜੀ ਡਿਊਟੀ ਲੱਗੀ ਆ ਨਾਮ ਜਪਣ ਦੀ, ਸਾਡੀ ਡਿਊਟੀ ਲੱਗੀ ਆ ਗੁਣਗਾਨ ਕਰਨ ਦੀ, ਵਾਹਿਗੁਰੂ ਦਾ ਉਸ ਦੀ ਸ਼ੁਕਰੀਆ ਅਦਾ ਕਰਨ ਦੀ, ਉਸ ਚੀਜ਼ ਦੀ ਅਸਲ ਤਾਂ ਹੈਗੀ ਉਹ ਜ਼ਿੰਦਗੀ ਤੇ। ਪਰ ਅਸੀਂ ਇਸ ਟਾਈਮ ਨੂੰ ਮੋਹ ਮਾਇਆ ਤੇ ਆਹ ਚੀਜ਼ਾਂ ਦੇ ਵਿੱਚ ਪਾ ਲੈਂਦੇ ਹਾਂ। ਇਹ ਕੀ ਆ, ਇਹ ਹਰ ਬੰਦੇ ਚ ਕੋਈ ਐਬ ਤੇ ਬੈਲ ਆ। ਹੁਣ ਮੇਰਾ ਐਬ ਬੈਲ ਆ ਵੀ ਮੇਰੇ ਤੋਂ ਗੱਲਾਂ ਕਰੇ ਬਿਨਾਂ, ਮਗਜ ਖਾਧੇ ਬਿਨਾਂ, ਇੱਧਰ ਨਸੀਆਂ ਤੇ ਤਾਂ ਨਹੀਂ ਰਿਹਾ ਜਾਂਦਾ, ਤੇ ਉਹ ਜੋ ਨਹੀਂ ਰਹਿ ਜਾਂਦਾ ਤਾਂ ਮੈਂ, ਮੈਨੂੰ ਚਲੋ ਰੇਡੀਓ ਦਾ ਪਲੇਟਫਾਰਮ ਮਿਲਿਆ ਹੋਇਆ ਤੇ ਮੈਂ ਇੱਥੇ ਬੋਲ ਕੇ ਭੜਾਸ ਕੱਢ ਲੈਂਦਾ, ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦਾ ਤੇ ਮੈਂ ਆਉਂਦੇ ਆਪ ਨੂੰ ਸ਼ਾਂਤ ਕਰ ਲੈਂਦਾ। ਅਸਲੀਅਤ ਤਾਂ ਹੈਗੀ ਗੱਲ ਇਹ, ਪਰ ਜਿਹੜੀ ਉਸ ਨੂੰ ਅਸੀਂ ਸੈਲਫ ਸਰਟੀਫਿਕੇਸ਼ਨ ਦਾ ਜਿਹੜਾ ਇੱਕ ਸਰਟੀਫਿਕੇਟ ਇਸ਼ੂ ਕਰ ਦਿੰਦੇ ਆ ਵੀ ਮੈਨੂੰ ਅੰਦਰੂਨੀ ਸ਼ਾਂਤੀ ਮਿਲਦੀ ਆ। ਅੰਦਰੂਨੀ ਸ਼ਾਂਤੀ ਤਾਂ ਇਹ ਮਿਲੀ ਨਾ ਵੀ ਤੁਹਾਡੇ ਅੰਦਰਲੀਆਂ ਜਿਹੜੀਆਂ ਅੱਗਾਂ ਉਹਨਾਂ ਦੇ ਉੱਤੇ ਪਾਣੀ ਪੈਂਦਾ ਇਹਦੇ ਨਾਲ ਤੇ ਉਹ ਬੁਝਦੀਆਂ। ਸੋ ਅਸਲ ਤਾਂ ਅਖੀਰ ਮੁੜ ਕੁੜ ਕੇ,
ਪਰ ਇਹ ਵੀ ਤਾਂ ਗੱਲ ਹੁੰਦੀ ਹੈ ਭਾਜੀ, ਤੁਸੀਂ ਆਪਣੀ ਜਿਹੜੀ ਸਾਂਝ ਹੈ, ਤੁਸੀਂ ਆਪਣੀਆਂ ਖੁਸ਼ੀਆਂ ਜਿਹੜੀਆਂ, ਜਾਂ ਤੁਸੀਂ ਵਿਚਾਰ ਜਿਹੜੇ, ਹੋ ਸਕਦਾ ਤੁਹਾਡੇ ਲਈ ਪੜਾਸ ਹੋਣ, ਪਰ ਇਹ ਵੀ ਹੋ ਸਕਦਾ ਤੁਹਾਡੀ ਉਹਨਾਂ ਗੱਲਾਂ ਦੇ ਵਿੱਚੋਂ ਕਿਸੇ ਨੂੰ ਕਿੰਨੀ ਸਿੱਖ ਮਿਲ ਰਹੀ ਹੈ।
ਦੇਖੋ ਇਹ ਹੁੰਦਾ, ਇਹ ਤਾਂ ਹੁੰਦਾ, ਇਹ ਤਾਂ ਤੁਹਾਡੀ ਡਿਪੈਂਡ ਕਰਦਾ ਵੀ ਤੁਸੀਂ ਸਿੱਖਿਆ ਲੈਣੀ ਕਿੰਨੀ ਆ। ਜੇ ਤੁਸੀਂ ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ ਫੇਰ ਸਿੱਖਿਆ ਆ ਰਹੀ ਆ। ਜੇ ਤੁਸੀਂ ਤੁਹਾਨੂੰ ਇਹ ਲੱਗਦਾ ਵੀ ਮੈਂ ਸਿੱਖਦੀ ਹਾਂ ਜਾਂ ਸਿੱਖਣ ਲਈ ਕਰ ਰਹੀ ਹਾਂ ਤਾਂ ਹੀ ਤੁਸੀਂ ਸਿੱਖ ਬਣੋਗੇ। ਜੇ ਤੁਹਾਡੀ ਇਹ ਗੱਲ ਆ ਜਾਂਦੀ ਹੈ ਵੀ ਯਾਰ ਹੁਣ ਇਸ ਟਾਈਮ ਦੇ ਵਿੱਚ ਸਰਬਜੀਤ ਨੂੰ ਜੇ ਤੁਸੀਂ ਪੁੱਛੋਗੇ ਤਾਂ ਬਹੁਤ ਵੱਡਾ ਅੰਕੜਾ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ, ਤੇ ਜੇ ਸਾਰੇ ਸਰੋਤਿਆਂ ਨੂੰ ਜੇ ਕਹੀਏ ਵੀ ਸਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੋਣਾ, ਉਹਨਾਂ ਚੋਂ ਬਹੁਤ ਸਾਰੇ ਗੱਲ ਕਹਿਣਗੇ ਯਾਰ ਇਹ ਪਤਾ ਨੀ ਅੱਜ ਕੀ ਕੀਤੀ ਪਾਈ ਬੇਟਾ ਖਬਰਾਂ ਨੀ ਦੱਸਦਾ ਖਬਰਾਂ ਦੀ ਗੱਲ ਕਰੇ ਕੋਈ ਮੋਦੀ ਨੂੰ ਚਾਰ ਗਾਲਾਂ ਕੱਢੇ ਤੇ ਚਾਰ ਕੋਈ ਕੈਪਟਨ ਨੂੰ ਕੱਢੇ ਜਿਹੜਾ ਕੰਮ ਕਰਦਾ ਬਹੁਤ ਸਾਰੇ ਇਹ ਵੀ ਸੋਚ ਰਹੇ ਹੋਣਗੇ ਬਹੁਤ ਸਾਰੇ ਇਹ ਸੋਚ ਰਹੇ ਹੋਣਗੇ ਵੀ ਇਹ ਅੱਜ ਘਰ ਇੰਨਾ ਲੜਵਾਊਗਾ ਕੁੱਟ ਪਵਾਊਗਾ ਬਹੁਤ ਸਾਰੇ ਇਹ ਕਹਿ ਰਹੇ ਹੋਣਗੇ ਵੀ ਚੰਗੇ ਭਲੇ ਕੰਮ ਕਰਦਾ ਜੀ ਘਰ ਬਾਰ ਬਣਾਈ ਜਾਂਦੇ ਜੇ ਲਾਲਚ ਦੀਆਂ ਗੱਲਾਂ ਕਹੀ ਜਾਂਦੇ ਵੀ ਲਾਲਚ ਨਾ ਕਰੋ ਫਲਾਨਾ ਨਾ ਕਰੋ ਤੇ ਇਹ ਵਿਹਲੇ ਬਿਠਾਊਗਾ ਸੋ ਏਦਾਂ ਕਰਕੇ ਨਾ ਇੱਕ ਇਹ ਵਿਚਾਰਾਂ ਦਾ ਵਖਰੇਵਾ ਅੱਡੋ ਅੱਡ ਸਾਂਝ ਆ ਸਾਰਾ ਕੁਛ ਆ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਤੰਦ ਸਾਡੀ ਜੁੜੀ ਹੋਈ ਆ ਤੰਦ ਉਹ ਜੁੜੀ ਹੋਈ ਆ ਵੀ ਫਿਰ ਅਸੀਂ ਸੁਣਦੇ ਕਿਉਂ ਜਿਹੜੇ ਲੋਕ ਸਾਡੇ ਨਾਲ ਜੁੜੇ ਆ ਉਹ 100% ਵਿਰੋਧੀ ਨੀ ਹੋ ਸਕਦੇ ਸਾਡੇ ਉਹ 100% ਵਿਰੋਧੀ ਤਾਂ ਲਾਉਂਦਾ ਹੀ ਨੀ ਰੇਡੀਓ ਆਉਣ ਹੀ ਨੀ ਕਰਦਾ ਉਹ ਤਾਂ ਲੋੜ ਹੀ ਨੀ ਉਹ ਤਾਂ ਜੇ 36 ਬੋਲੀ ਜਾਂਦੇ ਆਪਾਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਜੇ ਕੋਈ ਰੇਡੀਓ ਇਸ ਟਾਈਮ ਲਾ ਕੇ ਸੁਣ ਰਿਹਾ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਦਾ ਸਾਡੇ ਨਾਲ ਭਾਵਨਾਵਾਂ ਜੁੜੀਆਂ ਕੋਈ ਨਾ ਕੋਈ ਗੱਲ ਤਾਂ ਉਹਨੂੰ ਕਿਤੇ ਨਾ ਕਿਤੇ ਕੋਈ ਚੀਜ਼ ਚੰਗੀ ਲੱਗੀ ਆ ਸੋ ਇਹ ਵੱਖਰੀ ਗੱਲ ਆ ਵੀ ਉਹਨਾਂ ਨੇ ਹਰ ਬੰਦੇ ਨੇ ਆਪਦਾ ਨਜ਼ਰੀਆ ਕੱਢਣਾ ਤੇ ਇਹੀ ਮੈਂ ਜ਼ੋਰ ਦਿੰਦਾ ਹੁੰਦਾ ਮੇਰੀ ਇੱਕ ਪਰਸਨਲ ਵੀ ਰਿਕੁਐਸਟ ਹੁੰਦੀ ਆ ਵੀ ਸੁਣੋ ਸਭ ਦੀ ਕਰੋ ਮਨ ਦੀ ਇਹ ਨੀ ਹੋਣਾ ਚਾਹੀਦਾ ਵੀ ਇਹ ਗੱਲ ਫਲਾਨੀ ਗੱਲ ਰੇਡੀਓ ਤੇ ਸੁਣੀ ਸੀ ਤੇ ਅਸੀਂ ਵੀ ਉਵੇਂ ਹੀ ਕਰਨਾ ਤੇ ਉਹੀ ਹੋਣਾ ਚਾਹੀਦਾ ਨਹੀਂ ਤੁਹਾਡੇ ਹਾਲਾਤ ਹੋਰ ਹੋ ਸਕਦੇ ਆ ਤੁਹਾਡੇ ਘਰ ਦਾ ਮਾਹੌਲ ਹੋਰ ਹੋ ਸਕਦਾ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਹੋ ਸਕਦਾ ਤੁਹਾਡੇ ਸਰਦੀ ਪੈਂਦੀ ਹੋਵੇ ਤੇ ਸਾਡੇ ਗਰਮੀ ਪਈ ਜਾਂਦੀ ਹੋਵੇ ਘਰ ਚ ਸੋ ਇਹ ਚੀਜ਼ਾਂ ਨੂੰ ਦੇਖਣਾ ਪੈਣਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਨਾਲ ਤੈਅ ਕਰਨਾ ਚਾਹੀਦਾ ਪਰ ਕੁੱਲ ਮਿਲਾ ਕੇ ਵਾਕਈ ਤੁਸੀਂ ਜਿਹੜੀ ਗੱਲ ਕਹੀ ਹੈ ਸਾਂਝ ਹੈਗੀ ਹੈ ਜੀ ਸਾਂਝ ਨੂੰ ਮਿਸ ਵੀ ਕਰੀਦਾ ਤੇ ਜਦੋਂ ਵੀ ਕੋਈ ਵਰਤਾਰਾ ਜ਼ਿੰਦਗੀ ਚ ਦਿਨੇ ਦਿਹਾੜੇ ਜਦੋਂ ਵੀ ਕੋਈ ਵਰਤਾਰਾ ਹੁੰਦਾ ਤਾਂ ਉਹਦੀ ਮਨ ਚ ਸਿੱਧਮ ਸਿੱਧੀ ਇਹ ਪਲੇਟਫਾਰਮ ਗੱਲ ਚੇਤੇ ਆਉਂਦੀ ਹੈ ਵੀ ਸਵੇਰੇ ਰੇਡੀਓ ਤੇ ਸਾਂਝੀ ਕਰਾਂਗੇ ਚਾਰਾਂ ਮਿੱਤਰਾਂ ਨਾਲ ਤਾਂ ਉਹ ਵੀ ਤਾਂ ਇੱਕ ਉਹੀ ਆ ਨਾ ਸਾਂਝ ਹੀ ਆ
ਪਰਿਵਾਰ ਸਾਂਝ ਇੱਕ ਪਰਿਵਾਰ ਜਿਹਨੂੰ ਅਸੀਂ ਕਹਿੰਦੇ ਹਾਂ ਬਿਲਕੁਲ ਬਿਲਕੁਲ ਬਰਾੜ ਸਾਹਿਬ ਸੋ ਗੌਰਵ ਸ਼ਰਮਾ ਹੁਣਾਂ ਨੇ ਕਿਹਾ ਹੈ ਕਿ ਬਰਾੜ ਸਾਹਿਬ ਮੈਂ ਵੀ ਕੱਲ ਨੂੰ ਨਿਕਲ ਰਿਹਾ ਹਾਂ ਇੰਡੀਆ ਲਈ ਕਹਿੰਦੇ ਵੀਰਵਾਰ ਰਾਤ ਨੂੰ ਇੰਡੀਆ ਪਹੁੰਚਾਂਗਾ ਤੁਸੀਂ ਕਦੋਂ ਪਹੁੰਚ ਰਹੇ ਹੋ ਤੇ ਇਹਨਾਂ ਨੇ ਕਿਹਾ ਕਿ ਪਟਿਆਲਾ ਸਟੂਡੀਓ ਕਿਸ ਦਿਨ ਆਉਣ ਦਾ ਵਿਚਾਰ ਹੈ ਕਿ ਪਟਿਆਲਾ ਹੀ ਮਿਲਣ ਦੀ ਕੋਸ਼ਿਸ਼ ਕਰਾਂਗਾ
ਮੈਂ ਦੇਖੋ ਨਿਕਲ ਰਿਹਾ ਜੀ ਫਰਵਰੀ ਚ ਸੋਰੀ 19 ਮਾਰਚ ਨੂੰ ਫਰਾਈਡੇ ਨੂੰ ਤੇ ਮੈਂ ਸਾਰਾ ਫਰਵਰੀ ਉੱਥੇ ਹਾਂ 2 ਮਾਰਚ ਨੂੰ ਮੈਂ ਵਾਪਸ ਆਉਣਾ ਤੇ ਪਟਿਆਲਾ ਸਟੂਡੀਓ ਦਾ ਮੇਰੀ ਜਿਹੜੀ ਪੋਜੀਸ਼ਨ ਇਹ ਹੈ ਵੀ ਮੈਂ ਨਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਮੇਰੇ ਡਾਕਟਰ ਮੁਹੰਮਦ ਅਦਰੀਸ ਹੋਰਾਂ ਨੇ ਨਾ ਥੋੜੇ ਜਿਹੇ ਇੱਥੇ ਸੈਮੀਨਾਰ ਤੇ ਲੈਕਚਰ ਲੁਕਚਰ ਜੇ ਲਾਈਨ ਅਪ ਕੀਤੇ ਆ ਤੇ ਉਹ ਮੈਂ ਫਾਈਨਲ ਡੇਟਸ ਮੇਰੇ ਕੋਲ ਨਹੀਂ ਹਜੇ ਆਈਆਂ ਤੇ ਪਰ ਮੈਂ ਤੁਹਾਨੂੰ ਈਜ਼ੀ ਸੌਖਾ ਮੈਂ ਜੇ ਪਟਿਆਲੇ ਹੁੰਦਾ ਤਾਂ ਤੁਹਾਨੂੰ ਜਾਂ ਤੁਸੀਂ ਸਰਬਜੀਤ ਹੋਰਾਂ ਨਾਲ ਕੰਟੈਕਟ ਕਰ ਲਿਓ ਪਤਾ ਲੱਗ ਜੂਗਾ ਮੈਂ ਕਿੱਥੇ ਹਾਂ ਤੇ ਨਹੀਂ ਤਾਂ ਫਿਰ ਮੈਂ ਜ਼ਿਆਦਾਤਰ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਹੀ ਕਹਿੰਦੇ ਨੀ ਹੁੰਦੇ ਜਿਵੇਂ ਕੈਂਗਰੂ ਆਸਟ੍ਰੇਲੀਆ ਚ ਪਾਏ ਜਾਂਦੇ ਹਨ ਤਾਂ ਮੈਂ ਯੂਨੀਵਰਸਿਟੀ ਚ ਪਾਇਆ ਜਾਊਂਗਾ ਜੀ ਜੇ ਇਸ ਤਰ੍ਹਾਂ ਜਦੋਂ ਵੀ ਹੋਊਂਗਾ
ਠੀਕ ਹੈ ਤੇ ਦਲਜੀਤ ਸਿੰਘ ਢਿੱਲੋਂ ਨੇ ਦਲਜੀਤ ਭਾਜੀ ਨੇ ਕਿਹਾ ਹੈ ਕਿ ਜੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਬਾਰੇ ਵੀ ਜਾਣਕਾਰੀ ਦਿਓ
ਆ ਦੇਖੋ ਆਪਣੀ ਗੱਲ ਚੰਗੀ ਲੱਗੀ ਪਰ ਹੁਣ ਇਹਨਾਂ ਨੂੰ ਤਾਂ ਰਾਣਾ ਗੁਰਜੀਤ ਸਿੰਘ ਦੀ ਪਈ ਹੋਈ ਸੀ ਦਲਜੀਤ ਸਿੰਘ ਨੂੰ ਕਿ ਮੈਂ ਸ਼ੂਗਰ ਜ਼ਹਿਰ ਆਪਣੀ ਕਰਕੇ 1000 ਰੁਪਏ ਬਣਾ ਲਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇਹ ਗੱਲ ਮੈਨੂੰ ਪਤਾ ਹੀ ਹੁੰਦਾ ਤੇ ਪਰ ਚਲੋ ਕੋਈ ਨੀ ਮੱਫ ਜਾਣਾ ਡਾਕਟਰ ਢਿੱਲੋਂ ਸਾਹਿਬ ਤੁਹਾਡੇ ਨਾਲ ਮਜ਼ਾਕ ਕਰ ਲੈਂਦੇ ਹੋਰ ਕਿਹਦੇ ਨਾਲ ਕਰੀਏ ਹੋਰ ਤਾਂ ਚੱਲਦਾ ਨੀ ਕੋਈ ਡਾਂਗ ਲੈ ਕੇ ਪੈ ਜਾਂਦੇ ਮਗਰ ਤੇ ਇਹ ਰਾਣੇ ਗੁਰਜੀਤ ਹੋਰਾਂ ਦੇ ਜਿਹੜਾ ਗੱਲ ਦਾ ਜ਼ਿਕਰ ਕੀਤਾ ਜੀ ਉਹ ਇਹ ਆ ਵੀ ਉਹਨਾਂ ਦੇ ਕੱਲ ਜਿਹੜੀ ਕਿਹਾ ਵੀ ਮੈਂ ਜਮੀਰ ਦੀ ਆਵਾਜ਼ ਤੇ ਅਸਤੀਫਾ ਦੇ ਰਿਹਾ ਵੱਖਰੀ ਗੱਲ ਹੈ ਕੈਪਟਨ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਕਹਿਤਾ ਰਾਹੁਲ ਨਾਲ ਵਿਚਾਰਾਂਗੇ ਪਰ ਜਿਹੜਾ ਘਪਲੇ ਦੀਆਂ ਖੱਡਾਂ ਦੀਆਂ ਗੱਲਾਂ ਹੋਈਆਂ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਦੇ ਮੱਦੇ ਨਜ਼ਰ ਇਹ ਦਿੱਤਾ ਗਿਆ ਤੇ ਇਸ ਲਈ ਖਹਿਰਾ ਆਪਣੀ ਪਿੱਠ ਤੱਪ ਪਾ ਰਹੇ ਆ ਤੇ ਖਹਿਰ ਥਪਵਾਉਣੀ ਵੀ ਚਾਹੀਦੀ ਹੈ ਕਿਉਂਕਿ ਕਾਫੀ ਵੱਡੇ ਪੱਧਰ ਤੇ ਉਹਨਾਂ ਨੇ ਮਸਲਾ ਚੱਕਿਆ ਸੀ ਇਹ ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਾਈ ਪਿੱਚ ਡਰਾਮਾ ਬਣ ਕੇ ਆਊਗਾ ਸਾਹਮਣੇ ਹੋ ਸਕਦਾ ਕਾਂਗਰਸ ਜਾਂ ਰਾਹੁਲ ਗਾਂਧੀ ਅਸਤੀਫਾ ਮਨਜ਼ੂਰ ਹੀ ਨਾ ਕਰੇ ਤੇ ਉਹਨਾਂ ਨੂੰ ਕਲੀਨ ਚਿੱਟ ਪਹਿਲਾਂ ਹੀ ਦੇ ਕੋਰਟ ਦੀ ਕਲੀਨ ਚਿੱਟ ਨਾਲੋਂ ਵੀ ਸੋ ਵਕਤ ਦੱਸੂਗਾ ਜੀ ਇਹ ਕੀ ਹੁੰਦਾ ਪਰ ਮੇਰੇ ਹਿਸਾਬ ਨਾਲ ਫਿਲਹਾਲ ਜਿਹੜੀ ਪੋਜੀਸ਼ਨ ਆ ਉਹ ਇੱਕ ਹਾਈ ਪਿੱਚ ਡਰਾਮਾ ਬਣ ਕੇ ਨਿਕਲੀ ਹੋਈ ਹੈ
ਜੀ ਤੇ ਲਓ ਜੀ ਜਗਤਾਰ ਭਾਜੀ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਕਹਿ ਰਹੇ ਨੇ ਕਿ ਚੇਅਰਮੈਨ ਸਿੱਧੂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ 75 ਲੱਖ ਜੁਰਮਾਨਾ ਕੀਤਾ ਗਿਆ ਕੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਇਹਨਾਂ ਮਸਲਿਆਂ ਦਾ ਹੱਲ ਹੈ ਜਾਂ ਹੋਰ ਕਰਨਾ ਤੇ ਸੋਚਣਾ ਬਣਦਾ ਹੈ
ਦੇਖੋ ਮਸਲੇ ਦਾ ਹੱਲ ਤਾਂ ਹੋਣਾ ਗਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਕੇ ਪਰ ਫਿਰ ਸਜ਼ਾ ਜੇ ਸਜ਼ਾ ਹੀ ਨਾ ਸੁਣਾਈ ਜਾਂਦੀ ਤਾਂ ਫਿਰ ਆਪਾਂ ਕਾਨੂੰਨ ਨੂੰ ਨਹੀਂ ਮੰਨਦੇ ਕਾਨੂੰਨ ਮੁਤਾਬਕ ਤਾਂ ਇਹੀ ਮਸਲੇ ਦਾ ਹੱਲ ਆ ਨਾ ਵੀ ਦੋਸ਼ੀ ਆ ਉਹਨੂੰ ਸਜ਼ਾ ਦਿਓ ਸੋ ਕਾਨੂੰਨ ਮੁਤਾਬਕ ਜੇ ਕੋਈ ਗੱਲ ਸਹੀ ਆ ਅਸੀਂ ਉਹਨੂੰ ਨਕਾਰ ਨਹੀਂ ਸਕਦੇ ਸੋ ਮੇਰਾ ਮੰਨਣਾ ਹੈ ਕਾਨੂੰਨ ਮੁਤਾਬਕ ਇਹ ਸਹੀ ਆ ਪਰ ਨਾਲ ਨਾਲ ਜ਼ਮੀਨੀ ਪੱਧਰ ਦੇ ਉੱਤੇ ਕੰਮ ਹੋਣੇ ਚਾਹੀਦੇ ਆ ਵੀ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਮੈਂ ਇੱਕ ਚੀਜ਼ ਹੋਰ ਵਿਚਾਰ ਕਰ ਰਿਹਾ ਸੀ ਤੇ ਮੈਂ ਆਪਣੇ ਮੈਨੂੰ ਸੁਝਾਅ ਦੇਣ ਨੂੰ ਤਾਂ ਟਲਦਾ ਨਹੀਂ ਹੁੰਦਾ ਚਾਹੇ ਕੋਈ ਮੰਨੇ ਨਾ ਮੰਨੇ ਆਪਾਂ ਕੀ ਫਰਕ ਪੈਂਦਾ ਸੁਝਾਅ ਦੇ ਦੇਈਦਾ ਮੈਂ ਨਾ ਇੱਕ ਸੁਝਾਅ ਇਹ ਦਿੰਦਾ ਸਿਆਸੀ ਲੋਕਾਂ ਨੂੰ, ਸਿਆਸੀ ਲੋਕ ਕੱਲ ਪਰਸੋਂ ਇੱਕ ਮਸਲਾ ਉੱਠਿਆ ਸੀ, ਕੈਲੰਡਰ ਨਾਨਕਸ਼ਾਹੀ ਕੈਲੰਡਰ ਦਾ ਨੀ, ਇੱਕ ਕੈਲੰਡਰ ਸਰਕਾਰ ਛਾਪਦੀ ਹੁੰਦੀ ਆ ਹਰ ਸਾਲ, ਤੇ ਉਹਦੇ ਉੱਤੇ ਗਵਰਨਰ ਤੇ ਮੁੱਖ ਮੰਤਰੀ ਦੀ ਫੋਟੋ ਹੁੰਦੀ ਆ, ਤੇ ਕਈ ਵਾਰ ਰਾਸ਼ਟਰਪਤੀ ਦੀ ਵੀ ਹੁੰਦੀ ਆ, ਤਾਂ ਉਹ ਫੋਟੋ ਜਾਂ ਪ੍ਰਧਾਨ ਮੰਤਰੀ ਦੀ ਹੁੰਦੀ ਆ ਜੇ ਸੇਮ ਸਰਕਾਰ ਹੋਵੇ, ਏਦਾਂ ਦੀ ਪਾਰਟੀ ਸੇਮ ਹੋਵੇ, ਤਾਂ ਇਹੋ ਜਿਹੇ ਕੈਲੰਡਰ ਹਰ ਸਾਲ ਛਾਪ ਕੇ ਸਾਰੇ ਦਫ਼ਤਰਾਂ ਚ ਲਾਏ ਜਾਂਦੇ ਆ, ਤੇ ਉਹ ਉਹ ਕੈਲੰਡਰ ਸਰਕਾਰ ਦੀ ਇੱਕ ਅਸਿੱਧੇ ਰੂਪ ਚ ਐਡਵਰਟਾਈਜ਼ਮੈਂਟ ਤੇ ਹੋਮੇ ਨੂੰ ਪੱਠੇ ਪਾਏ ਹੁੰਦੇ ਆ ਵੀ ਮੈਂ ਮੁੱਖ ਮੰਤਰੀ ਆ ਤੇ ਮੇਰੀ ਫੋਟੋ ਘਰ ਘਰ ਲੱਗੀ ਹੋਣੀ ਚਾਹੀਦੀ ਆ, ਹਰ ਦਫ਼ਤਰ ਚ ਲੱਗੀ ਹੋਣੀ ਚਾਹੀਦੀ ਆ, ਉਹ ਚੀਜ਼ਾਂ ਹੁੰਦੀਆਂ ਇਸ ਲਈ। ਪਰ ਮੈਂ ਇੱਕ ਸੁਝਾਅ ਦੇਣਾ ਚਾਹੂੰਗਾ ਮੇਰੇ ਪਿਆਰੇ ਮਿੱਤਰਾਂ ਨੂੰ, ਸਿਆਸੀ ਲੋਕਾਂ ਨੂੰ, ਵੀ ਇੱਕ ਨਾ ਇਹੋ ਜਿਹਾ ਡਾਕੂਮੈਂਟ, ਇਹੋ ਜਿਹਾ ਕੈਲੰਡਰ ਛਪੇ ਸੰਬੰਧਿਤ ਡਿਪਾਰਟਮੈਂਟ ਦੇ ਵਿੱਚ, ਜਿਹੜੇ ਵੀ ਫੜੇ ਗਏ ਅਧਿਕਾਰੀ, ਜਿਹੜੇ ਵੀ ਆਫਿਸਰ ਫੜੇ ਗਏ, ਕੋਈ ਚੇਅਰਮੈਨ ਫੜੇ ਗਏ, ਜੋ ਸਜ਼ਾ ਹੋਈ, ਉਹਨਾਂ ਦਾ ਇੱਕ ਕੈਲੰਡਰ ਬਣਿਆ ਕਰੇ, ਤੇ ਉਹ ਸੰਬੰਧਿਤ ਦਫ਼ਤਰ ਦੇ ਵਿੱਚ ਉਹ ਪੂਰੇ ਦਾ ਪੂਰਾ ਇੱਕ ਕਾਰਨਰ ਦੇ ਵਿੱਚ ਸਾਰਾ ਘਟਨਾਕ੍ਰਮ ਦੀ ਜਾਣਕਾਰੀ ਚੱਤੋ ਪੈਰ 24 ਘੰਟੇ 7 ਦਿਨ ਲੱਗੀ ਹੋਵੇ, ਤਾਂ ਕਿ ਜਿਹੜਾ ਵੀ ਮੁਲਾਜ਼ਮ ਉਸ ਦਫ਼ਤਰ ਚ ਬੈਠਾ ਉਹਨੂੰ ਦਿਖਦਾ ਰਹੇ ਵੀ ਮੇਰੇ ਨਾਲ ਉਹ ਸਿੱਧੂ ਵਾਲੀ ਹੋਊਗੀ, ਮੇਰੇ ਨਾਲ ਫਲਾਨੇ ਵਾਲੀ ਹੋਊਗੀ ਜੇ ਮੈਂ ਗਲਤ ਕੰਮ ਕਰਦਾ। ਇਹ ਸਾਡੇ ਲੋਕਾਂ ਨੂੰ ਜੇ ਕਹਿੰਦੇ ਆ ਨਾ ਅੱਜ ਵੀ ਅਸੀਂ ਰੱਬ ਦਾ ਨਾਂ ਲੈਂਦੇ ਹਾਂ, ਜਾਪ ਕਰਦੇ ਹਾਂ, ਤਾਂ ਅਸੀਂ ਚਿਤਰਾਉਣ ਲਈ ਆਪਦੇ ਆਪ ਨੂੰ ਵੀ ਯਾਰ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ, ਅਸੀਂ ਉਹਨੂੰ ਚਿਤਰਾਈਏ, ਤਾਂ ਇਹ ਲੋਕਾਂ ਨੂੰ ਚਿਤਰਾਉਣ ਲਈ ਇਹ ਵੀ ਇੱਕ ਫਾਰਮੂਲਾ, ਬਹੁਤ ਵਧੀਆ ਫਾਰਮੂਲਾ ਸਾਬਤ ਹੋ ਸਕਦਾ ਵੀ ਇਹੋ ਜਿਹੇ ਕੈਲੰਡਰ ਜ਼ਰੂਰੀ ਹੋ ਜਾਣ, ਨੋਟਿਸ ਬੋਰਡ ਹੋਣ ਹਰ ਦਫ਼ਤਰ ਦੇ ਵਿੱਚ, ਇਹੋ ਜਿਹੇ ਥਾਂ ਤੇ ਹੋਵੇ ਜਿੱਥੇ ਠਾ ਦਿਨੇ ਅਗਲੇ ਦੇ ਸੀਨੇ ਵੱਜਦਾ ਹੋਵੇ, ਤੇ ਉਹ ਨੋਟਿਸ ਬੋਰਡ ਦੇ ਵਿੱਚ ਲਿਖਿਆ ਹੋਵੇ ਵੀ ਆਹ ਬੰਦਾ ਸੀ, ਆਹ ਜੋਬ ਸੀ, ਆਹ ਉਹਨੇ ਕਪੜਾ ਕੀਤਾ ਸੀ, ਤੇ ਆਹ ਉਹਦੇ ਨਾਲ ਬੀਤੀ, ਤਾਂ ਕਿ ਇਹਨਾਂ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਜਾ ਸਕੇ ਹਰ ਵੇਲੇ। ਇਹ ਆਈਡੀਆ ਵੈਸੇ ਤਾਜ਼ਾ ਤਾਜ਼ਾ, ਗਿੱਲਾ ਗਿੱਲਾ ਸੁਖਪ੍ਰੀਤ,
ਨਵਾਂ ਨਵਾਂ
ਖਬਰਾਂ ਚ ਗੱਲਾਂ ਚ ਨਿਕਲ ਗਿਆ। ਹਾਂਜੀ ਗੱਲਾਂ ਚ ਨਿਕਲਿਆ
ਬਿਲਕੁਲ। ਭੁਪਿੰਦਰ ਲਾਂਬਾ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਰੇ ਹਰਮਨ ਰੇਡੀਓ ਫੈਮਿਲੀ ਨੂੰ, ਤੇ ਕਹਿ ਰਹੇ ਨੇ ਬਰਾੜ ਸਾਹਿਬ ਆਰ ਯੂ ਗੋਇੰਗ ਲੁਧਿਆਣਾ ਔਨ ਯੋਰ ਇੰਡੀਆ ਟੂਰ, ਜਾ ਰਹੇ ਹੋ ਜੀ ਲੁਧਿਆਣੇ ਵੀ?
ਬਿਲਕੁਲ ਜੀ ਬਿਲਕੁਲ, ਲੁਧਿਆਣੇ ਨਾ ਜਾਵਾਂਗੇ ਤਾਂ ਕਿਵੇਂ ਸਾਡੀ ਯਾਤਰਾ ਸਫਲ ਹੋਊਗੀ? ਲੁਧਿਆਣੇ ਯੂਨੀਵਰਸਿਟੀ ਜਾਣਾ ਜੀ, ਆਪਾਂ ਐਗਰੀਕਲਚਰ ਯੂਨੀਵਰਸਿਟੀ ਚ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣਾ ਜੀ, ਤੇ ਫਿਰ ਉਦੋਂ ਬਾਅਦ ਆਪਾਂ ਲੁਧਿਆਣੇ ਜਫਰ ਸਾਹਿਬ, ਪਾਤਰ ਸਾਹਿਬ, ਸਾਡੇ ਕੋਲ ਭੋਜਨ ਗਿੱਲ, ਕਾਫੀ ਵੱਡੇ ਨਾਂ ਲੁਧਿਆਣੇ ਰਹਿੰਦੇ ਆ, ਸਾਹਿਤ ਅਕਾਦਮੀ ਲੁਧਿਆਣੇ ਆ ਜੀ, ਸਾਡੀ ਕਿਤਾਬ ਦੇ ਪਬਲਿਸ਼ਰ ਲੁਧਿਆਣੇ ਆ, ਸੋ ਬੜੇ ਪਿਆਰੇ ਪਿਆਰੇ ਮਿੱਤਰ ਆ ਹੋਰ ਲੁਧਿਆਣੇ ਦੇ ਵਿੱਚ, ਤੇ ਜ਼ਰੂਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਚੱਟ ਕੇ ਆਵਾਂਗੇ ਮੰਗ ਚ।
ਤੇ ਗੁਰਪ੍ਰੀਤ ਸਿੰਘ ਪਰ ਤੋਂ ਵੀ ਗੁੱਡ ਮਾਰਨਿੰਗ ਬੁਲਾ ਰਹੇ ਜੀ ਸਾਨੂੰ, ਤੇ ਕਹਿ ਰਹੇ ਮਿੰਟੂ ਭਾਜੀ ਆਈ ਲਵ ਯੂਰ ਟਾਕ ਅਬਾਊਟ ਰਿਲੇਸ਼ਨਸ਼ਿਪ ਐਂਡ ਫੈਮਿਲੀ, ਥੈਂਕ ਯੂ।
ਮਿਹਰਬਾਨੀ ਮਿਹਰਬਾਨੀ ਗੁਰਪ੍ਰੀਤ, ਲੜਨਾ ਪਿਓ ਐਵੇਂ ਨਾ ਮੇਰੇ ਪਿੱਛੇ ਡੰਗ ਕਰਕੇ ਹੋਵੇ, ਮੈਂ ਤੁਹਾਨੂੰ ਛੱਡ ਦਿੰਨਾ।
ਠੀਕ ਹੈ। ਸੋ ਗੌਰਵ ਸ਼ਰਮਾ ਹੁਣਾਂ ਨੇ ਕਿਹਾ ਹੈ ਕਿ ਬਰਾੜ ਸਾਹਿਬ ਰਵੀ ਸਿੱਧੂ ਜੇ 75 ਲੱਖ ਦਾ ਜੁਰਮਾਨਾ ਨਹੀਂ ਭਰਦੇ ਤਾਂ 1 ਸਾਲ ਦੀ ਹੋਰ ਕੈਦ ਹੈ, 75 ਲੱਖ ਦੇ ਬਦਲੇ 1 ਸਾਲ ਘੱਟ ਨਹੀਂ ਲੱਗਦਾ, ਜਿਹੜਾ 6 ਸਾਲ ਜੇਲ ਵਿਚ ਰਹੇਗਾ ਉਹ 1 ਸਾਲ ਹੋਰ ਰਹਿ ਲਵੇਗਾ?
ਨਹੀਂ ਨਹੀਂ, ਜਿਹੜਾ ਪਹਿਲੀ ਗੱਲ ਤਾਂ ਸਾਰਾ ਜਿਹੜਾ ਤੁਸੀਂ ਇਹਦਾ ਇੱਕ ਐਂਗਲ ਹੋਰ ਆ ਉਹ ਦੇਖੋ ਵੀ ਜਿਹੜਾ ਉਹ ਘਪਲਾ ਸੀ ਉਹ ਕਰੋੜੀ ਸੀ, ਬਹੁ ਕਰੋੜੀ ਸੀ, ਤੇ 75 ਲੱਖ ਕੀ ਚੀਜ਼ ਆ? ਹੁਣ ਜੇ ਜੇ ਕੋਈ ਵੀ ਚੀਜ਼ ਆ ਇਹ ਗੱਲ ਕਹਿ ਦਿੰਦੇ ਆ ਵੀ ਭਾਈ ਫਲਾਣਾ, ਇੱਥੇ ਅਕਸਰ ਆਪਣੇ ਵੀ ਗੱਲਾਂ ਉੱਡਦੀਆਂ ਵੀ ਫਲਾਣਾ ਇੰਨਾ ਘਪਲਾ ਹੋ ਗਿਆ, ਮੰਨ ਲਓ ਕਿਤੇ ਕੋਈ 10 ਕਰੋੜ ਦਾ ਘਪਲਾ ਹੋ ਗਿਆ ਤੇ ਕਰੋੜ ਚ ਵਾਪਸ ਭਰਨਾ ਪੈ ਗਿਆ ਤੇ ਕਿੱਡੀ ਕੁ ਗੱਲ ਆ, 9 ਕਰੋੜ ਤਾਂ ਬਚ ਗਿਆ ਨਾ, ਲੋਹੀ ਇਹਨਾਂ ਲੋਕਾਂ ਦੀ ਲਹੀ ਹੁੰਦੀ ਆ, ਉਹ ਕੋਈ ਫਰਕ ਹੀ ਨੀ ਪੈਂਦਾ। ਇਸ ਕਰਕੇ ਰਵੀ ਸਿੱਧੂ ਦੇ ਮਾਮਲੇ ਚ 75 ਲੱਖ ਕੁਛ ਚੀਜ਼ ਨੀ ਹੈ, 1 ਸਾਲ ਦੀ ਸਜ਼ਾ ਲਈ ਉਹ ਭਰ ਵੀ ਦੇਊਗਾ, ਕੋਈ ਫਰਕ ਨੀ ਪੈਂਦਾ ਉਹਨੂੰ ਇਹਨਾਂ ਚੀਜ਼ਾਂ ਦੀ। ਸਰ ਇੱਕ ਚੀਜ਼ ਧਿਆਨ ਚ ਰੱਖੋ, ਮੇਰੇ ਡੈਡੀ ਮੈਨੂੰ ਅਕਸਰ ਹੀ ਕਹਿੰਦੇ ਹੁੰਦੇ ਸੀ, ਮੈਨੂੰ ਸ਼ੁਰੂ ਚ ਬਚਪਨ ਤੋਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਨਾ ਅਮੀਰ ਬੰਦਾ ਹੁੰਦਾ, ਅਮੀਰ ਬੰਦੇ ਨੂੰ ਕਦੇ ਵੀ ਕਿਸੇ ਚੀਜ਼ ਲਈ ਧਮਕੀ ਦੇਣੀ ਆ ਨਾ ਜਾਂ ਕੁਛ ਵੀ ਕਹਿਣਾ, ਵੀ ਤਾਂ ਵੈਸੇ ਤਾਂ ਲੜਾਈ ਪੜਾਈ ਤੋਂ ਦੂਰ ਸੀ, ਪਰ ਇੱਕ ਤਰੀਕਾ ਸੀ ਉਹਨਾਂ ਨੂੰ ਦੱਸਣ ਦਾ ਵੀ ਤੁਸੀਂ ਉਹਨੂੰ ਕਹੋ ਵੀ ਮੈਂ ਤੈਨੂੰ ਪੁਲਿਸ ਚ ਫਸਾ ਦੂੰਗਾ, ਮੈਂ ਤੇਰੇ ਤੇ ਖਿਲਾਫ ਕੇਸ ਦਰਜ ਕਰਦਾ, ਮੈਂ ਤੇਰੇ ਤੇ ਕੇਸ ਕਰਕੇ ਤੈਨੂੰ ਥਾਣੇ ਫੜਾ ਦੂੰਗਾ। ਅਮੀਰ ਬੰਦੇ ਨੂੰ ਤਾਂ ਇਹ ਧਮਕੀ ਦੇਣੀ ਚਾਹੀਦੀ ਆ, ਜਿਹੜਾ ਗਰੀਬ ਬੰਦਾ ਉਹਨੂੰ ਧਮਕੀ ਦੇਣੀ ਚਾਹੀਦੀ ਆ ਵੀ ਜੇ ਮੈਂ ਤੈਨੂੰ ਫਸਾਤਾ ਨਾ ਤੇ ਤੇਰਾ ਹੁਣੇ 5-10 ਹਜ਼ਾਰ ਰੁਪਇਆ ਲੱਗ ਜੂਗਾ, ਉਹਨੂੰ ਦੇਣੀ ਚਾਹੀਦੀ ਆ ਪੈਸੇ ਦੀ ਧਮਕੀ। ਇਹਦਾ ਕਾਰਨ ਇਹੀ ਸੀ ਵੀ ਜਿਹੜਾ ਅਮੀਰ ਆ, ਅਮੀਰ ਬੰਦੇ ਕੋਲੇ ਪੈਸੇ ਦੀ ਕੋਈ ਕਮਾਈ ਨਹੀਂ ਹੁੰਦੀ, ਉਹ ਪਰ ਜੇਲ੍ਹ ਚ ਨੀ ਬੈਠਣਾ ਚਾਹੁੰਦਾ ਹੁੰਦਾ, ਥਾਣੇ ਚ ਨੀ ਬੈਠਣਾ ਚਾਹੁੰਦਾ ਹੁੰਦਾ ਵੀ ਮੇਰੀ ਬੇਇੱਜ਼ਤੀ ਹੋ ਜੂ, ਪੈਸਾ ਜਿੰਨਾ ਮਰਜ਼ੀ ਲੱਗ ਜਾਵੇ। ਸੋ ਪੈਸੇ ਨੀ ਉਹਨੂੰ ਕਦੀ ਧਮਕੀ, ਪੈਸਾ ਉਹ ਪਾਣੀ ਗੁਭਾ ਦੂਗਾ, ਉਹਦੀ 1-2 ਲੱਖ ਲਾ ਦੂ, ਥਾਣੇਦਾਰ ਨੂੰ ਦੇ ਦੂਗਾ ਤੇ ਅੰਦਰ ਨੀ ਹੋਊਗਾ, ਪਰ ਉਹਨੂੰ ਉਹ ਇਸ ਚੀਜ਼ ਤੋਂ ਜ਼ਰੂਰ ਕੰਮੂ ਆ ਵੀ ਜੇ ਮੈਂ ਇਹਨੂੰ ਅੰਦਰ ਹੋਣਾ ਪੈ ਗਿਆ ਤਾਂ ਮੈਂ ਕੀ ਕਰੂੰਗਾ। ਪਰ ਜਿਹੜਾ ਗਰੀਬ ਬੰਦਾ, ਗਰੀਬ ਬੰਦਾ ਪਤਾ ਕੀ ਕਹਿੰਦਾ, ਜਾ ਕਰਾ ਦੇ ਅੰਦਰ, ਉੱਥੇ ਕਹਿ ਲਾਂਗੇ, ਉੱਥੇ ਰੋਟੀ ਖਾ ਲਾਂਗੇ, ਤੂੰ ਅਸੀਂ ਜਿਹੜਾ ਕੁਛ ਨੇ ਕਰਨਾ ਕਰਾ ਦੇ, ਚਾਰ ਦਿਨ ਜੇਲ ਚ ਬਹਿ ਕੇ ਆ ਜਾਂਗੇ, ਆ ਕੇ ਜੇਲ ਚੋਂ ਸੁਣਾਉਂਦੇ, ਉੱਥੇ ਤਾਂ ਬਹੁਤ ਵਧੀਆ ਛੋਲੇ ਵੀ ਮਿਲਦੇ, ਐਂ ਵੀ ਹੁੰਦੇ ਆ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨੀ ਇਸ ਚੀਜ਼ ਦਾ। ਉਹਨਾਂ ਨੂੰ ਜੇ ਕਿਹਾ ਜਾਵੇ 10,000 ਰੁਪਈਆ ਲੱਗੂਗਾ, ਤਾਂ 10,000 ਰੁਪਈਏ ਦਾ ਇੰਤਜ਼ਾਮ ਨੀ ਹੁੰਦਾ, ਉਦੋਂ ਪਤਾ ਨੀ ਸਮਝ ਆਉਂਦੀ ਵੀ ਮੱਝ ਵੇਚੀਏ, ਕੱਟੀ ਵੇਚੀਏ, ਜ਼ਮੀਨ ਵੇਚੀਏ, ਕਿਸ ਤੋਂ ਉਧਾਰਾ ਲਈਏ, ਜੋ ਮਿਲਦਾ ਨੀ। ਸੋ ਇਸ ਕਰਕੇ ਇਹਨਾਂ ਅਮੀਰ ਲੋਕਾਂ ਨੂੰ ਇਹ 75-75 ਲੱਖ ਛੋਟਾ ਸਾਲ ਇੱਕ ਬਹੁਤ ਵੱਡਾ, ਇੱਕ ਸਜ਼ਾ ਦਾ ਸਾਲ ਨੀ, ਉਹ ਕਦੇ ਵੀ ਕੱਟਣਾ ਚਾਹੂਗਾ, ਉਹ ਪੈਸੇ ਭਰੂਗਾ ਤੁਹਾਡੇ ਸਾਹਮਣੇ।
ਬਿਲਕੁਲ, ਸਮਰਾਟ ਸਾਹਿਬ ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ, ਤੇ ਬਾਕੀ ਤੁਸੀਂ ਹੁਣ ਇੰਡੀਆ ਜਾ ਰਹੇ ਹੋ, ਸਾਡੇ ਵੱਲੋਂ ਸ਼ੁਭ ਕਾਮਨਾਵਾਂ ਬਹੁਤ ਬਹੁਤ, ਔਰ ਆਉਣ ਵਾਲਾ ਜਿਹੜਾ ਇੱਕ ਮਹੀਨਾ ਉਹਦੇ ਵਿੱਚ ਅਸੀਂ ਤੁਹਾਨੂੰ ਬੁਰੀ ਤਰ੍ਹਾਂ ਮਿਸ ਕਰਨ ਵਾਲੇ ਹਾਂ, ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਿਓ ਕਿ ਜਦੋਂ ਵੀ ਤੁਹਾਡਾ ਟਾਈਮ ਲੱਗਿਆ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜ਼ਰੂਰ ਬਣਾਉਂਦੇ ਰਹੋ, ਤੇ ਸਾਨੂੰ ਆਪਣੀ ਜਿਹੜੀ ਤੁਹਾਡੀ ਭਾਰਤ ਫੇਰੀ ਆ ਉਹਦੇ ਬਾਰੇ ਜਾਣੂ ਕਰਵਾਉਂਦੇ ਰਹੋ ਤੁਸੀਂ।
ਬਿਲਕੁਲ ਜੀ, ਕੋਸ਼ਿਸ਼ ਕਰੂੰਗਾ ਮੈਂ ਜ਼ਰੂਰ, ਜਿੰਨਾ ਕੁ ਭਾਰਤ ਦੇ ਵਿੱਚ ਰਹੂੰਗਾ ਉਨਾ ਕੁ ਮੈਂ ਸਾਰਿਆਂ ਨੂੰ ਮਿਲ ਕੇ ਵੀ ਆਊਂਗਾ ਤੇ ਤੁਹਾਨੂੰ ਵੀ ਮਿਲਾਊਂਗਾ, ਤੇ ਮੈਂ ਵੀ ਉਹਦੇ ਅੱਖ ਨੂੰ ਬਰਾਬਰ ਹੀ ਹੁੰਦਾ ਜੀ, ਮੈਂ ਵੀ ਮਿਸ ਕਰੂੰਗਾ, ਤੇ ਪਰ ਕੁਝ ਕੁ ਦੁਨੀਆਦਾਰੀ ਦੇ ਵਰਤਾਵੇ ਜ਼ਰੂਰੀ ਆ ਤੇ ਉਹ ਕਰਨੇ ਲਾਜ਼ਮੀ, ਪਰ ਮੈਨੂੰ ਹੁਣ ਸੁਨੇਹਾ ਆਇਆ ਵੀ ਬਾਈ ਜੀ ਜਾਓਗੇ ਤੇ ਜੇ ਤੁਸੀਂ ਹਰਮਨ ਚੀਮੇ ਨੂੰ ਨਾ ਮਿਲੇ ਤਾਂ ਫਿਰ ਬਾਈ ਲੋੜਾ ਆਜੂਗਾ, ਜ਼ਰੂਰ ਮਿਲ ਕੇ ਆਇਓ। ਉਹ ਮੈਂ ਆਖਿਆ ਜੀ ਹਰਮਨ ਚੀਮੇ ਨੂੰ ਮੈਂ ਇੱਥੇ ਵੀ ਮਿਸ ਕਰ ਗਿਆ ਆਸਟ੍ਰੇਲੀਆ ਚ ਜਦੋਂ ਆਇਆ ਸੀ ਵਿਚਾਰਾ, ਤੇ ਕੋਈ ਨੀ ਜ਼ਰੂਰ ਤੁਹਾਡੀ ਸਿਫਾਰਿਸ਼ ਆ ਤਾਂ ਮੈਂ ਨਾਲ ਰੰਧਾਵੇ ਨੂੰ ਵੀ ਮਿਲ ਕੇ ਆਊਂ। ਤੇ ਅੱਜ ਕੱਲ ਨਾ ਇੱਕ ਲੇਡੀ ਹਰਮਨ ਚੀਮਾ ਵੀ ਆਈ ਆ, ਤੁਹਾਨੂੰ ਸ਼ਾਇਦ ਪਤਾ ਨਾ ਹੋਵੇ, ਜੇ ਨਹੀਂ ਪਤਾ ਤਾਂ ਜ਼ਰੂਰ ਸਰਚ ਮਾਰ ਕੇ ਨਾ, PTC ਚੈਨਲ ਦੀਆਂ ਨਾ ਆਵਾਜ਼ ਪੰਜਾਬ ਕਿਹੜੀ ਆਉਂਦਾ ਹੁੰਦਾ ਪ੍ਰੋਗਰਾਮ ਉਹਨਾਂ ਦਾ, ਆਵਾਜ਼ ਦੇ ਮੁੰਡੇ ਜਿਹੜੇ ਸੁਣ ਲੈਂਦੇ ਆ ਆਵਾਜ਼ ਪੰਜਾਬ ਦੀ, ਹਾਂ ਟੈਲੈਂਟ ਹੰਟ ਜਾਂ ਕੁਛ ਵੀ, ਉਹਦੇ ਵਿੱਚ ਨਾ ਅੱਜ ਕੱਲ ਇੱਕ ਕੁੜੀ ਆ ਰਹੀ ਹੈ ਨਿਮਰ ਗਿੱਲ, ਉਹਦੀਆਂ ਬਹੁਤ ਸਾਰੇ ਕਲਿੱਪ ਤੁਹਾਨੂੰ ਮਿਲ ਜਾਣਗੇ, 2 ਕਲਿੱਪ ਮੈਂ ਦੇਖੇ ਆ, ਤੇ ਬਸ ਤੁਸੀਂ ਅਸ ਅਸ ਕਰ ਉੱਠੋਗੇ, ਆਖੋਗੇ ਵਾਕਈ ਯਾਰ ਕਿਆ ਬਾਤ ਹੀ ਆ, ਵੀ ਇਹ ਵੀ ਲੇਡੀ ਹਰਮਨ ਚੀਮਾ, ਇਹਨੂੰ ਟਾਈਟਲ ਦੇਣਾ ਚਾਹੀਦਾ, ਵੈਸੇ ਦਾ ਨਾਮ ਨਿਮਰ ਗਿੱਲ ਆ। ਤੇ ਮੈਨੂੰ ਬੜਾ, ਕੱਲ ਮੈਂ ਸੁਣ ਰਿਹਾ ਸੀ ਤੇ ਹੱਸ ਹੱਸ ਮੇਰਾ ਕੱਲੇ ਦਾ ਹੀ ਅੱਖਾਂ ਚ ਪਾਣੀ ਡਿੱਗਣ ਲੱਗ ਗਿਆ, ਉਹ ਕੁੜੀ ਦੀ ਜਿਹੜੀ ਉਹਦੀ ਬੇਬਾਕੀ, ਉਹਦਾ ਗੱਲ ਕਰਨ ਦਾ, ਜੱਜਾਂ ਨੂੰ ਬੋਲਣ ਦਾ ਤਰੀਕਾ, ਗਾਉਣ ਦਾ ਤਰੀਕਾ, ਤੇ ਖੁਦ ਲਿਖਦੀ ਆ ਤੇ ਬੜਾ ਅਨਭੋਲ ਜਿਹੀਆਂ ਗੱਲਾਂ ਕਰਦੀ ਆ, ਮੈਨੂੰ ਲੱਗਦਾ ਹਜੇ ਉਹ ਮਸਾਂ ਹੀ 16-17 ਸਾਲ ਦੀ ਕੁੜੀ ਹੋਣੀ ਆ, ਤੇ ਪਰ ਉਹ ਜਦੋਂ ਬੋਲਦੀ ਆ ਤੇ ਉਦੋਂ ਫਿਰ ਹਰ ਗੱਲ ਦੇ ਵਿੱਚ ਹਾਸੀ ਦੇ ਫੁਹਾਰੇ ਨਿਕਲਦੇ ਆ ਵੀ ਯਾਰ ਕਿਆ, ਇਹ ਵੀ ਲੇਡੀ ਹਰਮਨ ਚੀਮਾ ਹੀ ਆ।
ਠੀਕ ਆ ਭਾਜੀ, ਤੇ ਫੋਟੋ ਜ਼ਰੂਰ ਕਰਵਾ ਕੇ ਆਇਓ ਤੁਸੀਂ ਹਰਮਨ ਚੀਮੇ ਨਾਲ, ਸਾਨੂੰ ਪ੍ਰੂਫ ਵੀ ਤੇ ਚਾਹੀਦਾ ਨਾ, ਤੁਸੀਂ ਮਿਲੇ ਆ ਕਿ ਨਹੀਂ ਮਿਲੇ।
ਨਹੀਂ ਨਹੀਂ ਆਪਾਂ ਲਾਈਵ ਹੋ ਜਾਾਂਗੇ ਫੇਸਬੁੱਕ ਤੇ, ਉਹਦੀ ਚੀਮਾ ਐਡੀ ਮਹਾਨ ਹਸਤੀ ਕੋਲ ਪਹੁੰਚਣ ਤਾਂ ਤੁਸੀਂ ਇਹਨਾਂ ਹੋ।
ਬਿਲਕੁਲ ਬਰਾੜ ਸਾਹਿਬ, ਚਲੋ
ਮੈਂ
ਜ਼ਰੂਰ ਆਪਣਾ ਧਿਆਨ ਰੱਖਿਓ ਬਿਲਕੁਲ, ਔਰ ਰਾਜੀ ਖੁਸ਼ੀ ਜਾਓ ਤੇ ਰਾਜੀ ਖੁਸ਼ੀ ਵਾਪਿਸ ਪਹੁੰਚੋ।
ਜੀ ਜੀ, ਬਹੁਤ ਮਿਹਰਬਾਨੀ, ਮੈਂ ਸਰਬ ਜੀ ਤੁਹਾਨੂੰ ਕਹਿਣਾ ਵੀ ਪਟਿਆਲੇ ਵਸਦੇ ਆ, ਉਹ ਮੇਰੀ ਅਪੁਆਇੰਟਮੈਂਟ ਬਣਾ ਦੇਣਗੇ ਚੀਮਾ ਸਾਹਿਬ ਨਾਲ ਜਦੋਂ ਵੀ ਬਣੇ, ਤੇ ਫੇਰ ਆਪਾਂ ਜ਼ਰੂਰ ਮਿਲਾਂਗੇ, ਲਾਜ਼ਮੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵਕਤ ਗੁਜ਼ਾਰਨ ਦੀ, ਕਿਉਂਕਿ ਬਹੁਤ ਔਖਾ ਹੁੰਦਾ ਇਹ ਜਿਹੀਆਂ ਹਸਤੀਆਂ ਨੂੰ ਫੜਨਾ, ਤੇ ਕੋਸ਼ਿਸ਼ ਕਰਾਂਗੇ। ਸੋ ਬਹੁਤ ਮਿਹਰਬਾਨੀ ਸਾਰਿਆਂ ਸੱਜਣਾ ਮਿੱਤਰਾਂ ਦੀ, ਤੇ ਮਿਲਦੇ ਆ, ਕਹਿੰਦੇ ਨੀ ਜਿਵੇਂ ਇੱਕ ਦੂਜੇ ਨੂੰ ਰੂਮ ਦੇਣਾ ਚਾਹੀਦਾ, ਸਾਹ ਦਵਾਉਣਾ ਚਾਹੀਦਾ, ਸੋ ਆਪਾਂ ਵੀ ਹੁਣ ਐਂ ਸਮਝੋ ਵੀ ਮੈਂ ਪੇਕੇ ਜਾ ਰਿਹਾ, ਤੇ ਮਹੀਨਾ ਉਹਦੇ ਅੱਖ ਨੂੰ ਸੁੱਕਦਾ ਸਾਹ ਲਓ ਤੁਸੀਂ, ਮਹੀਨਾ ਡੇਢ ਮਹੀਨਾ, ਤੇ ਫਿਰ ਮਿਲਦੇ ਆ ਡੇਢ ਮਹੀਨੇ ਬਾਅਦ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ, ਸਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਤੁਹਾਨੂੰ।
ਬਹੁਤ ਮਿਹਰਬਾਨੀ
ਜੀ। ਸੋ ਬਿਲਕੁਲ ਜੀ, ਬਹੁਤ ਇੱਕ ਮਹੀਨਾ ਜੇ ਲੱਗਦਾ ਕਿ ਹਾਂ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਨਹੀਂ ਆਉਣਗੇ ਤਾਂ ਖਾਲੀ ਖਾਲੀ ਲੱਗਦਾ ਬਿਲਕੁਲ ਜੀ, ਪਰ ਕੋਸ਼ਿਸ਼ ਕਰਾਂਗੇ ਕਿ ਅਸੀਂ ਜ਼ਰੂਰੀ ਕੋਸ਼ਿਸ਼ ਕਰਿਆ ਕਰਨੀ, ਮੈਂ ਬੁੱਧਵਾਰ ਨੂੰ ਬੈਲ ਕਰਦੇ ਰਿੰਗ ਕਰਦਿਆਂ ਕਰਨੀ ਆ ਭਾਜੀ ਨੂੰ, ਤੇ ਅਸੀਂ ਉਠਾ ਲਿਆ ਕਰਨਾ, ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇੰਡੀਆ ਤੋਂ ਵੀ ਫੜ ਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰ ਸਕੀਏ ਅਸੀਂ। ਤੇ ਲਓ ਜੀ, ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਪਹਿਲਾਂ ਮੈਂ ਜਗਤਾਰ ਭਾਜੀ ਦਾ ਮੈਸੇਜ, ਉਹਨਾਂ ਨੇ ਇਹ ਕਿਹਾ ਕਿ ਮਿੰਟੂ ਵੀਰੇ ਦੋਸ਼ੀ ਲੋਕਾਂ ਦੇ ਕੈਲੰਡਰ ਵਾਲਾ ਗਿੱਲਾ ਗਿੱਲਾ ਆਈਡੀਆ ਬਹੁਤ ਵਧੀਆ ਹੈ, ਕਹਿੰਦੇ ਕਰਪਸ਼ਨ ਨੂੰ ਨੱਥ ਪਾਉਣ ਲਈ ਕਾਰਾਗਰ ਸਾਬਤ ਹੋ ਸਕਦਾ। ਬਿਲਕੁਲ ਜੀ, ਬਹੁਤ ਵਧੀਆ ਜਿਹੜਾ ਸੁਝਾਅ ਮਿੰਟੂ ਭਾਜੀ ਨੇ ਦਿੱਤਾ। ਸੋ ਗਰੀਬ ਤਾਂ ਕਹਿੰਦੇ ਸੋਚਦਾ ਜਾਂ ਬਾਬੂ ਰੇਲ ਚ ਤੇ ਜਾਂ ਬਾਬੂ ਜੇਲ ਚ। ਬਿਲਕੁਲ। ਸੋ ਲਓ ਜੀ, ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਤੇ ਬ੍ਰੇਕ ਲੈਣੇ ਆ, ਤੇ ਬ੍ਰੇਕ ਤੋਂ ਬਾਅਦ ਜਿਵੇਂ ਭਾਜੀ ਕਹਿ ਕੇ ਗਏ ਕਿ ਥੋੜਾ ਜਿਹਾ ਹਨਾ, ਜ਼ਿਆਦਾ ਵੀ ਨਹੀਂ, ਥੋੜਾ ਜਿਹਾ ਸਪੇਸ ਦੇਣੀ ਚਾਹੀਦੀ ਹੈ। ਸੋ ਮੈਂ ਜ਼ਿਆਦਾ ਸਪੇਸ ਨਹੀਂ ਦੇ ਰਹੀ, ਥੋੜੀ ਜਿਹੀ ਸਪੇਸ ਦਊਂਗੀ 8-10 ਮਿੰਟ ਦੀ ਇਹਦਾ ਇਸ ਬ੍ਰੇਕ ਦੇ ਨਾਲ, ਕਮਰਸ਼ੀਅਲ ਬ੍ਰੇਕ ਦੇ ਨਾਲ, ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੀ ਹਾਂ ਜੀ ਮੈਂ ਆਪਣੀ ਯਾਦਾਂ ਦੀ ਪੰਡ ਦੇ ਨਾਲ। ਤੇ ਅੱਜ ਉਸ ਪੰਡ ਦੇ ਵਿੱਚੋਂ ਦੇਖੋ ਫਿਰ ਅਸੀਂ ਗਰਮੀਆਂ ਦੀ ਰੁੱਤ ਜਿਹੜੀ ਆ ਉਹ ਕੱਢਣੀ ਆ, ਤੇ ਯਾਦ ਕਰਨੀਆਂ ਉਹ ਯਾਦਾਂ ਚੋ ਸਾਡੀਆਂ ਉਹਨਾਂ ਗਰਮੀਆਂ ਦੀ ਰੁੱਤ ਨਾਲ ਜੁੜੀਆਂ ਹੋਈਆਂ ਜਦੋਂ ਅਸੀਂ ਬੱਚੇ ਸੀ ਤੇ ਅਸੀਂ ਆਪਣੇ ਪੰਜਾਬ ਚ ਰਹਿੰਦੇ ਸੀ। ਸੋ ਮਿਲਦੀ ਆ ਜੀ ਜਲਦੀ ਇਸ ਬ੍ਰੇਕ ਤੋਂ ਬਾਅਦ।
ਘੜਾ ਵੱਜਦਾ ਘੜੋਲੀ ਵੱਜਦੀ ਘੜਾ ਵੱਜਦਾ ਘੜੋਲੀ ਵੱਜਦੀ
ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਲਹਿਰਾਂ ਦੇ ਵਿੱਚ ਸਾਂਝ ਪਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਸੀ ਸਾਡੇ ਕੋਲ ਕੋਈ ਅੱਧਾ ਪੌਣਾ ਘੰਟਾ ਬਚਿਆ ਜੀ, ਪਰ ਉਹਦੇ ਵਿੱਚ ਅਸੀਂ ਆਪਣੀਆਂ ਯਾਦਾਂ ਜ਼ਰੂਰ ਸਾਂਝੀਆਂ ਕਰਨੀਆਂ। ਸੋ ਬੁੱਧਵਾਰ ਦੀ ਸਵੇਰ ਅਸੀਂ ਆਪਣੀਆਂ ਯਾਦਾਂ ਦੀ ਝੜੀ ਨਾਲ ਆਈਏ ਤਾਂ ਫਿਰ ਮਜ਼ਾ ਕਿੱਥੇ ਆਉਂਦਾ ਹੈ ਨਾ। ਤੋ ਯਾਦਾਂ ਦੀ ਗੱਲ ਕਰੀਏ ਤੇ ਅੱਜ ਕੁਲਦੀਪ ਕੌਰ ਹੁਣਾਂ ਨੇ ਬੜੀ ਹੀ ਪਿਆਰੀ ਜਿਹੀ ਇੱਕ ਜਿਹੜੀ ਕਵਿਤਾ ਸਾਨੂੰ ਪੋਇਮ ਭੇਜੀ ਹੈ ਇਹਦੇ ਨਾਲ। ਸੋ ਮੈਂ ਜਲਦੀ ਜਲਦੀ ਇੱਕ ਵਾਰੀ ਪੜ੍ਹਦੀ ਹਾਂ, ਮਾਹੌਲ ਬਣਾਉਂਦੀ ਹਾਂ ਤੇ ਉਸ ਤੋਂ ਬਾਅਦ ਕਰਦੇ ਹਾਂ ਜੀ ਸ਼ੁਰੂ ਅਸੀਂ ਆਪਣੀਆਂ ਯਾਦਾਂ। ਕੱਚਾ ਜਿਹਾ ਵਿਹੜਾ ਸੀ ਤੇ ਕੱਚਾ ਜਿਹਾ ਦਰ ਨੀ, ਦੱਸ ਖਾਂ ਤੂੰ ਬੀਬੀ ਉਹ ਕਿੱਥੇ ਗਿਆ ਘਰ ਨੀ, ਲੱਸੀ ਨਾਲ ਨੁਹਾ ਕੇ ਫਿਰ ਪੈਰਾਂ ਚ ਬਿਠਾ ਨੀ, ਗੁੰਦ ਖਾਣੀ ਮੀਡੀਆਂ ਤੇ ਜੂੜਾ ਮੇਰਾ ਕਰਨੀ, ਝੱਸਦੀ ਏ ਸਿਰ ਤੇ ਤੂੰ ਦਿੰਨੀ ਏ ਥਕਾਨੀ, ਚੱਲ ਕੁਝ ਦੇਰ ਸਿਰ ਗੋਡਿਆਂ ਚ ਧਰਨੀ, ਦੱਸੀ ਖਾਂ ਉਹ ਬੀਬੀ ਏ ਕਿੱਥੇ ਗਿਆ ਘਰ ਨੀ, ਪੇਟੀ ਵਿੱਚੋਂ ਕੱਢੀਏ ਨੀ ਪੱਖੀਆਂ ਪੁਰਾਣੀਆਂ, ਲੱਗ ਜਾਣ ਝਾਲਰਾਂ ਤੇ ਪੁਰਿਆਂ ਦਾ ਡਰ ਨੀ, ਸੱਚ ਕੁਝ ਖੇਸ ਨਾਲੇ ਦਰੀਆਂ ਵੀ ਕੱਢੀਏ, ਸੱਚ ਕੁਝ ਖੇਸ ਨਾਲੇ ਦਰੀਆਂ ਵੀ ਕੱਢੀਏ, ਦੱਬੇ ਰਹਿ ਗਏ ਨੇ ਲੱਗ ਜਾਂਦੀ ਜਰ ਨੀ, ਘਰ ਦੀ ਨੀ ਕੂਣੀ ਚ ਤੰਦੂਰ ਅਜੇ ਲਿਪਣੇ, ਕਹਾਣੀ ਕਰ ਸੰਘਣੀ ਤੇ ਜਾਵੇ ਪੂਰਾ ਸਰ ਨੀ, ਪਾਲੇ ਵਿਚ ਬੀਬੀਏ ਨੀ ਨਿੱਘ ਬੜਾ ਦਊਗਾ, ਕੱਢ ਦੇ ਸਵੈਟਰ ਜੋ ਬੁਣਿਆ ਸੀ ਪਰ ਨੀ, ਖਾਨੇ ਜੀ ਦੇ ਅੱਡ ਸੀ ਉਹ ਲੂਣਦਾਨੀ ਕਾਠ ਦੀ, ਰੱਖੇ ਸੀ ਮਰੱਬਿਆਂ ਦੇ ਡੱਬੇ ਕਿੰਨੇ ਭਰ ਨੀ, ਚੇਤਿਆਂ ਚ ਘੁੰਮਦੀ ਨੀ ਟਿੱਬਿਆਂ ਦੀ ਮੂੰਫਲੀ, ਦਸ ਦੇ ਨਿਆਣੇ ਨਿਆਣਾ ਵਿਚ ਵਗ ਰਹੇ ਚਰ ਨੀ, ਅੱਖਾਂ ਸਾਵੇ ਬਾਪੂ ਦਾ ਉਹ ਸਾਈਕਲ ਪੁਰਾਣਾ ਨੀ, ਚੱਲਦਾ ਏ ਘੱਟ ਬਹੁਤਾ ਕਰੇ ਖਰ ਖਰ ਨੀ, ਮੁੜ ਕੇ ਮੈਂ ਜਦੋਂ ਵੀ ਇਹ ਦੁਨੀਆਂ ਤੇ ਆਵਾਂ ਨੀ, ਜਮਾ ਉਸੇ ਘਰ ਮੈਨੂੰ ਦੇਈ ਐਸਾ ਵਾਰ ਨੀ। ਸੋ ਬਹੁਤ ਹੀ ਪਿਆਰੀ ਜੀ ਕਵਿਤਾ ਜਿਹੜੀ ਸਾਨੂੰ ਕੁਲਦੀਪ ਕੌਰ ਹੁਣਾਂ ਨੇ ਭੇਜੀ ਸੀ, ਬਿਲਕੁਲ ਜੀ ਸਾਨੂੰ ਆਪਣੇ ਉਸ ਪਿੰਡ ਆਪਣੇ ਪੰਜਾਬ ਆਪਣੀਆਂ ਯਾਦਾਂ ਦੇ ਨਾਲ ਉੱਥੇ ਤੱਕ ਪਹੁੰਚਾ ਦਿੱਤਾ ਇਸ ਕਵਿਤਾ ਨੇ। ਗੱਲ ਕਰ ਰਹੇ ਸੀ ਜੀ ਅਸੀਂ ਗਰਮੀਆਂ ਦੀ ਰੁੱਤ ਦੀ, ਪਿਛਲੇ ਹਫਤੇ ਅਸੀਂ ਗਰਮੀਆਂ ਦੀ ਗੱਲ ਸ਼ੁਰੂ ਕੀਤੀ ਸੀ ਜੀ ਤੇ ਦੱਸਿਆ ਸੀ ਕਿੱਦਾਂ ਗਰਮੀਆਂ ਦੇ ਕੱਪੜੇ ਕੱਢ ਲਈਦੇ ਹੁੰਦੇ ਸੀਗੇ ਹਨਾ, ਵਿਸਾਖੀ ਦੇ ਆਉਂਦਿਆਂ ਹੀ ਪੱਖਿਆਂ ਦੇ ਪਰਪੁਰ ਵੀ ਸਾਫ਼ ਕਰ ਲਈਦੇ ਹੁੰਦੇ ਸੀਗੇ, ਕੂਲਰਾਂ ਦੇ ਵਿੱਚੋਂ ਜਿਹੜਾ ਘਾਹ ਜਿਹਾ ਲਾਉਂਦੇ ਹੁੰਦੇ ਸੀ, ਮੈਨੂੰ ਪਤਾ ਨੀ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ ਜੀ, ਉਹ ਵੀ ਲਾ ਲੈਂਦੇ ਹੁੰਦੇ ਸੀਗੇ ਹਨਾ। ਤੇ ਉਸ ਤੋਂ ਬਾਅਦ ਜਿਹੜੀ ਬਿਜਲੀ ਦੀਆਂ ਗੱਲਾਂ ਅਸੀਂ ਸ਼ੁਰੂ ਕੀਤੀਆਂ ਸੀਗੀਆਂ ਆਪਣੀਆਂ ਯਾਦਾਂ ਦੇ ਵਿੱਚ ਕਿ ਕਿੱਦਾਂ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀਗੇ ਤੇ ਫਿਰ ਆ ਕੇ ਦਰਖਤਾਂ ਦੇ ਬਾਹਰ ਬੈਠ ਜਾਈਦਾ ਸੀ ਪੱਖੀਆਂ ਲੈ ਕੇ। ਸੋ ਬਿਲਕੁਲ ਜੀ ਜਲਦੀ ਜਲਦੀ ਤੁਸੀਂ ਵੀ ਜਿਹੜੀਆਂ ਯਾਦਾਂ ਮੇਰੇ ਨਾਲ ਜ਼ਰੂਰ ਸਾਂਝੀ ਤੁਸੀਂ ਪਾਉਣੀਆਂ ਪ੍ਰੋਗਰਾਮ ਦੇ ਵਿੱਚ, ਤੁਸੀਂ ਰਿਕੁਐਸਟ @harmanradio.com ਰਾਹੀਂ ਈਮੇਲ ਕਰ ਸਕਦੇ ਹੋ, @harmanradio ਤੇ ਤੁਸੀਂ ਟੈਲੀਗ੍ਰਾਮ ਰਾਹੀਂ ਪ੍ਰੋਗਰਾਮ ਨਾਲ ਜੁੜ ਸਕਦੇ ਹੋ ਤੇ ਫੋਨ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਸਰਬਜੀਤ ਭਾਜੀ ਨੂੰ ਰਿਕੁਐਸਟ ਕਰਦੇ ਹਾਂ ਜੀ ਆਪਣੀਆਂ ਜਿਹੜੀਆਂ ਕਾਲਸ ਨੇ ਉਹ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਰਹੋ। ਨੰਬਰ ਹੈ ਜੀ 02-285-9811। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਯਾਦਾਂ ਭਰੀਆਂ ਹੋਈਆਂ ਨੇ ਤੁਸੀਂ ਸਾਡੇ ਨਾਲ ਉਹ ਪੜਾ ਜ਼ਰੂਰ ਕੱਢੋ। ਸੋ ਗੱਲ ਕਰਦੇ ਹਾਂ ਜੀ, ਚੱਲਦੇ ਹਾਂ ਆਪਣੇ ਉਸੇ ਪੁਰਾਣੇ ਪਿੰਡ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਸੀ। ਯਾਦ ਕਰੋ ਉਹ ਘਰ, ਉਹ ਮਹੱਲਾ, ਉਹ ਗਲੀਆਂ। ਸੋ ਗਰਮੀਆਂ ਦੀ ਸ਼ਾਮ, ਸ਼ਾਮ ਨੂੰ ਜਦੋਂ ਨਿਆਣਿਆਂ ਨੇ ਗਲੀਆਂ ਦੇ ਵਿੱਚ ਖੇਡਣ ਦੌੜ ਜਾਣਾ ਹਨਾ, ਸਾਨੂੰ ਕਿਹੜਾ ਗਰਮੀ ਦਾ ਫਰਕ ਪੈਂਦਾ ਹੁੰਦਾ ਸੀਗਾ ਜੀ, ਉਦੋਂ ਖੇਡ ਕੇ ਪਸੀਨੇ ਦੇ ਨਾਲ ਮੁੜਕੇ ਦੇ ਨਾਲ ਤਰ ਹੋ ਜਾਣਾ ਤੇ ਫਿਰ ਰਾਤ ਪੈਣ ਤੱਕ ਘਰ ਪਹੁੰਚੀਦਾ ਹੁੰਦਾ ਸੀਗਾ। ਦਿਨ ਬੜੇ ਵੱਡੇ ਹੁੰਦੇ ਸੀਗੇ ਜੀ ਗਰਮੀਆਂ ਦੇ ਹਨਾ, ਬੜੇ ਵੱਡੇ ਦਿਨ ਹੁੰਦੇ ਸੀਗੇ। ਸੋ ਕਾਫੀ ਸ਼ਾਮ ਹੁੰਦੀ ਸੀਗੀ ਸਾਡੇ ਕੋਲ ਗਲੀਆਂ ਦੇ ਵਿੱਚ ਦੜੰਗੇ ਲਾਉਣ ਦੀ, ਖੇਡਣ ਦੀ, ਔਰ ਫਿਰ ਖੇਡ ਕੇ ਜਦੋਂ ਸ਼ਾਮ ਪਏ ਸੀ ਘਰ ਮੁੜਨਾ ਤੇ ਆਉਂਦਿਆਂ ਨੂੰ ਘਰਦਿਆਂ ਨੇ ਰੋਟੀ ਰੋਟੀ ਪਾਈ ਹੋਣੀ। ਗਰਮੀਆਂ ਦੇ ਵਿੱਚ ਨਾ ਇੱਕ ਹੋਰ ਬੜਾ ਵਧੀਆ, ਗਰਮੀਆਂ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਸੀ ਉਹਨਾਂ ਦੀ ਵੀ ਪਿਛਲੀ ਵਾਰੀ ਗੱਲ ਕੀਤੀ ਸੀਗੀ, ਉਹ ਤਰ੍ਹਾਂ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਸੀ ਜਿਹੜੀਆਂ ਇੱਥੇ ਨੀ ਮਿਲਦੀਆਂ ਜੀ ਹੁਣ। ਤੇ ਫਿਰ ਯਾਦ ਹੈ ਇੱਕ ਖੀਰੇ ਦਾ ਸਿਰ ਕੱਟ ਕੇ ਉਹਦੇ ਵਿੱਚ ਲੂਣ ਲਗਾ ਕੇ ਉਹਨੂੰ ਉਹਦੇ ਵਿੱਚ ਝੱਗ ਕੱਢੀ ਦੀ ਹੁੰਦੀ ਸੀ, ਕਹਿੰਦੇ ਸੀ ਇਹਦੀ ਜ਼ਹਿਰ ਕੱਢੀ ਦੀ ਆ ਹਨਾ, ਹੁਣ ਕੱਢੀ ਆ ਕਦੀ ਕਿਸੇ ਨੇ? ਆਸਟ੍ਰੇਲੀਆ ਦੇ ਖੀਰਿਆਂ ਚ ਜ਼ਹਿਰ ਹੁੰਦੀ ਨੀ ਜੀ ਮੈਨੂੰ ਲੱਗਦਾ, ਸੋ ਏਦਾਂ ਹੀ ਖਾ ਲਈਦੀ ਆ। ਪਰ ਉਹ ਵਾਲੀ ਦਿਨ ਜਿੱਦਾਂ ਰੋਟੀ ਪੈਣ ਦੀ ਤਿਆਰੀ ਹੋਣੀ ਸ਼ਾਮ ਨੂੰ ਤੇ ਅਸੀਂ ਫਿਰ ਸਲਾਦ ਸਲੂਦ ਕੱਟਣਾ, ਖੀਰਿਆਂ ਦੀ ਝੱਗ ਕੱਢਣੀ ਤੇ ਰੋਟੀ ਦੇ ਨਾਲ ਹੋਈ ਜੀ ਦਾਲ ਸਬਜ਼ੀ ਤੇ ਗਰਮੀਆਂ ਦੇ ਵਿੱਚ ਪੁਦੀਨੇ ਦੀ ਚਟਨੀ, ਓਹ ਜੋ ਕੂੰਡੀ ਦੇ ਵਿੱਚ ਰਗੜ ਕੇ ਬਣਾਈ ਹੁੰਦੀ ਸੀਗੀ। ਸੋ ਚਾਟੀ ਦੀ ਲੱਸੀ ਜੀ ਨਾਲ ਬਰਫ਼ ਪਾ ਲੈਣੀ ਉਹਦੇ ਵਿੱਚ ਤੇ ਫਰਾਟੇ ਦੇ ਅੱਗੇ ਫਿਰ ਮੰਜੇ ਡਾਹ ਕੇ ਉੱਥੇ ਬਹਿ ਕੇ ਰੋਟੀਆਂ ਖਾਈਦੀਆਂ ਹੁੰਦੀਆਂ ਸੀਗੀਆਂ। ਆਇਆ ਜੀ ਗਰਮੀਆਂ ਦਾ ਪੂਰਾ ਕੋਈ ਤੁਹਾਡੇ ਵੱਲ ਵੀ ਠੰਡੀ ਠੰਡੀ ਹਵਾ ਲੈ ਕੇ ਇਹਨਾਂ ਯਾਦਾਂ ਦੇ ਨਾਲ। ਸੋ ਬਸ ਜੀ ਇਹ ਤੋਂ ਬਾਅਦ ਤਾਂ ਫਿਰ ਉੱਥੇ ਹੀ ਛੱਤ ਤੇ ਚਲੇ ਜਾਣਾ ਜਾਂ ਫਿਰ ਵਿਹੜੇ ਵਿੱਚ ਹੀ ਮੰਜੇ ਡਾਹ ਕੇ ਦਰੀਆਂ ਚਾਦਰਾਂ ਵਿਛਾ ਲੈਣੀਆਂ ਪੱਖੇ ਅੱਗੇ ਜਾਂ ਫਿਰ ਕੂਲਰ ਦੇ ਅੱਗੇ ਹਨਾ ਪੈ ਜਾਣਾ। ਸੋ ਫਿਰ ਨਾਲ ਹੀ ਆਪਣੇ ਮੰਮੀ ਹੁਣਾਂ ਨੂੰ ਕਹਿਣਾ ਜਾਂ ਦਾਦੀ ਨੂੰ ਕਹਿਣਾ ਵੀ ਕੋਈ ਲੰਮੀ ਜਿਹੀ ਕਹਾਣੀ ਸੁਣਾਓ ਹਨਾ, ਉਹਨਾਂ ਨੂੰ ਕੋਈ ਛੋਟੀ ਕਹਾਣੀ ਸੁਣਾਉਣ ਲੱਗਣਾ ਤੇ ਅਸੀਂ ਕਹਿਣਾ ਨਹੀਂ ਅਸੀਂ ਛੋਟੀ ਨੀ ਸੁਣਨੀ, ਲੰਮੀ ਬਾਤ ਸੁਣਾਓ ਤੁਸੀਂ। ਤੇ ਕਦੀ ਬੁਝਾਰਤਾਂ ਪਾਉਣ ਲੱਗ ਜਾਣੀਆਂ, ਕਿੰਨੀਆਂ ਬੁਝਾਰਤਾਂ ਪਾਈਦੀਆਂ ਹੁੰਦੀਆਂ ਸੀ ਨਾ ਤੇ ਫਿਰ ਹੋਰ ਨੀ ਕੁਛ ਤਾਂ ਲੰਮੇ ਪੈ ਕੇ ਅਸੀਂ ਰਾਕਟ ਹੀ ਲੱਭਣ ਲੱਗ ਜਾਣੇ, ਉਹ ਵੀ ਬੜੀ ਸ਼ੇਖੀ ਹੁੰਦੀ ਸੀ ਵੀ ਕਿੰਨੂ ਕਿੰਨੇ ਰਾਕਟ ਲੱਭਦੇ ਆ ਜੀ। ਤੇ ਉਹਨੇ ਦਿਨ ਜੁਗਨੂ ਵੀ ਹੁੰਦੇ ਸੀਗੇ, ਜੁਗਨੂ ਵੀ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਹੁੰਦੇ ਸੀਗੇ, ਤੇ ਫਿਰ ਉਹ ਬੜੇ ਪਿਆਰੇ ਲੱਗਦੇ ਹੁੰਦੇ ਸੀਗੇ, ਟਿਮ ਟਿਮ ਕਰਦੇ ਰਾਤ ਨੂੰ, ਹਨਾ ਏਦਾਂ ਲੱਗਦਾ ਹੁੰਦਾ ਸੀ ਸਾਡੇ ਨਾਲ ਹੀ ਜਿਵੇਂ ਉਹ ਵੀ ਬਾਤਾਂ ਪਾ ਰਹੇ ਹੋਣ ਜੀ। ਸੋ ਬਿਜਲੀ ਵੀ ਚਲੀ ਜਾਣੀ ਹੈ ਰਾਤ ਨੂੰ ਕਦੀ, ਤਾਂ ਫਿਰ ਮੰਮੀ ਨੇ ਸਾਡਾ ਧਿਆਨ ਹੋਰ ਪਾਸੇ ਪਾਉਣ ਲਈ ਕਹਿਣਾ ਵੀ ਚਲੋ ਹੁਣ ਨਾ ਪੂਰੇ ਗਿਣੋ ਤੁਸੀਂ, ਤੇ ਜੇ ਤੁਸੀਂ ਪੂਰੇ ਗਿਣੋਗੇ, ਇੰਨੇ ਪੂਰੇ ਗਿਣੋਗੇ ਨਾ, ਤੇ ਫਿਰ ਪੂਰੇ ਦੀ ਹਵਾ ਵਗੂਗੀ, ਤੇ ਫਿਰ ਕਈ ਅਸੀਂ ਪੂਰੇ ਗਿਣਨ ਲੱਗ ਜਾਣਾ ਹਨਾ, ਤੇ ਸਾਡਾ ਧਿਆਨ ਹੋਰ ਪਾਸੇ ਪੈ ਜਾਣਾ। ਗੱਲ ਤੇ ਇਹ ਹੁੰਦਾ ਸੀ ਪੂਰਾ ਵਗੇ ਨਾ ਵਗੇ, ਪਰ ਸਾਡਾ ਧਿਆਨ ਜਿਹੜਾ ਹੁੰਦਾ ਸੀ ਉਹ ਬਦਲ ਜਾਂਦਾ ਹੁੰਦਾ ਸੀਗਾ, ਉਹ ਗਰਮੀ ਵੱਲੋਂ ਹਟ ਕੇ ਅਸੀਂ ਪੂਰਿਆਂ ਵੱਲ ਹੋ ਜਾਣਾ। ਤੇ ਕਈ ਵਾਰੀ ਫਿਰ ਅਸੀਂ ਮੰਜਿਆਂ ਦੇ ਪੁਆਂਦੀ ਸਰਹੰਦੀ ਉਹ ਡੰਡੇ ਲਾ ਕੇ ਮੱਛਰਦਾਨੀ ਵੀ ਲਾ ਲੈਂਦੇ ਹੁੰਦੇ ਸੀਗੇ, ਤੁਸੀਂ ਸੁੱਤੇ ਹੋਣੇ ਆ ਜੀ, ਮੱਛਰਦਾਨੀ ਦੇ ਵਿੱਚ ਕਿਆ ਨਜ਼ਾਰਾ ਹੁੰਦਾ ਸੀ, ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀ ਉਹ ਮੱਛਰਦਾਨੀ ਲਾ ਕੇ ਸੌਣ ਦਾ। ਏਦਾਂ ਲੱਗਦਾ ਹੁੰਦਾ ਸੀ ਵੀ ਜਿੱਦਾਂ ਕੋਈ ਮਹਿਲ ਹੋਵੇ ਆਪਣਾ, ਹਨਾ ਉਹਦੇ ਵਿੱਚ ਪਏ ਹੋਵੇ, ਤੇ ਮੈਂ ਕੋਈ ਜਿੱਦਾਂ ਪ੍ਰਿੰਸਸ ਹੋਵਾਂ ਉਸ ਮਹਿਲ ਦੀ। ਤੇ ਰਾਤ ਦਾ ਉਹ ਜਿਹੜਾ ਭੀ ਭੀ ਕਰਦਾ ਮੱਛਰ ਹੁੰਦਾ ਸੀਗਾ ਜੀ, ਉਹਨੂੰ ਨਾ ਭੁੱਲ ਜਿਓ, ਜਿਹੜਾ ਗਰਮੀਆਂ ਚ ਮੱਤ ਮਾਰ ਲੈਂਦਾ ਹੁੰਦਾ ਸੀ ਸਾਡੀ। ਤੇ ਯਾਦ ਆ ਫਿਰ ਕਈ ਵਾਰੀ ਦੁਖੀ ਹੋ ਕੇ ਓਡੋਮੋਸ ਲੱਭਣੀ, ਤੇ ਜਿਹੜੀ ਟਾਈਮ ਸਿਰ ਘੱਟ ਲੱਭਦੀ ਹੁੰਦੀ ਸੀ ਉਹ ਓਡੋਮੋਸ ਦੀ ਖੁਸ਼ਬੂ ਯਾਦ ਕਰੋ, ਉਹ ਲਿਪ ਲੈਣੀ ਹਨਾ ਫਿਰ ਉਹ ਮੱਛਰਾਂ ਤੋਂ ਦੁਖੀ ਹੋ ਕੇ। ਤੇ ਕਈ ਵਾਰੀ ਫਿਰ ਸੌਣ ਤੋਂ ਪਹਿਲਾਂ ਟੀਵੀ ਵੀ ਸ਼ਾਮ ਨੂੰ ਬਾਹਰ ਵਿਹੜੇ ਚ ਹੀ ਕੱਢ ਲਈਦਾ ਹੁੰਦਾ ਸੀਗਾ, ਯਾਦ ਆ ਬਾਹਰ ਹੀ ਵਿਹੜੇ ਚ ਟੀਵੀ ਵੀ ਕੱਢ ਲੈਣਾ, ਤੇ ਨਾਲ ਵਿਹੜੇ ਦੇ ਵਿੱਚ ਪਾਣੀ ਜਿਹਾ ਛਿੜਕਾ ਲੈਣਾ, ਨਾਲ ਰੋਟੀ ਖਾਣੀ, ਤੇ ਨਾਲ ਉਹ ਰਮਨ ਕੁਮਾਰ ਆਉਂਦਾ ਹੁੰਦਾ ਸੀਗਾ ਖਬਰਾਂ ਪੜ੍ਹਨ, ਖਬਰਾਂ ਸੁਣਨੀਆਂ ਹੁੰਦੀਆਂ ਸੀ। ਅੱਛਾ ਜਦੋਂ 7 ਵਜੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਨਾ, ਸਾਡੇ ਘਰ ਚ ਕਰਫਿਊ ਲੱਗ ਜਾਂਦਾ ਹੁੰਦਾ ਸੀ, ਕੋਈ ਸਾਨੂੰ ਕੁਸਕਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੁੰਦੀ ਸੀਗੀ, ਬਸ ਡੈਡੀ ਨੂੰ ਇਹ ਹੁੰਦਾ ਸੀ ਵੀ ਕੋਈ ਚੂਹ ਨਾ ਕਰਿਓ, ਮੈਂ ਸਿਰਫ ਖਬਰਾਂ ਸੁਣਨੀਆਂ ਹੁੰਦੀਆਂ, ਚੁੱਪ ਕਰ ਜਾਓ। ਤੇ ਸਾਡੇ ਲਈ ਉਹ ਟਾਈਮ ਕੱਢਣਾ ਬੜਾ ਹੀ ਔਖਾ ਹੁੰਦਾ ਸੀ, ਤੇ ਹਾਏ ਕਿੱਦਾਂ ਚੁੱਪ ਰਹੀਏ ਅਸੀਂ। ਸੋ ਜੀ ਬਿਲਕੁਲ ਉਹ ਜਿਹੜੀਆਂ ਖੁਸ਼ੀਆਂ ਹੁੰਦੀਆਂ ਸੀਗੀਆਂ, ਉਹ ਜਿਹੜੀਆਂ ਛੋਟੀਆਂ ਛੋਟੀਆਂ ਉਹ ਸਿੰਪਲ ਜਿਹੀਆਂ ਚੀਜ਼ਾਂ, ਸਾਦਗੀ ਦੇ ਵਿੱਚ ਜਿਹੜਾ ਪਿਆਰ ਹੁੰਦਾ ਸੀ, ਖੁਸ਼ੀ ਹੁੰਦੀ ਸੀ, ਉਹ ਨਹੀਂ ਜੀ ਮਿਲਦੀ ਹੁਣ। ਜਦੋਂ ਅੱਛਾ ਉਹ ਖਬਰਾਂ ਸੁਣੀ ਦੀਆਂ ਸੀ ਸਾਨੂੰ ਤਾਂ ਹੁੰਦਾ ਸੀ ਵੀ ਉਸ ਤੋਂ ਬਾਅਦ ਚਿੱਤਰਹਾਰ ਸ਼ੁਰੂ ਹੋਊਗਾ ਹਨਾ, ਪਰ ਫਿਰ ਕਈ ਵਾਰੀ ਜਿਹੜੀ ਬਿਜਲੀ ਹੁੰਦੀ ਸੀ ਉਹ ਨਖਰਾ ਜਿਹਾ ਮਾਰ ਕੇ ਚਲੀ ਜਾਂਦੀ ਹੁੰਦੀ ਸੀ। ਪਰ ਕੋਈ ਨੀ ਜੀ, ਬਿਜਲੀ ਨਹੀਂ ਹੁੰਦੀ ਸੀ ਤੇ ਸਾਡੀ ਦਾਦੀ ਤੇ ਹੁੰਦੀ ਸੀ ਜੋ ਸਾਨੂੰ ਫਿਰ ਪੱਖੀਆਂ ਝਾਕਦੇ ਹੁੰਦੇ ਸੀ ਤੇ ਸਾਨੂੰ ਬਾਤਾਂ ਸਾਖੀਆਂ ਸੁਣਾਉਂਦੇ ਹੁੰਦੇ ਸੀਗੇ ਜੀ। ਸੋ ਬਿਲਕੁਲ ਜੀ ਯਾਦਾਂ ਦੀ ਗੱਲ ਸ਼ੁਰੂ ਕਰਾਂ ਤਾਂ ਮੇਰੀ ਗੱਡੀ ਬ੍ਰੇਕ ਨੀ ਮਾਰਦੀ, ਮੈਂ ਤੁਰ ਪੈਂਦੀ ਹੁੰਦੀ ਹਾਂ, ਤੇ ਫਿਰ ਮੈਨੂੰ ਹੁੰਦਾ ਨਹੀਂ ਜੀ, ਮੈਂ ਤੁਹਾਡੇ ਸਾਰਿਆਂ ਦੀਆਂ ਯਾਦਾਂ ਵੀ ਸੁਣੀਆਂ। ਸੋ ਬਿਲਕੁਲ ਜੀ ਮੈਂ ਬੈਠੀ ਹੋਈ ਹਾਂ ਤੁਹਾਡੀਆਂ ਯਾਦਾਂ ਦੀ ਉਡੀਕ ਕਰ ਰਹੀ ਹਾਂ, ਜ਼ਰੂਰੀ ਪ੍ਰੋਗਰਾਮ ਦੇ ਵਿੱਚ ਕਾਲ ਕਰੋ ਜਾਂ ਆਪਣੇ ਮੈਸੇਜ ਕਰਕੇ ਆਪਣੀਆਂ ਯਾਦਾਂ ਦੀ ਜਿਹੜੀ ਸਾਂਝ ਤੁਸੀਂ ਪਾ ਸਕਦੇ ਹੋ। ਸੋ ਗੁਰਪ੍ਰੀਤ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਇਹਨਾਂ ਨੇ ਲਿਖਿਆ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਸਾਡੇ ਕਰੇਲੇ ਭਿੰਡੀਆਂ ਲੱਗ ਗਈਆਂ, ਕਹਿੰਦੇ ਦੱਸੋ ਕਦੋਂ ਲੈ ਕੇ ਆਈਏ। ਬਿਲਕੁਲ ਜੀ, ਨਾਲ ਇਹਨਾਂ ਨੇ ਫੋਟੋ ਵੀ ਭੇਜੀ ਹੈ ਭਿੰਡੀਆਂ ਦੀ, ਵਾਹ, ਤੇ ਕਰੇਲਿਆਂ ਦੀ ਵੇਲ ਵੀ, ਉਹ ਸੱਚੀ ਕਰੇਲਾ ਵੀ ਲੱਗਾ ਹੋਇਆ ਜੀ, ਕਿੰਨਾ ਪਿਆਰਾ ਛੋਟੂ ਜਿਹਾ, ਤੇ ਭਿੰਡੀਆਂ ਵੀ ਲੱਗੀਆਂ ਹੋਈਆਂ। ਵਾਹ ਜੀ ਵਾਹ, ਗੁਰਪ੍ਰੀਤ ਜੀ ਚੰਗੀ ਸੇਵਾ ਕਰਦੇ ਲੱਗਦੇ ਹੋ ਇਹਨਾਂ ਦੀ, ਹਨਾ। ਸੋ ਭਿੰਡੀਆਂ ਤਾਂ ਮੈਂ ਬੀਜੀਆਂ ਸੀ, ਮੇਰੇ ਤਾਂ ਨਿਕਲੇ ਨੀ ਬੂਟੇ, ਮੈਂ ਤੁਹਾਨੂੰ ਸੱਚੀ ਦੱਸਾਂ, ਪਰ ਕਰੇਲੇ ਲੱਗੇ ਹੋਏ ਆ ਜਿਹਨਾਂ ਨੂੰ ਅਜੇ ਤੱਕ ਫੁੱਲ ਵੀ ਨੀ ਪਿਆ, ਪਰ ਤੁਹਾਡੇ ਕਰੇਲੇ ਤੇ ਭਿੰਡੀਆਂ ਦੇਖ ਕੇ ਮਜ਼ਾ ਆ ਗਿਆ ਜੀ ਮੈਨੂੰ। ਤੇ ਲਿਖਿਆ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਈਦਾ ਸੀ ਤੇ ਸਾਰਾ ਦਿਨ ਮੋਟਰ ਤੇ ਨਹਾਉਣਾ ਤੇ ਜਾਮਣ ਖਾਣੇ। ਹੋ ਹੋ ਹੋ, ਬਿਲਕੁਲ ਜੀ, ਉਹ ਵਾਲੀਆਂ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ, ਉਹ ਜਿਹੜੀ ਹੋਲੀਡੇ ਡੈਸਟੀਨੇਸ਼ਨ ਹੁੰਦੀ ਸੀ ਨਾ, ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦੀ ਕਿ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਯੂਰਪ ਚਲੇ ਜਾਓ, ਅਮੈਰੀਕਾ ਚਲ ਜਾਓ, ਤੁਸੀਂ ਆਸਟ੍ਰੇਲੀਆ ਆ ਜਾਓ ਛੁੱਟੀਆਂ ਦੇ ਲਈ, ਪਰ ਉਹ ਵਾਲੇ ਜਿਹੜੇ ਦਿਨ ਹੁੰਦੇ ਸੀਗੇ ਨਾ, ਜਿਹੜਾ ਮਜ਼ਾ, ਜਿਹੜੀ ਮਸਤੀ ਉਹਨਾਂ ਛੁੱਟੀਆਂ ਦੇ ਵਿੱਚ ਕੀਤੀ ਹੁੰਦੀ ਸੀ, ਉਹ ਗਰਮੀਆਂ ਦੀਆਂ ਛੁੱਟੀਆਂ ਜੇ ਸਾਡੇ ਬਚਪਨ ਚ ਪੈਂਦੀਆਂ ਸੀ, ਉਹਨਾਂ ਵਰਗਾ ਸਵਾਦ ਕਿਤੇ ਨੀ। ਤੇ ਗੁਰਪ੍ਰੀਤ ਹੁਣਾਂ ਨੇ ਕਿਹਾ ਕਿ ਸਹੀ ਗੱਲ ਹੈ, ਕਹਿੰਦੇ ਨਿਊਜ਼ ਟਾਈਮ ਤੇ ਸਾਡੇ ਘਰ ਵੀ ਸੇਮ ਹੀ ਸਿਚੁਏਸ਼ਨ ਹੁੰਦੀ ਸੀ, ਹੈ ਨਾ, ਪੂਰੇ ਘਰ ਚ ਰਮਨ ਕੁਮਾਰ ਦੀ ਆਵਾਜ਼ ਹੀ ਗੂੰਜਦੀ ਹੁੰਦੀ ਸੀਗੀ। ਤੇ ਹੁਣ ਖਬਰਾਂ ਵਿਸਤਾਰ ਨਾਲ, ਯਾਦ ਆਇਆ ਕੁਛ? ਤੇ ਲਓ ਜੀ, ਤਰੀ ਸਾਹਿਬ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਕਹਿੰਦੇ ਮੇਰੇ ਵੱਲੋਂ ਵੀ, ਤੇ ਜੱਗੇ ਵੱਲੋਂ। ਹੁਣੇ ਜੱਗਾ ਕੌਣ ਆ ਜੀ, ਪਹਿਲਾਂ ਇਹ ਦੱਸੋ ਮੈਨੂੰ, ਟਰੱਕ ਤਾਂ ਨੀ ਤੁਹਾਡਾ ਕਿਤੇ? ਹਾਂ, ਤੁਹਾਡਾ ਟਰੱਕ ਹੀ ਆ ਮੈਨੂੰ ਲੱਗਦਾ। ਕਹਿੰਦੇ ਹੁਣ ਤਾਂ ਆਸਟ੍ਰੇਲੀਆ ਵਾਲਿਆਂ ਸਾਰੀ ਝੱਗ ਕੱਢ ਛੱਡੀ, ਬਿਲਕੁਲ, ਹੈ ਨਾ, ਖੀਰਿਆਂ ਦੀ ਝੱਗ ਦੇ ਨਾਲ ਨਾਲ ਆਪਣੀ ਵੀ ਨਿਕਲ ਗਈ ਹੁਣ ਤੇ। ਸੋ ਕੁਲਦੀਪ ਕੌਰ ਹੁਣਾਂ ਨੇ ਕਹਿੰਦੇ, ਇਹਨਾਂ ਨੇ ਵੀ ਇੱਕ ਕਹਿੰਦੇ, ਲਓ ਜੀ ਇੱਕ ਮੇਰੀ ਕੋਸ਼ਿਸ਼, ਇਹਨਾਂ ਨੇ ਆਪਣੀ ਜਿਹੜੀ ਯਾਦ ਹੈ ਇਹਨੂੰ, ਵਾਹ ਜੀ ਵਾਹ, ਇਹਨਾਂ ਨੇ ਇਹਨੂੰ ਕਵਿਤਾ ਦਾ ਰੂਪ ਦਿੱਤਾ ਆਪਣੀ ਯਾਦ ਨੂੰ। ਸੋ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਦੇਖ ਲਓ ਜੀ, ਇਹਨੂੰ ਕਹਿੰਦੇ ਆ ਜਨੂਨ, ਹੈ ਨਾ। ਕਹਿ ਰਹੇ ਨੇ ਜੀ, ਕਹਿੰਦੇ ਕਿ ਸਫ਼ਰ ਸੁਹਾਵਣਾ ਹੋਵੇ ਭਾਜੀ ਨੂੰ, ਇਹਨਾਂ ਨੇ ਵਿਸ਼ ਕੀਤੀ ਸੀ, ਕਹਿੰਦੇ ਮੁਆਫ ਕਰਨਾ ਪੈਣੇ ਪੰਜਾਬ ਤੋਂ, ਭੈਣ ਆ ਰਹੀ ਅੱਜ ਤੇ ਹੁਣ ਜਾਣਾ ਪੈਣਾ, ਜਾਂਦੇ ਜਾਂਦੇ ਸੁਣਦੀ ਆ, ਪਰ ਜੁੜ ਨਹੀਂ ਹੋਣਾ ਕੋਈ ਗੱਲ ਨੀ ਕੁਲਦੀਪ ਜੀ, ਸੋ ਮੈਨੂੰ ਲੱਗਦਾ ਪੰਜਾਬ ਤੋਂ ਕੋਈ ਆ ਰਿਹਾ, ਸੋ ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਨੂੰ ਲੈਣ ਜਾ ਰਹੇ ਹੋਣੇ ਆ, ਪਰ ਬਿਲਕੁਲ ਕੋਈ ਗੱਲ ਨੀ ਜੀ, ਜੇ ਤੁਸੀਂ ਪ੍ਰੋਗਰਾਮ ਚ ਸਾਂਝ ਨੀ ਪਾ ਸਕਦੇ, ਤੁਸੀਂ ਇਹ ਬਹੁਤ ਵਧੀਆ ਇੱਕ ਸਾਨੂੰ ਪਿਆਰੀ ਜੀ ਕਵਿਤਾ ਯਾਦਾਂ ਦੇ ਨਾਲ ਰਿਲੇਟਡ ਭੇਜੀ ਹੈ, ਉਹ ਮੈਂ ਜ਼ਰੂਰ ਸਾਂਝੀ ਕਰਦੀ ਹਾਂ ਸਾਰਿਆਂ ਦੇ ਨਾਲ। ਲਿਖਿਆ ਕਿ ਜੂਨ ਮਹੀਨੇ ਦਾ ਸੀ ਆਉਣਾ, ਦਿਲ ਨੂੰ ਸੀ ਚਾਹ ਚੜਨਾ, ਬੁਣਦੀ ਸੀ ਨਵੇਂ ਨਵੇਂ ਸੁਪਨੇ, ਖੁਸ਼ੀਆਂ ਦੇ ਕਮਰੇ ਚ ਸੀ ਜਾ ਖੜਨਾ, ਉਦੋਂ ਮਸਾਂ ਮੈਂ ਹੁਣੀ 10 ਸਾਲ ਦੀ, ਬਚਪਨ ਦੀ ਲੋੜ ਜਦੋਂ ਚੜ੍ਹਦੀ ਸੀ, ਜਾਣਾ ਮੈਂ ਮੋਟਰ ਤੇ ਨਾਲੇ ਨਾਨੇ ਨਾਲ, ਆਖੇ ਕੰਡ ਪਿੰਡੇ ਤੇ ਲੜਦੀ ਸੀ, ਮੈਥੋਂ ਕੰਮ ਨੀ ਹੋਣਾ ਸਕੂਲ ਦਾ, ਕੋਈ ਗੱਪ ਮਾਸਟਰ ਨੂੰ ਰੋੜ ਦਿਓ, ਲੈ ਲਓ ਮੈਥੋਂ ਮੇਰੀ ਜਵਾਨੀ ਦੀ ਅਮਾਨਤ, ਮੈਨੂੰ ਮੇਰੇ ਪਿੰਡ ਨਾਨਕਾ, ਮੈਨੂੰ ਮੇਰਾ ਪਿੰਡ ਨਾਨਕਾ ਮੋੜ ਦਿਓ, ਮੈਨੂੰ ਮੇਰਾ ਬਚਪਨ ਮੋੜ ਦਿਓ, ਕਰਕੇ 5-7 ਨਿਆਣੇ ਇਕੱਠੇ, ਤਰੇਕ ਦੀ ਛਾਵੇਂ ਸੀ ਬਹਿ ਜਾਂਦੇ, ਰੱਖਦੇ ਨਾ ਸੀ ਉਹਲਾ ਕਿਸੇ ਤੋਂ, ਗੱਲ ਮੂੰਹ ਤੇ ਸੀ ਕਹਿ ਜਾਂਦੇ, ਭਰ ਲੈਂਦੇ ਸੀ ਝੋਲੇ ਜਾਮਣਾਂ ਦੇ, ਸਾਰਾ ਦਿਨ ਸੀ ਖਾਈ ਜਾਂਦੇ, ਫਰਕ ਨਾ ਸੀ ਗੋਰੇ ਕਾਲੇ ਦਾ, ਸਾਰੇ ਇਕੱਠੇ ਹੀ ਸੀ ਨਹਾਈ ਜਾਂਦੇ, ਨਾਨਾ ਸੁਣਾ ਕੋਈ ਨਵੀਂ ਕਹਾਣੀ ਵਿੱਚ, ਪੁਰਾਣਾ ਸਿਰਾ ਕੋਈ ਜੋੜ ਦਿਓ, ਲੈ ਲਓ ਮੈਥੋਂ ਮੇਰੀ ਜਵਾਨੀ ਦੀ ਅਮਾਨਤ, ਮੈਨੂੰ ਮੇਰਾ ਪਿੰਡ ਨਾਨਕਾ ਮੋੜ ਦਿਓ। ਵਾਹ ਜੀ ਵਾਹ। ਤਾਰਿਆਂ ਦੀ ਛਾਵੇਂ ਬਹਿ ਕੇ ਬਾਤਾਂ ਨਾਨੇ ਕੋਲੋਂ ਸੁਣਦੇ ਸੀ, ਚਾਹੇ ਉਮਰ ਸੀ ਨਿਆਣੀ, ਪਰ ਸੁਪਨੇ ਵੱਡੇ ਵੱਡੇ ਬੁਣਦੇ ਸੀ, ਜਦੋਂ ਮੁੜਨਾ ਹੁੰਦਾ ਸੀ ਪਿੰਡ ਨੂੰ, ਨਵੇਂ ਸੂਟ ਬੂਟ ਸੀ ਦਵਾ ਦਿੰਦੇ, ਕਿੰਨੇ ਚੰਗੇ ਸੀ ਮੇਰੇ ਨਾਨਾ ਨਾਨੀ, ਸਾਰੇ ਫਿਕਰਾਂ ਨੂੰ ਸੀ ਭੁਲਾ ਦਿੰਦੇ, ਕਰ ਕਿਸਮਤ ਇੱਕ ਅਹਿਸਾਨ ਮੇਰੇ ਤੇ, ਮੇਰੇ ਫਿੱਕੇ ਰਿਸ਼ਤਿਆਂ ਨੂੰ ਜੋੜ ਦਿਓ, ਲੈ ਲਓ ਮੈਥੋਂ ਮੇਰੀ ਜਵਾਨੀ ਦੀ ਅਮਾਨਤ, ਮੈਨੂੰ ਮੇਰਾ ਪਿੰਡ ਨਾਨਕਾ ਮੋੜ ਦਿਓ, ਮੈਨੂੰ ਮੇਰਾ ਬਚਪਨ ਮੋੜ ਦਿਓ, ਬਣਦਾ ਸੀ ਪੱਗ ਪੋਚਵੀ ਮਾਮਾ, ਜਾਪਦਾ ਸੀ ਮੈਨੂੰ ਮੇਰੇ ਆੜੀ ਵਰਗਾ, ਥੋੜਾ ਮਿੱਠਾ ਤੇ ਥੋੜਾ ਖੱਟਾ ਸੀ ਲੱਗਦਾ ਸੀ ਜਰਾ ਸੰਤਰੇ ਦੀ ਫਾੜੀ ਵਰਗਾ, ਮੈਂ ਸੁਣਿਆ ਉਹ ਪਿੰਡ ਦੀਆਂ ਗਲੀਆਂ ਅੱਜ ਵੀ ਮੈਨੂੰ ਟੂੰਹਦੀਆਂ ਨੇ, ਸੁਣੀ ਕਦੀ ਮੋਟਰ ਤੇ ਜਾ ਕੇ ਸੱਜਣਾ ਰੀਲਾ ਮਾਨਕ ਦੇ ਗਾਣੇ ਗਾਉਂਦੀਆਂ ਨੇ, ਜਿਹੜਾ ਪਿਆਰ ਮੇਰੇ ਗਲ ਚ ਜੀ। ਸਾਨੂੰ ਇੱਕ ਕਾਲ ਆ ਰਹੀ ਹੈ ਜੀ, ਮੈਂ ਕਾਲਰ ਨੂੰ ਪਹਿਲਾਂ ਨਾਲ ਲੈਣੀ ਆ ਤੇ ਉਸ ਤੋਂ ਬਾਅਦ ਜਿਹੜੀ ਕਵਿਤਾ ਹੈ ਉਹਨਾਂ ਦੇ ਨਾਲ ਹੀ ਸਾਂਝੀ ਕਰਦੀ ਆ ਫਿਰ। ਹੈਲੋ
ਹੈਲੋ ਜੀ, ਖਾਲਸਾ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ?
ਮੈਂ ਗੁਰਪਰਮਦੀਪ ਸਿੰਘ ਸਿਡਨੀ ਤੋਂ ਬੋਲ ਰਿਹਾ ਜੀ।
ਓਕੇ ਜੀ ਗੁਰਪਰਮ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੋਰ ਸੁਣਾਓ ਕੀ ਹਾਲ ਚਾਲ ਹੈ? ਅੱਜ ਤੇ ਬੜਾ ਸੁਹਾਵਣਾ ਜਿਹਾ ਮੌਸਮ ਹੋਇਆ ਪਿਆ ਸਿਡਨੀ ਦੇ ਵਿੱਚ।
ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ, ਆਈ ਥਿੰਕ 20 ਡਿਗਰੀ ਦਾ ਟੈਂਪਰੇਚਰ ਹੈ ਇੱਥੇ ਤੇ ਸੋਹਣਾ ਮੌਸਮ ਚੱਲ ਰਿਹਾ ਇੱਥੇ ਵੀ
ਜੀ। ਸੋ ਬਿਲਕੁਲ ਜੀ, ਅਸੀਂ ਲਹਿਰਾਂ ਦੇ ਵਿੱਚ ਯਾਦਾਂ ਦੀ ਬਿਛਾਰ ਲਾਈ ਹੋਈ ਹੈ। ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੇਰੇ ਕੋਲ ਸਿਰਫ 4-5 ਲਾਈਨਾਂ ਜਿਹੜੀਆਂ ਕੁਲਦੀਪ ਕੌਰ ਹੁਣਾਂ ਨੇ ਲਿਖੀਆਂ ਹੋਈਆਂ ਉਹ ਮੈਂ ਸਾਂਝੀਆਂ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਗੱਲ ਕਰਦੇ ਆ।
ਜ਼ਰੂਰ ਜੀ ਜ਼ਰੂਰ,
ਤੁਸੀਂ ਨਾਲ ਹੀ ਜੀ, ਤੁਸੀਂ ਨਾਲ ਹੀ ਜੁੜੇ ਰਹੋ। ਉਹਨਾਂ ਨੇ ਆਪਣੇ ਮਾਮੇ ਬਾਰੇ ਗੱਲ ਕੀਤੀ ਸੀ ਜੀ, ਹੁਣ ਕਹਿੰਦੇ ਸੀ ਬੰਨਦਾ ਸੀ ਪੱਗ ਪੋਚਵੀਂ ਤੇ ਮਾਮਾ ਜਾਪਦਾ ਸੀ ਮੈਨੂੰ ਮੇਰੇ ਆੜੀ ਵਰਗਾ, ਥੋੜਾ ਮਿੱਠਾ ਤੇ ਥੋੜਾ ਖੱਟਾ ਸੀ ਲੱਗਦਾ ਸੀ ਜਿਵੇਂ ਸੰਤਰੇ ਦੀ ਫਾੜੀ ਵਰਗਾ, ਮੈਂ ਸੁਣਿਆ ਉਹ ਪਿੰਡ ਦੀਆਂ ਗਲੀਆਂ ਅੱਜ ਵੀ ਮੈਨੂੰ ਟੋਂਦੀਆਂ ਨੇ, ਸੁਣੀ ਕਦੀ ਮੋਟਰ ਤੇ ਜਾ ਕੇ ਸੱਜਣਾ ਰੀਲਾ ਮਾਨਕ ਦੇ ਗਾਣੇ ਗਾਉਂਦੀਆਂ ਨੇ, ਜਿਹੜਾ ਪਿਆਰ ਮੇਰੇ ਗਲ ਚ ਫਿਰ ਫਿਕਰਾਂ ਦੇ ਫੰਦੇ ਨੂੰ ਮਰੋੜ ਦਿਓ, ਲੈ ਲਓ ਮੈਥੋਂ ਮੇਰੀ ਜਵਾਨੀ ਦੀ ਅਮਾਨਤ ਤੇ ਮੈਨੂੰ ਮੇਰਾ ਪਿੰਡ ਨਾਨਕਾ ਮੋੜ ਦਿਓ। ਵਾਹ ਜੀ ਵਾਹ। ਤੇ ਅੱਗੇ ਕਿਹਾ ਕਿ ਦੇਸੀ ਘਿਓ ਚ ਕੁੱਟ ਕੇ ਚੂਰੀ ਨਾਨੀ ਆਪ ਖਵਾਉਂਦੀ ਸੀ, ਰੱਖਦੀ ਨਾ ਸੀ ਓਲਾ ਕਿਸੇ ਤੋਂ, ਸੱਚੀ ਮੋਹ ਬਹੁਤ ਚਤਾਉਂਦੀ ਸੀ, ਉਦੋਂ ਪਾਉਂਦੇ ਸੀ ਉੱਚੀ ਉੱਚੀ ਰੌਲਾ ਮਾਮੀ ਦੀ ਸੀ ਘੂਰੀ ਮਾਰ ਜਾਂਦੀ, ਆ ਜਾਣਾ ਆ ਜਾਣ ਦੇ ਮਾਮੇ ਨੂੰ ਦੱਸੂਗਾ, ਮਾਮੀ ਨੂੰ ਵੀ ਇੱਕ ਮਜਬੂਰੀ ਮਾਰ ਜਾਂਦੀ, ਮੈਂ ਵੇਖਣੀ ਆ ਪਿੰਡ ਦੀਆਂ ਗਲੀਆਂ ਸਮੇਂ ਦੀ ਕੰਧ ਨੂੰ ਤੋੜ ਦਿਓ, ਲੈ ਲਓ ਮੇਥੋਂ ਮੇਰੀ ਜਵਾਨੀ ਦੀ ਇਮਾਰਤ ਮੈਨੂੰ ਮੇਰਾ ਪਿੰਡ ਨਾਨਕਾ ਮੋੜ ਦਿਓ। ਬਹੁਤ ਹੀ ਖੂਬਸੂਰਤ, ਬਹੁਤ ਹੀ ਵਧੀਆ ਕੁਲਦੀਪ, ਤੁਸੀਂ ਆਪਣੇ ਜਜ਼ਬਾਤਾਂ ਨੂੰ ਬਹੁਤ ਖੂਬਸੂਰਤੀ ਦੇ ਨਾਲ ਪਰੋਇਆ ਹੈ ਜੀ ਇਹਨਾਂ ਸ਼ਬਦਾਂ ਦੇ ਵਿੱਚ, ਤੇ ਕੀ ਕਹਿੰਦੇ ਹੋ ਤੁਸੀਂ ਗੁਰਪਰਮ ਜੀ,
ਕਿਵੇਂ ਦੀ ਲੱਗੀ ਕਵਿਤਾ? ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੁਣਦਾ ਆਪਣੇ ਪਿੰਡ ਨੂੰ ਯਾਦ ਕਰ ਰਿਹਾ ਸੀਗਾ, ਮੈਨੂੰ ਯਾਦ ਆ ਰਿਹਾ ਸੀਗਾ ਕਿ ਕਿਸ ਤਰ੍ਹਾਂ ਅਸੀਂ ਜਦੋਂ ਸਰਕਾਰੀ ਸਕੂਲ ਪੜ੍ਹਦੇ ਹੁੰਦੇ ਸੀ, ਇੱਕ ਸਾਲ ਅਸੀਂ ਸਰਕਾਰੀ ਸਕੂਲ ਪੜ੍ਹੇ ਹਾਂ ਜੀ, ਆਈ ਥਿੰਕ 9ਵੀਂ ਕਲਾਸ ਦੀ ਗੱਲ ਆ, ਤੇ ਮਾਸਟਰ ਪੀਟੀ ਮਾਸਟਰ ਹੁੰਦਾ ਸੀ ਸਾਡਾ ਜੀ, ਉਹਨੂੰ ਜਦੋਂ ਅਸੀਂ ਉਹਨੂੰ ਦੇਖ ਲੈਣਾ ਤੇ ਅਸੀਂ ਕਹਿਣਾ ਹੁਣ ਪੀਟੀ ਮਾਸਟਰ ਆ ਗਿਆ, ਉਹ ਸਾਨੂੰ ਕੁੱਟਦਾ ਬਹੁਤ ਹੁੰਦਾ ਸੀ, ਤੇ ਕਈ ਵਾਰੀ ਉਹਨੇ ਕੰਨ ਫੜਾਉਣੇ, ਕਈ ਕੁਛ ਕਰਨਾ ਜੀ ਬਹੁਤ। ਤੁਸੀਂ ਤਾਂ ਸਾਰਾ ਕਹਿ ਲੋ ਕਿ ਅੱਜ ਤੋਂ 25 ਸਾਲ ਪਹਿਲਾਂ ਦਾ ਸਾਰਾ ਵਿਆਕਿਆ ਜੀ ਅੱਖਾਂ ਮੂਹਰੇ ਆ ਗਿਆ। ਤਾਂ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਕੇ ਤੇ ਇੰਜੋਏ ਕਰ ਰਹੇ ਹਾਂ।
ਬਹੁਤ ਸ਼ੁਕਰੀਆ
ਤੇ
ਬਹੁਤ ਬਹੁਤ ਸ਼ੁਕਰੀਆ। ਅੱਛਾ ਉਹ ਜਿਹੜੇ ਪੀਟੀ ਮਾਸਟਰ ਹੁੰਦੇ ਸੀਗੇ ਜਾਂ ਉਹ ਸਟ੍ਰਿਕਟ ਬੜੇ ਹੁੰਦੇ ਸੀਗੇ ਨਾ?
ਫੌਜੀ ਸੀਗੇ ਕਿਉਂਕਿ ਜਿਹੜੇ ਸਾਬਕਾ ਫੌਜੀ ਉਹ ਸਾਬਕਾ ਫੌਜੀਆਂ ਨੂੰ ਹੀ ਮਤਲਬ ਜੋਬ ਮਿਲ ਜਾਂਦੀ ਸੀ ਜਦੋਂ ਪੈਨਸ਼ਨ ਆ ਜਾਂਦੇ ਸੀ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਿਲ ਜਾਂਦੇ। ਫਿਰ ਉਹ ਆਪਣੇ ਰੂਲ ਜਿਹੜੇ ਉੱਥੋਂ ਦੇ ਜਿੱਦਾਂ ਕਿ ਕਹਿ ਲੋ ਉਹੀ ਅਪਲਾਈ ਕਰਦੇ ਸੀਗੇ ਬੱਚਿਆਂ ਤੇ ਵੀ ਤੇ ਇਸ ਕਰਕੇ ਜਿਆਦਾ ਸਟ੍ਰਿਕਟ ਕੰਮ ਹੋ ਜਾਂਦਾ ਸੀਗਾ।
ਅੱਛਾ ਪੰਜਾਬ ਤੋਂ ਕਿੱਥੋਂ ਤੁਸੀਂ?
ਮੈਂ ਜੀ ਅੰਮ੍ਰਿਤਸਰ ਤੋਂ ਭੈਣ ਜੀ, ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਜੀ।
ਜੀ
ਹੁਣ ਤਰਨ ਤਾਰਨ ਹੋ ਗਿਆ, ਪਹਿਲਾਂ ਅੰਮ੍ਰਿਤਸਰ ਸੀਗਾ ਜੀ। ਮੈਂ ਬਿਲਕੁਲ ਜੀ ਪਿਓਰ ਬਾਰਡਰ ਦੇ ਇਲਾਕੇ ਦੇ ਆ, ਮੇਰੇ ਤੋਂ ਸਿਰਫ ਪਾਕਿਸਤਾਨ ਦਾ ਬਾਰਡਰ 2 ਕਿਲੋਮੀਟਰ ਦੂਰ ਆ ਮੇਰੇ ਪਿੰਡ ਤੋਂ।
ਠੀਕ ਹੈ।
ਹਾਂਜੀ ਹਾਂਜੀ
ਅਕਤੂਬਰ
ਦੇ ਮਹੀਨੇ ਦੇ ਵਿਚ, ਪਰ ਜਾ ਕੇ ਇਹਨਾਂ ਚ ਮਤਲਬ ਹੁਣ ਤਾਂ ਯਾਦਾਂ ਤਾਂ ਬਹੁਤ ਆ ਜੀ। ਜੇ ਆਪਾਂ ਗਿਣ ਲੱਗੀਏ ਤਾਂ ਮੈਨੂੰ ਲੱਗਦਾ ਪੂਰਾ ਦਿਨ ਲੱਗ ਜਾਏਗਾ। ਦਿਨ ਵੀ ਮੇਰੇ ਖਿਆਲ ਥੋੜਾ ਵਾ, ਜਿੰਨੀਆਂ ਯਾਦਾਂ ਉੱਥੋਂ ਦੀਆਂ ਜੁੜੀਆਂ ਹੋਈਆਂ ਨਾਲ। ਤੇ ਬਿਲਕੁਲ ਜੀ, ਉਹ ਸਕੂਲ ਗਿਆ ਮੈਂ ਆਪਣੇ ਸਕੂਲ ਜਿੱਥੇ ਮੈਂ ਪੜ੍ਹਦਾ ਸੀਗਾ, ਤੇ ਮਤਲਬ ਇੱਕ ਤਰ੍ਹਾਂ ਦਾ ਅੱਖਾਂ 'ਚ ਪਾਣੀ ਆ ਗਿਆ ਉੱਥੇ ਦੇਖ ਕੇ ਜਾ ਕੇ। ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿ ਮੇਰੀ ਕੀ ਹਾਲਤ ਸੀ ਜਦ ਮੈਂ ਉੱਥੇ ਸੀਗਾ। ਉਹਨਾਂ ਚੀਜ਼ਾਂ ਨੂੰ ਦੇਖ ਕੇ ਮਤਲਬ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਉਹੀ ਬੰਦੇ ਦਿਸਣ ਜਿਸ ਤਰ੍ਹਾਂ ਜਿਹੜੇ ਮੇਰੇ ਤੋਂ ਯੂਨੀਅਰ ਸੀਗੇ ਸਕੂਲ ਦੇ ਵਿੱਚ ਪੜ੍ਹਦੇ ਸੀਗੇ। ਪਰ ਉਹ ਸਾਰੇ ਵੱਡੇ ਹੋ ਗਏ, ਸਾਰਾ ਕੁਛ ਹੀ ਚੇਂਜ ਹੋ ਗਿਆ ਹੁਣ ਤਾਂ ਉੱਥੇ। ਬਹੁਤ ਸਾਰੀਆਂ ਯਾਦਾਂ, ਸਾਡੇ ਉੱਥੇ ਪਿੱਪਲ ਹੁੰਦਾ ਸੀਗਾ ਤੇ ਸਾਡਾ ਪੀਟੀ ਮਾਸਟਰ, ਜਿਹੜੀ ਮੈਨੂੰ ਯਾਦ ਜ਼ਿਆਦਾ ਕਈ ਵਾਰ ਮੈਂ ਸੋਚਦਾ ਹੁੰਦਾ, ਉਹ ਪੀਟੀ ਮਾਸਟਰ ਨੇ ਆਉਣਾ ਤੇ ਸਾਨੂੰ ਬਾਹਰ ਗਰਾਊਂਡ 'ਚ ਲੈ ਜਾਣਾ। ਉਹਨੇ ਪਿੱਪਲ ਹੁੰਦਾ ਸੀ ਜਾਂ ਤੇ ਉਹਨੇ ਇਹ ਤਾਂ ਕਹਿਣਾ ਕਿ ਪਿੱਪਲ ਨੂੰ ਹੱਥ ਲਾ ਕੇ ਆਓ, ਤੇ ਉਹਨੇ ਆਪਣੀ ਵੱਲੋਂ ਇੰਗਲਿਸ਼ ਬੋਲਣੀ, ਕਹਿਣਾ ਗੋ ਪਿੱਪਲੀ, ਵੀ ਮਤਲਬ ਪਿੱਪਲ ਨੂੰ ਹੱਥ ਲਾ ਕੇ ਭੱਜ ਕੇ
ਸਿਰਫ
ਬਿਲਕੁਲ ਭੈਣ ਜੀ। ਉਹ ਜਦੋਂ ਉਹਨੇ ਸਾਨੂੰ ਗੋ ਪਿੱਪਲੀ ਕਹਿਣਾ, ਅਸੀਂ ਕੁਛ ਨੀ ਦੇਖਣਾ, ਸੰਤੁੜੀਆ ਪਿੱਪਲ ਨੂੰ ਭੱਜਣਾ, ਕਿਉਂਕਿ ਜਿਹੜਾ ਪਿੱਛੇ ਰਹਿ ਜਾਂਦਾ ਸੀ ਫਿਰ ਉਹਨੂੰ ਉਹ ਡੰਡੇ ਬਹੁਤ ਮਾਰਦਾ ਸੀ। ਤੇ ਮਤਲਬ ਏਦਾਂ ਦੀਆਂ ਛੋਟੀਆਂ ਛੋਟੀਆਂ ਯਾਦਾਂ। ਉਦੋਂ ਤਾਂ ਕੋਈ ਫਰਕ ਪੈ ਜੀ, ਇੰਨਾ ਫਰਕ ਨਹੀਂ ਸੀ ਹੁੰਦਾ ਕਲਾਸ ਦੇ ਵਿੱਚ, ਕੁੜੀਆਂ ਮੁੰਡਿਆਂ ਨੇ ਇਕੱਠੇ ਖੇਡੀ ਗੁੱਡੀ ਜਾਣਾ ਤੇ ਕੋਈ ਮਤਲਬ ਇੰਨੀ ਨਿੰਦ ਵਿਚਾਰ ਜੀ ਨਹੀਂ ਹੁੰਦੀ। ਤੇ ਪਰ ਇਸ ਟਾਈਮ ਤੇ ਹੁਣ ਮੈਂ ਭੈਣ ਜੀ ਇੰਡੀਆ ਜਾ ਕੇ ਆਇਆ, ਹੁਣ ਤਾਂ ਜਿਹੜਾ 8-10 ਸਾਲ ਦਾ ਬੱਚਾ ਵਾ ਉਹ ਵੀ ਬੜਾ ਆਪਣੇ ਆਪ ਨੂੰ ਸਿਆਣਾ ਤੇ ਬੜਾ ਬਹੁਤ ਜ਼ਿਆਦਾ ਉਹ ਸਾਡੇ ਨਾਲੋਂ ਵੀ ਆਉਂਦਾ ਤੇ ਅਸੀਂ ਤੁਹਾਡੇ ਨਾਲੋਂ ਵੀ ਸਿਆਣੇ ਆ।
ਆਪਣੇ ਬਚਪਨ ਦੇ ਵਿੱਚ ਜਿਹੜੇ ਬੂਹੇ ਢੋਏ ਹੋਏ ਆ, ਸਾਨੂੰ ਲੱਗਦਾ ਅਸੀਂ ਅੱਜ ਵੀ ਖੋਲੀਏ ਤਾਂ ਸਾਨੂੰ ਉਹੀ ਮਾਹੌਲ ਮਿਲੇ, ਸਾਡੇ ਪਿੰਡ ਦਾ ਹੋਵੇ ਚਾਹੇ ਸਾਡੇ ਸਕੂਲ ਦਾ ਹੋਵੇ ਜਾਂ ਉਹ ਕਾਲਜ ਯੂਨੀਵਰਸਿਟੀ ਚ ਹੋਵੇ ਜਿੱਥੇ ਅਸੀਂ ਪੜ੍ਹੇ ਆ।
ਵੇਟ ਕਰੀ ਦੀ ਆ ਕਿ ਕਦੋਂ ਪ੍ਰੋਗਰਾਮ ਲਹਿਰਾਂ ਸਟਾਰਟ ਹੋਵੇ। ਤਾਂ ਆਪਣੇ ਮਨ ਚ ਬੈਠੇ ਕਈ ਵਾਰ ਗੱਲਾਂ ਸੁਣ ਕੇ ਖੁਸ਼ ਹੋਈ ਜਾਈਦਾ, ਹੱਸੀ ਜਾਈਦਾ। ਮਤਲਬ ਕਿ 10 ਵਜੇ ਤੱਕ ਦਾ 10:30 ਦਾ ਟਾਈਮ ਦਾ ਪਤਾ ਹੀ ਨੀ ਚੱਲਦਾ ਕਦੋਂ ਨਿਕਲ ਜਾਂਦਾ, ਕਿਉਂਕਿ ਅਸੀਂ ਉਸ ਧਰਤੀ ਨਾਲ ਜੁੜੇ ਹੋਏ ਹਾਂ, ਅਸੀਂ ਉਹ ਪੰਜਾਬੀਅਤ ਨਾਲ ਜੁੜੇ ਹੋਏ ਹਾਂ, ਕਿਉਂਕਿ ਸਾਨੂੰ ਤਾਂ ਇਹੀ ਗੱਲਾਂ ਚੰਗੀਆਂ ਲੱਗਦੀਆਂ, ਨੋਕਾਂ ਚੋਕਾਂ ਪੁਰਾਣੀਆਂ ਯਾਦਾਂ, ਮਤਲਬ ਕਿੱਦਾਂ ਅਸੀਂ ਰਹਿੰਦੇ ਸੀਗੇ, ਹਨਾ, ਹਾਸੇ ਠੱਟੇ। ਜਿਸ ਤਰ੍ਹਾਂ ਹੁਣ ਭੈਣ ਜੀ ਹੋਣੀ ਵਿੱਚ ਕਾਲ ਕਰਦੀਆਂ, ਭੈਣ ਜੀ ਹੋਣੀ ਕਈ ਭੈਣਾਂ ਆਪਣੇ ਸੁਝਾਅ ਭੇਜਦੀਆਂ ਤੇ ਉਹ ਮਤਲਬ ਉਹ ਸੁਣ ਕੇ ਨੋਕਾਂ ਚੋਕਾਂ ਫਿਰ ਆਪਣੇ ਆਪ ਨੂੰ ਮਤਲਬ ਖੁਸ਼ ਹੋਈਦਾ ਕਿ ਯਾਰ ਕਿੱਡਾ ਸਾਡਾ ਸਾਰਿਆਂ ਨਾਲੋਂ ਸਾਡਾ ਜਿਹੜਾ ਵਿਰਸਾ ਸਾਡੀ ਬੋਲੀ ਸਾਡਾ ਜਿਹੜਾ
ਮਤਲਬ
ਕਿੰਨਾ ਵਧੀਆ ਹੈ
ਆਪਣੇ ਦਿਲ ਦੀ ਹਰ ਗੱਲ ਇੱਕ ਦੂਜੇ ਨਾਲ ਕਰ ਲਈ ਦੀ ਆ ਚਾਹੇ ਮਿੰਟੂ ਭਾਜੀ ਆਉਂਦੇ ਆ ਉਹ ਸਾਨੂੰ ਕਿੰਨੀਆਂ ਸੋਹਣੀਆਂ ਆਪਣੇ ਤਜਰਬਿਆਂ ਤੋਂ ਗੱਲਾਂ ਸਿਖਾ ਜਾਂਦੇ ਆ ਜਾਂ ਜਿਹੜੀ ਸਾਡੇ ਦਿਲ ਚ ਗੱਲ ਹੁੰਦੀ ਉਹ ਅਸੀਂ ਇੱਕ ਦੂਜੇ ਨਾਲ ਕਰ ਲਈ ਦੀ ਆ ਸੋ ਬਿਲਕੁਲ ਜੀ ਜੇ ਨਹੀਂ ਰਿਹਾ ਪੰਜਾਬ ਦਾ ਉਹ ਵੇਲਾ ਤੇ
ਜੀ ਜੀ ਜੀ
ਬਿਲਕੁਲ
ਭੈਣ ਜੀ ਇਹੀ ਤਾਂ ਇੱਕ ਰਿਸ਼ਤਾ ਮੈਂ ਕਈ ਵਾਰੀ ਸੋਚਦਾ ਵੀ ਹੁੰਦਾ ਤੇ ਆਪਣੇ ਫਰੈਂਡ ਸਰਕਲ ਚ ਇਹੀ ਕਹਿੰਦਾ ਹੁੰਦਾ ਜੀ ਦੇਖੋ ਅਸੀਂ ਆਪਣੇ ਰਿਸ਼ਤੇ ਨਾਤੇ ਪਰਿਵਾਰ ਸਾਰਾ ਕੁਛ ਇੰਡੀਆ ਛੱਡ ਕੇ ਇੱਥੇ ਆ ਗਏ ਇੱਥੇ ਹੁਣ ਅਸੀਂ ਇੱਕ ਦੂਜੇ ਦੇ ਭੈਣ ਭਰਾ ਅਸੀਂ ਇੱਕ ਦੀਆਂ ਜਿਹੜੇ ਸਾਡੀਆਂ ਵੱਡੀਆਂ ਵਾ ਉਹ ਸਾਡੀਆਂ ਮਾਤਾਵਾਂ ਜਿਹੜੀਆਂ ਸਾਡੇ ਤੋਂ ਛੋਟੀਆਂ ਉਹ ਸਾਡੀਆਂ ਭੈਣਾਂ ਮਤਲਬ ਅਸੀਂ ਸਾਰੇ ਇੱਕ ਦੂਜੇ ਦੇ ਆ ਹੁਣ ਇੱਥੇ ਰਿਸ਼ਤੇ ਨਾਤੇ ਸਾਰਾ ਕੁਛ ਤੇ ਮਤਲਬ ਜਦੋਂ ਪਰ ਫਿਰ ਵੀ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਆ ਪੁਰਾਣੇ ਸਮੇਂ ਨੂੰ ਯਾਦ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਲੱਗਦਾ ਕਿ ਹਰਮਨ ਰੇਡੀਓ ਸਾਡੇ ਵਾਸਤੇ ਇੱਕ ਐਸਾ ਸਰੋਤ ਆ ਕਿ ਜਿਹੜਾ ਸਾਨੂੰ ਸਾਡੀ ਮਿੱਟੀ ਨਾਲ ਸਾਡੇ ਆਪਣੇਪਨ ਨਾਲ ਜੋੜੀ ਰੱਖਦਾ ਸਾਨੂੰ
ਜੀ ਉਹ ਇੱਕ ਪਲੇਟਫਾਰਮ ਹਰਮਨ ਰੇਡੀਓ ਇੱਕ ਪਲੇਟਫਾਰਮ ਇੱਕ ਨਾਮ ਹੈ ਜੀ ਉਹ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਦਾ ਬਿਲਕੁਲ ਔਰ ਆਪਣੀਆਂ ਜੜਾਂ ਨਾਲ ਜੋੜ ਕੇ ਰੱਖਣ ਦਾ ਜਿਹੜਾ ਤੁਸੀਂ ਕੀਤਾ ਉਹ ਉਪਰਾਲਾ ਬਿਲਕੁਲ ਕੋਸ਼ਿਸ਼ ਰਹਿੰਦੀ ਹੈ ਜੀ ਕਿ ਉਹ ਕਰ ਸਕੀਏ ਔਰ ਸਾਰੇ ਅਸੀਂ ਆਪਣੀਆਂ ਜੜਾਂ ਨਾਲ ਜੁੜੇ ਰਹੀਏ
ਸਿੱਖਣ ਨੂੰ ਬਹੁਤ ਮਿਲਦਾ ਮੈਂ ਤਾਂ ਇਹ ਸੋਚਦਾ ਕਿ ਦੇਖੋ ਸਾਡਾ ਫਰਜ਼ ਹੈ ਸਿੱਖਣਾ ਗੁਰਸਿੱਖ ਸਿੱਖਦਾ ਤੇ ਇਸ ਹਰਮਨ ਰੇਡੀਓ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਜਿੱਦਾਂ ਹੁਣ ਬਰਾੜ ਭਾਜੀ ਨੇ ਸਵੇਰੇ ਗੱਲ ਕਰਦੇ ਸੀਗੇ ਫੈਮਿਲੀ ਬਾਰੇ ਹਨਾ ਹੁਣ ਚਲੋ ਮੈਂ ਤਾਂ ਹਾਲੇ ਮੈਰਿਡ ਨਹੀਂ ਹਾਂ ਪਰ ਮੈਨੂੰ ਮੈਂ ਅੱਜ ਇਹਨਾਂ ਚੀਜ਼ਾਂ ਨੂੰ ਸੋਚ ਕੇ ਮਤਲਬ ਸੁਣ ਕੇ ਇਹਨਾਂ ਤੋਂ ਕੁਛ ਸਿੱਖਦਾ ਕਿ ਦੇਖੋ ਮਤਲਬ ਲਾਈਫ ਚ ਇੱਕ ਮਿੰਟ ਜੀ
ਬਿਲਕੁਲ ਜਿਹੜਾ ਇੱਕ ਸੈਲਫ ਐਨਲਾਈਜ਼ ਕਰਨ ਦਾ ਭਾਜੀ ਨੇ ਦੱਸਿਆ ਗੱਲ ਕਿ ਜਿਹੜੀ ਤੁਸੀਂ ਆਪਣੇ ਆਪਣੇ ਆਪ ਲਈ ਸਮੀਖਿਆ ਜਿਹੜੀ ਆਪਣੀ ਸਮੀਖਿਆ ਕਰਨੀ ਉਹ ਗੱਲ ਬਹੁਤ ਵਧੀਆ ਲੱਗੀ ਕਿ ਰਾਦਰ ਦੈਨ ਅਸੀਂ ਐਵੇਂ ਫੋਨ ਲੈ ਕੇ ਬੈਠੇ ਰਹੋ ਇੱਧਰ ਉੱਧਰ ਦੁਨੀਆਂ ਨੂੰ ਦੇਖੀ ਜਾਓ ਉਹਨਾਂ ਨੂੰ ਕਰੀ ਜਾਓ ਪਰ ਤੁਸੀਂ ਆਪਣੇ ਆਪ ਨੂੰ ਕਿੰਨਾ ਸਮਝਦੇ ਹੋ ਆਪਣੇ ਆਪ ਕੋਲ ਕਿੰਨਾ ਬੈਠਦੇ ਹੋ ਆਪਣੇ ਆਪ ਨਾਲ ਕਿੰਨੀ ਗੱਲ ਕਰਦੇ ਹੋ ਬਹੁਤ ਜ਼ਰੂਰੀ ਹੁੰਦੀ ਹੈ
ਭੈਣ ਜੀ ਲੱਗਦਾ ਮੈਨੂੰ ਹਰ ਇੱਕ ਅਸੀਂ ਅਸੀਂ ਨਾ ਜ਼ਿਆਦਾ ਝਮੇਲਿਆ ਚੁਲਦੇ ਹਾਂ ਜ਼ਿਆਦਾ ਅਸੀਂ ਲੋਕਾਂ ਬਾਰੇ ਬਹੁਤ ਜ਼ਿਆਦਾ ਸੋਚਦੇ ਦੂਸਰੇ ਬਾਰੇ ਦੂਜਾ ਕੀ ਕਰਦਾ ਕਿਉਂ ਕਰਦਾ ਪਰ ਕਦੇ ਵੀ ਅਸੀਂ ਅੱਖਾਂ ਬੰਦ ਕਰਕੇ 10 ਜਾਂ 15 ਮਿੰਟ ਆਪਣੇ ਬਾਰੇ ਨਹੀਂ ਸੋਚਦੇ ਕਿ ਅਸੀਂ ਸਵੇਰੇ 9 ਵਜੇ ਉੱਠੇ ਤੇ ਅਸੀਂ ਸਾਰੀ ਪੂਰੇ ਦਿਨ ਦੇ ਵਿੱਚ ਅਸੀਂ ਕੀ ਕੀਤਾ ਚੰਗਾ ਕੀ ਕੀਤਾ ਤੇ ਮਾੜਾ ਕੀ ਕੀਤਾ ਅਸੀਂ ਹਮੇਸ਼ਾ ਦੂਜਿਆਂ ਦੀਆਂ ਕਿੰਤੂ ਪਰੰਤੂ ਦੇ ਵਿੱਚ ਲੱਗੇ ਰਹਿੰਦੇ ਹਾਂ ਪਰ ਚਲੋ ਉਹ ਵੀ ਇੱਕ ਪਰਮਾਤਮਾ ਨੇ ਮੈਂ ਕਹਿੰਦਾ ਕਿ ਪਰਮਾਤਮਾ ਹੀ ਕਰਾਉਂਦਾ ਜੋ ਕਰਾਉਂਦਾ ਤੇ ਬਾਕੀ ਜਿਹੜੀਆਂ ਯਾਦਾਂ ਦੀ ਆਪਾਂ ਗੱਲ ਚੱਲ ਰਹੀ ਸੀਗੀ ਤੇ ਯਾਦਾਂ ਤਾਂ ਜੀ ਤੁਸੀਂ ਬਹੁਤ ਮੈਂ ਤਾਂ ਡੂੰਘਾ ਚਲਾ ਗਿਆ ਸੀ ਆਪਣੇ ਪਿੰਡ ਹੀ ਖੋ ਗਿਆ ਸੀਗਾ ਮੈਂ ਟਰੱਕ ਰੋਕ ਕੇ ਤੁਹਾਡਾ ਸਾਰਾ ਪ੍ਰੋਗਰਾਮ ਨੂੰ ਇੰਜੋਏ ਕਰ ਰਿਹਾ ਸੀਗਾ ਤੇ ਮੈਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਮੇਰੇ ਪਿੰਡ ਦਾ ਸਕੂਲ ਆ ਗਿਆ ਮਤਲਬ ਕਿੱਦਾਂ ਸਾਡੇ ਪਿੰਡ ਦੇ ਵਿੱਚ ਐਂਟਰੀ ਹੋ ਰਹੀ ਆ ਮਤਲਬ ਉਹ ਪੁਰਾਣੇ ਸਮੇਂ ਦੇ ਵਿੱਚ ਚਲੇ ਗਏ ਸੀਗੇ ਜਿਹੜਾ ਕਿ ਅੱਜ ਤੋਂ ਪਹਿਲਾਂ ਛੁੱਟ ਗਿਆ ਪਿੱਛੇ
ਬਿਲਕੁਲ ਤੁਹਾਡੇ ਸਾਰਿਆਂ ਨਾਲ ਗੱਲ ਕਰਦੀ ਮੈਂ ਸਿਰਫ ਗੱਲ ਹੀ ਨਹੀਂ ਕਰਦੀ ਹੁੰਦੀ ਬਿਲਕੁਲ ਜੀ ਮੇਰੇ ਅੱਖਾਂ ਅੱਗੇ ਵੀ ਪੂਰਾ ਸੀਨ ਆਉਂਦਾ ਹੁੰਦਾ ਔਰ ਮੈਂ ਸੱਚੀ ਮੁੱਚੀ ਆਪਣਾ ਪਿੰਡ ਘੁੰਮੇ ਆਉਂਦੀ ਹਾਂ ਕਦੀ ਗੱਲਾਂ ਦੇ ਵਿੱਚ ਆਪਣੇ ਨਾਨਕੇ ਪਿੰਡ ਫੇਰੀ ਲਾ ਲੈਣੀ ਕਦੀ ਭੂਆ ਦੇ ਪਿੰਡ ਜਾ ਆਉਂਦੀ ਹਾਂ ਤੇ ਕਦੀ ਆਪਣੇ ਪਿੰਡ ਦੀ ਜਿਹੜੀ ਆ ਉਹ ਸਾਰਾ ਕੁਛ ਫੇਰ ਤੋਂ ਮਾਣ ਦੇਣੀ ਆ
ਦੇਖੋ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਹੈ ਆ ਹਨਾ ਚਲੋ ਸੁੱਖ ਸਹੂਲਤਾਂ ਸਾਰੀਆਂ ਸਾਨੂੰ ਪਰਮਾਤਮਾ ਨੇ ਇਸ ਕੰਟਰੀ ਨੇ ਦਿੱਤੀਆਂ ਪਰ ਇੱਕ ਜਿਹੜੀ ਤਾਂ ਹੈ ਨਾ ਇੱਕ ਜਿਹੜੀ ਦਿਲ ਦੀ ਕਹਿ ਲਓ ਜਦੋਂ ਕਹਿ ਦਿੰਦੇ ਨਾ ਆਪਾਂ ਇੱਕ ਦਿਲ ਦੀ ਹੂਕ ਜਿਹੜੀ ਦਿਲ ਦੀ ਹੂਕ ਆ ਉਹ ਹਮੇਸ਼ਾ ਸਾਡੀ ਰਹਿੰਦੀ ਆ ਉਹ ਸਾਡੀ ਪੰਜਾਬ ਦੀ ਆ
ਬਿਲਕੁਲ
ਕਿਉਂਕਿ ਮੈਂ ਜੀ
ਜੀ ਤੁਸੀਂ ਕਰੋ ਪੂਰੀ ਗੱਲ ਕੀ ਕਹਿ ਰਹੇ ਸੀ
ਮੈਂ ਇਹ ਕਹਿ ਰਿਹਾ ਸੀ ਕਈ ਵਾਰੀ ਅਸੀਂ ਮੈਂ ਪ੍ਰੋਗਰਾਮ ਸੁਣਦਿਆਂ ਕਈ ਏਦਾਂ ਦੇ ਭਾਵਿਕ ਸ਼ਬਦ ਆ ਜਾਂਦੇ ਕਿ ਆਪ ਨੂੰ ਵੀ ਪਤਾ ਨਹੀਂ ਲੱਗਦਾ ਅੱਖਾਂ ਚੋਂ ਪਾਣੀ ਨਿਕਲ ਆਉਂਦਾ ਤੇ ਉਹ ਮੁੜ ਕੇ ਦੁਬਾਰਾ ਜਦੋਂ ਉਸ ਮਾਹੌਲ ਚੋਂ ਬਾਹਰ ਆਈਦਾ ਸੋਚੀਦਾ ਯਾਰ ਇਹ ਕੀ ਹੋਇਆ ਮਤਲਬ ਪਤਾ ਕੁਛ ਨੂੰ ਨਹੀਂ ਲੱਗਦਾ ਕਿਉਂਕਿ ਸਾਡਾ ਹੈ ਨਾ ਜੀ ਮਤਲਬ ਮੈਂ ਤਾਂ ਕਈ ਵਾਰੀ
ਤੁਸੀਂ ਇੰਨਾ ਖੋ ਜਾਂਦੇ ਆ ਕਿ ਦੁਬਾਰਾ ਜਦੋਂ ਤੁਸੀਂ ਜਦੋਂ ਤੁਸੀਂ ਖੋ ਜਾਂਦੇ, ਮੈਂ ਵੀ ਜਦੋਂ ਪ੍ਰੋਗਰਾਮ ਕਰਦੀ ਹਾਂ ਮੈਂ ਇੱਕਦਮ ਯਾਨੀ ਉਸ ਟਾਈਮ ਦੇ ਵਿੱਚ ਗੁਆਚ ਜਾਂਦੀ ਹੁੰਦੀ ਹਾਂ, ਔਰ ਜਦੋਂ ਮੈਂ ਪ੍ਰੋਗਰਾਮ ਕਰਕੇ ਫਿਰ ਬਾਹਰ ਜਾਂਦੀ ਹਾਂ ਤਾਂ ਫਿਰ ਮੈਨੂੰ ਦੁਬਾਰਾ ਯਾਨੀ ਪਤਾ ਲੱਗਦਾ ਕਿ ਹਾਂ ਨਹੀਂ ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ ਹਾਂ, ਔਰ ਆ ਜਾ ਦੁਬਾਰਾ ਆ ਜਾ ਵਾਪਿਸ ਇੱਥੇ, ਔਰ ਥੋੜਾ ਟਾਈਮ ਲੱਗਦਾ ਬਿਲਕੁਲ
ਲੱਗਦਾ ਭੈਣ ਜੀ, ਕਿਉਂਕਿ ਮਤਲਬ ਸਾਡਾ ਮਤਲਬ ਕੁਦਰਤੀ ਤੌਰ ਤੇ ਇੱਕ ਇਹ ਵੀ ਗੱਲ ਕਹਿ ਦਿੰਦੇ ਕਿ ਜਦੋਂ ਤੁਸੀਂ ਜਿੱਥੇ ਜੰਮੇ ਪਲੇ ਹੋ, ਜਿਹੜੀ ਤੁਹਾਡੀ ਜਿੱਥੇ ਤੁਸੀਂ ਜਵਾਨ ਹੋਏ ਹੋ, ਉਹ ਮਿੱਟੀ ਦੇ ਨਾਲ ਮੋਹ ਪਿਆਰ ਹੁੰਦਾ, ਤੇ ਉਹੀ ਗੱਲ ਵਾਕਿਆ ਹੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਦੋਂ ਅਸੀਂ ਉਹਨਾਂ ਵੱਲ ਧਿਆਨ ਬਹੁਤ ਮਾਰਦੇ ਹਾਂ, ਪਿੱਛੇ ਜਾਂਦੇ ਹਾਂ, ਤਾਂ ਸਾਨੂੰ ਉਹ ਸਾਰੀਆਂ ਚੀਜ਼ਾਂ ਇੱਕ ਇਹ ਫੋਟੋ ਦੀ ਤਰ੍ਹਾਂ ਸਾਡੇ ਅੱਗੇ ਆ ਜਾਂਦੀਆਂ, ਮਤਲਬ ਜਦੋਂ ਅਸੀਂ ਉਸ ਖਿਆਲ ਦੇ ਵਿੱਚ ਹੁੰਦੇ ਹਾਂ।
ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਰਿਹਾ ਕਰੋ, ਤੋ ਇੱਕ ਦੂਜੇ ਤੋਂ ਕੁਛ ਨਾ ਕੁਛ ਇੱਕ ਦੂਜੇ ਨੂੰ ਦੱਸਦੇ ਰਹੀਏ, ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖਦੇ ਰਹੀਏ। ਬਹੁਤ ਬਹੁਤ ਸ਼ੁਕਰੀਆ। ਗੁਰ ਪ੍ਰਣਵ ਦੀਪ ਨਾਮ ਹੈ ਨਾ ਤੁਹਾਡਾ?
ਨਹੀਂ ਨਹੀਂ ਭੈਣ ਜੀ, ਗੁਰਪ੍ਰਣ। ਐਕਚੁਅਲੀ ਮੈਂ ਅਸੀਂ ਨਾ ਤਿੰਨ ਬ੍ਰਦਰਾਂ ਦੇ ਜੀ, ਸਾਡੇ ਤਿੰਨਾਂ ਬ੍ਰਦਰਾਂ ਦੇ ਨਾਂ ਹੀ, ਮੇਰੇ ਵੱਡੇ ਬ੍ਰਦਰ ਦਾ ਨਾਂ ਗੁਰਤਰਨਦੀਪ ਸਿੰਘ ਆ, ਉਦੋਂ ਛੋਟੇ ਦਾ ਗੁਰਸ਼ਰਨਦੀਪ ਸਿੰਘ ਆ, ਤੇ ਮੇਰਾ ਗੁਰਪ੍ਰਣਦੀਪ ਸਿੰਘ ਆ। ਮਤਲਬ ਜੀ ਜੀ,
ਪਿਆਰਾ ਨਾਮ ਹੈ ਜੀ।
ਤੇ ਹਾਂਜੀ ਹਾਂਜੀ, ਤੇ ਗੁਰਪ੍ਰਣ ਥੋੜਾ ਜਿਹਾ ਕਈ ਵਾਰੀ ਉਹ ਭੁਲੇਖਾ ਪੈ ਜਾਂਦਾ, ਪਰ ਜਦੋਂ ਥੋੜਾ ਜਿਹਾ ਗੌਰ ਨਾਲ ਸੁਣਿਆ ਜਾਵੇ ਫਿਰ ਪਤਾ ਲੱਗਦਾ ਗੁਰਪ੍ਰਣ। ਗੂੜੀ ਸਾਂਝ ਦੀ ਉਹਨਾਂ ਦੇ ਨਾਲ ਗੱਲ ਕਰ ਲਈ, ਆਪਣੇ ਸਰੋਤਿਆਂ ਦੇ ਨਾਲ ਜਿਹੜੇ ਜਿਹੜੇ ਵੀ ਸਾਡੇ ਵੀਰ ਭੈਣਾਂ ਬਜ਼ੁਰਗ ਸੁਣਦੇ ਉਹਨਾਂ ਦੇ ਨਾਲ ਵੀ ਇੱਕ ਸਾਂਝ ਪੈ ਗਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ,
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ ਜੀ, ਬਹੁਤ ਵਧੀਆ ਜੀ, ਬਿਲਕੁਲ ਸੱਚੀ ਮੁੱਚੀ ਏਦਾਂ ਹੀ ਲੱਗਦਾ ਹੁੰਦਾ ਕਿ ਆਪਣੇ ਪਰਿਵਾਰ ਦੇ ਕਿਸੇ ਦੇ ਨਾਲ, ਔਰ ਜਜ਼ਬਾਤ ਉਹ ਪਿਆਰ ਜਿਹੜਾ ਤੁਹਾਡੇ ਲਫ਼ਜ਼ਾਂ ਦੇ ਵਿੱਚ ਸਾਫ਼ ਜ਼ਾਹਿਰ ਹੁੰਦਾ ਹੁੰਦਾ, ਕੋਈ ਬਨਾਵਟੀਪਨ ਨਹੀਂ, ਕੋਈ ਦਿਖਾਵਾ ਨਹੀਂ, ਬਸ ਸਿਰਫ ਪਿਆਰ ਤੇ ਯਾਦਾਂ ਜਿਹੜੀਆਂ ਉਹ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ। ਅਸਲ ਲਖਵੀਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਸ ਤੋਂ ਬਾਅਦ ਕੁਲਦੀਪ ਕੌਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਫੇਰ ਤੋਂ ਸਾਂਝ ਪਾਈ ਹੈ, ਕਹਿੰਦੇ ਅੱਜ ਮੇਰੀ ਭੈਣ ਆ ਰਹੀ ਹੈ ਜੀ, ਸੋ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਹੋਰ ਕੀ ਚਾਹੀਦਾ ਹੈ ਨਾ ਇੱਥੇ, ਜਦੋਂ ਅੱਜ ਤੇ ਗੱਲ ਤੇ ਯਾਦਾਂ ਦੀ ਕਰ ਰਹੇ ਸੀ, ਪਰ ਨਾਲ ਯਾਦ ਦੇ ਨਾਲ ਨਾਲ ਅੱਜ ਤੁਹਾਡੀ ਭੈਣ ਵੀ ਆ ਰਹੀ ਹੈ, ਸੋ ਭੈਣ ਦੇ ਨਾਲ ਬਹੁਤ ਸਾਰੀਆਂ ਯਾਦਾਂ ਵੀ ਹੋਣਗੀਆਂ। ਦੇਖਿਓ ਤੁਸੀਂ ਇਕੱਠੇ ਬੈਠ ਕੇ ਬਹੁਤ ਸਾਰੇ ਪਲ ਜਿਹੜੇ ਇੱਕ ਦੂਸਰੇ ਨਾਲ ਮਾਣੋਗੇ। ਤੇ ਇਹਨਾਂ ਨੇ ਇੱਕ ਹੋਰ ਮੈਨੂੰ ਛੋਟੀ ਜਿਹੀ ਕਵਿਤਾ ਭੇਜੀ ਹੈ, ਕਹਿੰਦੇ ਨਿੱਕੇ ਨਿੱਕੇ ਹੁੰਦੇ ਆ ਅਸੀਂ ਗੱਲਾਂ, ਨਿੱਕੇ ਨਿੱਕੇ ਹੁੰਦੇ ਆ ਅਸੀਂ ਗੱਲਾਂ ਵੱਡੀਆਂ, ਕਿਸੇ ਦੇ ਬੁਲਾਇਆ ਘੱਟ ਹੂੰ ਕਰਦੇ, ਪੈਣ ਛੁੱਟੀਆਂ ਤੇ ਚੱਕ ਲਈਏ ਅੱਡੀਆਂ, ਨਾਨਕੇ ਦੇ ਵੱਲ ਐਸਾ ਮੂੰਹ ਕਰਦੇ। ਅੱਡੇ ਉੱਤੇ ਮਾਮਾ ਸਾਨੂੰ ਸੀ ਉਡੀਕਦਾ, ਚਾਵਾਂ ਵਾਲਾ ਪੈਂਡਾ ਉਦੋਂ ਪਿੰਡ ਤੀਕਦਾ, ਆਥਣੇ ਚ ਡੇਕ ਥੱਲੇ ਡਾਹੀਆਂ ਮੰਜੀਆਂ, ਘੁੱਗੀਆਂ ਦੇ ਬੋਲ ਘੂੰ ਘੂੰ ਕਰਦੇ, ਕਿਸੇ ਦੇ ਬੁਲਾਇਆ ਘੱਟ ਹੂੰ ਕਰਦੇ ਚੱਲਦਾ। ਕਹਿੰਦੇ ਅਜੇ ਬਾਕੀ ਅਗਲੇ ਹਫਤੇ ਤੇ ਕਹਿੰਦੇ ਮੈਂ ਜ਼ਰੂਰ ਸ਼ੇਅਰ ਕਰੂੰਗੀ। ਬਿਲਕੁਲ ਜੀ, ਉਡੀਕ ਦੇ ਵਿੱਚ ਆਵੇ ਜੀ। ਸੋ ਗਰਮੀਆਂ ਦੀ ਰੁੱਤ ਹੈ ਨਾ, ਗਰਮੀਆਂ ਦੀ ਰੁੱਤ ਦੀ ਗੱਲ ਕਰ ਰਹੇ ਸੀਗੇ ਕਿ ਕਿਵੇਂ ਰਾਤ ਨੂੰ ਟੀਵੀ ਵੀ ਬਾਹਰ ਕੱਢ ਲਈਦੇ ਹੁੰਦੇ ਸੀਗੇ ਤੇ ਉੱਥੇ ਬੈਠ ਕੇ ਅਸੀਂ ਰੋਟੀ ਵੀ ਖਾ ਲੈਣੀ ਤੇ ਹਨਾ ਨਾਲ ਟੀਵੀ ਦੇਖਦੇ ਰਹਿਣਾ, ਤੇ ਸਭ ਤੋਂ ਵੱਧ ਇੰਤਜ਼ਾਰ ਜਿਹੜਾ ਹੁੰਦਾ ਸੀ, ਯਾਦ ਆ ਕਿਹੜਾ ਹੁੰਦਾ ਸੀਗਾ, ਐਤਵਾਰ ਨੂੰ ਜਿਹੜੀ ਫਿਲਮ ਆਉਂਦੀ ਹੁੰਦੀ ਸੀ, ਤੇ ਜਾਂ ਫਿਰ ਉਸ ਤੋਂ ਪਹਿਲਾਂ ਜਿਹੜਾ ਵਿਕਰਮ ਔਰ ਬੇਤਾਲ ਆਉਂਦਾ ਹੁੰਦਾ ਸੀਗਾ, ਹੈਨਾ। ਬੜੀ ਅਸੀਂ ਵੀ ਅੱਡੀਆਂ ਚੱਕ ਚੱਕ ਕੇ ਉਡੀਕ ਕਰਦੇ ਹੁੰਦੇ ਸੀ ਜੀ ਐਤਵਾਰ ਦੀ, ਕਿਉਂਕਿ ਜ਼ਿਆਦਾ ਟੀਵੀ ਦੇਖਣਾ ਕਿੱਥੇ ਮਿਲਦਾ ਹੁੰਦਾ ਸੀ, ਬੜੀ ਪਾਬੰਦੀ ਹੁੰਦੀ ਸੀਗੀ, ਚਿੱਤਰਹਾਰ ਵੀ ਕਦੀ ਕਿਤੇ ਤਰਸ ਕੇ ਦੇਖ ਲਈਏ ਤਾਂ ਦੇਖ ਲਈਏ, ਨਹੀਂ ਤਾਂ ਨਾ ਜੀ, ਸਿਰਫ ਇੱਕ ਐਤਵਾਰ ਨੂੰ ਜਿਹੜਾ ਟੀਵੀ ਦੇਖਣਾ ਹੁੰਦਾ ਸੀਗਾ ਵੀ ਐਤਵਾਰ ਨੂੰ ਦੇਖ ਸਕਦੇ ਹਾਂ ਜਦੋਂ ਛੋਟੇ ਹੁੰਦੇ ਸੀ, ਜਦੋਂ ਵੱਡੇ ਹੋ ਗਏ ਚਲੋ ਉਦੋਂ ਤਾਂ ਫਿਰ ਥੋੜੀ ਮਰਜ਼ੀ ਚੱਲ ਜਾਂਦੀ ਹੈ ਨਾ, ਪਰ ਉਦੋਂ ਵੀ ਐਤਵਾਰ ਨੂੰ ਜਦੋਂ ਫਿਲਮ ਆਉਂਦੀ ਸੀ ਤੇ ਲਓ ਜੀ, ਮੈਨੂੰ ਲੱਗਦਾ ਇੱਕ ਕਾਲ ਹੋਰ ਆ ਗਈ, ਸੋ ਮੇਰੀਆਂ ਯਾਦਾਂ ਤੋਂ ਪਹਿਲਾਂ ਸੁਣਦੇ ਆ ਜੀ। ਹੈਲੋ
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਧਨੀ ਸਾਹਿਬ, ਕੀ ਹਾਲ ਚਾਲ?
ਬਸ ਠੀਕ ਠਾਕ, ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਵੀ ਨਾਲੇ।
ਹੋਰ ਸੁਣਾਓ ਜੱਗੇ ਦਾ ਕੀ ਹਾਲ ਹੈ? ਮੈਂ ਵਧੀਆ ਚੜ੍ਹਦੀ ਕਲਾ, ਤੁਸੀਂ ਸੁਣਾਓ ਜੀ। ਬਸ ਵਧੀਆ ਠੀਕ ਠਾਕ, ਹੋਰ ਸੁਣਾਓ ਕੀ ਕਰੀ ਜਾਂਦੇ ਆ ਜੱਗੇ ਦੇ ਨਾਲ?
ਵਾਪਸ ਜਾਣੇ ਆ ਫਿਰ।
ਅੱਛਾ ਅੱਛਾ ਠੀਕ ਹੈ ਠੀਕ ਹੈ, ਹੋਰ ਸੁਣਾਓ ਫਿਰ ਅੱਜ ਕਿਹੜੀ ਯਾਦ ਸੁਣਾਉਣੀ ਆ ਤੁਸੀਂ, ਕੀ ਯਾਦ ਆਇਆ ਅੱਜ?
ਯਾਦ ਦੇਖੋ ਜੀ, ਮੈਂ ਨਾ ਇੱਕ ਵਾਰੀ ਪਹਿਲਾਂ ਆਪਣੇ ਘਰ ਦੀ ਗੱਲ ਸੁਣਨਾ। ਸਾਡੇ ਨਾ ਜਿੱਦਾਂ ਪਹਿਲਾਂ ਹੁੰਦਾ ਸੀ ਨਾ, ਕੱਦੂ ਕੁੱਦੂ ਕਾਫੀ ਲਾਉਂਦੇ ਸੀ ਤਾਂ ਘਰਾਂ ਦੇ ਵਿੱਚ, ਆਪਣਾ ਜਿੱਦਾਂ ਥੋੜੀ ਬਹੁਤੀ ਜਗ੍ਹਾ ਖਾਲੀ ਹੋਣੀ ਤੇ ਮਤਲਬ ਕਿ ਸਾਡੇ ਨਾ ਸਾਡੇ ਇੱਕ ਚਾਚੇ ਦੀ ਕੰਧ ਲੱਗਦੀ ਸੀ ਸਾਡੇ ਨਾਲ, ਸਾਡੇ ਨਾਲ ਸਾਡੇ ਘਰ ਦੇ ਨਾਲ ਪੁਰਾਣੇ ਘਰ ਜਿੱਥੇ ਸਾਡਾ ਪੁਰਾਣਾ ਘਰ ਸੀ ਤੇ ਹੁਣ ਬਣ ਨਹੀਂ ਰਹਿੰਦੇ ਮਤਲਬ, ਤੇ ਉਹ ਕੱਦੂਆਂ ਦੀ ਉਹ ਮਤਲਬ ਵਾਲ ਚੜ ਗਈ ਉੱਪਰ ਕੰਧ ਤੇ, ਉਹ ਚਾਚੇ ਦੀ ਕੰਧ ਚੱਲ ਗਈ ਤੇ ਉਹਦੇ ਉੱਪਰਲੇ ਪਾਸੇ ਨਾ ਕਾਫੀ ਖਲਾਰਾ ਜਿਹਾ ਪੈ ਗਿਆ, ਚਲੋ ਲੱਗਦੀ ਉਹਦੀ ਸਾਈਡ ਸੀ ਤੇ ਉਹ ਚਾਚੀ ਸਾਡੀ ਨਾਲ ਬਣਦੀ ਬੁਣਦੀ ਘੱਟ ਹੀ ਹੁੰਦੀ ਮੇਰੀ ਮੰਮੀ ਦੀ।
ਅੱਛਾ,
ਤੇ ਉਹਨਾਂ ਨੇ ਕੀ ਕੀਤਾ ਚਾਚੀ ਸਾਡੀ ਨੇ, ਉਹਨੇ ਨਾ ਕੱਦੂਆਂ ਦੀ ਵਾਲ ਤੋੜ ਕੇ ਨਾ ਮਤਲਬ ਥੋੜੀ ਬਹੁਤੀ ਅੱਗੇ ਜਿਹੜਾ ਅੱਗੇ ਮੇਨ ਮੇਨ ਹੁੰਦੇ ਆ ਮਤਲਬ ਫਰੰਟ ਜਾਣ ਉਹਨਾਂ ਤੋੜ ਕੇ ਅਗਲੇ ਸਾਡੇ ਵਾਲੇ ਪਾਸੇ ਸੁੱਟਤਾ ਤੋੜ ਕੇ ਮਤਲਬ।
ਅੱਛਾ,
ਤੇ ਉਹ ਮੰਮੀ ਮੇਰੀ ਉਧਰੋਂ ਜਿੱਦਾਂ ਜਿੱਥੇ ਆਪਾਂ ਹੁਣ ਘਰ ਬਣਾਇਆ ਆਪਣੀ ਕੋਠੀ ਬਣਾਈ ਆ ਤੇ ਉੱਥੇ ਪਹਿਲਾਂ ਸਾਡੀ ਹਵੇਲੀ ਹੁੰਦੀ ਸੀ ਤੇ ਮੱਝਾਂ ਮੁੱਦਿਆਂ ਪਾ ਉੱਥੇ ਰੱਖੀਆਂ ਸੀ, ਤੇ ਮੰਮੀ ਜੀ ਉੱਥੇ ਮੰਮੀ ਉੱਥੋਂ ਆਈ ਤੇ ਉਹਨਾਂ ਦੇਖਿਆ ਉਧਰਲੇ ਪਾਸੇ, ਕਿਉਂਕਿ ਸਾਡੀ ਉਧਰਲੇ ਥੋੜਾ ਜਿਹਾ ਜਗ੍ਹਾ ਹੈਗੀ ਸੀ ਜਿੱਥੇ ਫਸਲ ਲਾਇਆ, ਤੇ ਮੰਮੀ ਨੇ ਆਉਂਦੇ ਦੇਖਿਆ ਕਿ ਵੀ ਇੱਧਰ ਵੇਲਾਂ ਟੁੱਟੀਆਂ ਪਈਆਂ ਤੇ ਬਸ ਲੜਾਈ ਛਿੜ ਪਈ ਜੀ ਪਾਕਿਸਤਾਨ ਤੇ ਇੰਡੀਆ ਦੀ ਫਿਰ ਉੱਥੇ।
ਅੱਛਾ ਅੱਛਾ, ਧਨੀ ਸਾਹਿਬ ਜਦੋਂ ਲੜਾਈਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਜਾਂ ਕੋਈ ਬਰਾਤਾਂ ਬਰੂਤਾਂ ਹੁੰਦੀਆਂ ਸੀਗੀਆਂ, ਅਸੀਂ ਫੱਟ ਕੋਠਿਆਂ ਤੇ ਚੜ ਜਾਈਦਾ ਹੁੰਦਾ ਸੀਗਾ।
ਹਾਂਜੀ ਹਾਂਜੀ, ਵਾਪਸ ਜੀ ਉਹ ਲੜ ਪਏ, ਉਹ ਹਟ ਨੀ ਰਿਹਾ ਬਾਅਦ ਵਿੱਚ, ਕਹਿੰਦੀ ਮੈਂ ਚਾੜਨੀ ਚਾੜਨੀ, ਉਹ ਕਹਿੰਦੀ ਚਾੜ ਕੇ ਦੱਸ ਕਾਰਨ ਕੁਛ ਨਾ, ਲੜਨ ਨਾ ਅੱਗੇ ਆ ਕੇ ਵਾਲ ਹੋਰ ਨਾ ਫੜਨ ਇੱਕ ਦੂਜੇ ਬਸ ਵਿੱਚ ਤਾਂ।
ਫਿਰ ਕਿੱਦਾਂ ਸੁਲਾ ਹੋ?
ਕਾਲਾ ਗੋਲਾ ਖਾਧੀ ਡੈਡੀ ਕੋਲੋਂ, ਫਿਰ ਤੱਕ ਠੰਡੀਆਂ ਹੋਈਆਂ
ਉਹਦੇ ਚਾਚੇ ਨੇ ਚਾਚੀ ਝਾੜੀ ਹੋਣੀ ਆ ਥੋੜੀ।
ਹਾਂ ਦੋਵੇਂ ਏਦਾਂ ਦੇ ਹੀ ਆ, ਬਾਅਦ ਵਿੱਚ ਗਲੀ ਜਾ ਰਹੀਆਂ ਸੀ ਜਾਂਦੇ ਨਾ ਬਾ ਠੀਕ ਆ ਤੁਹਾਡਾ ਕੰਮ।
ਸਹੀ ਗੱਲ ਆ ਸਹੀ ਗੱਲ ਆ, ਉਹ ਕੱਦੂਆਂ ਦੀਆਂ ਮੇਜ਼ਾਂ ਤੇ ਸੱਚੀ ਗੱਲ ਆ ਹੈ ਨਾ।
ਬਿਲਕੁਲ ਉਹਨੇ ਲਾਲ ਜਿਹਾ ਝੋਲਾ ਫੜਿਆ ਹੋਣਾ ਪਿਓ ਨੇ ਤੇ ਉਹਨੇ ਉਹ ਸੁੱਟਣੇ ਪੈਸੇ ਕਾਰ ਦੇ ਤੋਂ, ਜਦੋਂ ਬਰਾਤ ਆਉਣੀ ਸੁੱਟਣੇ ਤੋਂ ਪਿੰਡ ਹੀ ਜਾਣਾ, ਪਹਿਲਾਂ ਪਿੰਡਾਂ ਚ ਬਸ ਜਾਂਦੀ ਰਹੀ
ਸੁੱਟਦੇ ਹੁੰਦੇ ਸੀ। ਬਿਲਕੁਲ ਬਿਲਕੁਲ,
ਮੈਂ ਵੀ ਚਲੋ ਆਪਣੇ ਘਰ ਦੇ ਅੱਗੇ ਖਲੋਤਾ ਤੇ ਪੈਸੇ ਆਏ ਸਿੱਧੇ ਮੱਥੇ ਦੇ ਮਾਰੀ ਉਹਨੇ ਮੇਰੇ ਪੁੱਛ, ਮੈਂ ਉਸ ਜਗ੍ਹਾ ਖਲੋਤਾ ਜੀ ਪਿਛਲੇ ਪਾਸੇ ਗਲੀ ਥੋੜੀ ਨਾਲੀ ਥੋੜੀ ਚੋੜੀ ਜੀ ਤੇ ਮੈਂ ਮੁੱਠ ਵੱਜੀ ਤੇ ਮੈਂ ਹੈ ਹਲਕਾ ਜਿਹਾ ਜੀ ਨਾਲੀ ਚ ਡਿੱਗ ਪਿਆ।
ਛੋਟੀਆਂ ਛੋਟੀਆਂ ਗੱਲਾਂ ਇੰਨੀਆਂ ਯਾਦ ਰਹਿੰਦੀਆਂ, ਬੰਦਾ ਕੱਲਾ ਬੈਠਾ ਹੱਸਦਾ ਰਹਿੰਦਾ ਆਪਣੀ ਹਾਲਤ ਤੇ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਉਹਨੇ ਦੇਖਿਆ ਨੀ ਹੁੰਦਾ, ਪਰ ਤੁਹਾਡੇ ਨਾਲ ਜੋ ਵਾਪਰਿਆ ਹੁੰਦਾ ਤੁਹਾਨੂੰ ਹੀ ਪਤਾ ਹੁੰਦਾ ਹਨਾ।
ਡੈਡੀ ਵੀ ਨੀ ਗਿਆ ਆਪਣੇ ਆਕੜ ਦੇ ਵਿੱਚ, ਮੈਂ ਨੀ ਜਾਣਾ ਤੈਨੂੰ, ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਆਪਾਂ ਤਿੰਨੇ ਭੈਣ ਭਰਾ, ਤੇ ਮੰਮੀ ਚੱਲ ਗਈ, ਮੰਮੀ ਆਈ ਨੀ ਉੱਥੋਂ 15-20 ਦਿਨ, ਡੈਡੀ ਨੂੰ ਬੜਾ ਗੁੱਸਾ, ਰੋਟੀ ਵੀ ਸਾਨੂੰ ਆਪ ਹੀ ਪਕਾਉਣੀ ਪੈਂਦੀ, ਦੁੱਧ ਦੱਧ ਸਾਰਾ ਕੁਝ ਹੈ ਨਾ, ਤੇ ਘਰਾਂ ਦੇ ਕੰਮ ਕਾਰ ਵੀ ਸਾਰੇ ਕਰਨੇ ਪੈਣੇ, ਡੈਡੀ ਨੂੰ ਬੜਾ ਵੱਟ ਚੜਿਆ, ਡੈਡੀ ਛੋਟੇ ਚਾਚੇ ਨੂੰ ਲੈ ਕੇ ਚਲ ਗਿਆ ਜੀ ਉੱਥੇ ਮਾਮਿਆਂ ਦੇ ਪਿੰਡ, ਜਾ ਕੇ ਤੇ ਉੱਥੇ ਚਲੋ ਛੋਟੇ ਮਾਮੇ ਦੇ ਘਰ ਬਹਿ ਕੇ ਜਾ ਕੇ ਉਹਨਾਂ ਨੇ ਗੱਲ ਮਤਲਬ ਚਲੋ ਸੇਵਾ ਸੁਭਾ ਜਿਹੜੀ ਮਾੜੀ ਮੋਟੀ ਕੀਤੀ, ਤੇ ਡੈਡੀ ਨੇ ਪੀ ਕੇ ਤੇ ਚਲੋ ਢਿੱਲ ਗਿਆ ਦਿਮਾਗ ਚ ਪੀ ਕੇ, ਮਾਮੇ ਦਾ ਵੀ ਤੇ ਡੈਡੀ ਦਾ ਵੀ। ਉਹ ਲੜ ਪਏ ਆ ਤੁਹਾਨੂੰ ਜਾਣੇ ਕਿ ਤੁਸੀਂ ਭੇਜ ਦੇ ਜਿਹੜਾ ਤੂੰ ਖੜਦਾ ਨੀ
ਠੀਕ ਆ
ਮਾਮੇ ਸਾਰੇ ਡਾਂਗਾ ਲੈ ਕੇ ਮਗਰ ਪੈ ਕੇ ਉਹ ਭੱਜੇ ਤੋਂ ਡੈਡੀ ਕਰੇ ਉਹ ਉੱਥੇ ਚਲ ਗਏ ਉਹਨਾਂ ਵੱਲੋਂ ਕਮਾਉਂ ਬੰਦੇ ਆਉਂਦੇ ਉੱਥੇ ਪੰਜਾਹ ਮੰਮੀ ਵਾਸਤੇ ਰੱਖੀ ਮੱਝ ਕੇ ਜਦੋਂ ਮਤਲਬ ਮੰਮੀ ਨੂੰ ਮੱਝ ਪੀਣੀ ਆ ਜਦੋਂ ਉਹ ਵੱਡੀ ਹੋਏਗੀ ਕੱਟੀ ਛੋਟੀ ਜੀ ਪਾਲੀ ਉਹਨਾਂ ਦੋ ਤਿੰਨ ਸਾਲ ਦੀ ਹੋ ਗਈ ਉਹ ਗੰਦ ਪਾਇਆ ਕਹਿੰਦਾ ਪਸਵਾਲਾ ਵਾਲਿਆਂ ਨੇ ਤੈਨੂੰ ਕਹਿੰਦਾ ਬੋਰੀ ਚ ਬੰਦ ਕਰ ਦੇਣਾ ਮੈਂ ਰੋਣ ਲੱਗ ਪਿਆ ਉੱਥੇ ਮੈਂ ਨੀ ਕੁਝ ਵੀ ਕੀਤਾ
ਮੇਰੇ ਪਿਓ ਨੂੰ ਫੜੋ
ਮੇਰੇ ਪਿਓ ਨੂੰ ਮੈਂ ਉੱਚੀ ਉੱਚੀ ਰੋਈ ਮਾਮਾ ਕਹਿੰਦਾ ਤੁਹਾਨੂੰ ਬੰਦ ਕਰਨਾ ਕਹਿੰਦਾ ਤੁਸੀਂ ਪਸਵਾਲਾ ਵਾਲੇ ਬੜਾ ਗੰਦ ਬਾਹਰ ਤਰਲੇ ਤੁਰਲੇ ਮਾਰ ਕੇ ਚਾਰ ਚਟਾਈ ਉਹਦੇ ਕੋਲੋਂ ਮਾਮੇ ਕੋਲੋਂ ਉਹ ਫਿਰ ਜੀ ਮੱਝ ਲੈਣ ਦੀ ਘਰ ਤੇ ਫਿਰ ਉਹ ਪੱਠੇ ਪੁੱਠੇ ਵੀ ਲਿਆਉਣੇ ਸੀ ਚਾਲੀ ਕੁੜੀ ਉਦੋਂ ਸਾਡੇ ਕੋਲ ਥੋੜੀ ਸੀ ਕਿੱਲਾ ਹੀ ਬੜੀ ਸੀ ਬਾਪੂ ਕੋਲੋਂ
ਫਿਰ ਡੈਡੀ ਨੇ ਕਿਤੇ ਇਹ ਤਾਂ ਨੀ ਕਿਹਾ ਹੁਣ ਮਾਮਿਆਂ ਦੀ ਮੱਝ ਆਈ ਹੈ ਤੇ ਪੱਠੇ ਵੀ ਮਾਮਿਆਂ ਦੇ ਲਿਆਓ ਜਾ ਕੇ
ਨਹੀਂ ਨਹੀਂ ਫਿਰ ਉਹ ਆ ਗਿਆ ਤੇ ਉਹ ਆ ਗਈ ਮਤਲਬ ਘਰ ਤੇ ਮੱਝ ਤੇ ਫਿਰ ਪਤਾ ਲੱਗ ਗਿਆ ਕਿ ਹੁਣ ਤੇ ਪੱਠੇ ਪਾਉਣੇ ਪੈਣੇ ਆ ਤੇ ਅਸੀਂ ਜੀ ਪੱਠੇ ਲੈਣ ਚੱਲ ਗਏ ਚਲੋ ਪੱਠੇ ਪੁੱਠੇ ਜਿਹਾ ਕਰਦੇ ਕਰਦੇ ਤਾਲੀਆਂ ਪੂੜੀਆਂ ਲੈ ਲਈਆਂ ਆਪਾਂ ਜੀ ਬਾਬਾ ਜੀ ਉਦੋਂ ਇੱਕ ਦਿਨ ਜੀ ਆਹ ਮੱਝ ਚ ਕੱਟੀ ਤੇ ਕੱਟੀ ਵੀ ਨਾਲ ਸੀ ਤੇ ਕੱਟੀ ਵੱਡੀ ਹੋ ਗਈ ਦੋ ਢਾਈ ਸਾਲ ਦੀ ਮੈਨੂੰ ਬੜਾ ਹੁੰਦਾ ਸੀ ਕਿ ਮੱਝ ਪੱਠਿਆਂ ਉਦੋਂ ਲੈਣ ਜਾਣਾ ਪਾਲੀਆਂ ਪੈ ਜਿੱਥੇ ਮੱਝ ਤੇ ਬਹਿ ਕੇ ਜਾਣਾ ਆਪਾਂ ਤੇ ਉਹ ਮੈਂ ਕੱਟੀ ਤੇ ਬਹਿ ਕੇ ਜਾਣਾ ਨੱਥ ਪਾਤੀ ਉਹ ਮੈਂ ਕੀ ਕੀਤਾ ਚਾਰ ਚੇਪੇ ਲੈ ਕੇ ਤੇ ਸਲਾਮਾਂ ਜਿਹਾ ਬਣਾ ਕੇ ਨਾ ਪੈਰ ਪਸਾਉਣ ਵਾਸਤੇ ਘੋੜੇ ਜਿਹਾ ਬਣਾ ਲਏ ਵਿੱਚ ਤੇ ਚੱਲ ਕਿਹਾ ਮੈਂ ਕੱਟੀ ਦੇ ਬਹਿ ਕੱਟੀ ਭੱਜਣ ਨੂੰ ਕੋਸ਼ਿਸ਼ ਕਰੇ ਤਾਂ ਮੈਂ ਨੱਥ ਖਿੱਚਦਾ ਭੱਜਣ ਨੂੰ ਕੋਸ਼ਿਸ਼ ਕਰੇ ਮੈਂ ਨੱਥ ਖਿੱਚਦਾ ਜਾਂਦੇ ਜਾਂਦੇ ਕੀ ਹੋਇਆ ਤੇ ਉਹ ਨਾ ਜਦੋਂ ਆਪਾਂ ਥੋੜਾ ਜਿਹਾ ਉੱਥੇ ਨਾ ਉੱਚੀ ਜਗ੍ਹਾ ਹੈ ਜੀ ਤੁਸੀਂ ਕਹਿੰਦੇ ਉਹਨੂੰ ਤੇ ਉੱਥੇ ਆਪਾਂ ਜਦੋਂ ਥੱਲੇ ਉਤਰਨ ਲੱਗੀ ਨਾ ਤਾਂ ਮੇਰੇ ਕੋਲ ਨੱਥ ਛਿੜ ਹੋ ਗਈ ਤੇ ਮੇਰਾ ਘੋੜੇ ਵਿੱਚ ਪੈਰ ਵੱਸ ਗਿਆ ਨੱਥ ਦੇ ਪੈਰ ਵੱਸ ਗਿਆ
ਕੱਟੀ ਨੇ ਪੂਰੀ ਫਿਰ ਲਈ ਹੋਣੀ ਪੁਰਾਣੀ ਸਾਰ ਵੀ ਕੱਢੀ ਹੋਣੀ ਹੁਣ ਠੀਕ ਹੈ ਮਾਮਿਆਂ ਨੂੰ ਕਹਿਣਾ ਸੀ ਹੁਣ ਘੋੜਾ ਦੋ ਤੁਸੀਂ
ਉਹ ਹੁਣ ਬੜੇ ਸਲਾਹ ਸਲਾਈ ਗੱਲਾਂ ਕਰਦੇ ਹੁਣ ਸਿਆਣੇ ਹੋ ਗਏ ਨਾ ਉਹਨਾਂ ਆਪਸ ਵਿੱਚ ਬੜਾ ਪਿਆਰ ਹੁੰਦਾ ਮਾਮਿਆਂ ਦਾ
ਅੱਛਾ ਸਮਾਂ ਵੀ ਬਦਲ ਗਿਆ ਹੁਣ ਓਦਾਂ ਲੜਦਾ ਵੀ ਕੋਈ ਨੀ ਪਤਾ ਨੀ ਪਰ ਮੈਨੂੰ ਲੱਗਦਾ ਨੀ ਹੁਣ ਕੋਈ ਓਦਾਂ ਲੜਦਾ ਹੋਊਗਾ
ਹੁਣ ਤੇ ਦੀਦੀ ਉਹਨਾਂ ਦੇ ਗੋਡੇ ਜਵਾਬ ਦੇ ਕੇ ਹੁਣ ਲੜਨ ਲੱਗ ਤਾਂ ਲੜ ਜੋਗੇ ਰਹੀ ਨੀ
ਆਹੋ ਇਹ ਵੀ ਗੱਲ ਸਹੀ ਆ ਨਾ ਜਿੱਦਾਂ ਮਿੰਟੂ ਭਾਜੀ ਕਹਿੰਦੇ ਸੀ ਕਿ ਉਮਰ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਹੈ
ਹਾਂਜੀ ਹਾਂਜੀ ਉਹ ਵਕਤ ਦੇ ਨਾਲ ਫਰਕ ਤੇ ਪੈ ਜਾਂਦਾ ਨਾ ਸਮੇਂ ਦੇ ਨਾਲ
ਬਿਲਕੁਲ ਯਾਦ ਆ ਗਈਆਂ ਜਿਹੜੀਆਂ ਗਰਮੀਆਂ ਦੀ ਗੱਲ ਕਰਦੇ ਸੀ ਪਰ ਉਹ ਵੀ ਯਾਦ ਆ ਗਈਆਂ ਜਿਹੜੀਆਂ ਲੜਾਈਆਂ ਹੁੰਦੀਆਂ ਸੀਗੀਆਂ ਨਾ ਉਹ ਬੜਾ ਮਜ਼ਾ ਲੈ ਕੇ ਦੇਖੀਦਾ ਸੀ ਕੋਠੇ ਤੇ ਚੜ ਕੇ ਜਦੋਂ ਕਿਸੇ ਨੇ ਛਡਾਉਣ ਆਉਣਾ ਨਾ ਜਾਂ ਸੁਲਾ ਸਫਾਈ ਕਰਾਉਣੀ ਤੇ ਅਸੀਂ ਮਨ ਨੀ ਮਨ ਸੋਚਣਾ ਵੀ ਲੈ ਇਹ ਵਿੱਚ ਕਿਉਂ ਆ ਗਿਆ ਬੜਾ ਸੋਹਣਾ ਤੇ ਸ਼ੋਰ ਚੱਲਦਾ ਸੀਗਾ ਵੀ ਦੇਖ ਲੈਣ ਦੋ ਤੈਨੂੰ ਕੀ ਲੋੜ ਪਈ ਹੈ ਛਡਾਉਣ ਦੀ
ਸਾਡੇ ਦੀਦੀ ਇੱਕ ਵਾਰ ਨਾ ਗੁਆਂਢੀ ਦੇ ਘਰ ਲੜਾਈ ਹੋ ਗਈ ਤੇ ਉਹਨਾਂ ਨੇ ਕੀ ਕੀਤਾ ਵੀ
ਲੋ ਜੀ ਕੁਲਦੀਪ ਕੌਰ ਹੁਣੀ ਕਹਿੰਦੇ ਆ ਵੀ ਕਹਿੰਦੇ ਦੋ ਕਹਿੰਦੇ ਕਹਿੰਦੇ ਮੈਂ ਹੁਣ ਨਾ ਲਾਈਟਾਂ ਤੇ ਖੜੀ ਮੈਸੇਜ ਕਰਦੀ ਪਈ ਆ ਧਿਆਨ ਨਾਲ ਧਿਆਨ ਨਾਲ ਕਹਿੰਦੇ ਧਨੀ ਸਾਹਿਬ ਪੈਸੇ ਲੁੱਟਦੇ ਸੀਗੇ ਕਹਿੰਦੇ ਲੋ ਜੀ ਤੇ ਗੱਲਾਂ ਸੁਣ ਕੇ ਹੱਸ ਰਹੇ ਆ ਤੁਹਾਡੇ ਉਹ ਵੀ ਲਹਿਰਾਂ ਦਾ ਪ੍ਰੋਗਰਾਮ ਮਹਿੰਗਾ ਬਹੁਤ ਪੈ ਜਾਣਾ ਮਜ਼ਾ ਆ ਜਾਂਦਾ ਬਿਲਕੁਲ
ਬੂਟਾ ਪੁੱਟ ਕੇ ਲਿਆ
ਹਾਂਜੀ
ਹਾਂਜੀ ਉਹ ਸਿਰਫ ਸਟਾਲਾ ਹੁੰਦਾ ਸਟਾਲਾ ਮੈਂ ਕਿਹਾ ਠੀਕ ਆ ਮੈਂ ਚੈਲੰਜ ਕਬੂਲ ਕਰ ਲਿਆ ਜੀ ਮੈਂ ਚੱਕ ਲਿਆ ਆਪਣਾ ਸਾਈਕਲ ਤੇ ਮੈਂ ਚੱਲ ਗਿਆ ਜੀ ਮੈਂ ਗਿਆ ਉੱਥੇ ਜਾ ਕੇ ਉਹ ਕੁੱਤੇ ਲੜਦੇ ਪਏ
ਅੱਛਾ
ਸੀਨ ਤੇ ਮੈਂ ਚੱਕ ਲਿਆ ਜੀ ਬਸੀਨ ਚੱਕ ਲਿਆ ਸਾਈਕਲ ਮੈਂ ਸੁੱਟ ਲਿਆ ਡਰ ਕੇ ਡੈਡੀ ਨਾਲ ਮੇਰੇ ਗਿਆ ਫਿਰ ਸਾਈਕਲ ਚੱਕ ਲਿਆਂਦਾ
ਓਹੋ ਬੜੇ ਵਧੀਆ ਜਿਹੜੇ ਪੰਗੇ ਲੈਂਦੇ ਹੁੰਦੇ ਸੀ ਸਹੀ ਗੱਲਾਂ ਕਰ
ਜਾਂਦਾ ਤਾਂ ਬਹੁਤ ਹੁੰਦੀਆਂ
ਬਹੁਤ ਹਰ ਇੱਕ ਪਲ ਤੇ ਮੈਂ ਉਹ ਹੀ ਕਹਿੰਦੀ ਕਿ
ਹਾਂਜੀ ਗੱਲ ਤਾਂ ਜਿੱਥੇ ਬੰਦਾ ਰਿਹਾ ਹੋਵੇ ਨਾ ਉੱਥੇ ਫਿਰ ਜਾਤ ਤੇ ਬੰਦੇ ਨੂੰ ਜਿੱਥੇ ਤੱਕ ਸ਼ੁਕਰ ਹੋਵੇ ਬੰਦੇ ਉੱਥੇ ਜ਼ਿਆਦਾ ਬੰਦੇ ਨੂੰ ਹੁੰਦੀ ਹੈ
ਪਰ ਇੱਕ ਗੱਲ ਆ ਜਿੰਨੀਆਂ ਯਾਦਾਂ ਅਸੀਂ ਬਚਪਨ ਦੀਆਂ ਜੁੜੀਆਂ ਹੋਈਆਂ ਉਸ ਤੋਂ ਬਾਅਦ ਵੀ ਬਹੁਤ ਵਧੀਆ ਟਾਈਮ ਰਿਹਾ ਇਹੋ ਜਿਹੀ ਗੱਲ ਨਹੀਂ ਪਰ ਪਤਾ ਨਹੀਂ ਕਿਉਂ ਜਿਹੜੀ ਇੱਕ ਡੀਪਲੀ ਡੀਪ ਰੂਟਡ ਜਿਹੜੀਆਂ ਯਾਦਾਂ ਕਹਿ ਲਓ ਉਹ ਬਚਪਨ ਦੀਆਂ ਹੀ ਹੁੰਦੀਆਂ ਹਨਾ ਉਹ ਨਾ ਪਿੰਡਾਂ ਦੇ ਵਿੱਚ ਜਿਹੜੀਆਂ ਉੱਥੇ ਦੀ ਯਾਦ ਆ ਜਾਂਦੀ ਹੈ ਅਜੇ ਤੱਕ ਜੇ ਗੱਲ ਕਰੋ ਮੈਂ ਇੰਨੀਆਂ ਗੱਲਾਂ ਆਪਣੇ ਪਿੰਡ ਦੀਆਂ ਕਰਦੀ ਹਾਂ ਔਰ ਮੈਂ ਆਪਣੇ ਭੈਣਾਂ ਭਰਾਵਾਂ 'ਚ ਸਭ ਤੋਂ ਜ਼ਿਆਦਾ ਘੱਟ ਸਮਾਂ ਆਪਣੇ ਪਿੰਡ 'ਚ ਗੁਜ਼ਾਰਿਆ ਹੋਇਆ ਹੈ ਔਰ ਜ਼ਿਆਦਾਤਰ ਹੋਸਟਲ ਵਗੈਰਾ 'ਚ ਹੀ ਪੜ੍ਹੀ ਆ ਜਾਂ ਵਾਰੀ ਪਰ ਫਿਰ ਵੀ ਪਤਾ ਨਹੀਂ ਉਹ ਵੀ ਮੈਨੂੰ ਕਹਿੰਦੇ ਹੁੰਦੇ ਆ ਕਿ ਤੂੰ ਰਹੀ ਤਾਂ ਇੰਨਾ ਹੈ ਨਹੀਂ ਜਿੰਨੀਆਂ ਗੱਲਾਂ ਤੂੰ ਪਿੰਡ ਦੀਆਂ ਕਰਦੀ ਆ ਤੋ ਪਤਾ ਨਹੀਂ ਕੀ ਗੱਲ ਆ ਜੀ ਕਿਹੜੀਆਂ ਕਿਉਂ ਉਹ ਯਾਦਾਂ ਇੰਨੀਆਂ ਅੰਦਰ ਲਈ ਬੈਠੀ ਆ ਮੈਂ ਕਿ ਮੁੱਕਦੀਆਂ ਹੀ ਨਹੀਂ ਆ ਪਰ ਵਧੀਆ ਜੀ ਉਹ ਯਾਦਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਨਹੀਂ ਮੈਨੂੰ ਤਨੀ ਸਾਹਿਬ ਏਦਾਂ ਲੱਗਦਾ ਹੁੰਦਾ ਕਿ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਉਹ ਪੁਰਾਣਾ ਸਮਾਂ ਯਾਦ ਕਰਕੇ ਉਹਨਾਂ ਨੂੰ ਯਾਦ ਕਰਨ ਦਾ ਸੀ ਇੱਕ ਮਹਿਜ਼ ਇੱਕ ਹੀ ਨਹੀਂ ਕਿ ਇੱਕ ਸਿਰਫ ਯਾਦ ਕਰ ਲਿਆ ਤੇ ਇਮੋਸ਼ਨਲ ਹੋ ਗਏ ਪਰ ਉਹ ਜਿਹੜੀ ਸਾਦਗੀ ਹੁੰਦੀ ਸੀਗੀ ਉਹ ਜਿਹੜੀ ਇੱਕ ਸਿੰਪਲਿਸਿਟੀ ਹੁੰਦੀ ਸੀ ਜ਼ਿੰਦਗੀ ਨੂੰ ਖੁਸ਼ ਰਹਿਣ ਦੇ ਤਰੀਕੇ ਅਸੀਂ ਲੱਭੇ ਹੁੰਦੇ ਸੀਗੇ ਉਹ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਹ ਕਿਤੇ ਉਹ ਲੱਭ ਕੇ ਲੈ ਆਵਾਂ ਤੇ ਉਹਨਾਂ ਨੂੰ ਅੱਜ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇੰਪਲੀਮੈਂਟ ਕਰ ਸਕੀਏ ਅਸੀਂ
ਮਾਹੌਲ ਦੀ ਗੱਲ ਆ ਨਾ ਦੀਦੀ ਸਰ ਇੱਥੇ ਜਿੱਦਾਂ ਕਿ ਮਾਹੌਲ ਬੜਾ ਵਧੀਆ ਹੁੰਦਾ ਸੀ ਮੇਲ ਮਿਲਾਪ ਬੜਾ ਹੁੰਦਾ ਵਧੀਆ ਸੀ ਜੇ ਲੋੜ ਲੜ ਪਏ ਨੀ ਆਂਢ ਗੁਆਂਢ ਦੇ ਵਿੱਚ ਵੀ ਆਪਾਂ ਮਤਲਬ ਕਾਫੀ ਇੱਕ ਦੂਜੇ ਦੇ ਨਾਲ ਮਤਲਬ ਮਿਲਣਾ ਵਰਤਣਾ ਕਾਫੀ ਵਧੀਆ ਸੀ ਇਹ ਵੀ ਆਪਾਂ ਦੇਖਦੇ ਸੀ ਕਿ ਉਹ ਜਾਂ ਲਬਾਣੇ ਸਿੱਖ ਆ ਜਾਂ ਧੀਰਾ ਜਾਂ ਫਿਰ ਜੱਟ ਆ ਜਾਂ ਕੋਈ ਵੀ ਹੈਗਾ ਸਾਰੇ ਮਤਲਬ ਪਿਆਰ ਨਾਲ ਰਹਿਣਾ ਤੇ ਮੁੰਡੇ ਮਾਡੇ ਵੀ ਇੱਕ ਦੂਜੇ ਨੂੰ ਹੁਣ ਤੱਕ ਵੀ ਫੋਨ ਕਰਦੇ ਜਿਹੜੇ ਬਾਹਰ ਗਏ ਆ ਤੇ ਉਹ ਵੀ ਉਹਨਾਂ ਦੇ ਨਾਲ ਹੀ ਖੇਡਦੇ ਰਹੇ ਉਹਨਾਂ ਦੇ ਨਾਲ ਹੀ ਸਕੂਲ ਜਾਂਦੇ ਰਹੇ ਤੇ ਜਿਹੜੇ ਪਿੰਡ ਦੇ ਵਿੱਚ ਵੱਸਦੇ ਜਿੰਨੇ ਵੀ ਲੋਕ ਸੀ ਜਿੱਦਾਂ ਵੀ ਹੈਗੇ ਸੀ ਹਨਾ ਮਤਲਬ ਸਾਰਿਆਂ ਨਾਲ ਪਿਆਰ ਹੈ ਤੇ ਅੱਜ ਵੀ ਜੇ ਆਪਾਂ ਫੋਨ ਕਿਸੇ ਨਾਲ ਕਰਦੇ ਜਾਂ ਕਿੰਨਾ ਗੱਲ ਕਰਦੇ ਤੇ ਅਗਲੇ ਸਾਨੂੰ ਮਤਲਬ ਕਿ ਖਿੱਚ ਜੀ ਤਾਂ ਹੁੰਦੀ ਹੈ ਯਾਰ ਉਹ ਬੰਦਾ ਉੱਥੇ ਇੱਦਾਂ ਕੰਮ ਕਰਦਾ ਉਹਦੇ ਨਾਲ ਆਪਾਂ ਆਹ ਕੀਤਾ ਸੀ ਉਹਨਾਂ ਦੇ ਨਾਲ ਆਹ ਕੰਮ ਕੀਤਾ ਸੀ ਉੱਥੇ ਗਏ ਸੀ ਸ਼ਹਿਰ ਗਏ ਸੀ ਜਾਂ ਆਹ ਕੰਮ ਕੀਤੇ ਸੀ ਤੇ ਜਾਂ ਆਹ ਕੰਮ ਕਰਵਾਇਆ ਸੀ ਜਿੱਦਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸਿਓਂ ਯਾਦ ਬੰਦਾ ਆ ਹੀ ਜਾਂਦਾ ਨਾ
ਬਿਲਕੁਲ
ਤੇ ਬਸ ਇੱਦਾਂ
ਹੀ ਯਾਦਾਂ ਦੀ ਬਿਲਕੁਲ ਜੀ ਆਪਣੇ ਅੱਜ ਨੂੰ ਵੀ ਚੰਗੇ ਤਰ੍ਹਾਂ ਮਾਣਦੇ ਰਹੋ ਬਿਲਕੁਲ ਜੀ ਅੱਜ ਜਿਹੜਾ ਅੱਜ ਹੈ ਉਹਨੂੰ ਵੀ ਮਾਣਦੇ ਰਹੋ ਤੇ ਆਪਣੇ ਪਿਛੋਕੜ ਨੂੰ ਵੀ ਨਾ ਭੁੱਲੀਏ ਤੇ ਕੁਛ ਨਾ ਕੁਛ ਕੋਸ਼ਿਸ਼ ਕਰੀਏ ਕਿ ਕਿਉਂ ਅਸੀਂ ਉਹਨਾਂ ਯਾਦਾਂ ਨੂੰ ਸੋਚ ਕੇ ਇੰਨੇ ਖੁਸ਼ ਹੁੰਦੇ ਹਾਂ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਤੇ ਉਹ ਖੁਸ਼ੀ ਨੂੰ ਅਸੀਂ ਅੱਜ ਵੀ ਆਪਣੀ ਜ਼ਿੰਦਗੀ ਵਿੱਚ ਸਮੇਟ ਲਈਏ ਕਿਉਂਕਿ ਸਿਰਫ ਜ਼ਿੰਦਗੀ ਇਹੀ ਨਾ ਰਹਿ ਜਾਏ ਕਿ ਹਫ਼ਤੇ 'ਚ ਕਿੰਨੇ ਡਾਲਰ ਕਮਾਏ ਆ ਅਸੀਂ ਸਿਰਫ ਖੁਸ਼ੀ ਦਾ ਪੈਰਾਮੀਟਰ ਮੈਂ ਦੇਖ ਰਹੀ ਹੁੰਦੀ ਹਾਂ ਕਈ ਵਾਰੀ ਆਲੇ ਦੁਆਲੇ ਵੀ ਇਹੀ ਬਣਦਾ ਜਾ ਰਿਹਾ ਵੀ ਖੁਸ਼ੀ ਦਾ ਮਤਲਬ ਇਹ ਆ ਕਿ ਤੁਸੀਂ ਕਿੰਨੇ ਡਾਲਰ ਹਫ਼ਤੇ ਦੇ ਬਣਾ ਲਏ ਵਾਸਤੇ ਪਰ ਮੈਨੂੰ ਲੱਗਦਾ ਜ਼ਿੰਦਗੀ ਇਸ ਤੋਂ ਪਰੇ ਦੀ ਹੈ ਜੀ। ਬਿਲਕੁਲ ਪੈਸਾ ਜ਼ਿੰਦਗੀ ਦੇ ਲਈ ਜ਼ਰੂਰੀ ਹੈ, ਪਰ ਜ਼ਿੰਦਗੀ ਸਿਰਫ ਪੈਸੇ ਲਈ ਨਹੀਂ ਹੁੰਦੀ, ਉਸ ਤੋਂ ਉੱਪਰ ਵੀ ਆ। ਕੁਛ ਯਾਦਾਂ ਆਪਣੀਆਂ ਹੋਰ ਬਣਾਈਏ ਜਿਹੜੀਆਂ ਅਸੀਂ ਬੁੱਢੇ ਹੋ ਕੇ ਯਾਦ ਕਰ ਸਕੀਏ, ਤੇ ਕੁਛ ਪਿਆਰੀਆਂ ਪਿਆਰੀਆਂ ਯਾਦਾਂ ਆਪਣੇ ਬੱਚਿਆਂ ਦੀਆਂ ਵੀ ਬਣਾ ਸਕੀਏ, ਹੈ ਨਾ। ਸੋ ਘਰ ਚ ਲੜਨਾ ਲੁੜਨਾ ਚਾਹੀਦਾ ਹੈ, ਹੈ ਨਾ। ਸਾਡੇ ਘਰਦਿਆਂ ਨੇ ਕਿੱਥੇ ਦੇਖਣੀ ਲੜਾਈ, ਨਹੀਂ ਤਾਂ
ਪਰਾਉਣੇ ਵੀ ਹੈਗੇ ਆ ਜਾਂ ਭੈਣਾਂ ਵੱਡੀਆਂ ਛੋਟੀਆਂ, ਸਾਰਿਆਂ ਨੂੰ ਹਰੇਕ ਤਰ੍ਹਾਂ ਦਾ ਜਿੱਦਾਂ ਦਾ ਬੰਦਾ ਉਦਾਂ ਦਾ ਉਹਦੇ ਨਾਲ ਮਜ਼ਾਕ ਕਰ ਲਓ। ਤੇ ਮਤਲਬ ਕਿ ਬੜੀ ਵਧੀਆ ਜ਼ਿੰਦਗੀ ਆ ਮੈਨੂੰ, ਸਾਰੇ ਵੀ ਜਿੰਨੇ ਵੀ ਮੇਰੇ ਵੱਡੇ ਛੋਟੇ ਹੈਗੇ ਨਾ ਫੋਨ ਫਾਨ ਕਰਦੇ ਰਹਿੰਦੇ ਆ, ਹਾਸਾ ਮਜ਼ਾਕ ਪਾ ਕੇ ਰੱਖੀਦਾ। ਪੈਸੇ ਚਲੋ ਜੀ ਉਹ ਤੇ ਇੱਕ ਅਲੱਗ ਚੀਜ਼ ਆ, ਪੈਸੇ ਤੇ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਆ, ਪੈਸਿਆਂ ਦਾ ਮਾਣ ਕਦਾ ਕਰਨਾ, ਗਲਤ ਹੁੰਦੀ ਹੈ ਪਿਆਰ ਤੇ ਜਿਹੜੇ ਦੋ ਬੋਲ ਆਪਾਂ ਹੱਸ ਕੇ ਕਿਹੜੇ ਕਿਹਦੇ ਨਾਲ ਕੱਢ ਲੈਣੇ ਆ ਨਾ, ਤੇ ਉਹੀ ਯਾਦ ਰਹਿੰਦਾ ਉਹ। ਤੇ ਪੈਸੇ ਤਾਂ ਕਹਿੰਦੇ ਨੇ ਕਿ ਪੈਸੇ ਤੇ ਜਿਹੜੇ ਨੱਪਣ ਵਾਲੇ ਹੁੰਦੇ ਉਹਨਾਂ ਕੋਲ ਬੜੇ ਹੁੰਦੇ, ਆਪਾਂ ਚਲੋ ਨਾ ਨੀ ਲੈਣੇ ਹੁੰਦਾ।
ਬਿਲਕੁਲ
ਪੈਸਿਆਂ ਦਾ ਕਦਾ ਮਾਣ ਕਰਨਾ,
ਬਿਲਕੁਲ ਸਹੀ ਗੱਲ
ਪਿਆਰ ਤੇ।
ਸਾਰਿਆਂ ਨਾਲ ਵੰਡਦੇ ਰਹੋ ਪਰਮਾਤਮਾ, ਇਸੇ ਤਰ੍ਹਾਂ ਇਹ ਜਿਹੜੀ ਖੁਸ਼ੀ ਆ ਤੁਹਾਡੇ ਹੱਥੋਂ ਸਾਰਿਆਂ ਦੇ ਲੇਖੇ ਲਾਈ ਰੱਖਣ। ਬਹੁਤ ਬਹੁਤ ਸ਼ੁਕਰੀਆ ਧਨੀ
ਸਾਹਿਬ,
ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਪਾ ਕੇ ਲਹਿਰਾਂ ਲਾਇਆ ਕਰੋ। ਹਾਂ, ਮਜ਼ਾ ਆ ਗਿਆ ਗੱਲ ਬਾਤ ਕਰਕੇ, ਤੁਹਾਡੀਆਂ ਯਾਦਾਂ ਸੁਣ ਕੇ। ਬਿਲਕੁਲ ਜੀ, ਮਜ਼ਾ ਆ ਜਾਂਦਾ ਇਸ ਵੇਲੇ ਤਾਂ ਜਿਹੜੀਆਂ ਗੱਲਾਂ ਕਰੀਦੀਆਂ ਕਰ ਰਹੀਆਂ। ਔਰ ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਕਈ ਵਾਰੀ ਦਿਨ ਵਿੱਚ ਵੀ ਇਹ ਗੱਲਾਂ ਸੋਚ ਸੋਚ ਕੇ ਫਿਰ ਨਾ ਔਰ ਮੈਂ ਮੁਸਕਰਾਉਂਦੀ ਰਹਿੰਦੀ ਹਾਂ। ਹੁਣ ਜਿੱਦਾਂ ਇਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਦੱਸੀਆਂ, ਹੈ ਨਾ। ਸੋ ਇੱਕ ਦੂਜੇ ਦੀਆਂ ਅਸੀਂ ਜੋ ਵੀ ਗੱਲਾਂ ਕਰਦੇ ਹਾਂ, ਬਾਅਦ ਵਿੱਚ ਵੀ ਕਾਫੀ ਦੇਰ ਤੱਕ ਇੱਦਾਂ ਹੁੰਦਾ ਕਿ ਮੈਂ ਉਹਨਾਂ ਨੂੰ ਸੋਚ ਕੇ ਮੁਸਕਰਾਉਂਦੀ ਰਹਿੰਦੀ ਹਾਂ, ਇਕੱਲੀ ਖੁਸ਼ ਹੁੰਦੀ ਰਹਿੰਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਧਨੀ ਸਾਹਿਬ। ਤੇ ਲਓ ਜੀ, ਸਾਨੂੰ ਸੁਰਿੰਦਰ ਕੌਰ ਹੁਣਾਂ ਨੇ ਵੋਇਸ ਮੈਸੇਜ ਭੇਜਿਆ ਹੈ, ਵੋਇਸ ਮੈਸੇਜ ਵੀ ਸੁਣਦੇ ਹਾਂ ਕੀ ਕਹਿ ਰਹੇ ਨੇ ਉਹ, ਕੀ ਯਾਦ ਯਾਦ ਆਈ ਉਹਨਾਂ ਨੂੰ। ਸਰਬਜੀਤ ਭਾਜੀ, ਉਹਨਾਂ ਦਾ ਵੋਇਸ ਮੈਸੇਜ ਵੀ ਚਲਾ ਦੋ ਪਲੀਜ਼।
ਹਾਂਜੀ, ਸੁਖਪ੍ਰੀਤ ਅਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਪੁਰਾਣੀਆਂ ਗਰਮੀਆਂ, ਬਿਜਲੀ ਦਾ ਜਾਣਾ, ਸਭ ਕੁਛ ਯਾਦ ਕਰਵਾ ਦਿੱਤਾ, ਜਿਸ ਦੇ ਨਾਲ ਰਜਾਈ ਚ ਬੈਠਿਆਂ ਬੈਠਿਆਂ ਨੂੰ ਵੀ ਉਹ ਗਰਮੀ ਮਹਿਸੂਸ ਹੋਣ ਲੱਗ ਗਈ। ਬਹੁਤ ਵਧੀਆ ਜੀ, ਪਰਮਾਤਮਾ ਹਰਮਨ ਰੇਡੀਓ ਨੂੰ ਚੜ੍ਹਦੀ ਕਲਾ ਬਖਸ਼ੇ, ਸਦਾ ਆਪ ਇਸੇ ਤਰ੍ਹਾਂ ਰੱਖੋ ਤੇ ਸਭ ਦਾ ਦਿਲ ਜਿਹੜਾ ਹੈ ਉਹ ਪਿਛਲੀਆਂ ਯਾਦਾਂ ਦੇ ਵਿੱਚ ਡੁਬੋਈ ਰੱਖੋ। ਬਹੁਤ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ। ਸੋ ਜੀ, ਇਹ ਮੇਰੇ ਮੰਮੀ ਜਿਹਨਾਂ ਨੇ ਮੈਸੇਜ ਤੁਸੀਂ ਸੁਣਿਆ, ਸੁਰਿੰਦਰ ਕੌਰ ਇੰਡੀਆ ਤੋਂ, ਹਰ ਵਾਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਇੱਕ ਅਸੀਸ ਕਹਿ ਲਓ, ਆਪਣਾ ਪਿਆਰ ਜਿਹੜਾ ਜ਼ਰੂਰ ਮੈਨੂੰ ਭੇਜਦੇ ਆ। ਸੋ ਯਾਦਾਂ ਦੀ ਗੱਲ ਕਰਾਂ ਤੇ ਉਹੀ ਇੱਕ ਜ਼ਰੂਰੀ ਵੀ ਹੁੰਦਾ ਮੇਰੇ ਲਈ, ਇੱਕ ਬਿਲਕੁਲ ਇਹ ਅਸੀਸ ਵਾਂਗੂ ਹੀ ਹੋ ਜਾਂਦਾ ਕਿ ਜਿਹਨਾਂ ਯਾਦਾਂ ਦੀ ਗੱਲ ਮੈਂ ਕਰਦੀ ਹਾਂ ਉਹਨਾਂ ਯਾਦਾਂ ਦੇ ਵਿੱਚ ਮਾਂ ਬਾਪ, ਭੈਣ ਭਰਾ, ਹਨਾ, ਬਾਕੀ ਸਾਡੇ ਗ੍ਰੈਂਡ ਪੇਰੈਂਟਸ ਜਾਂ ਹੋਰ ਰਿਸ਼ਤੇ ਜਿਹੜੇ ਅਕਸਰ ਹੀ ਆਉਂਦੇ ਰਹਿੰਦੇ ਆ, ਔਰ ਅਸੀਂ ਦੂਰ ਹੁੰਦੇ ਹੋਏ ਵੀ ਇੱਕ ਦੂਜੇ ਨਾਲ ਫਿਰ ਤੋਂ ਮਿਲ ਲੈਂਦੇ ਆ ਇਹਨਾਂ ਯਾਦਾਂ ਦੇ ਸਹਾਰੇ। ਸੋ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਟਾਈਮ ਤੇ ਹੋ ਗਿਆ ਫੇਰ ਸਾਡਾ, ਛਾਲਾ ਮਾਰਦਾ ਦੌੜ ਜਾਂਦਾ ਟਾਈਮ, ਹੈ ਨਾ। ਜਦੋਂ ਅਸੀਂ ਯਾਦਾਂ ਦੀ ਗੱਲ ਕਰਨ ਲੱਗਦੇ ਹਾਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲਾ ਜਾਂਦਾ, ਬਸ 2 ਘੰਟੇ ਤਾਂ ਏਦਾਂ ਲੱਗਦੇ ਵੀ ਬਹੁਤ ਥੋੜੇ ਆ। ਲਹਿਰਾਂ ਦਾ ਪ੍ਰੋਗਰਾਮ ਵਧਾਉਣਾ ਪੈਣਾ ਮੈਨੂੰ, ਸਰਬਜੀਤ ਭਾਜੀ ਨਾਲ ਕਰਦੀ ਹਾਂ ਗੱਲ ਮੈਂ, ਸਾਡੀਆਂ ਗੱਲਾਂ ਖਤਮ ਨਹੀਂ ਹੁੰਦੀਆਂ, ਹੈ ਨਾ। ਸੋ ਗਰਮੀਆਂ ਦੀ ਰੁੱਤ ਦੀ ਗੱਲ ਸ਼ੁਰੂ ਕੀਤੀ ਹੋਈ ਹੈ ਜੀ, ਮੈਨੂੰ ਲੱਗਦਾ ਏਦਾਂ ਤਾਂ ਸਾਡੇ 4-5 ਹਜੇ ਤੱਕ ਹੋਰ ਜਿਹੜੀਆਂ ਲਹਿਰਾਂ ਦੇ ਪ੍ਰੋਗਰਾਮ ਆ ਉਹ ਇਹਨਾਂ ਯਾਦਾਂ ਤੇ ਹੀ ਚੱਲਣਗੇ। ਪਰ ਕੋਈ ਗੱਲ ਨੀ ਜੀ, ਹਰ ਬੁੱਧਵਾਰ ਆਪਣਾ ਹੁੰਦਾ ਹੈ, ਹਰ ਬੁੱਧਵਾਰ ਦੀ ਸਵੇਰ ਜਿਹੜੀ ਹੈ ਯਾਦਾਂ ਦੇ ਨਾਮ ਹੁੰਦੀ ਹੈ। ਸੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਕਈ ਵਾਰੀ ਭਾਵੁਕ ਹੋ ਜਾਂਦੀ ਹੈ, ਔਰ ਮੈਨੂੰ ਪਤਾ ਕਈ ਵਾਰੀ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹੋਣੀਆਂ ਆਪਣੀਆਂ ਸਾਰੀਆਂ ਉਹ ਯਾਦਾਂ ਨੂੰ ਯਾਦ ਕਰਦੇ ਹੋਏ। ਬੇਸ਼ੱਕ ਤੁਸੀਂ ਉਹ ਮੇਰੇ ਨਾਲ ਸਾਂਝੀਆਂ ਕਰਦੇ ਹੋ, ਜਾਂ ਨਹੀਂ ਕਰਦੇ ਪਰ ਚੁੱਪ ਚਾਪ ਕਿਤੇ ਨਾ ਕਿਤੇ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਤੁਸੀਂ ਸਾਰੇ ਇੱਕ ਵਾਰ ਆਪਣੇ ਪਿੰਡ ਦੀ ਆਪਣੇ ਘਰ ਦੀ ਜਿਹੜੀ ਗੇੜਾ ਉਹ ਜਰੂਰ ਮਾਰ ਆਉਂਦੇ ਹੋਣੇ ਆ ਯਾਦਾਂ ਦੀ ਉਂਗਲੀ ਫੜ ਕੇ। ਸੋ ਇਸੇ ਤਰ੍ਹਾਂ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਹੋ ਕਿਸੇ ਵੀ ਦੇਸ਼ ਚ ਬੈਠੇ ਹੋ ਪਰ ਫੇਰ ਵੀ ਫਰਜ਼ ਬਣਦਾ ਜੀ ਅਸੀਂ ਆਪਣਾ ਮੋਹ ਜਿਹੜਾ ਉਸ ਪਿੰਡ ਨਾਲੋਂ ਨਾ ਛੱਡੀਏ। ਬਾਕੀ ਜਦੋਂ ਤੁਸੀਂ ਸਪਿਰਚੁਅਲਿਟੀ ਦੀ ਗੱਲ ਕਰੋ ਜਾਂ ਉਸ ਦੀ ਗੱਲ ਕਰੋ ਫਿਰ ਤਾਂ ਕਹਿੰਦੇ ਕਿ ਮੋਹ ਪਿਆਰ ਨਹੀਂ ਹੋਣਾ ਚਾਹੀਦਾ ਹੈ ਨਾ, ਪਰ ਜੇ ਅਸੀਂ ਦੁਨਿਆਵੀ ਬੰਦੇ ਆ ਜੀ ਇਹ ਮੋਹ ਨਹੀਂ ਟੁੱਟਦਾ, ਇਹ ਮੋਹ ਦੀਆਂ ਤੰਦਾਂ ਜਿਹੜੀਆਂ ਆਪਣੇ ਉਸ ਪਿੰਡ ਨਾਲ ਆਪਣੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਉਹ ਟੁੱਟਦੀਆਂ ਨੀ। ਸੋ ਇਸੇ ਲਈ ਇਹ ਬੁੱਧਵਾਰ ਦਾ ਜਿਹੜਾ ਪ੍ਰੋਗਰਾਮ ਇਹਦਾ ਤਾਣਾ ਬਾਣਾ ਉਹਨਾਂ ਤੰਦਾਂ ਦੇ ਸਹਾਰੇ ਬੁੰਦੀ ਰਹਿੰਦੀ ਆ ਜੀ ਮੈਂ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਝ ਗਲਤੀਆਂ ਵੀ ਹੋ ਗਈਆਂ ਹੋਣਗੀਆਂ, ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਆ। ਸੋ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਰ ਬਹੁਤ ਇਹੋ ਜਿਹੀਆਂ ਨੇ ਜਿਹੜੀਆਂ ਅਜੇ ਤੱਕ ਵੀ ਦਿਲ ਦੇ ਵਿੱਚ ਬੰਦ ਪਈਆਂ ਨੇ। ਸੋ ਉਹਦੇ ਲਈ ਮੈਨੂੰ ਫੇਰ ਬੁੱਧਵਾਰ ਦੀ ਸਵੇਰ ਦਾ ਇੰਤਜ਼ਾਰ ਕਰਨਾ ਪਏਗਾ। ਸੋ ਬੁੱਧਵਾਰ ਦੀ ਉਡੀਕ ਦੇ ਵਿੱਚ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਵਿਦਾ ਲੈਣੀ ਆ ਤੇ ਇਸ ਵਾਅਦੇ ਨਾਲ ਕਿ ਅਗਲੇ ਬੁੱਧਵਾਰ ਫਿਰ ਜ਼ਰੂਰ ਹਾਜ਼ਰ ਹੋਵਾਂਗੀ ਤੁਹਾਡੀ ਖਿਦਮਤ ਵਿੱਚ ਕੁਝ ਯਾਦਾਂ ਦੇ ਨਾਲ, ਤੇ ਹੋ ਸਕਿਆ ਤੇ ਇੱਕ ਖਾਸ ਮੁਲਾਕਾਤ ਕਰਾਂਗੇ ਹਰਦੇਵ ਮਾਹੀ ਨੰਗਲ ਹੁਣਾਂ ਦੇ ਨਾਲ, ਤੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਜੀ। ਚੜ੍ਹਦੀ ਕਲਾ ਤੇ ਰੱਬ ਰਾਖਾ।
ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲ